ਇਹੋ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿੱਥੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਆਪ ਸਭ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਤੋਂ ਆਸਟ੍ਰੇਲੀਆ ਦੇ ਇੱਕ ਪਿੰਡ, ਇੱਕ ਸ਼ਹਿਰ, ਛੋਟਾ ਸ਼ਹਿਰ ਜਿੱਥੇ ਪੰਜਾਬੀਆਂ ਦੀ ਪਹਿਲੀ ਵਸੋਂ, ਸਿੱਖਾਂ ਦੀ ਪਹਿਲੀ ਵਸੋਂ, ਪਹਿਲੇ ਗੁਰਦੁਆਰਾ ਸਾਹਿਬ, ਪਹਿਲੀਆਂ ਖੇਤੀਆਂ ਚਲਾਈਆਂ ਗਈਆਂ, ਉਸ ਧਰਤੀ ਤੋਂ ਹਾਜ਼ਰ ਹਾਂ ਜੀ। ਅਤੇ ਅੱਜ ਦਿਨ ਹੈਗਾ ਸ਼ਨਿਚਰਵਾਰ,
ਅਤੇ
ਥੋੜ੍ਹਾ ਜਿਹਾ ਸਿਸਟਮ ਦੇ ਵਿੱਚ, ਪਰ ਅੱਜ ਦਿਨ 29 ਚੇਤ, ਸੰਮਤ 558 ਦਿਨ ਸ਼ਨਿਚਰਵਾਰ, 11 ਅਪ੍ਰੈਲ 2026 ਚੜ੍ਹ ਚੁੱਕਾ ਹੈ। ਅਤੇ ਇਸ ਤਰੀਕ ਦਾ ਪ੍ਰੋਗਰਾਮ ਜਿਹੜਾ ਆ ਉਹ 2 ਘੰਟੇ ਚੱਲੇਗਾ। ਸੁਬਾਹ ਦੇ 8:01 ਹੋਏ ਗਏ ਨੇ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ। ਹੁਣ ਸਮਾਂ ਸਾਰੇ ਪਾਸੇ ਇੱਕੋ ਹੀ ਆ, ਅੱਗੇ ਪਿੱਛੇ ਦੱਸਣ ਦਾ ਕੋਈ ਪੁਆਇੰਟ ਨਹੀਂ ਹੈਗਾ ਈਸਟ ਕੋਸਟ ਦੇ ਉੱਤੇ, ਕਿਉਂਕਿ ਡੇਲਾਈਟ ਸੇਵਿੰਗ ਜਿਹੜੀ ਆ ਉਹ ਖਤਮ ਹੋ ਚੁੱਕੀ ਆ। ਅਤੇ 2 ਘੰਟੇ ਆਪਾਂ ਸਫ਼ਰ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ, ਵਿਚਾਰਾਂ ਕਰਨੀਆਂ, ਮਸਲੇ ਮਸਲਿਆਂ ਦੇ ਹੱਲ, ਕਈ ਕੁਛ ਆਪਾਂ ਅੱਜ ਪ੍ਰੋਗਰਾਮ 'ਚ ਕਰਨਾ। ਆਪ ਸਭ ਉਡੀਕ ਰਹੇ ਹੋਣਗੇ ਕਿ ਜੋ ਪਿਛਲੇ ਹਫ਼ਤੇ ਘਟਨਾਕ੍ਰਮ ਚੱਲ ਰਿਹਾ ਹੈ ਸਿੱਖ ਖੇਡਾਂ ਤੋਂ ਬਾਅਦ, ਅਤੇ ਉਹਦੇ ਵਿੱਚ ਜਿਹੜੀ ਪੋਜ਼ਿਟਿਵ ਅਤੇ ਨੈਗੇਟਿਵ ਫੀਡਬੈਕ ਹੈ ਦੋਨੋਂ ਹੀ ਜਿਹੜੀਆਂ ਉਹ ਕਾਫ਼ੀ ਕੇਂਦਰ ਬਣੀਆਂ ਹੋਈਆਂ ਨੇ ਵਿਚਾਰ ਚਰਚਾ ਦਾ, ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਅਤੇ ਬਹੁਤ ਸਾਰੇ ਅੱਜ ਸਾਡੇ ਨਾਲ ਗੈਸਟ ਆ ਰਹੇ ਨੇ ਜਿਹੜੇ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦੇ ਨੇ। ਅਤੇ ਜਿਵੇਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਦੱਸਦੇ ਆਏ ਹਾਂ, ਆਪਣੇ ਚੈਨਲਸ 'ਤੇ ਵੀ ਦੱਸਦੇ ਆਏ ਹਾਂ ਕਿ ਪਿਛਲੇ 1 ਸਾਲ ਤੋਂ ਅਸੀਂ ਪ੍ਰਬੰਧਕਾਂ ਦਾ ਹਰ ਪੱਖ ਜਿਹੜਾ ਆ ਉਹ ਬੜੇ ਪੋਜ਼ਿਟਿਵ ਤਰੀਕੇ ਨਾਲ ਰੱਖਦੇ ਆਏ ਹਾਂ, ਦਿੰਦੇ ਆਏ ਹਾਂ, ਕਾਨਫਰੰਸ ਜਾਂਦੇ ਰਹੇ ਹਾਂ। ਔਰ ਇੱਕ ਗੱਲ ਹੋਰ ਵੀ ਮੈਂ ਕਰਦਾ ਕਿ ਆਸਟ੍ਰੇਲੀਆ ਦਾ ਕੋਈ ਵੀ ਮੀਡੀਆ ਪੇਡ ਨਹੀਂ ਹੈਗਾ, ਕਿਸੇ ਨੂੰ ਕੋਈ ਪੇਮੈਂਟ ਨਹੀਂ ਮਿਲਦੀ ਜਿੱਥੇ ਤੱਕ ਮੈਨੂੰ ਪਤਾ ਆ, ਅਤੇ ਸਾਰੇ ਫ੍ਰੀ ਸੇਵਾ ਕਰਦੇ ਨੇ। ਅਤੇ ਬੜੀ ਅੱਛੀ ਭੂਮਿਕਾ ਨਿਭਾਈ ਆ ਮੀਡੀਆ ਨੇ ਇਸ ਖੇਡ ਪ੍ਰਬੰਧ ਦੇ ਵਿੱਚ। ਅਤੇ ਹੁਣ ਗੇਮਸ ਤੋਂ ਬਾਅਦ ਵੀ ਸਾਰੇ ਮੀਡੀਆ ਨੇ ਅਹਿਦ ਕੀਤਾ ਕਿ ਅਸੀਂ ਹੁਣ ਲੋਕਾਂ ਦੀ ਗੱਲ ਵੀ ਰੱਖਣੀ ਆ ਸਾਹਮਣੇ। ਸੋ ਸਾਰੇ ਠਰੰਮੇ ਨਾਲ ਬੈਠ ਕੇ ਸੁਣਨ ਦੀ ਗੱਲ ਹੈ, ਇਹਨਾਂ ਗੱਲਾਂ ਦੇ ਵਿੱਚ ਬਹੁਤ ਕੁਛ ਸਾਰਥਕ ਨਿਕਲ ਸਕਦਾ ਆ ਅਗਰ ਅਸੀਂ ਸਾਰਥਕ ਸੁਣਨਾ ਚਾਹੁੰਦੇ ਹਾਂ, ਜਾਂ ਸਾਡੀ ਆਦਤ ਹੈ ਆਪਣੀ ਫੀਡਬੈਕ ਸੁਣਨ ਦੀ। ਇਸ ਦੇ ਨਾਲ ਤਰੱਕੀ ਹੀ ਹੁੰਦੀ ਆ, ਕੋਈ ਨੁਕਸਾਨ ਨਹੀਂ ਹੁੰਦਾ। ਸੋ ਲੋਕ ਬੜੇ ਪਰੇ ਤੋਂ ਪਰੇ ਨੇ, ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਕਿ ਹਰ ਬੰਦਾ ਕਹਿੰਦਾ ਕਿ ਮੈਂ ਹੀ 30 ਮਾਰਕ ਹਾਂ, ਪਰ ਦੁਨੀਆ 'ਚ ਜਾ ਕੇ ਦੇਖੋ ਦੁਨੀਆ ਪਰੇ ਤੋਂ ਪਰੇ ਆ। ਅਤੇ ਉਹ ਦੁਨੀਆ ਜਿਹੜੀ ਪਰੇ ਤੋਂ ਪਰੇ ਆ ਉਹਨਾਂ ਦੇ ਆਪਣੇ ਐਕਸਪੀਰੀਅੰਸ ਹੈ, ਅਤੇ ਅਸੀਂ ਉਹ ਜੇ ਇੱਕ ਮੰਚ 'ਤੇ ਗੱਲ ਕਰ ਲਈਏ ਤਾਂ ਬਹੁਤ ਵਧੀਆ ਹੋਏਗਾ। ਇਸੇ ਹੀ ਨੋਟ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਸਰਬੱਤ ਦਾ ਭਲਾ ਹੋਵੇ, ਅਤੇ ਆਓ ਫਿਰ ਅਸੀਂ ਸਾਰੇ ਰਲੀਏ ਅਤੇ ਰਲ ਕੇ ਅਰਦਾਸ ਕਰੀਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਕੋਈ ਵੀ ਸੰਵਾਦ ਗੱਲਬਾਤ ਕਰਨ ਦਾ ਮਕਸਦ ਜਿਹੜਾ ਆ ਉਹ ਸਾਰਥਕ ਹੋਣਾ ਚਾਹੀਦਾ, ਉਹਦੇ 'ਚ ਕੁਛ ਕੱਢਣ ਪਾਉਣ ਨੂੰ ਨਿਕਲ ਹੋਣਾ ਚਾਹੀਦਾ। ਅਤੇ ਠੀਕ ਹੈ, ਕਈ ਐਂਟਰਟੇਨਮੈਂਟ ਚੈਨਲ ਹੁੰਦੇ ਆ, ਜਦੋਂ ਉਹ ਦੇਖਣੇ ਆ ਤਾਂ ਉਹ ਵੀ ਦੇਖੋ, ਉਹ ਵੀ ਲੋਕ ਕਰਦੇ ਨੇ, ਠੀਕ ਆ। ਪਰ ਹੁਣ ਤੁਸੀਂ 2 ਘੰਟੇ ਸਾਡੇ ਨਾਲ ਰਹੋਗੇ, ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਵਿੱਚੋਂ ਪੋਜ਼ਿਟਿਵ ਕੱਢੀਏ, ਕੋਈ ਆਪਾਂ ਸਿੱਖੀਏ, ਮੇਰੇ ਵਾਸਤੇ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਹੋਣਗੀਆਂ। ਸੋ ਪਿਆਰੇ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸਰੋਤਿਆਂ ਦਾ, ਸਾਰੇ ਮਿੱਤਰ ਪਿਆਰਿਆਂ ਦਾ ਜਿਹੜੇ ਮੈਲਬਨ ਦੇ ਵਿੱਚ, ਮਤਲਬ ਕਿਆ ਬਾਤ, ਅਸੀਮ ਅਥਾਹ ਪਿਆਰ ਦਿੱਤਾ। ਅਤੇ ਹਾਲਾਂਕਿ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਂ 3 ਮੰਜ਼ਿਲ 'ਤੇ ਸਥਿਤ ਸੀਗਾ, ਪਰ ਫਿਰ ਵੀ ਸੱਜਣ ਮਿੱਤਰ ਪਿਆਰਿਆਂ ਨੇ ਲੱਭ ਕੇ ਮੈਨੂੰ ਮਿਲਿਆ, ਮੈਨੂੰ ਮੈਸੇਜ ਵੀ ਪਾਏ, ਅਤੇ ਮੇਤੇ 2-3 ਘੰਟੇ ਹੀ ਜਾ ਹੋਇਆ ਫੀਲਡ ਦੇ ਵਿੱਚ, ਅਤੇ ਉੱਥੇ ਵੀ ਬੜਾ ਪਿਆਰ ਸਤਿਕਾਰ ਮਿਲਿਆ। ਪਰ ਤਕਰੀਬਨ ਸਾਰੇ ਮਿੱਤਰ ਪਿਆਰੇ ਮਿਲੇ, ਬੜਾ ਚੰਗਾ ਲੱਗਦਾ। ਖੇਡਾਂ ਦਾ ਮਕਸਦ ਇੱਕ ਇਹ ਵੀ ਆ। ਅਤੇ ਅੱਜ ਪਹਿਲਾਂ ਆਪਾਂ ਮੌਸਮ ਤੋਂ ਥੋੜ੍ਹਾ ਜਿਹਾ ਦੇਖ ਲਈਏ ਕਿ ਕੀ ਹੋ ਰਿਹਾ ਮੌਸਮ ਪੱਖੋਂ। ਕੋਲਡ ਫਰੰਟ ਜਿਹੜਾ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਲੰਘ ਰਿਹਾ ਹੈ ਅਤੇ ਹੁਣ ਠੰਡਾ ਹੋਣ ਦੀ ਉਮੀਦ ਹੈ। ਪਰ ਕੌਫ ਸਾਰਬਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਪਰਸੋਂ ਦੁਪਹਿਰ ਤੋਂ ਨਾ ਬਈ ਇੰਨੀ ਮਤਲਬ ਗਰਮੀ ਗਰਮੀ ਨਹੀਂ, ਹੁੰਮ ਹੋਇਆ ਪਿਆ ਆ ਅਤੇ ਸਾਹ ਘੁੱਟਣ ਨੂੰ ਆਉਂਦਾ, ਮਤਲਬ ਤਰੇਲੀਆਂ ਆਉਂਦੀਆਂ ਕੱਚੀਆਂ। ਅਤੇ ਸਿਡਨੀ ਦੇ ਵਿੱਚ 19.3 ਡਿਗਰੀ ਤਾਪਮਾਨ ਸੀ, 26 ਤੱਕ ਜਾਏਗਾ। ਅਤੇ ਮੈਲਬਨ ਦੇ ਵਿੱਚ ਹਲਕਾ ਮੀਂਹ ਪੈਣ ਦੀ ਉਮੀਦ ਹੈ, 9.6 ਸੀ। ਬ੍ਰਿਸਬਨ ਦੇ ਵਿੱਚ 19.5 ਸੀ, 33 ਤੱਕ ਜਾਏਗਾ। ਪਰਥ ਦੇ ਵਿੱਚ ਵੀ 30 ਡਿਗਰੀ ਤੱਕ ਜਾਏਗਾ। ਐਡਲੇਡ ਦੇ ਵਿੱਚ ਜਿਵੇਂ ਦੱਸਿਆ ਕਿ ਸਾਊਥ ਆਸਟ੍ਰੇਲੀਆ ਤੋਂ ਕੋਲਡ ਫਰੰਟ ਲੰਘ ਰਿਹਾ, 13.7 ਡਿਗਰੀ ਸੀ। ਕੈਨਬਰਾ 10.5 ਸੀ, ਹੋਬਾਰਟ 7.1 ਸੀ, ਅਤੇ ਡਾਰਵਿਨ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਨਕਸ਼ੇ 'ਤੇ ਦੇਖੀਏ ਤਾਂ ਕਲੀਅਰਲੀ ਦਿਖਾਈ ਦੇ ਰਿਹਾ ਕਿ ਉਹ ਜਿਹੜੀ ਮੈਂ ਲਾਲ ਲਾਈਨ ਲਾਈ ਹੋਈ ਨਾ, ਮੈਂ ਵੀ ਲਾਲ ਲਕੀਰਾਂ ਲਾ ਦਿੰਦਾ ਹੁੰਦਾ, ਜਿੱਦਾਂ ਇੰਡੀਆ 'ਚ ਲਾਲ ਲਕੀਰ ਦੇ ਅੰਦਰ ਘਰ ਹੁੰਦੇ ਆ, ਲਾਲ ਲਕੀਰ ਦੇ ਬਾਹਰ ਹੁੰਦੇ ਆ। ਸੋ ਜਿਹੜੀ ਲਾਲ ਲਕੀਰ ਲਾਈ ਹੋਈ ਆ ਉਹ ਤੋਂ ਉੱਪਰ ਉੱਪਰ ਜਿਹੜਾ ਉਹ ਨਿੱਘਾ ਆ, ਗਰਮ ਹੈ, ਅਤੇ ਹੇਠਾਂ ਹੇਠਾਂ ਜਿਹੜਾ ਉਹ ਠੰਡਾ ਆ। ਅਤੇ ਬੱਦਲ ਦਾ ਕੋਈ ਬਹੁਤਾ ਨਾਮੋ ਨਿਸ਼ਾਨ ਨਹੀਂ, ਮੀਂਹ ਦਾ ਕੋਈ ਨਾਮੋ ਨਿਸ਼ਾਨ ਨਹੀਂ। ਈਸਟ ਕੋਸਟ 'ਤੇ ਸਮੁੰਦਰ ਦੇ ਵਿੱਚ ਬੱਦਲ ਬੜੇ ਸੰਘਣੇ ਨੇ, ਸ਼ਾਇਦ ਉੱਥੇ ਮੀਂਹ ਪੈਂਦਾ ਹੋਏਗਾ। ਪਰ ਕੁੱਲ ਮਿਲਾ ਕੇ ਬਰਸਾਤਾਂ ਘੱਟ ਪਈਆਂ ਨੇ ਐਤਕੀ। ਬਰੂਮ ਏਅਰਪੋਰਟ 'ਤੇ ਸਭ ਤੋਂ ਵੱਧ ਤਾਪਮਾਨ ਰਿਹਾ ਇਸ ਵੇਲੇ 4:20 'ਤੇ 29.5 ਡਿਗਰੀ, ਅਤੇ ਵੱਧ ਤੋਂ ਵੱਧ ਜਿਹੜਾ ਪਿਛਲੇ 24 ਘੰਟਿਆਂ ਦਾ ਉਹ ਕੱਲ੍ਹ 3:35 'ਤੇ ਫਿਟਸਰੋਏ ਕਰੋਸਿੰਗ ਵੈਸਟਰਨ ਆਸਟ੍ਰੇਲੀਆ 'ਚ ਹੀ ਰਿਹਾ ਆ। ਅਤੇ ਘੱਟ ਤੋਂ ਘੱਟ ਟੈਂਪਰੇਚਰ ਵਿਕਟੋਰੀਆ 'ਚ ਮਾਊਂਟ ਬੁਲਰ -2.8 ਡਿਗਰੀ ਸਵੇਰੇ 6:20 'ਤੇ ਰਿਹਾ। ਅਤੇ ਦਿਨ ਦਾ ਜਿਹੜਾ ਇਹ ਲਾਈਵ ਹੈ, ਦਿਨ ਦਾ ਜਿਹੜਾ ਟੈਂਪਰੇਚਰ ਉਹ 6:11 'ਤੇ -3.2 ਰਿਹਾ। ਵੱਧ ਤੋਂ ਵੱਧ ਮੀਂਹ ਜਿਹੜਾ ਪਿਆ ਆ ਪਿਛਲੇ 24 ਘੰਟਿਆਂ 'ਚ ਬਟਲਰਸ ਗੋਰਜ ਟਸਮੇਨੀਆ ਦੇ ਵਿੱਚ ਰਿਕਾਰਡ ਕੀਤਾ ਗਿਆ, 30 mm ਮੀਂਹ, ਤਕਰੀਬਨ 1.25 ਇੰਚ ਕਹਿ ਲਓ ਕਿ, ਅਤੇ ਇੱਦਾਂ ਕਹਿ ਲਓ ਕਿ 2.5 ਉਂਗਲਾਂ ਅਤੇ ਪੰਜਾਬੀ ਦੇ ਵਿੱਚ। ਸੋ ਇੰਨਾ ਮੀਂਹ ਰਿਕਾਰਡ ਕੀਤਾ। ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰੂ ਕੀ ਨਗਰੀ, ਅਤੇ ਉੱਥੇ ਔਰੇਂਜ ਅਲਰਟ ਹੋਇਆ ਜੀ, ਅੱਗ ਲੱਗਣ ਦੇ ਚਾਂਸਿਸ ਨੇ। ਉਹ ਇਸ ਕਰਕੇ ਹੈ ਕਿਉਂਕਿ ਕਣਕਾਂ ਦੀ ਵਾਢੀ ਹੋ ਰਹੀ ਹੈ, ਹਰ ਪਾਸੇ ਜਿਹੜਾ ਘਾਹ ਆ ਉਹ ਸੁੱਕਾ ਆ, ਫਸਲਾਂ ਸੁੱਕੀਆਂ ਆ, ਅਤੇ ਟੈਂਪਰੇਚਰ ਜ਼ਿਆਦਾ ਆ, ਮੋਇਸਚਰ ਹੈ ਨਹੀਂ, ਇਸ ਕਰਕੇ ਅੱਗ ਲੱਗਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। 19 ਡਿਗਰੀ ਤਾਪਮਾਨ ਸੀ ਤਕਰੀਬਨ 1/2 ਘੰਟਾ ਪਹਿਲਾਂ, ਅਤੇ ਅੱਜ ਵੱਧ ਤੋਂ ਵੱਧ 30 ਡਿਗਰੀ ਤੱਕ ਪਹੁੰਚੇਗਾ। ਸੋ ਇਹ ਸੀ ਜੀ ਅੱਜ ਦਾ ਤਾਪਮਾਨ। ਅਤੇ ਹੁਣ ਆਪਾਂ ਵਿਚਾਰਾਂ ਵੀ ਕਰਨੀਆਂ, ਮੇਰੇ ਕੋਲ ਕੁਛ ਖਬਰਾਂ ਵੀ ਹੈ, ਅਗਰ ਮੈਨੂੰ ਮੌਕਾ ਮਿਲਿਆ ਤਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ। ਇੱਕ ਅਹਿਮ ਵਿਚਾਰ ਟੌਪਿਕ ਜਿਹੜਾ ਕਿ ਅਸੀਂ ਚਾਹੁੰਦੇ ਹਾਂ ਕਿ ਮਤਲਬ ਆਪਾਂ ਕਰੀਏ ਗੱਲਬਾਤ, ਕਿ ਅਸਲ ਦੇ ਵਿੱਚ ਕਈਆਂ ਦੀ ਤਸੀਰ ਤੱਤੀ ਹੁੰਦੀ ਆ, ਕਈਆਂ ਦੀ ਤਸੀਰ ਠੰਡੀ ਹੁੰਦੀ ਆ, ਅਤੇ ਇਹਨੂੰ ਬੈਲੈਂਸ ਕਿੱਦਾਂ ਰੱਖਣਾ ਆ। ਜਿਹੜੇ ਤੱਤੀ ਤਸੀਰ ਵਾਲੇ ਹੁੰਦੇ ਆ ਉਹ ਬੋਲ ਭੜੱਕ ਹੁੰਦੇ ਨੇ, ਜ਼ਰੂਰੀ ਨਹੀਂ ਉਹ ਮਾੜੇ ਹੋਣ, ਉਹ ਬੋਲ ਭੜੱਕ ਹੁੰਦੇ ਨੇ, ਉਹ ਛੇਤੀ ਭੜਕ ਜਾਂਦੇ ਨੇ, ਗੁੱਸੇ 'ਤੇ ਕੰਟਰੋਲ ਥੋੜ੍ਹਾ ਘੱਟ ਹੁੰਦਾ ਆ, ਆਵਾਜ਼ ਥੋੜ੍ਹੀ ਉੱਚੀ ਹੁੰਦੀ ਆ, ਪਰ ਜ਼ਰੂਰੀ ਨਹੀਂ ਉਹਨਾਂ ਦੇ ਅੰਦਰ ਮੈਲ ਹੋਵੇ। ਠੀਕ ਹੈ, ਕਈ ਮਿੱਠੇ ਹੁੰਦੇ ਨੇ, ਬਹੁਤ ਜ਼ਿਆਦਾ ਮਿੱਠੇ ਹੁੰਦੇ ਨੇ, ਉਹ ਸੱਚੀ ਵੀ ਮਿੱਠੇ ਹੁੰਦੇ ਨੇ, ਹੈ ਨਾ, ਅਤੇ ਜ਼ਰੂਰੀ ਨਹੀਂ ਵੀ ਉਹ ਉਹਨਾਂ ਦੇ ਪਿੱਛੇ ਕੋਈ ਇੱਦਾਂ ਹੋਵੇ ਵੀ ਇਹ ਮਿੱਠੇ ਜਿਹੜੇ ਬਣਦੇ ਨੇ ਇਹ ਮਤਲਬ ਕੋਈ ਨਾਟਕ ਕਰ ਰਹੇ ਨੇ, ਮੈਨੂੰ ਲੁੱਟ ਲੈਣਗੇ, ਇੱਦਾਂ ਬਹੁਤ ਹੁੰਦਾ ਆ। ਸੋ ਦੋਨੇ ਪੱਖ ਜਿਹੜੇ ਨੇ ਉਹ ਦੇਖਣੇ ਵਿਚਾਰਨੇ ਬਣਦੇ ਨੇ। ਪਰ ਗੁਰੂ ਸਾਹਿਬ ਨੇ ਬਹੁਤ ਹੀ ਸੁੰਦਰ ਸ਼ਬਦ ਇੱਕ ਸਾਡੇ ਲਈ ਦਿੱਤਾ ਹੈ, ਸ਼ਲੋਕ ਹੈ ਆਸਾ ਦੀ ਵਾਰ ਦੇ ਵਿੱਚ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸੋ ਮਿੱਠਤ ਨੀਵੀਂ ਨਾਨਕਾ, ਹੈ ਨਾ, ਵੀ ਨੀਵਾਂਪਣ ਜਿਹੜਾ ਦਿਖਾਲਣਾ ਉਹ ਮਿੱਠਤ ਹੈ, ਜਿਵੇਂ ਫਲ ਲੱਗਾ ਆ ਉਹ ਜੇ ਖੱਟਾ ਆ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਮਿੱਠਤ ਜੇ ਉਹ 'ਚ ਮਿੱਠਤ ਹੋਊਗੀ ਤਾਂ ਹੀ ਉਹਨੂੰ ਕੋਈ ਤੋੜਨ ਆਏਗਾ, ਤਾਂ ਹੀ ਉਹਨੂੰ ਖਾਏਗਾ, ਤਾਂ ਹੀ ਜਿਹੜਾ ਉਹ ਦਰੱਖਤ ਦਾ ਬੀਜ ਹੈ ਜਿਹੜੇ ਕੰਮ ਲਈ ਉਹ ਫਲ ਬਣਿਆ ਆ, ਫਲ ਬਣਿਆ ਹੀ ਬੀਜ ਨੂੰ ਗਾਂਹ ਵਧਾਉਣ ਵਾਸਤੇ ਆ, ਤੋੜਨ ਵਾਸਤੇ ਆ, ਕੁਦਰਤ ਦਾ ਨਿਯਮ ਹੈ। ਅਤੇ ਉਹ ਫਲ ਨੂੰ ਕੋਈ ਉਹੀ ਤੋੜੇਗਾ ਆ ਕੇ, ਉਹੀ ਉਹਨੂੰ ਚੱਖੇਗਾ, ਉਹੀ ਗਾਂਹ ਸ੍ਰਿਸ਼ਟੀ ਨੂੰ ਚਲਾਏਗਾ ਜਿਹਦੇ ਵਿੱਚ ਮਿੱਠਤ ਹੋਏਗੀ। ਪਰ ਨਾਲ ਕਹਿੰਦੇ ਨੇ ਕਿ ਗੁਣ ਚੰਗਿਆਈਆਂ ਤੱਤ, ਉਹਦੇ 'ਚ ਗੁਣ ਵੀ ਹੋਣਗੀਆਂ ਚੰਗਿਆਈਆਂ ਵੀ ਹੋਣ, ਇਹ ਤੱਤ ਹੈ। ਅਤੇ ਆਪਾਂ ਇਹ ਸ਼ਬਦ ਦੇ ਬਾਰੇ ਥੋੜ੍ਹੀ ਵਿਚਾਰ ਕਰਨੀ ਹੈ। ਇਹ ਸ਼ਬਦ ਨਾ ਸਾਈਕਲਿਕ ਹੈ। ਸਾਈਕਲਿਕ ਦਾ ਮਤਲਬ ਹੈ ਵੀ ਪਹਿਲਾਂ ਸ਼ੁਰੂ ਹੁੰਦਾ ਆ, ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ, ਵੀ ਜਿਹੜਾ ਦਰਖਤ ਸਿੰਬਲ, ਸਿੰਬਲ ਦੇ ਬਾਰੇ ਬਹੁਤਾ ਸਾਨੂੰ ਪਤਾ ਨਹੀਂ, ਅਸੀਂ ਤਾਂ ਦੇਖੇ ਹੋਏ ਨੇ ਪੁਰਾਣੇ ਬੰਦਿਆਂ ਨਾਲ, ਦੇਖੇ ਹੋਏ ਨੇ। ਅੱਜ ਕੱਲ੍ਹ ਮਤਲਬ ਦਰੱਖਤਾਂ ਨਾਲ ਬਹੁਤ ਘੱਟ ਪਿਆਰ ਹੈ ਲੋਕਾਂ ਦਾ, ਨਵੀਂ ਜਨਰੇਸ਼ਨ ਦਾ। ਸੋ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਣਾ, ਇਹ ਆ ਸਿੰਬਲ ਦਾ ਦਰੱਖਤ। ਇਹਨੂੰ ਬੜੇ ਨਾਮ ਦਿੱਤੇ ਜਾਂਦੇ ਨੇ, ਇਹਦੀਆਂ ਵੀ ਬੜੀਆਂ ਵਰਾਇਟੀਆਂ ਨੇ ਪੰਜਾਬ ਦੇ ਵਿੱਚ। ਸਿੰਬਲ ਦੇ ਦਰੱਖਤ ਹੋਰ ਵੀ ਕਈ ਤਰ੍ਹਾਂ ਦੇ ਨੇ, ਤਿੰਨ ਚਾਰ ਤਰ੍ਹਾਂ ਦੇ। ਖੈਰ ਤੁਸੀਂ ਦੇਖ ਰਹੇ ਹੋਗੇ ਕਿ ਕਿੱਡਾ ਉੱਚਾ ਆ ਅਤੇ ਕਿੱਡਾ ਇਹ ਮਤਲਬ ਲੰਮਾ ਚੌੜਾ ਆ, ਹੈ ਨਾ। ਸੋ ਇਸ ਦਰੱਖਤ ਦੇ ਕਹਿੰਦੇ ਵੀ ਐਗਜ਼ਾਮਪਲ ਤੋਂ ਸ਼ੁਰੂ ਕੀਤਾ ਕਿ ਇਹ ਬਹੁਤ ਵੱਡਾ ਆ, ਅਤ ਦੀਰਘ ਹੈ ਅਤੇ ਅਤ ਮੁੱਚ, ਮੱਚ ਜਿਹੜਾ ਇੰਗਲਿਸ਼ ਵਾਲਾ ਵੈਰੀ ਮੱਚ, ਪਰ ਬੜਾ ਵੱਡਾ ਇਹ ਦਰੱਖਤ ਹੈ, ਬੜਾ ਫੈਲਿਆ ਹੋਇਆ। ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਕਹਿੰਦਾ ਵੀ ਉਹ ਜੇ ਕੋਈ ਬੰਦਾ ਆਸ ਕਰਕੇ ਜਾਵੇ ਨਾ ਉਸ ਸਿੰਬਲ ਰੁੱਖ ਨੂੰ ਵੀ ਮੈਂ ਕੁਛ ਉਹ ਤੋਂ ਲੈ ਕੇ ਆਵਾਂਗਾ, ਉਹ ਨਿਰਾਸ਼ ਹੋ ਕੇ ਹੀ ਜਾਂਦੇ ਨੇ। ਕਿਉਂ? ਕਿਉਂਕਿ ਫਲ ਫਿੱਕੇ ਫੁੱਲ ਬਕ ਬਕੇ, ਉਹਦੇ ਫਲ ਜਿਹੜੇ ਆ ਸਿੰਬਲ ਰੁੱਖ ਦੇ ਉਹ ਫਿੱਕੇ ਹੁੰਦੇ ਨੇ, ਉਹ 'ਚ ਕੋਈ ਸਵਾਦ ਨਹੀਂ ਹੁੰਦਾ। ਫੁੱਲ ਬਕ ਬਕੇ ਹੁੰਦੇ ਨੇ, ਉਹ ਫੁੱਲਾਂ 'ਚ ਵੀ ਕੋਈ ਸੁਗੰਧ ਨਹੀਂ ਹੁੰਦੀ, ਕੰਮ ਨਾ ਆਵੇ ਪੱਤ, ਇੱਥੋਂ ਤੱਕ ਕਿ ਉਹਦੇ ਪੱਤੇ ਵੀ ਕੰਮ ਨਹੀਂ ਆਉਂਦੇ। ਕਮ ਸੇ ਕਮ ਬਾਕੀ ਦਰੱਖਤਾਂ ਦੇ ਪੱਤੇ ਜਿਹੜੇ ਨੇ ਉਹ ਚੱਕ ਕੇ ਬੰਦਾ ਉਹਦਾ ਬਾਲਣ ਬਾਲ ਲੈਂਦਾ। ਉਹ ਇਸ ਦਰੱਖਤ ਦੇ ਵਿੱਚ ਇੱਕ ਵੀ ਗੁਣ ਨਹੀਂ ਗਿਣਿਆ ਗਿਆ, ਠੀਕ ਹੈ। ਪੰਛੀ ਆਉਂਦੇ ਨੇ, ਉਹ ਕਿੱਦਾਂ ਬਹਿਣਗੇ ਉਹਦੇ 'ਤੇ, ਕੀ ਖਾਣਗੇ ਉੱਤੇ, ਹੈ ਹੀ ਨਹੀਂ ਉਹਨਾਂ ਵਾਸਤੇ। ਮਧੂ ਮੱਖੀਆਂ ਨਹੀਂ ਜਾਂਦੀਆਂ, ਠੀਕ ਹੈ, ਉਹਦੇ 'ਤੇ ਤਿੱਤਲੀਆਂ ਨਹੀਂ ਆਉਂਦੀਆਂ। ਸੋ ਇਸ ਕਰਕੇ ਉਹ ਬਹੁਤ ਵੱਡਾ ਤਾਂ ਹੈ, ਵਿਸ਼ਾਲ ਹੈ, ਦੀਰਘ ਹੈ, ਫੈਲਿਆ ਹੋਇਆ, ਪਰ ਉਹਦੇ ਵਿੱਚ ਗੁਣ ਕੋਈ ਨਹੀਂ ਹੈਗਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਐਡਾ ਵੱਡਾ ਹੋਣ ਦੀ ਵੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ, ਜਦ ਤੱਕ ਉਹਦੇ ਵਿੱਚ ਨਿਮਾਣਪੁਣ ਹੈ ਨਹੀਂ, ਉਹਦੇ ਵਿੱਚ ਚੰਗਿਆਈਆਂ ਹੈ ਨਹੀਂ, ਉਹਦੇ ਤੱਤ ਹੈ ਨਹੀਂ। ਹੁਣ ਕਈ ਬੰਦੇ ਮਿੱਠੇ ਬਹੁਤ ਬਣ ਜਾਂਦੇ ਨੇ, ਕੀ ਹਾਲ ਹੈ ਜੀ, ਠੀਕ ਹੋ ਜੀ, ਬਸ ਠੀਕ ਹੈ। ਹੁਣ ਕਹਿੰਦੇ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸਦਾ। ਮਹਾਰਾਜ ਕਹਿੰਦੇ ਨੇ ਕਿ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋ। ਆਪਣੇ ਸਵਾਰਥ ਕਰਕੇ ਲੋਕ ਨਿਵਦੇ ਨੇ, ਕਿਸੇ ਦੇ ਚੰਗਿਆਈ ਦੇ ਲਈ ਥੋੜ੍ਹਾ ਲੁਕਦੇ, ਵੀ ਕਿਸੇ ਦਾ ਭਲਾ ਹੋ ਜਾਊਗਾ, ਵੀ ਮੈਂ ਮਤਲਬ ਮਿੱਠਾ ਬਣ ਜਾਵਾਂ ਅਤੇ ਉਹ ਕਿਸੇ ਦਾ ਭਲਾ ਹੋ। ਉਹਨਾਂ ਦਾ ਆਪਣਾ ਸਵਾਰਥ ਹੁੰਦਾ ਹੈ ਵਿੱਚ, ਤਾਂ ਜ਼ਿਆਦਾਤਰ ਲੋਕ ਨਿਵਦੇ ਨੇ। ਧਰਤ ਰਾਜੂ ਤੋਲੀਏ ਨਿਵੇ ਸੁਗਾਰਾ ਹੋ ਗਿਆ। ਕਹਿੰਦੇ ਹੁਣ ਤੁਸੀਂ ਤੱਕੜੀ ਦੇਖ ਲਓ, ਤੱਕੜੀ ਦੇ ਵਿੱਚ ਸਮਾਨ ਭਰ ਲਓ, ਜਿਹੜਾ ਬੰਦਾ ਭਾਰਾ ਹੋਊਗਾ, ਹੈ ਨਾ, ਹਲਕ, ਜਾਣੀ ਕਿ ਇੱਦਾਂ ਜਿਹਦੇ ਵਿੱਚ ਜ਼ਿਆਦਾ ਭਾਰ ਹੋਊਗਾ, ਜ਼ਿਆਦਾ ਆਪਣੇ ਆਪ ਨੂੰ ਸਮਝਦਾ ਹੋਊਗਾ, ਉਹ ਨੀਵਾਂ ਹੋ ਜਾਊਗਾ। ਤੱਕੜੀ ਦਾ ਪਾਸਾ ਜਿਹ 'ਚ ਜ਼ਿਆਦਾ ਭਾਰ ਹੋਊਗਾ ਉਹ ਨੀਵਾਂ ਹੋ ਜਾਊਗਾ। ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ। ਹੁਣ ਪੁਲਿਸ ਜਾਂ ਪ੍ਰਸ਼ਾਸਨ ਉਹ ਕੋਰਟ ਦੇ ਵਿੱਚ ਲੈ ਕੇ ਆਉਂਦੇ ਨੇ ਅਪਰਾਧੀ ਨੂੰ ਫੜ ਕੇ, ਤਾਂ ਉਹ ਕਿੱਦਾਂ ਨੀਵਾਂ ਹੋਇਆ ਹੁੰਦਾ ਹੈ? ਇਹ ਵੀ ਤਾਂ ਨੀਵੇਂ ਦੀ ਇੱਕ 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 ਐਸਪੈਕਟ ਹੈ ਨਾ। ਜੋ ਹੰਤਾ ਮਿਰਗਾਏ, ਹੈ ਨਾ, ਜਿਹੜਾ ਸ਼ਿਕਾਰੀ ਹੈ, ਜਦੋਂ ਸ਼ਿਕਾਰ ਖੇਡਣ ਜਾਂਦਾ ਆ, ਮਿਰਗ ਦਾ ਮਤਲਬ ਹੁੰਦਾ ਹਿਰਨ, ਹੰਤਾ ਦਾ ਮਤਲਬ ਹੁੰਦਾ ਹੰਟ, ਇੰਗਲਿਸ਼ ਦਾ ਹੰਟ ਪੰਜਾਬੀ ਦਾ ਹੀ ਅੱਖਰ ਹੈ ਹੰਤਾ। ਜਦੋਂ ਉਹ ਹੰਟਿੰਗ 'ਤੇ ਜਾਂਦਾ ਆ, ਸ਼ਿਕਾਰ ਖੇਡਣ ਜਾਂਦਾ ਆ ਸ਼ਿਕਾਰੀ, ਤਾਂ ਲੋਕਾਂ ਨੂੰ ਇੱਦਾਂ ਲੱਗਦਾ ਕਿ ਉਹ ਬਾਰਾਂ ਸਿੰਘੇ ਜਾਂ ਹਿਰਨ ਦੇ ਮੂਹਰੇ ਨਿਭ ਰਿਹਾ ਆ, ਲੰਮਾ ਪੈ ਰਿਹਾ, ਡੰਡੌਤ ਕਰ ਰਿਹਾ। ਉਹ ਮਤਲਬ ਇੱਕ ਬੰਦੇ ਦਾ ਹੁੰਦਾ ਖੜ ਕੇ ਨਿਵਣੇ, ਉਹ ਲੰਮਾ ਬਹਿ ਕੇ ਨਿਵਿਆ ਹੁੰਦਾ ਦੂਣਾ ਹੋ ਕੇ। ਗੁਰੂ ਸਾਹਿਬ ਕਹਿੰਦੇ ਨੇ ਕਿ ਸੀਸ ਨਿਵਾਇਆ ਕਿਆ ਥੀ ਹੈ ਜਾਂ ਰਿਧਿਕ ਸੁਧਾ ਜਾਏ। ਉਹ ਲੰਮਾ ਵੀ ਪਿਆ ਹੋਇਆ, ਸੀਸ ਵੀ ਨਿਵਾ ਰਿਹਾ, ਧਰਤੀ 'ਤੇ ਵਿਛਿਆ ਹੋਇਆ ਉਹ ਹਿਰਨ ਦੇ ਮੂਹਰੇ, ਪਰ ਉਹਦਾ ਮਕਸਦ ਉਹਨੂੰ ਹਿਰਨ ਨੂੰ ਮਾਰਨਾ ਆ, ਨਾ ਕਿ ਉਹਨੂੰ ਡੰਡੌਤ ਕਰਨੀ ਆ। ਸੋ ਇਹ ਦਰੱਖਤ ਤੁਸੀਂ ਦੇਖ ਰਹੇ ਹੋ, ਸਾਡੀ ਬਾਣੀ ਸਾਨੂੰ ਬਹੁਤ ਗਾਈਡੈਂਸ ਦਿੰਦੀ ਹੈ ਕਿ ਅਸੀਂ ਸਿੰਬਲ ਰੁੱਖ ਬਣਨਾ ਆ ਜਾਂ ਅਸੀਂ ਸ਼ਿਕਾਰੀ ਬਣਨਾ ਆ, ਦੋਨੋਂ ਹੀ ਨਹੀਂ ਬਣਨੇ। ਉਹ ਕਹਿੰਦੇ ਮਿੱਠਤ ਰੱਖਣੀ ਆ, ਨਿਮਾਣਪੁਣ ਰੱਖਣਾ ਆ ਅਤੇ ਅਸੀਂ ਉਹਦੇ ਵਿੱਚ ਆਪਣੀਆਂ ਗੁਣ ਅਤੇ ਚੰਗਿਆਈਆਂ ਇਹ ਤੱਤ ਜਿਹੜੇ ਨੇ ਇਹ ਲਿਆਉਣੇ ਨੇ। ਇਹ ਇਹ ਤੱਤ ਸਾਰ ਹੈ। ਮਿੱਠਾ ਬਣ ਕੇ ਵੀ ਅਸੀਂ ਲੋਕਾਂ ਨੂੰ ਛੁਰੀ ਨਹੀਂ ਚਲਾਉਣੀ, ਜਿਹੜੇ ਕਿ ਸਮਾਜ ਦੇ ਵਿੱਚ ਆਪਾਂ ਦੇਖੇ ਹਾਂ ਕਿ ਕਿੰਨੇ ਧੋਖਾ ਧੜੀਆਂ ਕਿੰਨੇ ਫਰੋਡ ਮਿੱਠੇ ਬਣ ਬਣ ਕੇ ਕਰ ਰਹੇ ਨੇ, ਹੈ ਨਾ। ਬਹੁਤ ਆਉਂਦੀਆਂ ਰਿਪੋਰਟਾਂ ਇੱਦਾਂ, ਪਰ ਅਸੀਂ ਕੋਸ਼ਿਸ਼ ਕਰੀਦੇ ਚਲੋ ਨਾ ਲਾਈਏ, ਹੈ ਨਾ, ਕਿਉਂਕਿ ਮਤਲਬ ਝੱਗਾ ਚੱਕਿਆ ਆਪਣੇ ਢਿੱਡ ਨੰਗੇ ਹੁੰਦੇ ਨੇ। ਸੋ ਇਸ ਕਰਕੇ ਜਿਹੜੇ ਬਹੁਤ ਖਿਲਾਰਾ ਵੀ ਖਿਲਾਰੀ ਜਾਂਦੇ ਨੇ, ਐਕਸਪ੍ਰੈਸ ਵੀ ਬਹੁਤ ਵੱਡਾ ਵੱਡਾ ਕਰਦੇ ਨੇ, ਅਤੇ ਇਨ ਦਾ ਐਂਡ ਨਿਕਲਦਾ ਕੱਖ ਨਹੀਂ, ਠੀਕ ਹੈ। ਸੋ ਉਹ ਵੀ ਬੰਦੇ ਨੇ, ਵੀ ਆਪਾਂ ਇਹੋ ਜਿਹੀ ਕੌਮ ਨਹੀਂ ਹੈਗੀ। ਸਾਨੂੰ ਗੁਰੂ ਸਾਹਿਬ ਨੇ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਲੀਅਰ, ਸਾਡੀ ਰਹਿਣੀ ਬਹਿਣੀ ਵੀ ਗੁਰੂ ਸਾਹਿਬ ਨੇ ਇੱਦਾਂ ਦੀ ਕੀਤੀ ਹੋਈ ਆ, ਉੱਦਾਂ ਦੇ ਸਾਨੂੰ ਦਿੱਤੇ ਹੋਏ ਆ ਮੈਥਡ। ਸੋ ਆਪਾਂ ਉਹ ਮੂਲ ਵੱਲ ਨੂੰ ਆਈਏ। ਜਦ ਆਪਾਂ ਇਹ ਗੁਣ ਜਿਹੜੀ ਆ ਆਈਡੀਓਲੋਜੀ ਆਪਣੇ ਮਨ 'ਚ ਵਸਾ ਲਈ, ਤਾਂ ਇਹ ਬਾਕੀ ਸਾਰੇ ਕਾਰਜ ਜਿਹੜੇ ਨੇ ਛੋਟੇ ਤੋਂ ਲੈ ਕੇ ਵੱਡਾ, ਉਹ ਆਪਣੇ ਆਪ ਹੀ ਠੀਕ ਚੱਲਣ ਲੱਗ ਪੈਣੇ ਆ। ਪਰ ਜੇ ਸਾਡੀ ਆਈਡੀਓਲੋਜੀ ਹੀ ਗਲਤ ਹੈ, ਸਾਡੀ ਵਿਚਾਰਧਾਰਾ ਹੀ ਗਲਤ ਹੈ, ਅਸੀਂ ਆਪ ਹੀ ਹਉਮੈ ਦਾ ਸ਼ਿਕਾਰ ਹੈ ਕਿ ਅਸੀਂ ਆਹ ਵੀ ਕੰਮ ਕਰਨਾ ਹੈ, ਤਾਂ ਇਹਦੇ ਵਿੱਚ ਵੀ ਸਾਡੀ ਬੱਲੇ ਬੱਲੇ ਹੋਣੀ ਚਾਹੀਦੀ ਆ, ਜਾਂ ਸਾਡੇ ਹੀ ਸਵਾਰਥ ਨਿਕਲਣੇ ਚਾਹੀਦੇ ਨੇ, ਲੋਕਾਂ ਦਾ ਕੀ ਹੈ, ਉਹ ਉੱਥੇ ਗਲਤ ਹੋ ਜਾਣੀਆਂ। ਪਰ ਇੱਕ ਟਾਈਮ 'ਤੇ ਆ ਕੇ ਸਮੇਂ ਨੇ ਆਪਣੇ ਆਪ ਸੈੱਟ ਕਰ ਲੈਣਾ ਸਾਰਾ ਕੁਛ। ਜਾਂ ਇੱਦਾਂ ਕਹਿ ਲਓ, ਅਕਾਲ ਪੁਰਖ ਮਹਾਰਾਜ ਗੁਰੂ ਸਾਹਿਬ ਨੇ ਆਪਣੇ ਆਪ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਆ। ਸੋ ਇਹ ਸਮੇਂ ਸਮੇਂ ਸਿਰ ਇੱਦਾਂ ਹੁੰਦਾ ਆ। ਵੱਡੇ ਵੱਡੇ ਮਹਾਰਾਜੇ ਜਿਹੜੇ ਨੇ ਹੰਕਾਰੀ ਹੁੰਦੇ ਆਏ ਨੇ, ਰਾਵਣ ਦੀ ਐਗਜ਼ਾਮਪਲ ਲੈ ਲਓ, ਕੰਸ ਦੀ ਐਗਜ਼ਾਮਪਲ ਲੈ ਲਓ, ਦੁਰਯੋਧਨ ਦੀ ਐਗਜ਼ਾਮਪਲ ਲੈ ਲਓ, ਕਿੱਡੇ ਕਿੱਡੇ ਰਾਜੇ ਮਹਾਰਾਜੇ ਲਸ਼ਕਰ ਸਮੇਤ, ਕਹਿੰਦੇ ਵੀ ਮਤਲਬ 18 ਯੋਜਨ ਉਹਨਾਂ ਦਾ ਲਸ਼ਕਰ ਚੱਲਦਾ ਹੁੰਦਾ ਸੀ, ਅੱਜ ਉਹਨਾਂ ਦੇ ਘਰ ਦੀਵਾ ਨੇ ਬੱਤੀ, ਹੈ ਨਾ। ਸੋ ਉਹ ਸਮਾਂ ਆਪਣੇ ਆਪ ਸੈੱਟ ਕਰਦਾ, ਕਾਲ ਜਿਹੜਾ ਆ ਉਹ ਅਕਾਲ ਪੁਰਖ ਦਾ ਬਣਾਇਆ ਹੋਇਆ ਕਾਲ ਰੂਪ ਦੇ ਵਿੱਚ ਉਹ ਵਰਤ ਰਿਹਾ ਆ, ਅਤੇ ਕਾਲ ਦੇ ਹੁਕਮ, ਕਾਲ ਨੂੰ ਹੁਕਮ ਮਿਲਦਾ ਆ ਅਕਾਲ ਦਾ, ਅਤੇ ਉਸ ਕਾਲ ਦੇ ਵਿੱਚ ਫਿਰ ਇਹੋ ਜਿਹੇ ਤੱਤ, ਇਹੋ ਜਿਹੇ ਜੀਵ ਆਉਂਦੇ ਨੇ ਜਿਹੜੇ ਉਸ ਹੁਕਮ ਨੂੰ, ਜਿਹਨੂੰ ਕਹਿੰਦੇ ਨੇ ਕਿ ਅਕਾਲ ਪੁਰਖ ਦੀ ਫੌਜ ਪ੍ਰਗਟ ਹੁੰਦੀ ਆ, ਲਾਗੂ ਕਰਦੇ ਨੇ। ਸੋ ਪਿਆਰਿਓ, ਜਿਹੜੇ ਵੀ ਆਪਾਂ ਕੋਈ ਵੀ ਗੱਲਬਾਤ ਕਰਦੇ ਹਾਂ, ਬੜੀ ਸਾਰਥਿਕ ਕਰਨੀ ਆ, ਆਪਾਂ ਬੜੇ ਦਾਇਰੇ ਦੇ ਵਿੱਚ ਰਹਿ ਕੇ ਕਰਨੀ ਆ। ਮਕਸਦ ਕੀ ਹੈ? ਮਕਸਦ ਆਪਣੀ ਕੌਮ, ਆਪਣਾ ਭਾਈਚਾਰਾ, ਮਨੁੱਖਤਾ ਨੂੰ ਵਧੀਆ ਦਿਸ਼ਾ ਨਿਰਦੇਸ਼ ਦੇਣੇ ਨੇ ਜਿਹੜੇ ਦੇ ਸਕਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਫੀ ਸੱਜਣਾ ਮਿੱਤਰਾਂ ਨਾਲ ਗੱਲਾਂ ਕਰਨੀਆਂ ਨੇ, ਕਾਫੀ ਸਾਡੇ ਕੋਲ ਨੰਬਰ ਵੀ ਆਏ ਹੋਏ ਨੇ, ਰਿਕੁਐਸਟਾਂ ਵੀ ਆਈਆਂ ਹੋਈਆਂ ਨੇ। ਅਸੀਂ ਵੀ ਚਾਹਾਂਗੇ ਕਿ ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਾਨੂੰ, ਮੈਨੂੰ ਪਰਸਨਲ ਮੈਸੇਜ ਕਰ ਸਕਦੇ ਹੋ, ਅਤੇ ਮੈਂ ਤੁਹਾਡੇ ਨਾਲ ਟਾਈਮ ਮਿਲਾ ਕੇ ਆਪਾਂ ਗੱਲਬਾਤ ਕੱਲ੍ਹ ਦੇ ਪ੍ਰੋਗਰਾਮ 'ਚ ਕਰ ਸਕਦੇ ਹਾਂ। ਸੋ ਅੱਜ ਦੇ ਪ੍ਰੋਗਰਾਮ 'ਚ ਸਾਡੇ ਨਾਲ ਮੈਲਬਨ ਤੋਂ ਜੁੜਨਗੇ ਮਿੱਤਰ ਪਿਆਰੇ ਵਲੰਟੀਅਰ, ਅਤੇ ਸਾਡੇ ਨਾਲ ਸਿਡਨੀ ਤੋਂ ਜੁੜਨਗੇ, ਇਸ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਸ਼ਾਮਿਲ ਹੋਣਗੇ। ਸੋ ਅਸੀਂ ਇਹ ਗੱਲਾਂ ਬਾਤਾਂ ਸਾਰੀਆਂ ਉਹਨਾਂ ਨਾਲ ਕਰਾਂਗੇ। ਅਤੇ ਮੈਂ ਇਸ ਤੋਂ ਪਹਿਲਾਂ ਨਾ ਇੱਕ ਵੀਡੀਓ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਸਿੱਖ ਖੇਡਾਂ ਦੇ ਵਿੱਚ ਬਹੁਤ ਵਾਲੰਟੀਅਰ ਸਨ, ਸੇਵਾਦਾਰ ਸਨ, ਬੜੀ ਸੇਵਾ ਕੀਤੀ। ਮੇਰੇ ਕੋਲ ਇੱਕ ਫੋਟੋਆਂ ਵੀ ਆਈਆਂ ਸੀ, ਉਹ ਹੁਣ ਮੈਨੂੰ ਨਾ ਲੱਭ ਨਹੀਂ ਰਹੀਆਂ, ਪਰ ਮੈਂ ਉਹ ਵੀ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਗੁਰੂ ਘਰ ਦੇ ਵਿੱਚ ਜਿਹੜੇ ਲੰਗਰ ਬਣਾਏ ਗਏ ਕ੍ਰਿਗੀ ਵਨਕਾਸ ਕਰਕੇ, ਉਹਨਾਂ ਦੀਆਂ ਤਸਵੀਰਾਂ ਵੀ ਮੇਰੇ ਕੋਲ ਪਹੁੰਚੀਆਂ ਨੇ। ਅਤੇ ਬਲੈਕਬਰਨ ਵੀ ਗੁਰਦੁਆਰੇ ਦੇ ਵਿੱਚ ਲੰਗਰ ਬਣਾਏ ਗਏ, ਉਹਨਾਂ ਨੇ ਸਪਲਾਈ ਵੀ ਕੀਤਾ ਦੂਜੇ ਦਿਨ, ਪਹਿਲੇ ਦਿਨ ਨਹੀਂ ਕਿਉਂਕਿ ਉਹਨਾਂ ਨੇ ਅਰੇਂਜਮੈਂਟ ਨਹੀਂ ਸੀਗਾ, ਪਰ ਥੋੜ੍ਹੀ ਜਿਹੀ ਸਮੱਸਿਆ ਆਉਣ ਕਰਕੇ ਪਹਿਲੇ ਦਿਨ ਉਹਨਾਂ ਨੇ ਫਿਰ ਆਪਣੇ ਵਜੋਂ ਦੂਜੇ ਦਿਨ ਗੁਰਦੁਆਰਾ ਸਾਹਿਬ ਬਲੈਕਬਰਨ ਤੋਂ ਲੰਗਰ ਬਣਾ ਕੇ ਭੇਜਿਆ। ਸੋ ਜਿਹੜੀ ਕਿ ਇੱਕ ਚੰਗੀ ਗੱਲ ਹੈ, ਵਧੀਆ ਗੱਲ ਹੈ। ਅਤੇ ਪਰ ਸਾਡੇ ਇੱਕ ਮਿੱਤਰ ਪਿਆਰੇ ਨੇ ਗੁਰਪ੍ਰੀਤ ਸਿੰਘ ਸ਼ੋਕਰ, ਅਤੇ ਮੈਂ ਉਹਨਾਂ ਦਾ ਜਿਹੜਾ ਵੀਡੀਓ ਹੈ ਉਹ ਦਿਖਾਉਣਾ ਚਾਹਾਂਗਾ ਕਿ ਬੜੀ ਉਹਨਾਂ ਨੇ ਮਿਹਨਤ ਕੀਤੀ। ਮੈਂ ਉਹਨਾਂ ਦੇ ਵੀਡੀਓ ਫੋਲੋ ਵੀ ਕਰਦਾ ਰਿਹਾ ਹਾਂ, ਅਤੇ ਉਹ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਸਨ, ਮੈਲਬਨ ਦੀ ਜੀ, ਅਤੇ ਸਵੇਰੇ 4-5 ਵਜੇ ਦੀ ਵੀ ਵੀਡੀਓ ਹੈਗੀ ਆ, ਅਤੇ ਰਾਤ ਦੇ 11:54 ਦੀ ਵੀ ਵੀਡੀਓ ਹੈਗੀ ਆ। ਅਤੇ ਮੇਰੀ ਗੱਲਬਾਤ ਵੀ ਉਹਨਾਂ ਨਾਲ ਲੰਬੀ ਚੌੜੀ ਹੋਈ ਸੀ, ਅਤੇ ਦੱਸਿਆ ਉਹਨਾਂ ਨੇ ਸਾਰੀਆਂ ਜਿਹੜੀਆਂ ਜਿਹੜੀਆਂ ਔਕੜਾਂ ਆਈਆਂ ਕਿੱਦਾਂ ਉਹਨਾਂ ਨੇ ਦੂਰ ਕੀਤੀਆਂ। ਅਤੇ ਇਹ ਨੇ ਸਾਡੇ ਮਿੱਤਰ ਪਿਆਰੇ ਗੁਰਬੀ ਸ਼ੁਕਰ, ਅਤੇ ਆਪਾਂ ਹੋਰ ਵੀ ਜਿਹੜੇ ਟੀਮ ਮੈਂਬਰ ਆ ਇਹਨਾਂ ਦੇ, ਉਹਨਾਂ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਰੂਬਰੂ ਤੁਹਾਨੂੰ ਕਰਾਉਂਦੇ ਰਹਾਂਗੇ। ਪਰ ਬਹੁਤ ਸੇਵਾ ਕੀਤੀ ਆ ਵਲੰਟੀਅਰਾਂ ਨੇ, ਕਾਫੀ ਸੇਵਾਦਾਰ ਸਨ, ਅਤੇ ਉਹਨਾਂ ਨੂੰ ਸਲਾਮ ਹੈ, ਕਿਉਂਕਿ ਐਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਬਿਨਾਂ ਸੇਵਾਦਾਰਾਂ ਤੋਂ ਨਹੀਂ ਹੁੰਦੇ। ਜਿਵੇਂ ਮੇਰੇ ਨਾਲ ਮਨਜੀਤ ਸਿੰਘ ਲਾਲੀ ਕਾਫੀ ਗੱਲਬਾਤ ਕਰਦੇ ਰਹੇ, ਉਹ ਸਾਡੇ ਉੱਥੇ ਮੀਡੀਆ 'ਚ ਵੀ ਆਏ, ਤੁਸੀਂ ਉਹਦੀ ਇੰਟਰਵਿਊ ਵੀ ਉਹਨਾਂ ਦੀ ਸੁਣੀ ਹੋਊਗੀ ਸ਼ਨਿਚਰਵਾਰ ਨੂੰ। ਗ੍ਰਿਫਿਥ ਟੂਰਨਾਮੈਂਟ ਦੇ ਵਿੱਚ ਪਿਛਲੇ 26 ਸਾਲਾਂ 'ਚ ਉਹ 22 ਸਾਲ ਪ੍ਰਬੰਧਕੀ 'ਚ ਰਹੇ ਨੇ, ਰਹਿੰਦੇ ਨੇ ਉਹ, ਅਤੇ ਟੀਮ ਦੇ ਮੈਂਬਰ ਨੇ। ਤਾਂ ਉਹਨਾਂ ਨੇ ਵੀ ਮਤਲਬ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਕਿ ਗ੍ਰਿਫਿਥ ਦੇ ਵਿੱਚ ਮਤਲਬ ਕਿੱਦਾਂ ਉਹਨਾਂ ਨੇ ਸ਼ੁਰੂਆਤ ਕੀਤੀ, ਕਿੱਦਾਂ ਸਟਰਗਲ ਕੀਤੀ, ਅਤੇ ਹੌਲੀ ਹੌਲੀ ਉਹ ਕਿੱਦਾਂ ਇੰਪਰੂਵਮੈਂਟ ਕਰਦੇ ਗਏ। ਜਦੋਂ 2015-19 ਤੱਕ ਅਸੀਂ ਲੀਡ ਕਰ ਰਹੇ ਸੀਗੇ ਗੇਮਸ, ਅਤੇ ਸਾਡਾ ਉਹਨਾਂ ਨਾਲ ਪੂਰਾ ਤਾਲਮੇਲ ਸੀਗਾ, ਸਲਾਹਾਂ ਲੈਂਦੇ ਸੀ, ਅਸੀਂ ਰਿਫੋਰਮ ਕੀਤੀ 2016-17 ਦੇ ਵਿੱਚ, ਅਤੇ ਉਹਨਾਂ ਨੇ ਉਹ ਉੱਥੇ ਐਡਲੇਡ ਜਾ ਕੇ ਸਾਡੇ ਨਾਲ ਗੱਲਬਾਤ ਵੀ ਕੀਤੀ, ਉਹ ਦੇਖਣ ਵੀ ਆਏ, ਅਸੀਂ ਉਹਨਾਂ ਨੂੰ ਇਨਵਾਈਟ ਕੀਤਾ, ਉੱਥੇ ਸਾਡੀ ਮੀਟਿੰਗ ਵੀ ਹੋਈ, ਅਤੇ ਨਵੇਂ ਨਵੇਂ ਜਿਹੜੇ ਮੈਥਡ ਉੱਥੇ ਅਸੀਂ ਅਪਣਾਏ ਸੀ, ਅਤੇ ਉਹਨਾਂ ਨੇ ਜਾ ਕੇ ਗ੍ਰਿਫਤ ਲਾਗੂ ਕਰਤੇ, ਅਤੇ ਉਹ ਉੱਦਾਂ ਹੀ ਚੱਲੀ ਜਾਂਦੇ ਨੇ। ਇੱਦਾਂ ਨਹੀਂ ਵੀ ਉਹ ਨਵੀਂ ਕਮੇਟੀ ਆ ਗਈ ਤਾਂ ਪੁਰਾਣੇ ਸਾਰੇ ਢਾਹ ਤੇ, ਨਹੀਂ, ਉਹ ਕੰਟੀਨਿਊਟੀ ਆ। ਦੇਖੋ 8-10 ਹਜ਼ਾਰ ਬੰਦੇ ਤੋਂ ਉਹ 25-30 ਹਜ਼ਾਰ ਬੰਦਾ ਪਹੁੰਚ ਗਿਆ 4-5 ਸਾਲ 'ਚ। ਸੋ ਇਹਨੂੰ ਕਹਿੰਦੇ ਆ ਲਰਨਿੰਗ, ਇਹਨੂੰ ਕਹਿੰਦੇ ਆ ਇੱਕ ਦੂਜੇ ਦੇ ਗੁਣ ਗ੍ਰਹਿਣ ਕਰਨਾ, ਇੱਕ ਦੂਜੇ ਬਾਰੇ ਸੁਣਨਾ, ਹੈ ਨਾ, ਜਾ ਜਾ ਕੇ ਦੇਖਣਾ ਵੀ ਉਹ ਕਿੱਦਾਂ ਚੱਲਦਾ। ਹੁਣ ਦੇਖੋ ਅਸੀਂ ਬਿਜ਼ਨਸ ਕਰਦੇ ਹਾਂ, ਜਿਹੜਾ ਸਫਲ ਬਿਜ਼ਨਸਮੈਨ ਹੋਊਗਾ ਉਹ ਕਦੇ ਵੀ ਚੋਰੀ ਨਹੀਂ ਕਰੂਗਾ, ਉਹ ਕਦੇ ਵੀ ਕਿਸੇ ਦਾ ਗੁਣ ਜਿਹੜਾ ਆ ਉਹ ਚੋਰੀ ਨਹੀਂ ਕਰੂਗਾ, ਕਾਪੀ ਨਹੀਂ ਕਰੂਗਾ ਵੀ ਕਾਪੀ ਕਰਕੇ ਕਹੂਗਾ ਇਹ ਮੈਂ ਕੀਤਾ ਆ, ਨਹੀਂ, ਉਹ ਹਮੇਸ਼ਾ ਇਹੀ ਕਹੇਗਾ ਕਿ ਭਾਈ ਮੈਂ ਉਸ ਬੰਦੇ ਤੋਂ ਸਿੱਖਿਆ ਇਹ ਕੰਮ। ਮੈਂ ਅਕਸਰ ਕਹਿੰਦਾ ਹਾਂ ਅਸੀਂ ਖੇਤੀ ਕੀਤੀ ਇੱਥੇ, ਖੇਤੀ ਇੰਡੀਆ ਦੀ ਖੇਤੀ ਨਾਲੋਂ ਬਹੁਤ ਅਲੱਗ ਸੀਗੀ। ਅਸੀਂ ਅੱਜ ਤੱਕ ਕਹਿੰਦੇ ਹਾਂ ਕਿ ਮੈਂ ਇਸ ਬੰਦੇ ਤੋਂ ਆਹ ਚੀਜ਼ ਸਿੱਖੀ ਆ, ਉਸ ਬੰਦੇ ਤੋਂ ਉਹ ਚੀਜ਼ ਸਿੱਖੀ ਆ, ਅਸੀਂ ਉਹ 400 ਕਿਲੋਮੀਟਰ ਚਲੇ ਗਏ ਉੱਥੋਂ ਉਹ ਸਿੱਖਣ ਗਏ ਸੀਗੇ। ਸੋ ਚੰਗੀ ਚੀਜ਼ਾਂ ਗ੍ਰਹਿਣ ਕਰਨੀਆਂ, ਗੁਣ ਚੰਗਿਆਈਆਂ ਤੱਤ, ਅਤੇ ਅਸੀਂ ਅੱਗੇ ਵਧਣਾ ਆ, ਨਾ ਕਿ ਈਰਖਾ ਦੁਵੇਸ਼ ਦੇ ਵਿੱਚ ਆ ਕੇ ਜਿਹੜੇ ਕੰਮ ਚੱਲਦੇ ਆ ਚੰਗੇ ਉਹਨਾਂ ਨੂੰ ਢਾਹ ਦੇਣਾ ਆ, ਅਤੇ ਢਾਹ ਕੇ ਫਿਰ ਆਪਣੇ ਸ਼ੁਰੂ ਕਰਨ ਦੀ ਟਰਾਈ ਕਰਨੀ ਆ ਉਹ ਫੇਲ ਹੋ ਜਾਣੇ ਆ। ਸੋ ਜਿਹੜਾ ਕੰਮ ਪਹਿਲਾਂ ਹੀ ਚੱਲ ਰਿਹਾ ਵਧੀਆ ਉਹਨੂੰ ਢਾਣ ਦੀ ਕੀ ਲੋੜ ਆ, ਉਹ 'ਚ ਇੰਪਰੂਵਮੈਂਟ ਕੀਤੀ ਜਾ ਸਕਦੀ ਆ, ਉਹਨੂੰ ਐਡਜਸਟ ਕੀਤਾ ਜਾ ਸਕਦਾ। ਸੋ ਇਹ ਗੱਲਾਂ ਜਿਹੜੀਆਂ ਨੇ ਮੇਰੇ ਗ੍ਰਿਫਤ ਵਾਲਿਆਂ ਨਾਲ ਵੀ ਗੱਲਬਾਤ, ਉਹਨਾਂ ਨੇ ਲਾਲੀ ਭਾਅ ਜੀ ਨੇ ਵੀ ਇੱਕ ਰਿਪੋਰਟ ਲਿਖੀ ਆ, ਅਤੇ ਉਹ ਵੀ ਆਪਾਂ ਸ਼ੇਅਰ ਕਰਾਂਗੇ, ਸ਼ਾਇਦ ਉਹਨਾਂ ਨਾਲ ਮੈਂ ਗੱਲਬਾਤ ਵੀ ਆਉਣ ਵਾਲੇ ਦਿਨਾਂ 'ਚ ਕਰਾਂ ਲਾਈਵ। ਅਤੇ ਇੱਕ ਰਿਪੋਰਟ ਪਰਮਿੰਦਰ ਸਿੰਘ ਸਾਡੇ ਭਾਅ ਜੀ ਨੇ ਪ੍ਰਿੰਸੀਪਲ ਨੇ ਸਕੂਲ ਦੇ, ਸ਼ਾਇਦ ਟੀਚਰ ਨੇ ਪ੍ਰਿੰਸੀਪਲ ਨੇ, ਅਤੇ ਉਹ ਵੀ 2-3 ਸਿੱਖ ਖੇਡਾਂ ਦੇ ਵਿੱਚ ਐਜ਼ ਏ ਸੈਕਟਰੀ ਰਹੇ ਨੇ, ਸਕੱਤਰ ਰਹੇ ਨੇ, ਅਤੇ ਮੇਰਾ ਵੀ ਉਹਨਾਂ ਨਾਲ ਕਾਫੀ ਤਾਲਮੇਲ ਰਹਿੰਦਾ ਆ, ਬੜੇ ਪੜ੍ਹੇ ਲਿਖੇ ਟੀਚਰ ਆ, ਪੜ੍ਹੇ ਲਿਖੇ ਤਾਂ ਹੁਣ ਹੀ ਆ, ਅਤੇ ਮਤਲਬ ਉਹ ਸਿਸਟਮੈਟਿਕ ਬੜੇ ਨੇ, ਕਾਗਜ਼ ਪੱਤਰ ਸਾਰਾ ਕਰਦੇ ਨੇ, ਜਿਹੜਾ ਕਿ ਇੱਕ ਸਕੱਤਰ ਦਾ ਗੁਣ ਹੋਣਾ ਚਾਹੀਦਾ, ਹੈ ਨਾ। ਅਤੇ ਉਹਨਾਂ ਨੇ ਵੀ ਇੱਕ ਰਿਪੋਰਟ ਲਿਖੀ ਆ, ਕਿਉਂਕਿ ਉਹ ਜਦੋਂ ਦੇਖਦੇ ਆ ਨਾ ਬੰਦੇ ਜਿਹੜੇ ਜਿਨ੍ਹਾਂ ਨੇ ਕੀਤਾ ਆ, ਅਤੇ ਉਹਨਾਂ ਦਾ ਦਿਲ ਕਰਦਾ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਯੋਗਦਾਨ ਪਾਈਏ। ਹੁਣ ਬਹੁਤ ਸਾਰੇ ਜਿਹੜੇ ਲੋਕ ਨੇ, ਸੱਜਣ ਨੇ, ਸਰੋਤੇ ਨੇ, ਉਹ ਤਾਂ ਇਹਨੂੰ ਪੋਜ਼ਿਟਿਵ ਲੈ ਰਹੇ ਨੇ ਚੀਜ਼ ਨੂੰ ਵੀ ਭਾਈ ਚਲੋ ਕੋਈ ਤਾਂ ਕੋਈ ਚਿੰਤਨ ਕਰ ਰਿਹਾ ਨਾ, ਕੋਈ ਡਾਕੂਮੈਂਟ ਬਣਾ ਰਿਹਾ ਆ, ਕੋਈ ਦੱਸ ਰਿਹਾ ਆ ਵੀ ਭਾਈ ਇੱਦਾਂ ਹੋ ਗਈ ਅਤੇ ਇੱਦਾਂ ਹੋਣੀ ਚਾਹੀਦੀ ਸੀ, ਜਾਂ ਇਹ ਤੋਂ ਵਧੀਆ ਹੋਰ ਵੀ ਹੋ ਸਕਦਾ ਸੀ, ਹੈ ਨਾ। ਇੱਕ ਬੰਦਾ, 2 ਬੰਦੇ, 3 ਬੰਦੇ, 4 ਬੰਦੇ, ਹੁਣ ਘੱਟੋ ਘੱਟ 5-6 ਰਿਪੋਰਟਸ ਜਿਹੜੀਆਂ ਨੇ ਉਹ ਨਸ਼ਰ ਕੀਤੀਆਂ ਨੇ, ਮਤਲਬ ਹਾਈ ਲੈਵਲ ਦੀਆਂ। ਮਿੰਟੂ ਭਾਅ ਜੀ ਨੇ, ਰਾਜਵੰਤ ਸਿੰਘ ਹੋਣੀ ਆ ਪੰਜਾਬ ਐਕਸਪ੍ਰੈਸ ਦੇ, ਮਨਜੀਤ ਸਿੰਘ ਲਾਲੀ ਆ ਗ੍ਰਿਫਿਥ ਤੋਂ, ਪਰਮਿੰਦਰ ਸਿੰਘ ਹੋਣੀ ਬ੍ਰਿਸਬਨ ਤੋਂ, ਹੋਰ ਵੀ 2-3 ਰਿਪੋਰਟਸ ਆ ਰਹੀਆਂ ਨੇ, ਅਤੇ ਉਹ ਗੱਲਬਾਤ, ਕਿਉਂਕਿ ਉਹ ਤਕਰੀਬਨ ਤੱਥ ਜਿਹੜੇ ਨੇ ਉਹ ਸਾਰੇ ਮੇਰੇ ਕੋਲ ਹੈਗੇ ਨੇ, ਡਾਕੂਮੈਂਟੇਸ਼ਨ ਹੈਗੀ ਆ, ਤਾਂ ਕਨਫਰਮ ਕਰਦੇ ਆ ਵੀ ਇਹ ਸਹੀ, ਉਹ ਰਿਸਰਚ ਕਰਕੇ ਕਰਦੇ ਨੇ, ਇੱਦਾਂ ਨਹੀਂ ਵੀ ਹਵਾ 'ਚ ਲਿਖਤੀ। ਇਸ ਕਰਕੇ ਕਹਿੰਦੇ ਵੀ ਜੇ ਕੋਈ ਆਖੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ। ਸਰਤਾਜ ਦਾ ਇੱਕ ਗੀਤ ਹੈ, ਜਦੋਂ ਅਸੀਂ ਸਰਤਾਜ ਨੂੰ ਪਹਿਲੀ ਵਾਰੀ ਸੱਦਿਆ ਸੀ ਆਸਟ੍ਰੇਲੀਆ, ਤਾਂ ਉਦੋਂ ਇਹ ਗੀਤ ਬੜਾ ਮਸ਼ਹੂਰ ਹੋਇਆ ਸੀ ਕਿ ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ। ਤੇ ਤੁਸੀਂ ਦੇਖ ਰਹੇ ਹੋ ਫੇਸਬੁੱਕ ਤੇ 3-4 ਸੱਜਣ ਤਾਂ ਗੱਲ ਪੈ ਰਹੇ ਨੇ, ਉਹ ਸੁਣਨ ਦੀ ਬਜਾਏ, ਐਕਸੈਪਟ ਕਰਨ ਦੀ ਬਜਾਏ, ਧੰਨਵਾਦ ਕਰਨ ਦੀ ਬਜਾਏ ਉਹ ਗੱਲ ਪੈ ਰਹੇ ਨੇ, ਤੇ ਤਕਰੀਬਨ 1000 ਬੰਦਾ ਦੂਜੇ ਪਾਸੇ ਜਿਹੜਾ ਆ ਸੋਸ਼ਲ ਮੀਡੀਆ ਤੇ ਉਹ ਉਹਨੂੰ ਮਤਲਬ ਐਜ਼ ਅ ਪੋਜ਼ਿਟਿਵ ਲੈ ਰਿਹਾ ਵੀ ਹਾਂ ਵੀ ਇਹਦੇ ਵਿੱਚ ਆਹ ਵੀ ਹੋ ਸਕਦਾ ਸੀ, ਇਹਦੇ ਵਿੱਚ ਆਹ ਵੀ ਹੋ ਸਕਦਾ ਸੀ। ਸੋ ਇਸ ਕਰਕੇ ਮੇਰੀ ਉਹਨਾਂ ਬੰਦਿਆਂ ਨੂੰ ਵੀ ਬੇਨਤੀ ਆ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਇਹੀ ਇਹੀ ਤੱਤ ਸਾਰ ਹੈ। ਅਤੇ ਬਾਕੀ ਇਹ ਆ ਵੀ ਅਸੀਂ ਵੀ ਸੁਸਾਇਟੀ ਦੇ ਮੈਂਬਰ ਹਾਂ, ਤੁਸੀਂ ਵੀ ਮੈਂਬਰ ਹੋ, ਸਾਰੇ ਮੈਂਬਰ ਹੋ, ਹਰ ਬੰਦੇ ਨੂੰ ਹੱਕ ਹੈ ਪਬਲਿਕ ਇਵੈਂਟ ਦੇ ਬਾਰੇ ਗੱਲਬਾਤ ਕਰਨ ਦਾ, ਉਹਦੇ ਬਾਰੇ ਸੁਝਾਅ ਦੇਣ ਦਾ, ਸਲਾਹ ਦੇਣ ਦਾ ਸਾਰਥਕ ਤਰੀਕੇ ਨਾਲ। ਅਤੇ ਕੋਈ ਕ੍ਰਿਟੀਸਿਜ਼ਮ ਕਰਨਾ ਆ ਤਾਂ ਤੁਸੀਂ ਆਊਟਰਾਈਟ ਇਹ ਤਾਂ ਜੀ ਰਬਿਸ਼ ਹੈ, ਇਹ ਤਾਂ ਰਿਜੈਕਟ ਹੈ, ਇਹ ਤਾਂ ਉਹ ਹੈ, ਇੱਦਾਂ ਨਹੀਂ ਹੁੰਦੀ। ਉਹ ਤੁਸੀਂ ਪੁਆਇੰਟ ਦਰ ਪੁਆਇੰਟ ਉਹਦਾ ਤੋੜ ਲੱਭ ਕੇ ਦਿਓ, ਉਹਦਾ ਕਾਊਂਟਰ ਡਾਕੂਮੈਂਟ ਦਿਓ ਕੀ ਹੈ। ਹੁਣ ਫੋਰ ਐਗਜ਼ਾਮਪਲ ਮੈਂ ਇਹ ਕਲੇਮ ਕਰਦਾ ਕਿ ਜਿਹੜੀ KC ਗਰਾਊਂਡਸ ਹੈ, ਮੇਅਰ ਨੇ ਸਾਡੇ 20 ਬੰਦਿਆਂ ਦੇ ਮੂਹਰੇ ਖੜ੍ਹ ਕੇ ਬਿਆਨ ਦਿੱਤਾ ਵੀ ਸਾਡੇ ਕੋਲ ਆਏ ਹੀ ਨਹੀਂ। ਇਹ ਮੈਂ ਕਲੇਮ ਕੀਤਾ, ਮੈਂ ਲਿਖਿਆ ਹੋਇਆ ਰਿਪੋਰਟ ਦੇ ਵਿੱਚ, ਇਹਦਾ ਕਾਊਂਟਰ ਕਲੇਮ ਦੇ ਦੇਣ ਵੀ ਦੇਖੋ ਜੀ ਆਹ ਐਪਲੀਕੇਸ਼ਨ ਦਿੱਤੀ ਸੀ, ਆਹ ਉਹਨਾਂ ਨੇ ਰਿਜੈਕਟ ਕਰਤੀ, ਡਾਕੂਮੈਂਟ ਹੈਗਾ ਤਾਂ ਦੇ ਦੇਣ, ਕਿਉਂਕਿ ਉਹਦੇ 'ਚ ਮੇਅਰ ਨੂੰ ਝੂਠਾ ਕਰ ਦਿਓ ਫਿਰ। ਅਸੀਂ ਤਾਂ ਸਿਰਫ ਇੱਕ ਸੁਨੇਹਾ ਦੇਣ ਵਾਲੇ ਬੰਦੇ ਹਾਂ ਵੀ ਮੇਅਰ ਨੇ ਇੱਦਾਂ ਗੱਲ ਕਹੀ, 20 ਬੰਦੇ ਚਸ਼ਮਦੀਦ ਗਵਾਹ ਆ ਉਹਦੇ, ਵੀ ਸਾਡੇ ਕੋਲ ਕੋਈ ਅਪਰੋਚ ਨਹੀਂ ਹੋਈ, ਅਸੀਂ ਤਾਂ ਤਿਆਰ ਸੀਗੇ ਦੇਣ ਨੂੰ, ਹਜੇ ਵੀ ਤਿਆਰ ਹੈ ਉਹ ਕਹਿੰਦਾ ਸੀ। ਪਰ ਜੇ ਇਸ ਗੱਲ ਨੂੰ ਝੂਠੀ ਕਰਨਾ, ਝੁਠਲਾਉਣਾ ਆ, ਇੱਦਾਂ ਥੋੜ੍ਹੋ, ਇਹ ਤਾਂ ਰਬਿਸ਼ ਆ, ਇੱਦਾਂ ਨਹੀਂ, ਇਹ ਗੱਲਾਂ ਨਾਲ ਥੋੜ੍ਹੋ ਕਰਨੀ। ਤੁਸੀਂ ਡਾਕੂਮੈਂਟ ਦਿਓ ਵੀ ਹਾਂ ਬਈ ਆਹ ਦੇਖੋ ਐਪਲੀਕੇਸ਼ਨ ਪਈ ਸੀਗੀ, ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ, ਜਾਂ ਉਹਨਾਂ ਨੇ ਸਾਤੋਂ ਇਹ ਚੀਜ਼ਾਂ ਮੰਗੀਆਂ ਸੀ ਸਾਤੇ ਦੇ ਨਹੀਂ ਹੋਈਆਂ, ਜਾਂ ਅਸੀਂ ਦੇ ਨਹੀਂ ਸੀ ਸਕਦੇ, ਜਾਂ ਉਹ ਵਾਇਬਲ ਨਹੀਂ ਸੀਗੀਆਂ। ਇੱਦਾਂ ਤਾਂ ਮਤਲਬ ਤੁਸੀਂ ਕਾਊਂਟਰ ਕਰ ਸਕਦੇ ਹੋ, ਪਰ ਇੱਦਾਂ ਥੋੜ੍ਹੋ ਇਹਨੂੰ ਬੈਂਚ ਪਾ ਦਿਓ ਤਾਂ ਐਵੇਂ ਆ, ਇਹ ਤਾਂ ਪ੍ਰਧਾਨਗੀਆਂ ਚਾਹੁੰਦਾ, ਇਹ ਤਾਂ ਉਹ ਚਾਹੁੰਦਾ ਆ, ਹੈ ਨਾ, ਕਰ ਚੁੱਕੇ ਹਾਂ ਪ੍ਰਧਾਨਗੀਆਂ, ਅਸੀਂ ਤਾਂ ਉਹ ਸਿਸਟਮ ਦੇ ਚੁੱਕੇ ਹਾਂ, ਬਣਾ ਚੁੱਕੇ ਹਾਂ ਜਿਹੜੇ ਸਿਸਟਮ ਚੱਲਣੇ ਸੀਗੇ, ਹੈ ਨਾ। ਸੋ ਪਿਆਰਿਓ ਪ੍ਰੋਗਰਾਮ ਸਾਡਾ ਚੱਲ ਰਿਹਾ ਅਤੇ ਇਸ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਮੈਸੇਜਿਸ ਹੈ ਉਹ ਅੱਜ ਸ਼ਾਇਦ ਪਤਾ ਨਹੀਂ ਆਉਣ ਜਾਂ ਨਾ ਆਉਣ, ਆਈ ਕਾਂਟ ਸੇ, ਕਿਉਂਕਿ ਮੈਸੇਜ ਹੈਗੇ ਮੇਰੇ ਪਰਸਨਲ ਉੱਤੇ ਆ ਰਹੇ ਨੇ, ਸਿਸਟਮ 'ਚ ਮੈਨੂੰ ਸਮਝ ਨਹੀਂ ਆ ਰਹੀ ਕਿਉਂ ਨਹੀਂ ਆ ਰਹੇ, ਹੈ ਨਾ। ਅਤੇ ਇਹ ਵੀ ਮੈਂ ਟਰਾਈ ਕਰਦਾ ਇਹਨੂੰ ਚਾਲੂ ਕਰਨ ਦੀ, ਵੀ ਜੇ ਆ ਗਿਆ ਵੀ ਸਿਸਟਮ ਦੇਖੋ ਤੁਸੀਂ ਆ ਨਹੀਂ ਰਹੇ, ਆਈ ਡੋਂਟ ਨੋ, ਅਤੇ ਸ਼ਾਇਦ ਲੋਡ ਕਰਨਾ ਪੈ ਗਿਆ ਦੁਬਾਰਾ। ਅਤੇ ਥੋੜ੍ਹੀ ਦੇਰ 'ਚ ਮਿੱਤਰ ਪਿਆਰੇ ਹੋਰ ਆਉਣਗੇ ਅਤੇ ਮੈਂ ਥੋੜ੍ਹੇ ਮੈਸੇਜ ਚਲੋ ਲੈ ਲੈਂਦਾ। ਸਾਡੇ ਵਟਸਐਪ 'ਤੇ ਆਏ ਹੋਏ ਨੇ, ਜਸਵੰਤ ਬਲਗੁਲਗਾ ਤੋਂ ਸਾਡੇ ਨਾਲ ਜੁੜੇ ਨੇ ਅਤੇ ਉਹ ਗੁਰਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ, ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਭੇਜ ਰਹੇ ਨੇ, ਅਤੇ ਹਰ ਕਾ ਨਾਮ ਜਪਤ ਦੁੱਖ ਜਾਈ, ਨਾਨਕ ਬੋਲੇ ਸਹਿਜ ਸਵਾਈ। ਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਮੈਸੇਜ ਭੇਜਿਆ। ਅਤੇ ਨਗਿੰਦਰ ਨਿਮਾਣਾ ਜੀ ਤੜਕੇ ਦੇ ਸਾਡੇ ਨਾਲ ਜੁੜੇ ਹੋਏ ਨੇ ਅਤੇ ਉਹ ਵੀ ਫਤਿਹ ਬੁਲਾ ਰਹੇ ਨੇ, ਤਾਂ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਕਹਿੰਦੇ ਕਿ ਜੇ ਕੋਈ ਇੱਕ ਜੀਵ 'ਤੇ ਦਇਆ ਕਰੇਗਾ ਤਾਂ ਉਸਨੂੰ 68 ਤੀਰਥਾਂ ਦਾ ਫਲ ਮਿਲ ਸਕਦਾ ਜੀ। ਹਾਂਜੀ, ਇਹ ਤਾਂ ਚਲੋ ਕਹਿ ਲਓ ਕਿ ਇੱਕ ਮੋਟੀਵੇਸ਼ਨ ਵਾਸਤੇ ਗੁਰੂ ਸਾਹਿਬ ਨੇ ਲਿਖਿਆ ਹੋਇਆ, ਹੈ ਨਾ। ਸੰਧੂ ਵਿਟਸੰਡੇ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜੋਗਿੰਦਰ ਸਿੰਘ ਭਾਅ ਜੀ ਸਾਡੇ ਨਾਲ ਜੁੜੇ ਨੇ, ਤਸਵੀਰਾਂ ਭੇਜੀਆਂ, ਕੱਲ੍ਹ ਨੂੰ ਮੈਂ ਸ਼ੇਅਰ ਕਰਾਂਗਾ। ਪਿਛਲੇ ਹਫ਼ਤੇ ਕਹਿੰਦੇ ਅਸੀਂ ਕਵੀਦਾਰ ਦਰਬਾਰ 'ਤੇ ਸਾਹਿਤਕ ਪ੍ਰੋਗਰਾਮ ਕਰਵਾਇਆ ਸੀ, ਜਿਸ ਵਿੱਚ ਬਹੁਤ ਸਾਰੇ ਸੂਝਵਾਨ ਸੱਜਣਾਂ ਨੇ ਹਾਜ਼ਰੀ ਭਰੀ, ਅਤੇ ਗਿਆਨੀ ਸੰਤੋਖ ਸਿੰਘ ਜੀ ਨੇ ਵੀ। ਅਤੇ ਅੱਜ ਮੇਰੀ ਸਵੇਰੇ ਗੱਲ ਹੋਈ ਸੀ, ਗਿਆਨੀ ਜੀ ਅਜੇ ਅੱਜ ਨਹੀਂ ਆ ਰਹੇ ਅਤੇ ਅਗਲੇ ਹਫ਼ਤੇ ਤੋਂ ਸਾਡੇ ਨਾਲ ਜੁਆਇਨ ਕਰਨਗੇ। ਭੁਪਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਉਹ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਗੁਰਫਤਿਹ। ਅਮਨਪ੍ਰੀਤ ਸ਼ੋਕਰ ਰੰਧਾਵਾ ਸਾਹਿਬ ਇਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਸਾਡਾ ਅੱਜ ਉਹ ਕਮੈਂਟਸ ਵਾਲਾ ਸਿਸਟਮ ਨਹੀਂ ਚੱਲ ਰਿਹਾ, ਅਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ ਔਲਖ ਸਾਹਿਬ ਦਾ, ਕਿ ਜਿੱਦਾਂ ਹੀ ਉਹ ਆਉਣਗੇ ਅਤੇ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਗੱਲਬਾਤ ਦਾ। ਕੁਛ ਮਿੱਤਰ ਪਿਆਰੇ ਸਾਡੇ ਨਾਲ ਜੁੜ ਗਏ ਨੇ ਅਤੇ ਮੈਂ ਬੜੀ ਛੇਤੀ ਉਹਨਾਂ ਨੂੰ ਔਨ ਏਅਰ ਲਵਾਂਗਾ। ਫੇਸਬੁੱਕ 'ਤੇ ਕਾਫੀ ਕਮੈਂਟ ਜਿਹੜੇ ਆ ਰਹੇ ਨੇ, ਅਤੇ ਮੈਂ ਹੌਲੀ ਹੌਲੀ ਸਾਰੇ, ਕਿਉਂਕਿ ਮੈਨੂੰ ਦੂਜੇ ਪਾਸੇ ਜਾਣਾ ਪੈਣਾ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਅੰਕਲ ਜੀ, ਮੈਨੂੰ ਲੱਗਦਾ ਇੰਡੀਆ ਤੋਂ ਹੀ ਪ੍ਰੋਗਰਾਮ ਸੁਣ ਰਹੇ। ਸੌਰੀ ਮੈਂ ਤੁਹਾਡਾ ਮੈਸੇਜ ਜਾਂ ਫੋਨ ਚੱਕ ਨਹੀਂ ਸਕਿਆ। ਮਹਿੰਦਰ ਸਿੰਘ JP ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਲਜੀਤ ਸਿੰਘ ਜੀ ਆ ਗਏ ਨੇ ਪ੍ਰੋਗਰਾਮ 'ਚ, ਜਗਵੀਰ ਸਿੱਖੋਂ ਮਿੱਤਰ ਪਿਆਰੇ, ਬੜੀ ਦੂਰੋਂ ਮਿਲਣ ਆਉਂਦੇ ਰਹੇ ਅਤੇ ਬਹੁਤ ਚੰਗਾ ਲੱਗਾ ਕਿ ਸਿਹਤ ਠੀਕ ਨਾ ਹੋਣ ਕਾਰਨ ਵੀ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਹੈ ਨਾ ਕਿ ਤੁਸੀਂ ਇੰਨਾ ਤਕਲੀਫ ਝੱਲਦੇ ਹੋਏ ਵੀ ਪ੍ਰੋਗਰਾਮ ਦੇ ਵਿੱਚ ਆਏ। ਅਤੇ ਦੇਖੋ ਅੱਜ ਥੋੜ੍ਹੀ ਸਮੱਸਿਆ ਆ ਰਹੀ ਕਮੈਂਟ ਦੀ, ਪਰ ਮੈਂ ਨਾ ਛੱਡਣਾ ਨਹੀਂ ਚਾਹੁੰਦਾ ਕੋਈ ਵੀ ਕਮੈਂਟ। ਅਤੇ ਚਲੋ ਕਰਨਵੀਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਧਰਮਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਰਜਿੰਦਰ ਢੀਂਡਸਾ ਭਾਅ ਜੀ ਵੀ ਸਵੇਰ ਵਾਲੀ ਸਤਿ ਸ਼੍ਰੀ ਅਕਾਲ। ਅਤੇ ਹਰਪ੍ਰੀਤ ਸਿੰਘ ਰਾਜੂ ਮਾਂਗਲੀ ਵੀ ਕਹਿੰਦੇ ਨੇ ਕਿ ਤੁਹਾਡੀ ਗੱਲ ਠੀਕ ਹੈ, ਇੰਨੀ ਵੱਡੀ ਸੰਸਥਾ ਮੂੰਹ ਜ਼ਬਾਨੀ ਗੱਲ ਨਹੀਂ ਕਰ ਸਕਦੀ, ਜ਼ਰੂਰ ਕੋਈ ਈਮੇਲ ਜਾਂ ਹੋਰ ਤਰੀਕੇ ਦਾ ਪਰੂਫ ਹੋਏਗਾ। ਅਤੇ ਚਲੋ ਠੀਕ ਹੈ ਜੀ ਪਿਆਰਿਓ, ਅਤੇ ਆਪਾਂ ਗੱਲਬਾਤ ਕਰਦੇ ਹਾਂ। ਅਤੇ ਔਲਖ ਸਾਹਿਬ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ, ਪਰ ਚਲੋ ਉਹਨਾਂ ਦੇ ਹਾਂਜੀ ਕੁਲਦੀਪ ਸਿੰਘ ਆ ਗਏ ਨੇ ਔਲਖ ਸਾਹਿਬ। ਸੋ ਔਲਖ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ, ਆਇਆਂ ਨੂੰ ਤੁਹਾਡਾ ਵੈਲਕਮ।
ਭਾਈ ਸਤਿ ਸ਼੍ਰੀ ਅਕਾਲ, ਅਤੇ ਜਿੰਨੇ ਵੀ ਆਪਣੇ ਭੈਣ ਭਰਾ ਜੁੜੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਅੱਜ ਆਵਾਜ਼ ਠੀਕ ਹੈ ਜੀ?
ਅੱਜ ਮੈਨੂੰ ਤਾਂ ਲੱਗ ਰਿਹਾ ਵਧੀਆ, ਹੁਣ ਅੱਗੇ ਬਾਕੀ ਆਪਣੇ ਜਿਹੜੇ ਸੁਣ ਰਹੇ ਦੱਸ ਦੇਣਗੇ।
ਉਹ ਇੱਕ ਅੱਧਾ ਮੈਡਲ ਮੈਨੂੰ ਵੀ ਦੇ ਦਿਓ, ਮੈਂ ਰਹਿ ਗਿਆ ਉਹ ਜਿਹੜੇ ਇੰਨੇ ਪਿੱਛੇ।
ਮੈਂ ਅੱਜ ਨਾ ਮੇਰਾ ਅੱਧਾ ਮੈਂ ਘੁਮਾ ਨਾ ਲਵਾਂ ਕੈਮਰਾ, ਮੈਂ ਬੈਕਗ੍ਰਾਉਂਡ 'ਚ ਸਾਰਿਆਂ ਨੇ ਕਹਿਣਾ ਰੋਜ਼ ਇੱਥੇ ਹੀ ਬਹਿ ਜਾਂਦਾ।
ਉਹਨੇ ਫੇਰ ਕੀ ਆ ਇਹ 'ਚ ਕਿਹੜੀ? ਨਹੀਂ ਉਹ ਨਹੀਂ। ਹਾਂਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਬਹੁਤ ਵਧੀਆ ਇਵੈਂਟ ਜਿਹੜਾ ਆ ਉਹ ਔਰਗਨਾਈਜ਼ ਕੀਤਾ ਸਾਰੀ ਟੀਮ ਨੇ, ਅਤੇ ਵਧਾਈ ਦੇ ਪਾਤਰ ਹੋ। ਅਤੇ ਸਾਡੇ ਨਾਲ ਕੁਛ ਹੋਰ ਮਿੱਤਰ ਪਿਆਰੇ ਵੀ ਤੁਹਾਡੇ ਟੀਮ ਮੈਂਬਰ ਮਿਲੇ ਨੇ, ਆਪਾਂ ਉਹਨਾਂ ਦਾ ਵੀ ਪਹਿਲਾਂ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਵਾਲਾ ਸਾਰਾ ਕੰਮ ਪਹਿਲਾਂ ਕਰ ਲਈਏ। ਅਤੇ ਜਸਤਿੰਦਰ ਸਰਾਂ ਜੀ ਸਾਡੇ ਨਾਲ ਜੁੜੇ ਨੇ। ਜਸਤਿੰਦਰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਅਤੇ ਇਹ ਵੀ ਮੈਲਬਨ ਤੋਂ ਨੇ, ਡਾਇਮੰਡ ਸਪੋਰਟਸ ਕਲੱਬ।
ਹਾਂਜੀ
ਹਾਂਜੀ। ਅਤੇ ਸਾਡੇ ਨਾਲ ਨਿਰਪਾਲ ਸਿੰਘ ਹੁਣੀ ਜੁੜੇ ਨੇ, ਇਹ ਵੀ ਮੈਲਬਨ 'ਤੇ ਨੇ ਗੁਰਮੁਖ ਪਿਆਰੇ। ਸੋ ਨਿਰਪਾਲ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਵੀ ਡਾਇਮੰਡ ਸਪੋਰਟਸ ਕਲੱਬ ਨਾਲ ਜੁੜੇ ਹੋ ਜਾਂ ਸ਼ਾਇਦ ਤੁਸੀਂ ਵਿਦਿਆਲਿਆ ਚਲਾ ਰਹੇ ਹੋ ਪੰਜਾਬੀ ਸਕੂਲ ਦਾ?
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਕਲਗੀਧਰ ਸਪੋਰਟਸ ਅਕੈਡਮੀ ਜਿਹੜਾ ਕਿ ਕਲਗੀਧਰ ਗੁਰਮਤਿ ਵਿਦਿਆਲਿਆ ਵਾਲਨ ਵਿੱਚ ਹੈਗਾ ਜੀ,
ਜੀ
ਉਹਨਾਂ ਵੱਲੋਂ ਚਲਾ ਰਹੇ ਹਾਂ।
ਠੀਕ ਹੈ। ਵਾਲਨ ਇੱਧਰ ਕਰੇਗੀਵਨ ਤੋਂ ਸਿਡਨੀ ਵੱਲ ਨੂੰ ਜਾਂਦਿਆਂ ਨੂੰ?
ਹਾਂਜੀ ਹਾਂਜੀ ਬਿਲਕੁਲ।
ਹਾਂਜੀ, ਮੈਨੂੰ ਯਾਦ ਹੈ ਪਿਛਲੇ ਕੁਛ ਸਾਲਾਂ ਤੱਕ ਤਾਂ ਤੁਸੀਂ ਗੇਮਾਂ ਦੇ ਵਿੱਚ ਵੀ ਫੰਡ ਰੇਜ਼ਿੰਗ ਵੀ ਕੀਤੀ ਸੀ, ਇੱਧਰ ਵੀ ਆਏ ਸੀ, ਅਤੇ ਤੁਸੀਂ ਵਧੀਆ ਕੰਮ ਕਰ ਰਹੇ ਹੋ। ਅਤੇ ਸਾਡੇ ਨਾਲ ਸਾਡੇ ਮਿੱਤਰ ਪਿਆਰੇ ਜੁੜੇ ਨੇ ਗੁਰਸ਼ੇਰ ਸਿੰਘ ਹੁਣੀ ਸਿਡਨੀ ਤੋਂ, ਅਤੇ ਇਹ ਵੀ ਗੁਰਸ਼ੇਰ ਸਤਿ ਸ਼੍ਰੀ ਅਕਾਲ, ਇਹ ਵੀ ਐਥਲੈਟਿਕਸ ਨਾਲ ਬੜੇ ਜੁੜੇ ਹੋਏ ਨੇ ਜੀ। ਆਇਆਂ ਨੂੰ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਭਾਅ ਜੀ ਸਾਰਿਆਂ ਦਾ ਜੀ, ਧੰਨਵਾਦ।
ਸਤਿ ਸ਼੍ਰੀ ਅਕਾਲ। ਚਲੋ ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ। ਅਤੇ ਚਲੋ ਕੁਲਦੀਪ ਔਲਖ, ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਤੁਸੀਂ ਸਾਰਾ ਔਰਗਨਾਈਜ਼ ਕੀਤਾ ਔਨ ਬਿਹਾਫ ਆਫ ਮੈਲਬਨ ਸਿੱਖ ਕਮੇਟੀ, ਹੈ ਨਾ? ਅਤੇ ਤੁਹਾਡੀ ਪੋਜੀਸ਼ਨ ਐਜ਼ ਏ ਕੋਆਰਡੀਨੇਟਰ ਸੀ ਜਾਂ ਮਤਲਬ ਐਜ਼ ਏ ਵਲੰਟੀਅਰ ਔਰਗਨਾਈਜੇਸ਼ਨ ਸੀ?
ਭਾਅ ਜੀ ਐਜ਼ ਏ ਵਲੰਟੀਅਰ ਕਹਿ ਸਕਦੇ, ਕੋਆਰਡੀਨੇਟਰ ਇਕੱਲੀ ਐਥਲੈਟਿਕਸ ਦਾ।
ਅੱਛਾ।
ਜ਼ਿਆਦਾ ਭੁਲੇਖਾ ਜਿਹੜਾ ਆਉਣ ਦਾ ਡੇ ਵੀ ਪਿਆ ਸੀਗਾ, ਜਿੱਦਣ ਚੱਲ ਰਿਹਾ ਕੰਪੀਟੀਸ਼ਨ, ਆਮ ਜਿਹੜੇ ਲੋਕ ਸੀਗੇ ਉਹ ਇਹ ਸਮਝ ਰਹੇ ਸੀ ਕਿ ਸ਼ਾਇਦ ਜਿੱਦਾਂ ਅਸੀਂ ਟੀ ਸ਼ਰਟਾਂ ਪਾਈਆਂ ਕਿ ਅਸੀਂ ਮੇਨ ਕਮੇਟੀ ਦੇ ਬੰਦੇ ਹਾਂ ਤੇ ਹਰੇਕ ਜ਼ਿੰਮੇਵਾਰੀ ਜਿਹੜੀ ਸਾਰੀ ਸਾਡੇ ਸਿਰ ਤੇ ਜਾਂ ਸਾਡੀ ਬਣਦੀ, ਹੈ ਨਾ? ਤੇ ਹੈ ਤੋਂ ਉਲਟ ਹੀ ਫਿਰ ਬਾਅਦ ਵਿੱਚ ਕਾਫੀ ਵਾਰ ਭਾਜੀ ਹੋਣਾ ਸਰਾਂ ਸਾਹਿਬ ਨਾਲ ਮੈਕ ਤੇ ਵੀ ਕਿਹਾ, ਐਕਸਪਲੇਨ ਕੀਤਾ ਕਿ ਮਤਲਬ ਜਿਹੜੀ ਸਾਡੀ ਜ਼ਿੰਮੇਵਾਰੀ ਇੱਥੇ ਸਾਡੀਆਂ ਨਾਲ ਫੀਮੇਲ ਮੈਂਬਰ ਵੀ ਆ ਸਾਰੇ, ਵੀ ਇਹ ਵਲੰਟੀਅਰ ਕੰਮ ਸਾਡਾ ਕਰ ਰਹੇ, ਸਿਰਫ ਅਸੀਂ ਆ ਟਰੈਕ ਐਂਡ ਫੀਲਡ ਮੈਨੇਜ ਕਰਨਾ ਆ, ਬਾਕੀ ਕੀ ਚੱਲ ਰਿਹਾ ਸਾਰਾ ਵੀ ਅਸੀਂ ਕਮੇਟੀ ਵਾਲੇ ਨਹੀਂ ਗਏ। ਅਸੀਂ ਤਾਂ ਫਿਰ ਭਾਈ ਉਹਨਾਂ ਦੇ ਨੰਬਰ ਵਗੈਰਾ ਵੀ ਨਾ ਵੀ ਦੱਸਦੇ ਵੀ ਆਹ ਆ ਮੇਨ ਕਮੇਟੀ ਆ, ਵੀ ਜੇ ਤੁਹਾਨੂੰ ਕੋਈ ਇਸ਼ੂ ਹੋ ਰਿਹਾ ਨਾ ਉਹਨਾਂ ਨਾਲ ਗੱਲ ਕਰੋ, ਜੇ ਤੁਹਾਨੂੰ ਟਰੈਕ ਐਂਡ ਫੀਲਡ ਦੇ ਵਿੱਚ ਕੋਈ ਇੱਥੇ ਪਰੇਸ਼ਾਨੀ ਆ ਰਹੀ ਆ ਜਾਂ ਤੁਹਾਨੂੰ ਕੋਈ ਲੱਗ ਰਿਹਾ ਕਿ ਇੱਥੇ ਗਲਤ ਹੋ ਰਿਹਾ ਆ, ਤੇ ਉਹਦੇ ਅਸੀਂ ਰਿਸਪੋਂਸੀਬਲ ਆ। ਤੇ ਬਾਕੀ ਇਹ ਵੀ ਚਲੋ ਥੋੜਾ ਜਿਹਾ ਮੈਂ ਮਾਹੌਲ ਸੂਖਮ ਜਿਹਾ ਕਰਦਾ, ਮੇਰੀ ਹਾਲਤ ਦੇ ਉਦਣ ਇਹ ਸੀ ਕਿ ਜੇ ਕਿਤੇ ਉਹ ਮਨੁੱਖਤਾਰੀ ਸੇਵਾ ਵਾਲਾ ਮਿੰਟੂ ਆ ਜਾਏ ਤਾਂ ਉਹਨੇ ਕਹਿਣਾ ਯਾਰ ਫੜੋ ਇਹਨੂੰ ਪਹਿਲਾਂ ਆਪਣੇ ਰਾਸ਼ਨ ਲੈ ਜਾਈਏ।
ਅੱਛਾ ਚਲੋ, ਆਪਾਂ ਉੱਤੇ ਗੱਲ ਕਰਦੇ ਹਾਂ। ਪਹਿਲਾਂ ਤਾਂ ਪਲੇਅਰਾਂ ਦੀ ਗੱਲ ਕਰ ਲਈਏ ਕਿ
ਹਾਂਜੀ
ਅੰਕੜੇ ਕੀ ਕਹਿ ਰਹੇ ਨੇ, ਵੀ ਕਿੰਨੇ ਐਥਲੀਟ ਇਹਨਾਂ ਨੇ ਹਿੱਸਾ ਲਿਆ, ਇਹਦੇ ਵਿੱਚ ਕਿੰਨੇ ਪਾਰਟੀਸਪੇਸ਼ਨ ਕਿੰਨੀ ਸੀਗੀ?
ਭਾਈ ਹੁਣ ਅਸੀਂ ਰਿਜ਼ਲਟ ਫਾਈਨਲ ਕਰਕੇ ਜਿਵੇਂ ਵੈਬਸਾਈਟ ਤੇ ਦੇਤੇ ਆ ਸਾਰੇ,
ਅੱਛਾ,
ਤੇ ਉਹਦੇ ਅਕੋਰਡਿੰਗ ਜਿਹੜੇ ਆ 1023 ਅਥਲੀਟਸ ਆ ਜਿਨ੍ਹਾਂ ਦਾ ਰਿਜ਼ਲਟ ਅਸੀਂ ਰਿਕਾਰਡ ਕੀਤਾ।
ਅੱਛਾ
ਤੇ ਹਾਂਜੀ ਪਲੱਸ ਇਹ ਸੀਗਾ ਵੀ ਜਿਵੇਂ ਜਿਹੜੀਆਂ ਬਾਅਦ ਵਿੱਚ ਲੇਟ ਐਂਟਰੀ, ਲੇਟ ਐਂਟਰੀ ਨਹੀਂ ਕਹਿ ਸਕਦੇ, ਉਹਨਾਂ ਦੀ ਸਾਡੀ ਇੱਕ ਮਜਬੂਰੀ ਬਣ ਗਈ ਸੀ ਕਿ ਸੈਂਡਨ ਟਰੈਕ 'ਚ ਵੀ ਤੇ ਇੱਥੇ ਮੈਲਬਰਨ ਜੂਨੀ ਵੀ ਜਿਹੜੇ ਆਪਣੇ ਸੀਗੇ ਕੁਛ ਸਿੰਘ ਸਾਹਿਬ ਜਿੱਦਾਂ ਟਾਰਨੇਟ ਦਸ਼ਮੇਸ਼ ਕਲੱਬ ਤੋਂ ਸੀਗੇ, ਕੁਝ ਹੋਰ ਵੀ ਔਨ ਦਾ ਸਪੋਰਟ ਸੀਗਾ, ਉਹਨਾਂ ਦਾ ਰੀਜਨ ਸਾਨੂੰ ਦੱਸਣਾ ਇਹ ਵੀ ਸਿਡਨੀ ਦਾ ਤੁਸੀਂ ਔਨ ਦਾ ਸਪੋਰਟ ਐਂਟਰੀਆਂ ਲਈ ਜਾ ਰਹੇ ਸੀਗੇ, ਇੱਥੇ ਕਿਉਂ ਨਹੀਂ ਲੈ ਰਹੇ? ਤੇ ਅਸੀਂ ਫਿਰ ਉਹਨਾਂ ਨੇ ਇਹੀ ਕੀਤਾ, ਸਾਡੇ ਕੋਲ ਹੋਰ ਜਾਣ ਛਡਾਉਣ ਦਾ ਇੱਕੋ ਹੀ ਕਾਰਨ ਸੀ, ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਭਾਜੀ ਇੰਜ ਕਰੋ ਵੀ ਸਹੀ ਉਹਨਾਂ ਬੰਦਿਆਂ ਦੇ ਡਿਸਰਿਸਪੈਕਟ ਨਹੀਂ ਕਰ ਸਕਦੇ ਜਿਨ੍ਹਾਂ ਨੇ ਆਨਲਾਈਨ ਐਂਟਰੀਆਂ ਕਰਾਈਆਂ, ਜਿਹੜੇ ਪ੍ਰੋਫੈਸ਼ਨਲ ਅਥਲੀਟ ਵੀ ਨੇ, ਤੇ ਉਹਨਾਂ ਦਾ ਸਾਨੂੰ ਸਾਰੇ ਇਵੈਂਟ ਖਤਮ ਕਰਵਾ ਲੈਣ ਦਿਓ, ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਮੌਕਾ ਦੇਵਾਂਗੇ। ਇੱਦਾਂ ਹੀ ਮੈਂ ਅਸੈਂਡਨ ਕੀਤਾ ਵੀ ਜਦੋਂ ਹਰੇਕ ਬੰਦਾ ਉਹ ਆਖਣ ਵੀ ਬੱਚੇ ਰੋ ਰਹੇ ਆ ਭਾਜੀ ਕੁਛ ਨਾ ਕੁਛ ਤੇ ਕਰੋ, ਸਾਰਾ ਕੁਛ ਫਿਨਿਸ਼ ਕਰਾ ਕੇ ਅਸੈਂਡਨ ਮੈਂ ਭਾਜੀ ਆਵਾਜ਼ ਦੇਤੀ ਵੀ ਸਾਰੇ ਜਾਣੇ ਇੱਥੇ ਟਰੈਕ ਦੇ ਵਿੱਚ ਆ ਜਾਓ, ਆਪਾਂ 1600 ਮੀਟਰ ਰੇਸ ਭੱਜਣੀ ਆ, ਸਾਰਿਆਂ ਨੇ 4 ਚੱਕਰ ਲਾਉਣੇ ਆ ਟਰੈਕ ਦੇ, ਕੋਈ ਗੱਲ ਨੀ, ਬੱਚਾ ਆ, ਬੀਬੀ ਆ, ਬਜ਼ੁਰਗ ਆ, ਕੋਈ ਤੁਰ ਕੇ ਰਲੋ ਭੱਜ ਕੇ, ਕੋਈ ਗੱਲ ਨੀ। ਤੇ ਭਾਜੀ ਅਸੀਂ ਲਵਾਤਾ ਤੇ ਇੰਨੇ ਕੁ ਖੁਸ਼ ਹੋਏ, ਉਹ ਫਨ ਰਨ ਹੋ ਗਿਆ, ਪਾਰਟੀਸਪੇਸ਼ਨ ਮੈਡਲ ਹੈਗੇ ਸਭ ਨੂੰ ਦੇ ਦਿੱਤੇ। ਇਸੇ ਤਰ੍ਹਾਂ ਹੀ ਮੈਲਬਰਨ ਜੂਨੀ ਕੀਤੀ ਵੀ ਜਿਹੜੀ 200 ਮੀਟਰ ਐਂਡ ਤੇ ਚੱਲਾ ਕਰੀਆਂ ਇਹ ਸੰਡੇ ਨੂੰ, ਵੀ ਚਲੋ ਤੁਸੀਂ ਕਿਸੇ ਨੂੰ ਨਾਰਾਜ਼ ਨਹੀਂ ਜਾਣ ਦਿੰਦੇ, ਬਾਕੀ ਜਿਹੜੇ ਆਨਲਾਈਨ ਰਜਿਸਟਰਡ ਸੀ ਜਿਨ੍ਹਾਂ ਦੇ ਰਿਜ਼ਲਟ ਰਿਕਾਰਡ ਕਰਨੇ ਉਹ ਹੋ ਗਏ, ਹੁਣ ਜਿਹੜੇ ਤੁਸੀਂ ਆ ਜਾਓ ਵੀ ਇੱਥੇ ਕਰ ਲਓ। ਤੇ ਉਹਨਾਂ ਦਾ ਕੋਈ ਰਿਜ਼ਲਟ ਰਿਕਾਰਡ ਕੁਛ ਨਹੀਂ ਕੀਤਾ ਸੀ ਨਾ, ਮਤਲਬ ਇਸੇ ਵੇ ਵੀ ਉਹਨਾਂ ਨੂੰ ਇਹ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਨਾਲ ਵੀ ਇੱਥੇ ਜਾਂ ਕੋਈ ਨਾਰਾਜ਼ ਜਾਵੇ ਜਾਂ ਅਸੀਂ ਕਿਸੇ ਨਾਲ ਲੜੀਏ, ਕਿਉਂਕਿ ਐਟਲੀਸਟ ਈਵੈਂਟ ਇਹ ਸਿੱਖ ਗੇਮ ਦਾ ਸੀ, ਨਾ ਕਿ ਕਿਸੇ ਡਾਇਮੰਡ ਸਪੋਰਟਸ ਕਲੱਬ ਦਾ, ਨਾ ਕਿ ਇੱਕ ਬੰਦੇ ਕਿਸੇ ਦਾ, ਤੇ ਆ ਹੀਗਾ ਕੰਮ।
ਬਿਲਕੁਲ, ਗੁਰਸ਼ੇਰ ਮੇਰੇ ਨਾਲ ਨੇ ਸਿਡਨੀ ਤੋਂ, ਤੇ
ਹਾਂਜੀ
ਗੁਰਸ਼ੇਰ ਦੇਖ ਲਓ ਤੁਹਾਡੀ ਰੈਫਰੈਂਸ ਦੇ ਕੇ ਹਨਾ ਤੱਕੇ, ਤੇ ਤੁਸੀਂ ਸਿਡਨੀ ਦੇ ਵਿੱਚ ਕਾਫੀ ਐਕਟਿਵ ਸੀਗੇ, ਸਰਨਾਮ ਭਾਜੀ ਹੁਣੀ ਨੈਸ਼ਨਲ ਕੋਆਰਡੀਨੇਟਰ ਤੁਸੀਂ ਵੀ ਸੀਗੇ, ਤੇ ਇਹ ਜਿਹੜੀ ਪਿਰਤ ਜਿੱਦਾਂ ਕਹਿ ਲਓ ਕਿ ਇਹਨੂੰ ਇੰਪਰੂਵਮੈਂਟ ਕਰਨ ਦੀ ਲੋੜ ਹੈ, ਵੀ ਪ੍ਰੀ ਰਜਿਸਟ੍ਰੇਸ਼ਨ ਦਾ ਕਾਫੀ ਰੌਲਾ ਪੈਂਦਾ ਰਿਹਾ ਹਨਾ, ਵੀ ਕਰਾਓ। ਤੇ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਕਿੰਨੇ, ਮੇਰੇ ਖਿਆਲ ਬਾਹਰੋਂ ਸਾਰਿਆਂ ਨੂੰ ਵੱਡਾ ਜਿਹੜਾ ਟਰੂਪ ਸੀਗਾ ਰੱਖ ਲਓ, ਵੀ ਸ਼ਮੂਲੀਅਤ ਤੁਹਾਡੀ ਸੀਗੀ ਕਲੱਬ ਦੀ, ਕਿੰਨੇ ਅਥਲੀਟ ਪਹੁੰਚੇ ਉੱਥੇ?
ਜੋ ਭਾਜੀ ਰਜਿਸਟ੍ਰੇਸ਼ਨ ਹੋਈ ਸੀਗੀ ਸਾਡੇ ਕਲੱਬ ਵੱਲੋਂ ਅਰਾਊਂਡ 80+ ਸੀਗੀ, ਉਹਦੇ ਚ 4 ਸਾਲ ਤੋਂ ਲੈ ਕੇ 60 ਸਾਲ ਤੱਕ ਜਿਹੜੇ ਅਥਲੀਟ ਸੀਗੇ। ਤੇ ਜੋ ਓਵਰਆਲ ਅਸੀਂ ਬਾਕੀ ਗੇਮਾਂ ਦੀ ਵੀ ਗੱਲ ਕਰ ਲਈਏ, ਨੀਅਰਲੀ 150 ਦੇ ਆਸ ਪਾਸ ਸੀਗਾ ਜੀ। ਅਸੀਂ ਸਾਡੀਆਂ ਚਾਰ ਟੀਮ ਗੇਮ ਸੀਗੀਆਂ, ਤੇ ਪਰ ਮੇਨ ਸਾਡਾ ਫੋਕਸ ਜਿਹੜਾ ਅਸੀਂ ਅਥਲੈਟਿਕਸ ਲਈ ਗਏ ਸੀਗੇ।
ਠੀਕ ਹੈ, ਕਿਹੜੇ ਕਲੱਬ ਵੱਲੋਂ ਸੀ, ਕੀ ਨਾਮ ਕੀ ਹੈ ਕਲੱਬ ਦਾ ਆਪਣੇ ਦਾ?
ਗਲੈਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ।
ਅੱਛਾ, ਕਿ ਗੁਰੂ ਘਰ ਦੇ ਨੇੜੇ ਹੀ ਹੋ ਤੁਸੀਂ ਫਿਰ?
ਹਾਂਜੀ, ਅਸੀਂ ਉੱਥੇ ਸ਼ੁਰੂ ਕੀਤਾ ਸੀ, ਉਹੀ ਸਾਡੀ ਹੋਮ ਗਰਾਊਂਡ ਹੈ ਜੀ,
ਅੱਛਾ,
ਅੱਜ ਤੋਂ 6 ਸਾਲ ਪਹਿਲਾਂ।
ਠੀਕ ਹੈ,
ਤੇ ਫਿਰ ਅਸੀਂ ਉਹੀ ਨਾਂ ਰੱਖ ਲਿਆ।
ਠੀਕ ਹੈ ਜੀ, ਚਲੋ ਬਹੁਤ ਵਧੀਆ। ਤੇ ਸਿਡਨੀ ਵੀ ਤੁਸੀਂ ਕਰਾਉਂਦੇ ਹੋ, ਸਾਰਾ ਆਰਗੇਨਾਈਜ਼ ਕਰਦੇ ਹੋ, ਤੇ ਇੰਨੀ ਵੱਡੀ ਜਿਹੜੀ ਸ਼ਮੂਲੀਅਤ ਹੈ ਕਾਫੀ ਮਹਿੰਗੀ ਹੁੰਦੀ ਹੈ, ਇਹਦੇ ਬਾਰੇ ਤੁਸੀਂ ਕੁਛ ਕਹਿਣਾ ਚਾਹੋ?
ਜੀ, ਮਹਿੰਗੀ ਹੁੰਦੀ ਹੈ ਤੇ ਮਹਿੰਗੀ ਹੋਣੀ ਵੀ ਚਾਹੀਦੀ ਆ, ਅਨਲੈਸ ਅੰਟਿਲ ਕਿ ਉਹ ਤੁਹਾਡੀ ਚੀਜ਼ ਖੇਡਾਂ ਤੇ ਫੋਕਸ ਰਹੇ, ਕਿਉਂਕਿ ਜਿਹੜੀ ਸਪਿਰਿਟ ਆ ਸਿੱਖ ਗੇਮਾਂ ਦੀ, ਜਿਹੜਾ ਸਿਧਾਂਤ ਆ, ਉਹ ਖੇਡਾਂ ਨੇ ਜੀ, ਤੇ ਉਹ ਨਹੀਂ ਮਰਨੀਆਂ ਚਾਹੀਦੀਆਂ। ਬਾਕੀ ਕੰਮ ਸਾਰੇ ਬਾਅਦ ਚ ਨੇ ਜੀ, ਸਦਕੇ ਕਰਨ ਜਿੰਨੇ ਜਿਹਨੂੰ ਜੋ ਜੋ ਠੀਕ ਲੱਗਦਾ, ਪਰ ਖੇਡਾਂ ਤੋਂ ਆਪਾਂ ਡੀਰੇਲ ਨਹੀਂ ਹੋਣੇ ਚਾਹੀਦੇ। ਜਦੋਂ ਸਾਡਾ ਸਿਧਾਂਤ ਨਹੀਂ ਰਿਹਾ ਜਿਹਨਾਂ ਨੂੰ ਆਪਾਂ ਲੈ ਕੇ ਇਹ ਗੇਮਾਂ ਸ਼ੁਰੂ ਕੀਤੀਆਂ ਸੀਗੀਆਂ। ਅੱਜ ਕੱਲ੍ਹ ਭਾਜੀ ਕਈ ਅਸੀਂ ਬੜਾ ਇੱਕ ਨਾ ਇੱਕ ਸਟੇਟਮੈਂਟ ਦੇ ਦਿੰਦੇ ਹਾਂ ਭਾਈਚਾਰਕ, ਵੀ ਸਾਡਾ ਭਾਈਚਾਰਾ ਇਕੱਠਾ ਹੁੰਦਾ। ਮੈਂ ਮੰਨ ਸਕਦਾ ਜੀ, ਮੈਂ ਥੋੜ੍ਹੀ ਜਿਹੀ ਰਾਏ ਤੇ ਵੱਖਰੀ ਰੱਖਦਾ। ਅੱਜ ਤੋਂ 20-25 ਸਾਲ ਪਹਿਲਾਂ ਤੁਸੀਂ ਇਹ ਗੱਲ ਕਹਿ ਸਕਦੇ ਸੀਗੇ ਜਦੋਂ ਆਪਾਂ ਬਹੁਤ ਥੋੜੇ ਸੀਗੇ, ਤੇ ਤੁਸੀਂ ਹੁਣ ਦੇਖਿਓ ਜੀ ਆ ਨਵੰਬਰ ਦੇ ਵਿੱਚ, ਅਪ੍ਰੈਲ ਤੋਂ ਲੈ ਕੇ ਜੂਨ ਜੁਲਾਈ ਤੱਕ ਇੱਥੇ ਤੀਆਂ ਦੇ ਮੇਲੇ, ਵਿਸਾਖੀ ਮੇਲੇ, ਹਰ ਹਫ਼ਤੇ 3-3 ਮੇਲੇ ਚੱਲਣੇ ਨੇ ਜੀ। ਤੁਸੀਂ ਉਸ ਬੈਨਰ ਥੱਲੇ ਤੁਸੀਂ ਸਿੱਖ ਗੇਮਾਂ ਨੂੰ ਨਹੀਂ ਵਰਤ ਸਕਦੇ, ਕਿ ਜੇ ਇਹ ਖੇਡਾਂ ਨੇ ਤਾਂ ਖੇਡਾਂ ਨੂੰ ਖੇਡਾਂ ਰੱਖੀਏ, ਅਥਲੀਟ ਤਿਆਰੀ ਕਰਦੇ ਨੇ। ਮੈਲਬਰਨ ਦੇ ਵਿੱਚੋਂ ਸਭ ਤੋਂ ਪਹਿਲਾਂ ਨੈਸ਼ਨਲ ਅਥਲੀਟ ਨਿਕਲੇ ਨੇ ਅਥਲੈਟਿਕਸ ਦੇ ਵਿੱਚ,
ਜੀ
ਤੇ ਸੇਰਾ ਭਾਜੀ ਉਹਨਾਂ ਨੂੰ ਜਾਂਦਾ, ਰੰਗੀ ਭੈਣਾਂ ਨੇ, ਹੋਰ ਵੀ ਅਥਲੀਟ ਚੰਗੇ ਹੈਗੇ ਨੇ।
ਜੀ
ਤੇ ਜੇ ਅਸੀਂ ਉਹ ਅਥਲੀਟਾਂ ਨੂੰ ਆਪਣੇ ਜਿਹੜੇ ਰੁਕੀ ਅਥਲੀਟ ਨੇ ਸਾਡੇ, ਜੇ ਉਹਨਾਂ ਦੇ ਸਾਹਮਣੇ ਲੈ ਕੇ ਆਉਣਾ
ਜੀ
ਤੇ ਜੇ ਉਹ ਉੱਥੇ ਪਰਫਾਰਮ ਕਰਨ, ਪਰ ਉਹ ਪਰਫਾਰਮ ਨਾ ਕਰ ਪਾਉਣ ਕਿਉਂਕਿ ਸਾਡੇ ਕੋਲ ਉਸ ਰਿਸੋਰਸਿਸ ਨਹੀਂ ਹੈਗੇ
ਜੀ
ਜਾਂ ਸਾਨੂੰ ਦਿੱਤੇ ਨਹੀਂ ਗਏ, ਤਾਂ ਉਹ ਚੀਜ਼ਾਂ ਦਾ ਜਿਹੜਾ ਲੈਵਲ ਆ ਨਾ ਉਹ ਬਹੁਤ ਥੱਲੇ ਜਾਂਦਾ ਖੇਡਾਂ ਦਾ ਜੀ। ਤੇ ਮੇਰਾ ਚਲੋ ਮੇਰੀ ਇਹਦੇ 'ਚ ਮੰਨਣੀ ਇਹ ਗੱਲ ਆ ਕਿ ਬਾਕੀ ਚਲੋ ਆਪਾਂ ਗੱਲ ਅੱਗੇ ਕਰਾਂਗੇ, ਪਰ ਆਪਾਂ ਥੋੜ੍ਹਾ ਜਿਹਾ ਜਿਹੜਾ ਸਿਧਾਂਤ ਸੀਗਾ ਖੇਡਾਂ ਦਾ ਆਪਾਂ ਉਹ ਤੋਂ ਡੀਰੇਲ ਹੋਏ ਹਾਂ ਬਾਕੀ ਕੰਮਾਂ 'ਚ ਉਲਝ ਕੇ।
ਨਹੀਂ ਉਹ ਤਾਂ ਨੋਟ ਕੀਤਾ ਜਾ ਰਿਹਾ, ਪਰ ਓਵਰਆਲ ਚਲੋ ਆਪਾਂ ਔਲਖ ਸਾਹਿਬ ਉਹਨਾਂ ਨੂੰ ਵੀ ਪੁੱਛਦੇ ਹਾਂ, ਸਾਡੇ ਸਰਾਂ ਸਾਹਿਬ ਹੈ ਅਤੇ ਇੱਕ ਬਾਹਰਲੀ ਟੀਮ ਆਉਂਦੀ ਆ ਤਾਂ ਤੁਹਾਨੂੰ ਅਸੀਂ ਸਿਡਨੀ ਤੋਂ ਐਂਟਰ ਕਰ ਰਹੇ ਹਾਂ ਕਿਉਂਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਅਤੇ ਇੰਨੀਆਂ ਤੁਸੀਂ ਟਰੈਵਲ ਕਰਦੇ ਹੋ ਹੋਟਲ ਐਂਡ ਆਲ ਦੈਟ, ਕੀ ਐਕਸਪੈਕਟੇਸ਼ਨਸ ਹੁੰਦੀਆਂ ਨੇ ਪਲੇਅਰਸ ਦੀਆਂ, ਕੋਚਿਸ ਦੀਆਂ, ਪੇਰੈਂਟਸ ਦੀਆਂ, ਵੀ ਤੁਸੀਂ ਮਤਲਬ ਫੋਰ ਐਗਜ਼ਾਮਪਲ ਟਰੈਕ ਐਂਡ ਫੀਲਡ ਦੀ ਗੱਲ ਕਰ ਲਓ ਇਕੱਲੇ ਦੀ, ਬਾਕੀ ਸਪੋਰਟਸ ਦੀ ਆਪਾਂ ਬਾਅਦ 'ਚੋਂ ਕਰਾਂਗੇ, ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਉੱਥੇ ਤੁਹਾਡੇ ਲਈ ਕੀ ਕੀ ਹੋਣਾ ਚਾਹੀਦਾ?
ਬੇਸਿਕ ਭਾਜੀ ਤਾਂ ਇੱਕ ਹੁੰਦਾ ਕਿ ਤੁਹਾਨੂੰ ਜਿਹੜਾ ਕੰਪੀਟੀਸ਼ਨ ਇਨਵਾਇਰਨਮੈਂਟ ਉਹ ਇੱਕ ਬੇਸਿਕ ਚੀਜ਼ ਆ ਜੀ, ਕਿ
ਹਾਂਜੀ
ਤੁਹਾਨੂੰ ਉੱਥੋਂ ਦੀ ਜਿਹੜੀ ਫੈਸਿਲਿਟੀਜ਼ ਨੇ ਉਹ ਅਪ ਟੂ ਡੇਟ ਹੋਣੀਆਂ ਚਾਹੀਦੀਆਂ ਨੇ। ਇਹਦੇ 'ਚ ਜਿਹੜੀ ਸਿਲੈਕਸ਼ਨ ਕੀਤੀ ਗਈ ਆ ਈਵੈਂਟ ਆਪਣੇ ਵੈਨਿਊਜ਼ ਦੀ, ਉਹ
ਜੀ
ਸਿਲੈਕਸ਼ਨ ਸਹੀ ਨਹੀਂ ਸੀਗੀ ਜੀ,
ਅੱਛਾ ਜੀ
ਕਿਉਂਕਿ ਜਿਹੜਾ ਮੈਲਬਰਨ ਯੂਨੀਵਰਸਿਟੀ ਦਾ ਟਰੈਕ ਆ ਉਹ ਵੈਸੇ ਹੀ ਰਿਪੇਅਰ ਵਾਸਤੇ ਡਿਊ ਸੀਗਾ,
ਅੱਛਾ
ਤੇ ਆਪਾਂ ਉਹਦੇ 'ਚ ਥਾਂ ਥਾਂ ਕ੍ਰੈਕ ਦੇਖ ਸਕਦੇ ਸੀਗੇ,
ਜੀ
ਤੇ ਟਰੈਕ ਅਪ ਟੂ ਡੇਟ ਨਹੀਂ ਸੀ ਹੈਗਾ।
ਇਹਦੇ ਬਾਰੇ ਆਪਾਂ
ਦੂਸਰਾ
ਸੌਰੀ ਇੱਥੇ
ਜੀ
ਰੋਕ ਕੇ ਆਪਾਂ ਔਲਖ ਸਾਹਿਬ ਨੂੰ ਪੁੱਛ ਲੈਂਦੇ ਹਾਂ, ਸਰਾਂ ਸਾਹਿਬ ਨੂੰ, ਵੀ ਇਹ ਜਿਹੜਾ ਤੁਸੀਂ ਆਪਣੀ ਮਰਜ਼ੀ ਨਾਲ ਚੁਣਿਆ ਵੈਨਿਊ, ਜਾਂ ਤੁਸੀਂ ਮਤਲਬ ਤੁਸੀਂ ਤਾਂ ਕੇਸੀ ਦੇ ਬੇਸਡ ਹੋ?
ਹਾਂਜੀ ਸਰਾਂ ਸਾਹਿਬ ਤੁਸੀਂ ਦੱਸੋ।
ਹਾਂਜੀ ਹਾਂਜੀ ਭਾਜੀ, ਅਸੀਂ ਸਾਡਾ ਇਹਦੇ ਵਿੱਚ ਟਰੈਕ ਨੂੰ ਚੁਣਨ ਦੇ ਵਿੱਚ ਸਾਡਾ ਕੋਈ ਹੈ ਨਹੀਂ ਸੀਗਾ ਹੱਥ ਦੇ ਵਿੱਚ।
ਅੱਛਾ
ਅਸੀਂ ਸ਼ੁਰੂ ਤੋਂ ਹੀ ਚਾਹੁੰਦੇ ਸੀਗੇ ਵੀ ਜਿਹੜੀਆਂ ਗੇਮਾਂ ਟੋਟਲ ਓਵਰਆਲ ਗੇਮਸ ਜਿਹੜੀਆਂ ਹੈਗੀਆਂ ਉਹ ਸ਼ਹਿਰ ਤੋਂ ਬਾਹਰ ਜਾਣ ਕਿਤੇ ਵੀ, ਮਤਲਬ ਉਹ ਕੇਸੀ ਆ ਜਾਂਦੇ ਬਹੁਤ ਵਧੀਆ ਸੀ, ਪਰ ਅਸੀਂ ਸਮਝਦੇ ਹਾਂ ਕਿ ਪਿਛਲੀ ਵਾਰ ਇਹ ਸਾਈਡ ਤੇ ਹੋਈਆਂ ਸੀਗੀਆਂ ਸਾਊਥ ਈਸਟ ਸਾਈਡ ਦੇ ਉੱਤੇ, ਤੇ ਜੇ ਸਾਲ ਉਹ ਕਿਸੇ ਹੋਰ ਬੰਨੇ ਵੀ ਲੈ ਕੇ ਜਾਣਾ ਚਾਹੁੰਦੇ ਜਿੱਦਾਂ ਕ੍ਰੇਗੀ ਬਰਨ ਹੋ ਗਿਆ, ਮਿਲਟਨ ਹੋ ਗਿਆ, ਜਿੱਥੇ ਗਰਾਊਂਡ ਸਾਰੇ ਇਕੱਠੇ ਨੇ, ਜਿੱਥੇ ਕਮਿਊਨਿਟੀ ਆਰਾਮ ਨਾਲ ਪਹੁੰਚ ਸਕਦੀ ਆ ਤੇ ਪਾਰਕਿੰਗ ਵਗੈਰਾ ਖੁੱਲਾ ਹੋਵੇ ਤੇ ਸਾਰੇ ਗਰਾਊਂਡ ਹੋਣ, ਅਸੀਂ ਹਮੇਸ਼ਾ ਉੱਥੇ ਜਾਂਦੇ ਸੀਗੇ ਜੀ। ਸਾਨੂੰ ਆਪਸ਼ਨ ਜਿਹੜੀ ਸੀ ਕਿਉਂਕਿ ਇਹ ਸਾਰਾ ਕੁਝ ਪਾਰਕਵਿਲ 'ਚ ਹੋ ਰਿਹਾ ਸੀਗਾ ਤੇ ਜਿਹੜੀਆਂ ਆਪਸ਼ਨ ਕਾਫੀ ਲਿਮਿਟਿਡ ਹੋ ਗਈਆਂ, ਤੇ ਸਾਨੂੰ ਅਸੀਂ ਤਾਂ ਲੇਕ ਸਾਈਡ ਸਟੇਡੀਅਮ ਵੀ ਕੀਤਾ ਸੀਗਾ, ਲੇਕ ਸਾਈਡ ਸਾਡਾ ਇੰਟਰਨੈਸ਼ਨਲ ਸਟੇਡੀਅਮ ਹੈ ਇੱਥੇ ਜੀ ਮੈਲਬਨ ਦੇ ਵਿੱਚ, ਤੇ ਅਸੀਂ ਉਹ ਵੀ ਕੀਤਾ ਸੀ ਸੁਜੈਸਟ, ਪਰ ਉਹ ਵੀ ਨਹੀਂ ਮੰਨਿਆ ਗਿਆ। ਤਾਂ ਬੇਸਿਕਲੀ ਜਿਹੜਾ ਮੈਲਬਨ ਯੂਨੀ ਦਾ ਸਟੇਡੀਅਮ ਸੀਗਾ ਉਹ ਕਮੇਟੀ ਦੀ ਜਿਹੜੀ ਓਵਰਆਲ ਕਮੇਟੀ ਹੈਗੀ ਆ, ਮੈਨੂੰ ਨਹੀਂ ਪਤਾ ਕਿ ਉਹ ਨੈਸ਼ਨਲ ਲੈਵਲ ਤੇ ਡਿਸਾਈਡ ਹੁੰਦਾ, ਤੇ ਮੈਨੂੰ ਨਹੀਂ ਪਤਾ ਜੀ ਉਹ ਲੋਕਲ ਲੈਵਲ ਤੇ ਡਿਸਾਈਡ
ਨਹੀਂ ਲੋਕਲ
ਹੁੰਦਾ
ਤੇ ਹੁੰਦਾ
ਜਦੋਂ ਵੀ। ਓਕੇ ਜੀ, ਸੋ ਫਿਰ ਜਿਹੜਾ ਵੀ ਜਿੱਥੇ ਵੀ ਹੁੰਦਾ ਮਤਲਬ ਉਹਨਾਂ ਨੇ ਡਿਸਾਈਡ ਕੀਤਾ ਸੀਗਾ, ਉਹਦੇ ਵਿੱਚ ਸਾਨੂੰ ਨਹੀਂ ਹੈ ਵੀ ਸਾਨੂੰ ਦੱਸਿਆ ਗਿਆ ਕਿ ਇੱਥੇ ਨੇ, ਤੇ ਅਸੀਂ ਐਡ ਜ਼ਰੂਰ ਕੀਤਾ ਅਸੈਂਡਨ ਦਾ ਕਿਉਂਕਿ ਉਹ 'ਚ ਸਾਡੇ ਕੋਲ ਮੈਲਬਰਨ ਯੂਨੀਵਰਸਿਟੀ ਦੇ ਵਿੱਚ ਥਰੋ ਦੇ ਇਵੈਂਟ ਦੀ ਕੋਈ ਆਪਸ਼ਨ ਨਹੀਂ ਸੀ, ਤੇ ਸਾਡੇ ਆਪਣੇ ਕੇਸੀ ਦੇ ਵਿੱਚ ਜਿਹੜੇ ਬੱਚੇ ਆਉਂਦੇ ਨੇ ਸਾਡੇ ਕੋਲ ਹੋਲ ਕਲੱਬ ਕਰਦੇ ਨੇ ਇੱਥੇ, ਉਹਨਾਂ ਦੇ ਬੱਚੇ ਥਰੋ ਕਰਦੇ ਨੇ ਤੇ ਉਹ ਬਹੁਤ ਵਧੀਆ ਕਰਦੇ ਨੇ ਥਰੋ ਜਿਹੜਾ, ਤੇ ਸਾਨੂੰ ਸੀਗਾ ਵੀ ਅਸੀਂ ਉਹਨਾਂ ਬੱਚਿਆਂ ਨੂੰ ਨਾ ਕਿਤੇ ਮਿਸ ਕਰ ਜਾਈਏ, ਅਸੀਂ ਇਹ ਕਹਿ ਕੇ ਅਸੀਂ ਇੱਕ ਐਕਸਟਰਾ ਨਾਲ ਜ਼ਰੂਰ ਲਵਾਇਆ ਅਸੈਂਡਰ ਵਾਲਾ, ਉਹ ਅਸੀਂ ਉਹਦੀ ਜਿਹੜੀ ਬੁਕਿੰਗ ਹੋਈ ਆ ਸਾਡੇ ਕਲੱਬ ਦੇ ਨਾਮ ਤੇ ਹੋਈ ਆ ਕਿਉਂਕਿ ਉਹਨਾਂ ਨੂੰ ਇੰਸ਼ੋਰੈਂਸ ਚਾਹੀਦੀ ਸੀ,
ਠੀਕ ਠੀਕ
ਤੇ ਇੰਸ਼ੋਰੈਂਸ ਸਿੱਖ ਗੇਮਾਂ ਦੇ ਕੋਲੇ ਮੈਨੂੰ ਲੱਗਦਾ ਕਿ ਮਾਰਚ ਤੱਕ ਨਹੀਂ ਸੀ, ਤੇ ਅਸੀਂ ਮਾਰਚ ਤੱਕ ਤਾਂ ਵੇਟ ਕਰ ਨਹੀਂ ਸਕਦੇ ਸੀ ਨਾ ਕਿ ਬੁੱਕ ਕਰਾਉਣ ਦੀ, ਸੋ ਬੁਕਿੰਗ ਜ਼ਰੂਰ ਸਾਡੇ ਨਾਮ ਦੇ ਉੱਤੇ ਆ, ਪਰ ਜਿਹੜੀ ਜਿਹੜੀ ਉਹਨਾਂ ਦੀ ਡਿਸੀਜਨ ਮੇਕਿੰਗ ਹੈਗੀ ਆ ਉਹ ਕਮੇਟੀ ਦੀ ਉਹਨਾਂ ਦੀ ਸੀ।
ਸੋ ਆਪਾਂ ਅੱਗੇ ਚੱਲਦੇ ਹਾਂ ਗੁਰਸ਼ੇਰ, ਉਹ ਤੋਂ ਇਹ ਐਕਸਪੈਕਟੇਸ਼ਨ ਆਪਾਂ ਐਕਸਪਲੇਨ ਕਰ ਲਈ ਕਿ ਮਤਲਬ ਕੋਆਰਡੀਨੇਟਰ ਹੁਣ ਦਾ ਕੋਈ ਇਹਦੇ ਵਿੱਚ ਹੱਥ ਨਹੀਂ ਸੀਗਾ, ਜੋ ਕਮੇਟੀ ਨੇ ਦਿੱਤਾ ਗਿਆ ਪਰੋਸਿਆ ਗਿਆ ਇਹਨਾਂ ਨੇ ਉਹਨਾਂ ਨੂੰ ਮੈਨੇਜ ਕਰਨ ਦੀ ਟਰਾਈ ਕੀਤੀ, ਇਸ ਤੋਂ ਬਾਅਦ ਹੋਰ ਕੀ ਐਕਸਪੈਕਟੇਸ਼ਨਸ ਹੁੰਦੀਆਂ ਨੇ?
ਸੋਰੀ ਭਾਜੀ, ਇਕਿਪਮੈਂਟ ਹੁੰਦਾ ਜੀ ਜਿਹੜਾ ਤੁਸੀਂ ਇੱਕ ਬੇਸਿਕ ਇਕਿਪਮੈਂਟ, ਐਕਚੁਅਲੀ ਜਦੋਂ ਦੀ ਗੇਮਸ ਰੈਪ ਅਪ ਹੋ ਗਈਆਂ ਉਸ ਤੋਂ ਬਾਅਦ ਮੇਰੀ ਇੱਕ ਇੰਟਰਵਿਊ ਹੋਈ ਸੀ ਇੱਕ ਚੈਨਲ ਤੇ, ਤੇ ਉਸ ਤੋਂ ਬਾਅਦ ਸਾਡੀ ਸਾਰੇ ਭਰਾਵਾਂ ਦੀ ਆਪੋ ਚ ਗੱਲ ਵੀ ਹੋਈ, ਤਕਰੀਬਨ 1.5 ਘੰਟਾ ਬੈਠ ਕੇ ਅਸੀਂ ਬਹੁਤ ਕੰਸਟਰਕਟਿਵ ਗੱਲ ਕੀਤੀ, ਜਿੱਥੇ ਸਾਨੂੰ ਕਿਤੇ ਲੱਗਿਆ ਸੀਗਾ ਕਿ ਇਹ ਚੀਜ਼ਾਂ ਲੈਕ ਹੋਈਆਂ ਨੇ ਉੱਥੇ ਟੀਮ ਨੇ ਵੀ ਅਕਨੋਲੇਜ ਕੀਤਾ, ਐਂਡ ਜਿੱਥੇ ਇਹਨਾਂ ਨੂੰ ਲੱਗਿਆ ਕਿ ਇਹ ਚੀਜ਼ਾਂ ਨਹੀਂ ਸੀ ਕਹਿਣੀਆਂ ਚਾਹੀਦੀਆਂ, ਮਤਲਬ ਬਾਹਰ ਚੱਲ ਕੇ ਜਾਂ ਆਪਾਂ ਇੰਟਰਨਲੀ ਗੱਲ ਕਰਦੇ, ਮੈਂ ਵੀ ਉਸ ਚੀਜ਼ ਨੂੰ ਅਕਨੋਲੇਜ ਕੀਤਾ। ਪਰ ਬੇਸਿਕ ਇਕਿਪਮੈਂਟ ਭਾਜੀ ਜਿਵੇਂ ਕਿ ਮੈਂ ਅਗੇਨ ਕਹਿ ਦੇਵਾਂ, ਕੋਆਰਡੀਨੇਟਰ ਨੂੰ ਸਿਰਫ ਲਾ ਦਿੱਤਾ ਜਾਂਦਾ, ਉਹਨੂੰ ਕਦੇ ਫ੍ਰੀ ਹੈਂਡ ਨਹੀਂ ਦਿੱਤਾ ਜਾਂਦਾ, ਜਾਂ ਤੇ ਉਹਨੂੰ ਫ੍ਰੀ ਹੈਂਡ ਦਿਓ ਕਿ ਭਾਈ ਆਹ ਸਮਾਨ ਇਹ ਤੇਰੀ ਫੀਲਡ ਆ, ਯੂ ਨੋ ਵੈਰੀ ਵੈਲ ਕਿ ਤੂੰ ਇਹ ਕਿੱਦਾਂ ਡੀਲ ਕਰਨਾ,
ਜੀ
ਜੋ ਵੀ ਤੇਰੇ ਇਨਵੋਇਸਿਸ ਹੋਣਗੇ ਉਹ ਕਲੀਅਰ ਹੋਣਗੇ, ਤੁਸੀਂ ਸਾਨੂੰ ਦੇਈ ਜਾਓ। ਬਟ ਜਦੋਂ ਸਾਨੂੰ ਉਹ ਬੰਦਾ ਡਿਕਟੇਟ ਕਰ ਰਿਹਾ ਜਿਹੜਾ ਸਾਰੀਆਂ ਸਪੋਰਟਸ ਦੇਖ ਰਿਹਾ,
ਅੱਛਾ
ਐਂਡ ਸਾਨੂੰ ਰੈਫਰੈਂਸ ਦਿੱਤਾ ਜਾ ਰਿਹਾ ਕਿ ਮੈਂ ਜਦੋਂ ਛੋਟਾ ਹੁੰਦਾ ਸੀਗਾ ਤੇ ਮੈਂ ਉਦੋਂ ਅਥਲੈਟਿਕਸ ਕਰਦਾ ਸੀਗਾ। ਛੋਟੇ ਹੁੰਦੇ ਦੀ ਅਥਲੈਟਿਕਸ ਤੇ ਹੋਣ ਵਾਲੇ ਅਥਲੈਟਿਕਸ ਵਿੱਚ ਬਿਨਸ ਸਮਾਨ ਦਾ ਫਰਕ ਹੈ ਜੀ।
ਉਹੀ ਬੰਦਾ ਮੀਡੀਆ ਦਾ ਵੀ ਕੋਆਰਡੀਨੇਟਰ ਸੀਗਾ ਤੇ
ਹਾਂਜੀ
ਹਾਂ ਤੇ ਉਹੀ ਬੰਦੇ ਮਤਲਬ 5-6 ਜਗ੍ਹਾ ਵੀ ਉਹੀ ਕੋਆਰਡੀਨੇਟਰ ਸੀਗੇ। ਸੋ ਪ੍ਰੋਬਲਮ ਇੱਥੇ ਡੈਲੀਗੇਸ਼ਨ ਦੀ ਆਉਂਦੀ ਹੈ ਨਾ, ਵੀ ਜਿਹੜੇ ਪ੍ਰੋਪਰੀਏਟ ਬੰਦੇ ਆ ਉਹਨਾਂ ਨੂੰ ਅਥਾਰਟੀ ਨਹੀਂ ਦਿੱਤੀ ਗਈ ਤੇ ਇੱਕ ਬਿਊਰੋਕਰੈਟਿਕ ਕੁਆਗਮਾਇਰ ਮੈਸ ਬਣਾ ਕੇ ਰੱਖਤਾ ਸਾਰਾ ਕੁਝ। ਤੇ ਇਕੁਪਮੈਂਟ ਬਾਰੇ ਕੁਝ ਕਹਿਣਾ ਚਾਹੋਗੇ ਔਲਖ ਸਾਹਿਬ, ਵੀ ਤੁਸੀਂ ਡਿਮਾਂਡ ਕੀਤਾ ਸੀ ਇਕੁਪਮੈਂਟ ਜਾਂ ਕੋਈ ਮੀਟਿੰਗਾਂ ਹੋਈਆਂ ਤੁਹਾਡੀਆਂ ਜਾਂ ਕਿੱਦਾਂ ਹੋਈ?
ਭਾਜੀ ਵੇਖੋ, ਜਿਹੜਾ ਹੈ ਅਸੈਂਡੈਂਟ ਟਰੈਕ, ਉਹ ਬੇਸਿਕਲੀ ਤਾਂ ਸਾਡਾ ਮੇਨ ਫੋਕਸ ਸੀ ਕਿ ਉੱਥੇ ਅਸੀਂ ਉਹ ਈਵੈਂਟ ਪਹਿਲਾਂ ਪ੍ਰੈਫਰੈਂਸ ਸਾਰੇ ਕਰਵਾਉਣੇ ਆ ਜਿਹੜੇ ਮੈਲਬਨ ਜੂਨੀ ਨਹੀਂ ਹੋ ਸਕਦੇ, ਲਾਈਕ
ਜੀ
ਜੈਵਲਿਨ ਤੇ ਡਿਸਕਸ।
ਜੀ
ਤੇ ਉਹ ਉੱਥੇ ਹੁਣ ਜਿਹੜੇ ਇਕਵਿਪਮੈਂਟ, ਜਿਹੜੇ ਕੌਂਸਲ ਨੇ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਟਰੈਕ ਦੇਣਾ ਵਾ, ਜਿਹੜੇ
ਜੀ
ਇਕਵਿਪਮੈਂਟ ਤੁਹਾਨੂੰ ਚਾਹੀਦੇ ਹੋ ਤੇ ਲੋਕਲ ਕਲੱਬਾਂ ਨਾਲ ਤੁਸੀਂ ਇਹਨਾਂ ਨਾਲ ਗੱਲ ਕਰੋ ਜੋ ਤੁਹਾਨੂੰ ਅਲਾਓ ਕਰਦੇ ਆ ਤਾਂ।
ਜੀ
ਤੇ ਪਰ ਜਦੋਂ ਅਸੀਂ ਚੈੱਕ ਕੀਤਾ ਵੇਖਿਆ ਵੀ ਕਾਫੀ ਸਾਰੇ ਸਾਡੇ ਕੋਲ ਆਪਣੇ ਇਕਵਿਪਮੈਂਟ ਹੈਗੇ ਸੀਗੇ ਤੇ
ਜੀ
ਕੁਝ ਅਸੀਂ ਨਵੇਂ ਮੰਗਾ ਲਏ।
ਜੀ
ਉਹਦਾ ਨਾ ਕਮੇਟੀ ਨੇ $700-800 ਜਿੰਨਾ ਵੀ ਬਣਿਆ ਸੀਗਾ ਉਹ ਪੇ ਕਰਤਾ ਜ਼ਰੂਰੀ ਜ਼ਰੂਰੀ, ਲਾਈਕ ਜਿਹੜੀ ਜਿਹੜੀ ਚੀਜ਼ ਸਾਡੇ ਕੋਲ ਨਹੀਂ ਸੀ, ਕੋਈ ਵੱਡੀ ਟੇਪ ਹੋ ਗਈ ਜਾਂ ਕੋਈ ਜੈਵਲਿਨ ਹੋ ਗਈ
ਜੀ
ਜਾਂ ਹੈਵੀ ਸ਼ਾਟ ਪੁੱਟ ਹੋ ਗਿਆ, ਕਿਉਂਕਿ ਸਾਡੇ ਕੋਲ ਜ਼ਿਆਦਾ ਬੱਚਿਆਂ ਵਾਲੇ ਸੀਗਾ।
ਜੀ
ਤੇ ਜਿਹੜਾ ਹੁਣ ਮੈਲਬਨ ਜੂਨੀ ਨੇ ਭਾਜੀ ਪਹਿਲਾਂ ਹੀ ਕਹਿ ਦਿੱਤਾ ਸੀਗਾ ਜਦੋਂ ਈਮੇਲ ਆ, ਕਿਉਂਕਿ ਸੀਸੀ ਮੈਨੂੰ ਵੀ ਆਉਂਦੀ ਸੀ
ਜੀ,
ਕਿ ਅਸੀਂ ਤੁਹਾਨੂੰ ਖਾਲੀ ਟਰੈਕ ਦੇ ਸਕਦੇ ਹਾਂ,
ਅੱਛਾ
ਇਕਵਿਪਮੈਂਟ ਉੱਥੇ ਕੋਈ ਨਹੀਂ ਹੈਗਾ, ਅਨਕਲੂਡਿੰਗ ਦੇ ਆਰ ਨੋ ਸਪੀਕਰ,
ਅੱਛਾ
ਕੋਈ ਮਾਰਕੀ ਨਹੀਂ ਹੈ, ਕੋਈ ਸਟਾਰਟਿੰਗ ਬਲੌਕ ਨਹੀਂ, ਕੁਛ ਨਹੀਂ। ਚਲੋ ਸਟਾਰਟਿੰਗ ਬਲੌਕ ਦਾ ਐਡਾ ਵੱਡਾ ਇਸ਼ੂ ਨਹੀਂ, ਉਹ ਸਾਡੀ ਗੁਰਸ਼ੇਰ ਦੀ ਨਿਰਪਾਲ ਭਾਈ ਸਰਾਂ ਸਾਡੀ ਨਾ ਫੋਨ ਤੇ ਗੱਲ ਹੋ ਗਈ, ਜਿਹੜੀਆਂ ਕਿ ਜਿਹੜੇ ਵੀਕ ਪੁਆਇੰਟ ਸਾਡੇ ਆਪਣੇ ਹੀ ਉਹ ਅਸੀਂ ਡਿਸਕਸ ਕਰ ਲਏ ਕਿ ਇੱਥੇ ਤੁਸੀਂ ਵਰਕ ਕਰ ਸਕਦੇ ਸੀ
ਜੀ,
ਹਨਾ। ਤੇ ਵੀ ਕਿਤੇ ਆਪਣੇ ਹੁਣ ਵੇਖਣ ਵਾਲੇ ਇਹ ਨਾ ਹੁਣ ਵੀ ਸ਼ਾਇਦ ਇਹ ਗੁਰਸ਼ੇਰ ਨਾਲ ਤਾਨੇ ਮੀਣੇ ਕਰਨ ਆਇਆ, ਤੇ ਉਹ ਗੱਲ ਆਪਾਂ ਕਰਨੀ ਆ ਪੂਰੀ ਲੌਜਿਕ ਦੇ ਨਾਲ ਗੱਲ,
ਜੀ
ਵੀ ਕਿੱਥੇ ਕਿੱਥੇ ਇਹ ਸਾਡੀ ਜਿਹੜੀ ਅਥਲੈਟਿਕ ਕਰ ਰਹੇ ਕਰਾਉਣ ਵਾਲੇ ਮੈਨੇਜ ਕਰ ਵਲੰਟੀਅਰ ਹੀ, ਉਹਨਾਂ ਦਾ ਕੀ ਸੀ ਤੇ ਪਿੱਛੇ ਜੋ ਪ੍ਰੋਵਾਈਡ ਕਰਾਉਣਾ ਉਹ ਕਿਹਦੀ ਜ਼ਿੰਮੇਵਾਰੀ ਸੀ? ਉਹ ਭਾਜੀ ਹੁਣ ਮੈਲਬਨ ਜੂਨੀ ਦੇ ਵਿੱਚ ਅਸੀਂ ਪਹਿਲਾਂ ਨਾ ਫਰਾਈਡੇ ਨੂੰ ਸੈਂਟਰ ਸਾਰਾ ਕੁਝ ਨਿਬੇੜ ਕੇ ਆ ਗਏ, ਉਹ ਸਾਡੇ ਕੋਲ ਟਰੈਕ ਹੈਗਾ ਸੀ 10 ਤੋਂ 2 ਵਜੇ ਤੱਕ।
ਅੱਛਾ ਜੀ,
ਉਹ ਅਸੀਂ ਉੱਥੇ ਨਿਬੇੜ ਲਏ, ਥੋੜਾ ਇਸ਼ੂ ਜਿਹੜਾ ਸਾਹਮਣੇ ਆ ਰਿਹਾ ਸੌਕਰ ਵਾਲਿਆਂ ਨਾਲ, ਕਿਉਂਕਿ ਸੌਕਰ ਦੇ ਕੋਆਰਡੀਨੇਟਰ ਦਾ ਭਾਜੀ ਮੈਨੂੰ ਫੋਨ ਆਉਂਦਾ ਆ ਕਿ ਆਪਾਂ ਕਿਹੜੇ ਵੇਲੇ ਸਟਾਰਟ ਕਰਨੀ ਅਥਲੈਟਿਕ, ਮੈਂ ਵੀ ਅਸੀਂ ਐਵਰੀ ਡੇ 10 ਵਜੇ ਕਰਾਂਗੇ, ਨਾ ਮਿੰਟ ਪਹਿਲਾਂ ਤੇ ਨਾ ਮਿੰਟ ਬਾਅਦ ਚ।
ਜੀ
ਉਹਨੇ ਜੀ ਸੌਕਰ ਰੱਖਤਾ ਜੀ 8 ਵਜੇ, ਛੋਟੇ ਬੱਚਿਆਂ ਦੇ ਮੈਚ, ਸਰਾਂ ਭਾਈ ਉਹਨਾਂ ਦਾ ਬੇਟਾ ਵੀ ਖੇਡਦਾ, ਹੋਰ ਵੀ ਸੀ ਆਪਣੇ ਕਾਫੀ, ਉਹ ਕੋਈ ਸਮਥਿੰਗ ਉਸ ਇਸ਼ੂ ਹੋਇਆ, ਮੈਚ ਹੋਏ ਨਹੀਂ 8 ਵਜੇ।
ਅੱਛਾ, ਰੈਫਰੀ ਨਹੀਂ ਆਇਆ?
ਹਾਂ ਚਲੋ ਮੈਂ, ਕਿਉਂਕਿ ਆਪਾਂ ਹੋਵੇ ਨੇ ਮੈਨੂੰ ਪਤਾ ਨਹੀਂ ਕੀ ਹੋਇਆ, ਚਲੋ ਉਹ ਮੈਚ ਹੋਏ ਨਹੀਂ, ਮੈਚ ਹੋਏ ਸੀ 1.5 ਘੰਟਾ ਡਿਲੇ।
ਅੱਛਾ,
ਹੁਣ ਸਾਡੇ ਕੋਲ ਬੱਚੇ ਲੱਗਿਆ ਗੁਰਸ਼ੇਰ ਦੀ ਟੀਮ ਹੋ ਗਈ, ਆਪ ਕਲਗੀਧਰ ਸਪੋਰਟਸ ਆਪਣਾ ਅਕੈਡਮੀ ਹੋ ਗਈ, ਜਾਂ ਸਾਡੇ ਬੱਚੇ, ਇਹ ਉਹ ਬੱਚੇ ਸੀ ਭਾਜੀ ਜਿਹੜੇ ਸਿਰਫ ਅਥਲੈਟਿਕ ਲਈ ਆਏ ਸੀ,
ਅੱਛਾ
ਦੂਜੇ ਬੱਚਿਆਂ ਲਈ ਅਥਲੈਟਿਕ ਸੈਕੰਡਰੀ ਗੇਮ ਆ, ਵੀ ਐਂਟਰੀ ਕਰਾਤੀ ਜਾਇਜ ਉਹ ਚੱਲ ਜਾਂਗੇ ਨਹੀਂ ਤੇ ਨਹੀਂ। ਅਸੀਂ ਆਪਣਾ ਨਿਬੇੜ ਕੇ ਤੁਰ ਲੱਗੇ ਤੇ ਸੌਕਰ ਵਾਲੇ ਵੱਲੋਂ ਫੋਨ ਜਾਂਦਾ ਜਾਂ ਵੀ 20-25 ਬੱਚੇ ਆ ਰਹੇ ਆ, ਤੇ ਮੈਂ ਵੀ ਇੱਧਰ ਤੇ ਈਵੈਂਟ ਤੇ ਕਰਵਾਤਾ,
ਅੱਛਾ
ਇਹ ਹੁਣ ਇਹ ਦੁਬਾਰਾ ਥੋੜੀ ਹੁੰਦੇ ਹੁੰਦੇ ਆ। ਤੇ ਮੈਲਬਨ ਜੂਨੀ ਦੇ ਵਿੱਚ ਹੁਣ ਭਾਜੀ ਅਸੀਂ ਇੱਧਰੋਂ ਫਿਨਿਸ਼ ਕਰਕੇ ਸ਼ਾਮੀ ਗਏ ਸੀਗਾ ਵੀ ਚਲੋ ਸਵੇਰੇ ਸੇਮੈਂਟ ਕਰਾਉਣਾ ਆ, ਤੇ ਹੁਣ ਆਪਾਂ ਪਹੁੰਚੀਏ ਵੀ ਵੇਖ ਲਈਏ ਸੈਟਅਪ ਹੋ ਗਿਆ ਸਾਰਾ ਲੱਗਾ ਆ, ਵੀ ਸਵੇਰੇ ਆਉਣਾ ਵੀ ਕੀ ਕਰ ਲਾਂਗੇ ਆਪਾਂ।
ਅੱਛਾ,
ਸਭ ਤੋਂ ਪਹਿਲਾਂ ਤਾਂ ਅਸੀਂ ਸੈਟਅਪ ਸਵੇਰੇ ਜਾ ਕੇ ਲਾਇਆ ਭਾਜੀ ਅਸੈਂਡਨ, ਤੇ ਅਸੈਂਡਨ ਤੋਂ ਫਿਰ ਵੈਨ ਲੋਡ ਕੀਤੀ ਭਰੀ ਸਾਰੀ ਮੈਲਬਨ ਜੂਨੀ, ਮੈਲਬਨ ਜੂਨੀ ਆਏ ਤੇ ਉੱਥੇ ਵੇਖਿਆ ਤੇ ਉੱਥੇ ਤੇ ਲੱਗੇ ਨਾ ਭਾਜੀ ਵੀ ਇੱਥੇ ਗੇਮਾਂ ਹੋਣੀਆਂ ਸਵੇਰੇ,
ਅੱਛਾ ਮਤਲਬ ਕੋਈ
ਕਿਉਂਕਿ ਜੋ
ਪ੍ਰਬੰਧ
ਅਸੀਂ
ਨਹੀਂ, ਉਹ ਪ੍ਰਬੰਧ ਤੁਹਾਡੀ ਜ਼ਿੰਮੇਵਾਰੀ ਸੀ ਜਾਂ?
ਨਹੀਂ ਭਾਜੀ, ਸਾਡੀ ਜਿਹੜੀ ਜ਼ਿੰਮੇਵਾਰੀ ਸੀਗੀ ਕਿ ਸਾਨੂੰ ਜੋ ਪ੍ਰੋਵਾਈਡ ਉੱਥੇ ਜੋ ਜੋ ਸਾਡੀ ਡਿਮਾਂਡ ਹੈ ਲਿਸਟ ਬਣਾ ਕੇ ਉਹ ਪਹਿਲਾਂ ਹੀ ਦੇ ਦਿੱਤੀ ਸੀ ਵੀ ਉੱਥੇ ਸਾਨੂੰ ਕੀ ਚਾਹੀਦੀਆਂ, ਕਿਉਂਕਿ ਉਹ ਮੈਲਬਨ ਜੂਨੀ ਕਲੀਅਰ ਕਿਹਾ ਸੀ
ਹਾਂਜੀ
ਪਹਿਲੀ ਸਭ ਤੋਂ ਜ਼ਰੂਰੀ ਸੀ ਭਾਜੀ ਉੱਥੇ ਸਾਡੀਆਂ ਚਾਹੀਦੀਆਂ ਸੀ 4 ਮਾਰਕੀ।
ਅੱਛਾ,
4 ਮਾਰਕੀ ਮੈਂ ਪਲਾਨ 'ਚ ਕਿਹਾ ਸੀਗਾ ਵੀ 1 ਮਾਰਕੀ ਸਾਡਾ ਹੋ ਗਿਆ ਕੋਰ ਰੂਮ, ਕਿਉਂਕਿ ਸਾਨੂੰ ਹੁਣ 10 ਸਾਲ ਹੋ ਗਏ ਅਥਲੈਟਿਕ ਨਾਲ ਕੰਮ ਕਰਦੇ ਹਾਂ ਵੀ ਕਿੱਥੇ ਕਿੱਥੇ ਕੀ ਹੁੰਦਾ ਉਹ ਸਾਨੂੰ ਕੋਈ ਬਿਹਤਰ ਨਹੀਂ ਦੱਸ ਸਕਦਾ ਸਾਡੇ ਨਾਲ, ਸਾਨੂੰ ਪਤਾ ਆਲਰੇਡੀ ਵੀ 1 ਕਾਰ ਰੂਮ ਤੇ ਮਾਰਕੀ ਹੋਊਗੀ, ਉਹਦੇ ਵਿੱਚ ਅਸੀਂ ਆਪਣੇ ਬੱਚੇ ਇਕੱਠੇ ਕਰਾਂਗੇ ਜਿਨ੍ਹਾਂ ਨੂੰ ਲਾਈਨ ਅਪ ਕਰਨਾ, ਜੇ ਧੁੱਪ ਹੋਊ ਤਾਂ ਵੀ ਕੋਈ ਇਸ਼ੂ ਨਹੀਂ ਹੈ, ਜੇ ਮੀਂਹ ਪਊਗਾ ਤਾਂ ਵੀ ਕੋਈ ਇਸ਼ੂ ਨਹੀਂ, ਐਟਲੀਸਟ ਬੱਚੇ ਸੇਫ ਅੰਦਰ ਬੈਠੇ ਆ।
ਜੀ
ਇੱਕ ਸੀ ਵੀ ਸਾਨੂੰ ਟਾਈਮਿੰਗ ਗੇਟਸ ਦੇ ਉੱਤੇ ਤੇ ਰਿਜ਼ਲਟ ਟੀਮ ਬਹਿਣੀ ਆ, ਤੇ ਇੱਕ ਅਸੀਂ ਇਹ ਸੋਚਿਆ ਵੀ ਉਹਦੇ ਵਿੱਚ ਅਸੀਂ ਰਿਫਰੈਸ਼ਮੈਂਟ, ਪਾਣੀ, ਫਰੂਟ, ਕੁਛ ਵੀ ਜਿੰਨਾ ਕਿ ਹੋ ਸਕਦਾ ਵਾ, ਤੇ ਕਿਉਂਕਿ ਮੈਲਬਨ ਯੂਨੀ ਨੇ ਲੰਗਰ ਤੋਂ ਮਨਾ ਕੀਤਾ ਸੀ ਵੀ ਟਰੈਕ ਦੇ ਵਿੱਚ ਫੂਡ ਨੋਟ ਅਲਾਊਡ, ਤੇ ਬਈ ਅਸੀਂ ਚਲੋ ਮਾਰਕੀ ਇੱਕ ਸਾਈਡ ਤੇ ਲਿਆ ਕੇ ਰੱਖ ਲਾਂਗੇ, ਜਿਹੜਾ ਕਿ ਅਸੀਂ ਧੰਨਵਾਦੀ ਹਾਂ ਕਲਗੀਧਰ ਸਪੋਰਟਸ ਅਕੈਡਮੀ ਤੇ ਆਪਣਾ ਬੋਲਨ ਜਿਹੜਾ ਵਿਦਿਆਲਾ ਆ, ਵੀ ਲੰਗਰ ਦੀ ਸੇਵਾ ਮੁੜ ਕੇ ਦੋਵੇਂ ਦਿਨ
ਮੈਂ ਇੱਥੇ ਆਣ ਲੱਗਾ ਸੀਗਾ ਵੀ ਉੱਥੇ ਪਾਣੀ ਲੰਗਰ ਨਹੀਂ ਪਹੁੰਚਿਆ ਕਿਉਂਕਿ ਸਾਨੂੰ ਫੀਡਬੈਕ ਵੀ ਆ ਰਹੀ ਸੀ।
ਹਾਂਜੀ ਭਾਈ, ਪਾਣੀ ਦਾ ਇੰਤਜ਼ਾਮ ਅਸੀਂ ਕੀਤਾ ਸੀ ਐਥਲੀਟਸ ਵਾਸਤੇ, ਜ਼ਿਆਦਾ ਅਸੀਂ ਕਹਿ ਰਹੇ ਆਮ ਲੋਕਾਂ ਲਈ, ਉੱਥੇ ਨਾ ਟੂਟੀਆਂ ਲੱਗੀਆਂ ਹੈਗੀਆਂ ਫਾਊਂਟੇਨ, ਅਸੀਂ ਉਹ ਅਨਾਊਂਸ ਕਰਦੇ ਵੀ ਆਪਣੀ ਬੋਟਲ ਲੈ ਲਓ ਜੇ ਹੈਗੀ ਹੈ ਸਾਡੇ ਕੋਲ ਤੇ ਤੁਸੀਂ ਭਰ ਸਕਦੇ ਜੇ, ਪਰ ਅਸੀਂ ਫਿਨਿਸ਼ ਲਾਈਨ ਤੇ ਮੈਂ ਦੋ ਤਿੰਨ ਪੈਕਟ ਜਿਹੜੇ ਬੋਤਲਾਂ ਰੱਖੀਆਂ, ਤੇ ਇੱਕ ਕਾਰ ਰੂਮ ਦੇ ਵਿੱਚ ਮੈਂ ਬੱਚਿਆਂ ਲਈ ਲੈ ਕੇ ਗਿਆ ਸੀ, ਤੇ ਨਰਪਾਲ ਭਾਜੀ ਹੋਣਾਂ ਕੋਲ ਇਲੈਕਟ੍ਰੋਲਾਈਟ ਵੀ ਹੈਗਾ ਸੀ, ਇਹਨਾਂ ਉੱਥੇ ਕਾਫੀ ਬੱਚਿਆਂ ਨੂੰ ਜਿਹਨੂੰ ਲੱਗਦਾ ਜ਼ਿਆਦਾ ਤੱਕ ਉਹਨਾਂ ਨੂੰ ਉਹ ਵੀ ਪਿਆਇਆ ਇਹਨਾਂ ਨੇ।
ਅੱਛਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਥੇ ਪੌਜ਼ ਕਰਦਾ, ਮੈਂ ਨਰਪਾਲ ਸਿੰਘ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਚਾਹੁੰਦਾ।
ਹਾਂਜੀ
ਨਰਪਾਲ ਸਿੰਘ ਜੀ, ਤੁਸੀਂ ਐਜ਼ ਏ ਪਾਰਟਿਸਪੈਂਟ ਗਏ ਸੀ ਜਾਂ ਫਿਰ ਬਾਅਦ ਦੇ ਮਤਲਬ ਐਜ਼ ਏ ਤੁਹਾਨੂੰ ਸਿਗਾ ਪੇ ਮੈਂ ਕੁਝ ਆਰਗੇਨਾਈਜ਼ ਵੀ ਕਰਨਾ ਹੈ?
ਨਹੀਂ, ਅਸੀਂ ਆਪਣੀ ਟੀਮ ਲੈ ਕੇ ਗਏ ਸੀ ਜਿਹਦੇ ਵਿੱਚ ਸਾਡੇ ਲਗਭਗ 63 ਦੇ ਬੱਚੇ ਸੀਗੇ।
ਅੱਛਾ ਜੀ,
ਤੇ ਹਾਂਜੀ, ਪਰ ਜਿਵੇਂ ਕੁਲਦੀਪ ਔਲਖ ਭਾਜੀ ਨੇ ਸਾਡੀ ਡਿਊਟੀ ਲਾਈ ਸੀਗੀ ਅੰਦਰ ਕਿ ਸਾਨੂੰ ਘੱਟੋ ਘੱਟ 5 ਵਲੰਟੀਅਰਸ ਚਾਹੀਦੇ ਨੇ,
ਅੱਛਾ ਜੀ,
ਤੇ ਉਸ ਤੋਂ ਬਿਨਾਂ ਜਿੱਥੇ ਕਿਤੇ ਸਾਨੂੰ ਮਾੜੀ ਮੋਟੀ ਕਮੀ ਪੇਸ਼ੀ ਲੱਗਦੀ ਸੀਗੀ ਉਹ ਜਗ੍ਹਾ ਅਸੀਂ ਫਿੱਲ ਕਰਦੇ ਸੀ ਜਾਂ ਗੈਪ ਫਿੱਲ ਕਰਦੇ ਸੀਗੇ।
ਠੀਕ ਹੈ ਜੀ, ਤੇ ਫਿਰ ਲੰਗਰ ਤੁਸੀਂ ਫਿਰ ਦੂਜੇ ਦਿਨ ਲੈ ਕੇ ਗਏ, ਤੁਹਾਨੂੰ ਪਤਾ ਲੱਗਿਆ ਵੀ ਨਹੀਂ ਇੱਥੇ ਪਹੁੰਚ ਰਿਹਾ ਜਾਂ ਜਿਸ ਤਰ੍ਹਾਂ ਵੀ ਹੈ?
ਹਾਂਜੀ ਭਾਈ ਸਾਹਿਬ, ਇੱਦਾਂ ਸੀ ਵੀ ਜਦੋਂ ਅਸੀਂ ਸਿਡਨੀ ਗਏ ਸੀਗੇ ਸਿੱਖ ਗੇਮਾਂ ਤੇ ਲਾਸਟ ਈਅਰ,
ਹਾਂਜੀ,
ਉੱਥੇ ਸਾਨੂੰ ਥੋੜਾ ਜਿਹਾ ਲੱਗਿਆ ਵੀ ਇੱਕ ਪਾਸੇ ਚਲੋ ਉਹਨਾਂ ਨੇ ਬੜਾ ਵਧੀਆ ਕੀਤਾ ਹੋਇਆ ਸੀ, ਇੱਕ ਲਾਈਨ ਸਪੋਰਟਸ ਪਲੇਅਰਾਂ ਦੀ ਅਲੱਗ ਲਾਈ ਹੋਈ ਸੀਗੀ,
ਹਾਂਜੀ,
ਪਰ ਫਿਰ ਵੀ ਕਿਤੇ ਨਾ ਕਿਤੇ ਬੱਚਿਆਂ ਨੂੰ ਬੜੀ ਉਡੀਕ ਕਰਨੀ ਪੈਂਦੀ ਸੀ, ਥੋੜਾ ਦੂਰ ਜਾਣਾ ਪੈਂਦਾ ਸੀਗਾ, ਤੇ ਫਿਰ ਉਦੋਂ ਹੀ ਅਸੀਂ ਜਿਹੜੇ ਭਾਈ ਸਾਹਿਬ ਹੋਣੇ ਨੇ ਸਾਰਿਆਂ ਨੇ ਇਹ ਪਲਾਨ ਕੀਤਾ ਵੀ ਆਪਣਾ ਲੰਗਰ ਆਪਾਂ ਆਪੇ ਲੈ ਕੇ ਜਾਣਾ ਘਰ ਤੋਂ ਹੀ ਤਿਆਰ ਕਰਕੇ ਜਾਂ ਵਿਦਿਆਲਿਆ ਤੋਂ ਤਿਆਰ ਕਰਕੇ
ਆਪਣੀ ਟੀਮ ਵਾਸਤੇ।
ਹਾਂਜੀ, ਫਿਲਹਾਲ ਇਹੀ ਸੋਚਿਆ ਸੀ ਵੀ ਆਪਣੀ ਟੀਮ ਵਾਸਤੇ, ਹਾਲਾਂਕਿ ਜਦੋਂ ਦੂਜੇ ਦਿਨ ਅਸੀਂ ਸਿਡਨੀ ਸਕੀਮਾਂ ਤੇ ਵੀ ਆਪਣਾ ਲੰਗਰ ਲੈ ਕੇ ਗਏ, ਉੱਥੇ ਦੂਜੇ ਜਿੰਨੇ ਵੀ ਪ੍ਰਾਣੀ ਨੇ, ਕਿਉਂਕਿ ਫਿਰ ਖਾਲਸੇ ਦਾ ਲੰਗਰ ਤਾਂ ਸਾਰਿਆਂ ਵਾਸਤੇ, ਆਪਾਂ ਕਿਸੇ ਨੂੰ ਮਨਾ ਕਰ ਨਹੀਂ ਸਕਦੇ, ਤੇ ਸਾਰਿਆਂ ਨੇ ਬੜਾ ਵਧੀਆ ਛਕਿਆ। ਉਸੇ ਤਰੀਕੇ ਦੇ ਨਾਲ ਫਿਰ ਅਸੀਂ ਪਹਿਲੇ ਦਿਨ ਤੋਂ ਹੀ ਅਸੈਂਡਨ ਵੀ ਤੇ 2 ਦਿਨ ਮੈਲਬਨ ਯੂਨੀਵਰਸਿਟੀ ਵੀ ਲੰਗਰ ਤਿਆਰ ਕਰਕੇ ਲੈ ਕੇ ਜਾਂਦੇ ਰਹੇ, ਤੇ ਜਿਹੜਾ ਕਿ ਪ੍ਰਾਇਓਰਟੀ ਸੀ ਆਪਣੇ ਬੱਚੇ ਛਕ ਲੈਣ, ਪਰ ਫਿਰ ਜਦੋਂ ਦੇਖਿਆ ਕਿ ਉੱਥੇ ਲੰਗਰ ਦਾ ਪ੍ਰਬੰਧ ਨਹੀਂ, ਉਹ ਮਹਾਰਾਜ ਨੇ ਅਸੀਂ ਬਰਕਤ ਪਾਈ ਕਿ ਉਹ ਲੰਗਰ ਸਾਰਿਆਂ ਨੇ, ਪ੍ਰਬੰਧਕਾਂ ਨੇ ਵੀ ਤੇ ਨਾਲ ਜਿਹੜੇ ਪੇਰੈਂਟਸ ਆਏ ਸੀਗੇ ਜਾਂ ਹੋਰ ਉਹਨਾਂ ਸਾਰਿਆਂ ਨੇ ਛਕਿਆ ਜੀ।
ਮੇਰਾ ਸਵਾਲ ਇੱਕ ਗੁਰਸ਼ੇਰ ਬਾਈ ਲਈ ਹੈ ਕਿ ਗੁਰਸ਼ੇਰ, ਜਿਸ ਤਰ੍ਹਾਂ ਕੁਛ ਜਿਹੜੇ ਫੀਡਬੈਕ ਆ ਰਹੀ ਹੈ, ਮਤਲਬ ਮੈਨੂੰ ਬਹੁਤ ਜ਼ਿਆਦਾ ਫੀਡਬੈਕ ਆ ਰਹੀ, ਮੈਂ ਸਿਰਫ ਫਿਲਟਰ ਹੀ ਕਰਾਂਗਾ, ਉਹਦੇ ਵਿੱਚ ਓਵਰਆਲ ਜਿਹੜੇ ਨੇ ਐਥਲੈਟਿਕਸ ਦੇ ਸਾਰੇ ਖੁਸ਼ ਹੋ ਕੇ ਹੀ ਗਏ ਨੇ ਆਲਮੋਸਟ, ਪਰ ਜਿਹੜੀਆਂ ਕਈ ਕਮੀਆਂ ਪੇਸ਼ੀਆਂ ਨੇ ਉਹਨਾਂ ਨੇ ਦੱਸੀਆਂ। ਇੱਕ ਜਿਹੜਾ ਸਰਟੀਫਿਕੇਟਸ ਨੇ, ਹੈ ਨਾ, ਉਹ ਬਲੈਂਕ ਸਰਟੀਫਿਕੇਟ ਦਿੱਤੇ ਗਏ, ਹੈ ਨਾ, ਉਹ ਕਹਿੰਦੇ ਵੀ ਮਤਲਬ ਵਟ ਇਜ਼ ਦਿਸ, ਹੈ ਨਾ, ਅਤੇ ਮਤਲਬ ਤੁਸੀਂ ਪਿਛਲੀ ਵਾਰੀ ਸਿਡਨੀ ਵੀ ਕਰਾਈਆਂ, ਅਤੇ ਉੱਥੇ ਕੀ ਮਾਹੌਲ ਸੀ, ਮਤਲਬ ਜਿਹੜੇ ਪਾਰਟੀਸਪੇਸ਼ਨ ਸਰਟੀਫਿਕੇਟ ਸੀ ਜਾਂ ਅਥਲੈਟਿਕ ਦੇ ਕੋਈ ਸਪੈਸੀਫਿਕ ਮਾਰਕਸ, ਇਹ ਤਾਂ ਜਨੈਰਿਕ ਸਰਟੀਫਿਕੇਟ ਸੀਗੇ, ਇਹਦੇ ਬਾਰੇ ਕੁਛ ਕਹਿਣਾ ਚਾਹੋਗੇ?
ਇਹ ਪਹਿਲੀ ਗੱਲ ਤੇ ਆ ਕਿ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਬਣਦੀ, ਜਦੋਂ ਆਨਲਾਈਨ ਰਿਜ਼ਲਟ ਆ ਗਿਆ ਤੁਹਾਡਾ ਅਵੇਲੇਬਲ ਹੈਗਾ, ਪਲੱਸ ਤੁਹਾਨੂੰ ਮੈਡਲ ਮਿਲ ਗਏ, ਤੁਹਾਡੀਆਂ ਫੋਟੋਜ਼ ਹੁੰਦੀਆਂ ਨੇ ਸਰਟੀਫਿਕੇਟ, ਕਿਉਂਕਿ ਉਹ ਐਡੀਸ਼ਨਲ ਬਰਡਨ ਆ ਜਾਂਦਾ ਹੈ ਟੀਮ ਦੇ ਉੱਤੇ ਜਦੋਂ ਨਾਂ ਲਿਖਣਾ ਆ, ਤੇ ਜਾਂ ਤੇ ਅਨਲੈਸ ਅੰਟਿਲ ਵੀ ਸਾਡੇ ਕੋਲ ਬਹੁਤ ਜਿਹੜੇ ਰਿਜ਼ਲਟਸ ਨੇ ਉਹ ਬਹੁਤ ਸਮੂਥ ਚੱਲ ਰਿਹਾ ਸਾਰਾ ਕੁਛ, ਤੇ ਅਸੀਂ ਸਾਡੀ ਵਿਕਟਰੀ ਸੈਰੇਮਨੀ ਵੀ ਕੋਈ ਡਿਲੇ ਨਹੀਂ ਹੋ ਰਹੀ, ਆਪਾਂ ਨਾਲ ਦੀ ਨਾਲ ਕਰੀ ਜਾ ਰਹੇ ਹਾਂ, ਨਾਲ ਦੀ ਨਾਲ ਨਾਂ ਲਿਖ ਕੇ ਦੇਈ ਜਾ ਰਹੇ ਹਾਂ। ਤੋ ਮੈਂ ਕਹੂੰਗਾ ਇਨ ਟਰਮਸ ਆਫ ਜਿਹੜੀਆਂ ਰੇਸਿਸ ਹੋਈਆਂ ਨੇ ਜਾਂ ਰਿਜ਼ਲਟ ਆ, ਅਸੀਂ ਸੇਮ ਹੀ ਆ ਜੀ, ਜਿਵੇਂ ਸਿਡਨੀ ਸੀਗੀ ਉਹਦੇ ਨਾਲੋਂ, ਸਗੋਂ ਸਿਡਨੀ ਦੇ ਰਿਜ਼ਲਟ ਥੋੜ੍ਹਾ ਟਾਈਮ ਰੁਕ ਕੇ ਆਏ ਸੀਗੇ, ਪਰ ਮੈਲਬਰਨ ਦੇ ਰਿਜ਼ਲਟ ਜਿਹੜੇ ਉਹ 2 ਦਿਨ ਬਾਅਦ ਹੀ ਇਹਨਾਂ ਨੇ ਅਪਡੇਟ ਕਰ ਦਿੱਤੇ, ਤੇ ਮੇਰਾ ਤਾਂ ਚਲੋ ਇਹਦੇ ਤੇ ਇੰਨਾ ਕੀ ਕਹਿਣਾ ਹੈ ਜੀ। ਬਟ ਜਿਹੜੇ ਸਰਟੀਫਿਕੇਟ ਆਫ ਮੈਰਿਟ ਹੁੰਦਾ ਜੀ, ਉਹਦੇ ਤੇ ਤੁਹਾਡਾ ਜਿਹੜਾ ਨਾਮ ਹੈ, ਉਹਦੇ ਤੇ ਤੁਹਾਡਾ ਨਾਂ, ਡੇਟ, ਤੁਹਾਡਾ ਪੋਜੀਸ਼ਨ, ਤੁਹਾਡਾ ਡਿਸਟੈਂਸ ਜਾਂ ਟਾਈਮ, ਉਹ ਜ਼ਰੂਰ ਲਿਖਿਆ ਹੋਣਾ ਚਾਹੀਦਾ। ਸੋ ਐਪਰੀਸੀਏਸ਼ਨ ਉਹ ਸਰਟੀਫਿਕੇਟ ਜ਼ਰੂਰ ਸੀਗਾ, ਪਰ ਮੈਂ ਦੇਖਿਆ ਕਿ ਕਈ ਲੋਕਾਂ ਨੇ ਆਪਣੇ ਘਰ ਜਾ ਕੇ ਉੱਤੇ ਨਾਂ ਲਿਖੇ ਤੇ ਫਿਰ ਉਹਦੀਆਂ ਫੋਟੋਜ਼ ਪਾਈਆਂ ਨੇ ਫੇਸਬੁੱਕ ਤੇ।
ਠੀਕ, ਸਰਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਹਾਂਜੀ, ਸਾਨੂੰ ਇਹ ਜਿਹੜੇ ਸਰਟੀਫਿਕੇਟ ਸੀਗੇ ਨਾ ਜੀ, ਇਹ ਸਰਟੀਫਿਕੇਟ ਆਫ ਐਪਰੀਸੀਏਸ਼ਨ ਸੀਗੇ, ਸਰਟੀਫਿਕੇਟ ਆਫ ਪੋਜੀਸ਼ਨ ਨਹੀਂ ਸੀਗੇ ਜਿਹੜੇ, ਜਦੋਂ ਸਾਨੂੰ ਕਮੇਟੀ ਵੱਲ ਦਿੱਤੇ ਗਏ ਉਹ ਸਿਰਫ ਸਰਟੀਫਿਕੇਟ ਆਫ ਐਪਰੀਸੀਏਸ਼ਨ ਆ, ਤੇ ਐਪਰੀਸੀਏਸ਼ਨ ਤਾਂ ਜੀ ਉਹਨਾਂ ਨੇ ਮਤਲਬ ਜਿੱਦਾਂ ਕਿ ਹਰ ਕਿਸੇ ਸਪੋਂਸਰ ਨੂੰ, ਹਰ ਕਿਸੇ ਨੂੰ ਜਿਨ੍ਹਾਂ ਨੇ ਵੀ ਕੁਛ ਕੀਤਾ ਉਹ ਦਿੱਤੇ, ਤੇ ਸਾਡੀ ਟੀਮ ਨੂੰ ਸਾਡਾ ਮਤਲਬ ਕਲੀਅਰ ਇਹ ਸੀਗਾ ਵੀ ਜਿਹੜਾ ਆਪਣੇ ਸਰਟੀਫਿਕੇਟ ਆਪਣੇ ਕੋਲ, ਕਿਉਂਕਿ ਪੋਜੀਸ਼ਨ ਸਰਟੀਫਿਕੇਟ ਨਹੀਂ ਹੈਗੇ ਆਪਾਂ ਉਹਨੂੰ ਜਗ੍ਹਾ, ਕਿਉਂਕਿ ਉੱਥੇ ਕੋਈ ਜਗ੍ਹਾ ਨਹੀਂ ਸੀ ਜਿੱਥੇ ਆਪਾਂ ਲਿਖ ਸਕੀਏ ਜੀ ਫਸਟ ਪੋਜੀਸ਼ਨ ਆ ਸੈਕਿੰਡ ਪੋਜੀਸ਼ਨ ਆ, ਉਹ ਐਪਰੀਸੀਏਸ਼ਨ ਸਰਟੀਫਿਕੇਟ ਆ। ਸੋ ਸਾਡੀ ਟੀਮ ਕੋਲ ਜਿਹੜੀ ਕਪੈਸਿਟੀ ਸੀਗੀ ਉਸ ਟਾਈਮ ਕੰਮ ਕਰਨ ਦੀ ਜਿਹੜੀ ਸੀਗੀ, ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਜਿਹੜਾ ਸਰਟੀਫਿਕੇਟ ਹੈਗਾ ਉਹ ਤੁਸੀਂ ਫਸਟ ਸੈਕਿੰਡ ਥਰਡ ਵਾਲੇ ਨਾਲ ਫੜਾ ਦਿਓ, ਤੇ ਜੇ ਤੁਹਾਡੇ ਕੋਲ ਟਾਈਮ ਹੋਇਆ, ਜੇ ਸਰਟੀਫਿਕੇਟ ਤੁਹਾਡੇ ਵੱਧ ਹੋਏ, ਤੁਸੀਂ ਐਜ ਏ ਸਰਟੀਫਿਕੇਟ ਐਪਰੀਸੀਏਸ਼ਨ ਜਿਹੜੇ ਬਾਕੀ ਬੱਚੇ ਹੈਗੇ ਉਹਨਾਂ ਨੂੰ ਵੀ ਦੇ ਦਿਓ, ਪਰ ਸਾਡੇ ਕੋਲ ਨਾ ਇਹਦੀ ਕਪੈਸਿਟੀ ਆ, ਤੇ ਕਿਉਂਕਿ ਇਹ ਸਰਟੀਫਿਕੇਟ ਤੇ ਕੋਈ ਸੀਰੀਅਲ ਨੰਬਰ ਨਹੀਂ ਹੈ, ਕੋਈ ਇਹਦੇ ਵਿੱਚ ਜਿੱਦਾਂ ਫਸਟ ਸੈਕਿੰਡ ਥਰਡ ਪੋਜੀਸ਼ਨ ਦਾ ਨੰਬਰ ਨਹੀਂ ਹੈ, ਇਸ ਕਰਕੇ ਆਪਾਂ ਨੂੰ ਲਿਖਣ ਵਾਸਤੇ ਉਹਦੇ ਵਿੱਚ ਨਾ ਤਾਂ ਉਸ ਟਾਈਮ ਲਿਖਿਆ ਜਾਣਾ ਸੀ, ਤੇ ਅੱਗੇ ਤੋਂ ਜਿੱਦਾਂ ਗੁਰਸ਼ੇਰ ਭਾਈ ਨੇ ਕਿਹਾ ਕਿ ਜੇ ਕਿ ਸਰਟੀਫਿਕੇਟ ਰੱਖਣੇ ਹੈਗੇ ਆ ਤਾਂ ਉਹਨਾਂ ਨੂੰ ਸੀਰੀਅਲ ਨੰਬਰ ਤੇ ਨਾ ਹੋਣਾ ਚਾਹੀਦਾ, ਉੱਥੇ ਪੋਜੀਸ਼ਨ ਹੋਣੀ ਚਾਹੀਦੀ ਆ ਜੀ ਫਸਟ ਵਾਲਾ ਸੈਕਿੰਡ ਵਾਲਾ ਥਰਡ ਵਾਲਾ, ਉਹ ਫਿਰ ਉਸ ਤਰੀਕੇ ਨਾਲ ਦੇਣੇ ਚਾਹੀਦੇ ਆ।
ਦੇਖੋ
ਜਿਹੜੇ ਸਰਟੀਫਿਕੇਟ ਸੀਗੇ ਉਹ ਜੈਨਰਿਕ ਸਰਟੀਫਿਕੇਟ ਆ।
ਤੁਸੀਂ ਕਲੈਰੀਫਾਈ ਕਰਤਾ ਬਹੁਤ ਸਾਰੀ ਜਿਹੜੀ ਫੀਡਬੈਕ ਆਉਂਦੀ ਹੈ ਵੀ ਇੱਦਾਂ ਇੱਦਾਂ, ਤੇ ਤੁਸੀਂ ਐਜ਼ ਏ ਰਿਸਪੋਨਸੀਬਲ ਪਰਸਨ ਇਹ ਕਲੀਅਰ ਕਰਤਾ ਵੀ ਉਹਨਾਂ ਦੀ ਵੈਸੇ ਲੋੜ ਵੀ ਹੈ ਨਹੀਂ ਸੀਗੀ, ਕਿਉਂਕਿ ਰਿਜ਼ਲਟ ਵਗੈਰਾ ਤੇ ਉਹ ਉਹਦੇ ਜਿਹੜੇ ਗਾਂਹ ਕੀ ਹੋ ਸਕਦਾ ਇਹਦੀ ਵੀ ਫੀਡਬੈਕ ਤੁਸੀਂ ਦੇ ਰਹੇ ਹੋ। ਸੋ ਔਰਕ ਸਾਹਿਬ, ਜਿਵੇਂ ਮਤਲਬ ਤੁਸੀਂ ਮੈਨੇਜ ਕੀਤਾ ਇੱਥੇ ਨਿਰਪਾਲ ਭਾਅ ਜੀ ਹੁਣਾਂ ਨੇ, ਹੈ ਨਾ, ਆਪਣੇ ਵਿਦਿਆਲਿਆ ਵੱਲੋਂ ਇੱਕ ਸਿੱਖੀ ਸਪਿਰਿਟ ਦਿਖਾਉਂਦੇ ਹੋਏ ਲੰਗਰ ਦੇ ਪ੍ਰਬੰਧ ਵੀ ਕਰਤੇ, ਸਾਰਾ ਕੁਛ ਕਰਤਾ, ਓਵਰਆਲ ਕਹਿ ਲਓ ਕਿ ਸਾਡੇ ਸਾਰੀਆਂ ਦੀਆਂ ਖੇਡਾਂ ਨੇ, ਐਡੀ ਗੱਲ ਨਹੀਂ ਹੈਗੀ। ਸੋ ਅਗਰ ਇਹਨਾਂ 'ਚ ਕਪੈਸਿਟੀ ਸੀ ਤਾਂ ਉਹਨਾਂ ਨੇ ਉਹ ਦੇਖਿਆ ਵੀ ਇੱਥੇ ਖਾਲੀ ਪਿਆ ਆ, ਇੱਥੇ ਸੇਵਾ ਹੋ ਸਕਦੀ, ਇਹਨਾਂ ਨੇ ਕੀਤੀ ਆ, ਅਤੇ ਔਰ ਲੰਗਰ ਵੀ ਮਹਾਰਾਜ ਦੀ ਕਿਰਪਾ ਨਾਲ, ਹੈ ਨਾ, ਫਿਰ ਥੋੜ੍ਹਿਆ ਨਹੀਂ ਹੈਗਾ। ਅਤੇ ਔਲਖ ਸਾਹਿਬ ਦੀ, ਚਲੋ ਕਨੈਕਸ਼ਨ ਕੱਟ ਹੋ ਗਿਆ, ਅਤੇ ਆਪਣੇ ਤੁਸੀਂ ਕਿਉਂਕਿ ਵਿਦਿਆਲਿਆ 'ਚ ਕਾਫੀ ਬੱਚੇ ਪੜ੍ਹਾ ਰਹੇ ਹੋ, ਕਿੰਨੀ ਕੁ ਸਟਰੈਂਥ ਹੈ ਉੱਥੇ, ਮਤਲਬ ਜਿਨ੍ਹਾਂ 'ਚੋਂ ਤੁਸੀਂ 63 ਬੱਚੇ ਕੱਢ ਕੇ ਲੈ ਕੇ ਆਏ ਹੋ?
ਹਾਂਜੀ, ਸਾਡੇ ਕੋਲ ਵਿਦਿਆਲਿਆ ਵਿੱਚ ਲਗਭਗ 250 ਤੋਂ ਉੱਪਰ ਬੱਚਾ ਪੜ੍ਹਦਾ ਜੀ, ਤੇ ਜਿਹਦੇ ਵਿੱਚੋਂ ਲਗਭਗ 80 ਕੁ ਬੱਚੇ ਹੈਗੇ ਨੇ ਜਿਹੜੇ ਸਾਡੇ ਕੋਲ ਟ੍ਰੇਨਿੰਗ ਲੈਂਦੇ ਨੇ
ਖੇਡਾਂ ਦੀ।
ਤੇ ਹਾਂਜੀ, ਇਹ ਵੀ ਉਹ ਬੱਚੇ ਨੇ ਜਿਨ੍ਹਾਂ ਦੇ ਟ੍ਰਾਇਲ ਲਿੱਤੇ ਜਾਂਦੇ ਨੇ ਪਹਿਲਾਂ, ਤੇ ਜਿਹੜੇ ਕੁਛ ਬੱਚੇ ਰਹਿ ਜਾਂਦੇ ਨੇ ਫਿਰ ਉਹਨਾਂ ਨੂੰ ਕੁਛ ਪਲਾਨ ਦਿੱਤੇ ਜਾਂਦੇ ਨੇ ਕਿ ਤੁਸੀਂ ਪਲਾਨ ਤੇ ਵਰਕ ਕਰੋ ਤੇ ਥੋੜੇ ਟਾਈਮ ਬਾਅਦ ਤੁਹਾਡੇ ਫਿਰ ਟ੍ਰਾਇਲ ਹੋਣਗੇ। ਸੋ ਅਸੀਂ ਇੱਕ ਲਿਮਿਟ ਰੱਖੀ ਹੈ ਲਗਭਗ 80 ਕੁ ਬੱਚਿਆਂ ਦੀ, ਜਿਹਦੇ ਵਿੱਚ ਸਾਨੂੰ ਵੀ ਸੌਖਾ ਹੋ ਜਾਂਦਾ ਉਹਨਾਂ ਨੂੰ ਟ੍ਰੇਨਿੰਗ ਦੇਣੀ
ਜੀ।
ਹਾਂਜੀ,
ਮੈਂ ਨਾ ਹੁਣ ਥੋੜ੍ਹੀ ਜਿਹੀ ਫੀਡਬੈਕ, ਓਵਰਵਿਊ ਫੀਡਬੈਕ ਦੇਣ ਦੀ ਟਰਾਈ ਕਰ ਰਿਹਾ। ਇੱਕ ਤਾਂ ਜਿਵੇਂ ਸਾਰਿਆਂ ਨੂੰ ਪਤਾ ਹੈ ਵੀ ਇੱਕ ਕੇਓਐਸ ਵਾਲਾ ਮਾਹੌਲ ਬਣਿਆ ਕਿ ਉੱਥੇ ਪਤਾ ਹੀ ਨਹੀਂ, ਹੈ ਨਾ, ਵੀ ਸਮਾਨ ਹੀ ਨਹੀਂ ਪਹੁੰਚਿਆ ਜਿਹੜਾ ਲੱਗਣੀ ਸੀ, ਮਾਰਕੀ ਲੱਗਣੀ ਸੀ ਉਹਦੇ ਵਿੱਚ ਕੁਛ ਨਹੀਂ ਉੱਥੇ ਪਹੁੰਚਿਆ, ਦੈਟਸ ਅ ਫੈਕਟ, ਹੈ ਨਾ। ਅਤੇ ਉਹ ਹੁਣ ਕਿਵੇਂ ਹੋਇਆ, ਕਿੱਦਾਂ ਹੋਇਆ, ਇਹ ਹੁਣ ਪੜਚੋਲ ਕਰੇਗੀ ਉੱਥੋਂ ਦੀ ਮੈਲਬਨ ਦੀ ਕਮੇਟੀ, ਨੈਸ਼ਨਲ ਕਮੇਟੀ ਨੂੰ ਵੀ ਕਰਨਾ ਚਾਹੀਦਾ। ਫਿਲਹਾਲ ਤਾਂ ਇਹ ਫੀਡਬੈਕ ਹੀ ਸਮਝਣ ਵੀ ਜਿਹੜੇ ਰਿਐਲਿਟੀ ਕੀ ਆ, ਹੈ ਨਾ, ਰੀਅਲ ਟਾਈਮ, ਕਿ ਜਦੋਂ ਤੁਸੀਂ ਮਤਲਬ 1000 ਤੋਂ ਉੱਤੇ ਬੱਚਾ, ਮਤਲਬ ਮੇਰੇ ਖਿਆਲ ਸਾਰਿਆਂ ਨੂੰ ਵੱਡੀ ਸਪੋਰਟ ਗੁਰਸ਼ੇਰ ਇਹੀ ਰਹੀ ਆ, ਹੈ ਨਾ, ਰਿਕਾਰਡ
ਜੀ। ਆਫਟਰ ਸੋਕਰ ਜੇ ਆਪਾਂ ਗੱਲ ਕਰੀਏ ਤਾਂ ਅਥਲੈਟਿਕਸ ਸਾਡੀ ਕਮਿਊਨਿਟੀ 'ਚ ਪਿਛਲੇ 5 ਤੋਂ 6 ਸਾਲ 'ਚ ਬਹੁਤ ਮਤਲਬ ਲੋਕਾਂ ਦੀ ਮਨਪਸੰਦੀਦਾ ਸਪੋਰਟ ਬਣ ਰਹੀ ਆ, ਕਿਉਂਕਿ ਜਿੰਨੇ ਵੀ ਕਲੱਬ ਲੱਗੇ ਹੋਏ ਨੇ ਆਸਟ੍ਰੇਲੀਆ ਵਾਈਡ, ਇਹਨਾਂ ਦੇ ਬੱਚੇ ਲਿਟਲ ਅਥਲੈਟਿਕਸ ਨਾਲ ਜੁੜ ਰਹੇ ਨੇ। ਸੋ ਉਹਦੇ ਜ਼ਰੀਏ ਕੀ ਆ ਕਿ ਲੋਕ ਅੱਗੇ ਆ ਰਹੇ ਨੇ, ਉਹਦੇ ਨਾਲ ਇੰਡੀਵਿਜੁਅਲ ਗੇਮ ਜਿਹੜੀ ਆ ਜੀ ਉਹ ਅਥਲੈਟਿਕਸ ਆ, ਜੋ ਕਾਫੀ ਹੁਣ ਬੂਮ ਕਰ ਰਹੀ ਆ ਆਪਣੀ ਕਮਿਊਨਿਟੀ 'ਚ। ਬਾਕੀ ਓਵਰਆਲ ਜੇ ਟੀਮ ਗੇਮ ਦੀ ਗੱਲ ਕਰੀਏ ਤਾਂ ਅਜੇ ਵੀ ਸੌਕਰ ਹੀ ਆ ਜੀ।
ਮੈਨੂੰ ਮੈਨੂੰ ਇਹੋ ਲੱਗਦਾ ਕੁਲਦੀਪ ਤੇ ਸਰਾਂ ਸਾਹਿਬ ਤੇ ਨਿਰਪਾਲ, ਕਿ ਅਥਲੈਟਿਕਸ ਨਾ ਪਹਿਲਾਂ ਜਿੱਦਾਂ ਉਹ ਕਹਿੰਦੇ ਨਾ ਉਹ 12 ਕੁ ਵੱਜ ਗਏ, ਉਹ ਇੱਦਾਂ ਕਰੋ ਪਰੇ ਲਾਈਨਾਂ ਬਣਾ ਕੇ ਉੱਥੇ ਕ ਦੜਾ ਲਓ ਨਿਆਣੇ, ਉਹ ਮਤਲਬ ਅਥਲੈਟਿਕਸ ਨਹੀਂ ਕਰਾ ਲਓ ਨਿਆਣੇ ਦੜਾ ਲਓ, ਉਹ ਕੱਟੇ ਕਰਕੇ ਲੈ ਜਾਣੇ ਤੇ ਉੱਥੇ ਉੱਥੇ ਮਤਲਬ ਦੜਾਉਣ ਲੱਗ ਜਾਣਾ। ਮੇਰਾ ਖਿਆਲ ਇਸ ਮਾਇੰਡ ਸੈੱਟ ਤੋਂ ਉੱਪਰ ਆਪਾਂ ਹਜੇ ਗਏ ਨਹੀਂ, ਸਾਡੀ ਮੈਨੇਜਮੈਂਟ ਲੈਵਲ ਜਿਹੜਾ, ਹੈ ਨਾ।
ਅਸੀਂ ਜੀ, ਦੋ ਕੁ ਗੱਲਾਂ ਨੇ ਜੀ ਇਹਦੇ ਵਿੱਚ, ਤੁਸੀਂ ਸਹੀ ਕਹਿੰਦੇ ਹੋ ਕਿ ਹਜੇ ਵੀ ਜਿਹੜਾ ਇਹ ਹੈਗਾ ਮਾਇੰਡ ਸੈੱਟ ਜਿਹੜਾ ਹੈਗਾ, ਕੱਲੀ ਮੈਨੇਜਮੈਂਟ ਦਾ ਵੀ ਕਹੀਏ ਤੇ ਆਪਣੇ ਥੋੜੀ ਜਿਹੀ ਕਮਿਊਨਿਟੀ ਦਾ ਮਾਇੰਡ ਸੈੱਟ ਵੀ ਹਜੇ ਹੈਗਾ ਜੀ, ਵੀ ਐਂਟਰੀ ਜਿਹੜੀ ਹੈਗੀ ਆ ਬਹੁਤ ਥੋੜੀ ਆ, ਤੁਸੀਂ ਸਾਰਿਆਂ ਦੀ ਐਂਟਰੀ ਕਰਵਾ ਦਿਓ, ਜੇ ਹੋਇਆ ਗਿਆ ਤਾਂ ਚਲ ਜਾਂਗੇ। ਸੋ ਬੇਸਿਕਲੀ ਮੈਨੂੰ ਇਹ ਲੱਗਦਾ ਕਿ ਸਾਨੂੰ ਫਰੋਮ ਇਨਸਟੈਡ ਆਫ ਕੁਆਂਟਿਟੀ ਕੁਆਲਿਟੀ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ, ਤੇ ਜਿੱਦਾਂ ਕਿ ਕੁਲਦੀਪ ਭਾਜੀ ਨੇ, ਗੁਰਸ਼ੇਰ ਭਾਜੀ ਨੇ ਪਹਿਲਾਂ ਕਿਹਾ ਕਿ ਸਾਡੇ ਬੱਚੇ ਕਾਫੀ ਵਧੀਆ ਕਰ ਰਹੇ ਨੇ ਔਨ ਨੈਸ਼ਨਲ ਲੈਵਲ, ਔਨ ਸਟੇਟ ਲੈਵਲ, ਜੇ ਅਸੀਂ ਗੇਮਾਂ ਨੂੰ ਵੱਡਾ ਬਣਾਉਣ ਦੀ ਬਜਾਏ ਐਜ਼ ਏ ਕੁਆਲਿਟੀ ਫੋਕਸ ਕਰੀਏ, ਕਿ ਵੱਡਾ ਤਾਂ ਉਹਨਾਂ ਨੇ ਆਪਣੇ ਆਪ ਹੀ ਹੋ ਜਾਣਾ, ਜੇ ਤੁਸੀਂ ਕੁਆਲਿਟੀ ਤੇ ਫੋਕਸ ਕੀਤਾ, ਜਦੋਂ ਤੁਹਾਡੇ ਕੋਲ ਕੰਪੀਟੀਸ਼ਨ ਆ ਗਿਆ ਤੇ ਵੇਖਣ ਤਾਂ ਤੁਹਾਡੇ ਕੋਲ ਸਾਰਿਆਂ ਨੇ ਪਹੁੰਚ ਜਾਣਾ, ਕਿ ਹਰ ਬੰਦਾ ਆਏਗਾ, ਹਰ ਕੋਈ ਦੇਖਣ ਆਏਗਾ, ਹਰ ਕੋਈ ਪਾਰਟੀਸਪੇਟ ਕਰਨਾ ਚਾਹੇਗਾ। ਤੁਸੀਂ ਸਪੋਰਟ ਨੂੰ ਐਜ਼ ਏ ਸਪੋਰਟਸ ਰਹਿਣ ਦਿਓ ਪਹਿਲਾਂ, ਤਾਂ ਉਹਦੇ ਵਿੱਚ ਆਪਣੀਆਂ ਜਿਹੜੀਆਂ ਲੋਕਲ ਪੋਲਿਟਿਕਸ ਨੇ ਉਹਨਾਂ ਨੂੰ ਨਾ ਵੜੋ, ਉਹਨੂੰ ਐਜ਼ ਏ ਪ੍ਰੋਪਰ ਤੁਸੀਂ ਕੁਆਲਿਟੀ ਦਿਓ, ਜਿਹੜੀ ਜਿੱਦਾਂ ਕਿ ਕੁਲਦੀਪ ਭਾਜੀ ਨੇ ਕਿਹਾ ਕਿ ਸਾਡੇ ਕੋਲ ਜਿਹੜੀਆਂ ਮਾਰਕੀਜ਼ ਵਗੈਰਾ ਸਪੀਕਰ ਵਗੈਰਾ ਜਿਹੜੇ ਪ੍ਰੋਮਿਸਿਸ ਸੀਗੇ ਜਿਹੜੇ ਉਹ ਨਹੀਂ ਪੂਰੇ ਹੋਏ ਕਿਸੇ ਟਾਈਮ ਦੇ ਉੱਤੇ,
ਜੀ
ਉਹਨਾਂ ਨੂੰ ਆਪਾਂ ਹਰ ਬੰਦੇ ਦੀ ਇੱਕ ਡੈਲੀਗੇਸ਼ਨ ਕਰੀਏ, ਉਹਨੂੰ ਜਿਹੜਾ ਬੰਦਾ ਰਿਸਪੋਨਸੀਬਲ ਹੈਗਾ ਉਹਦੇ ਥੱਲੇ 4 ਬੰਦੇ ਹੋਣ, ਐਵਰੀ ਪਰਸਨ ਇਜ਼ ਇੱਕ ਬੰਦੇ ਦਾ ਰਿਸਪੋਨਸੀਬਿਲਿਟੀ ਹੋਵੇ,
ਜੀ
ਤੇ ਉਹਦੇ ਨਾਲ ਹੀ ਆਪਾਂ ਅੱਗੇ ਵਧਾਂਗੇ। ਜੇ ਆਪਾਂ ਸਿਰਫ ਇਹ ਗੱਲ ਤੇ ਰਹੇ ਜੀ ਕਿ ਮੈਲਬਨ ਨੇ ਵੱਡਾ ਕਰਾ ਲਿਆ, ਹੁਣ ਸਿਡਨੀ 'ਚ ਆਪਾਂ ਇੱਥੇ ਮੈਲਬਨ 1200 ਹੋਇਆ, ਸਿਡਨੀ ਅਸੀਂ 1500 ਕਰ ਦਈਏ
ਜੀ,
ਤੇ ਜਾਂ ਅਸੀਂ ਪਰਸ ਜਾ ਕੇ 1800 ਕਰ ਦਈਏ, ਉਹਦੇ ਨਾਲ ਉਹਦਾ ਕੋਈ ਫਾਇਦਾ ਨਹੀਂ ਜੇ ਹੋਣਾ। ਉਹਦੇ ਨਾਲ ਸਗੋਂ ਦੀ ਜਿਹੜਾ ਕੰਪੀਟੀਸ਼ਨ ਡਿੱਗ ਜਾਏਗਾ, ਜਿਹੜੇ ਬੱਚੇ ਵਧੀਆ ਕਰਦੇ ਨੇ ਉਹ ਕਹਿਣਗੇ ਜੀ ਵੀ ਅਸੀਂ ਉੱਥੇ ਕੀ ਕਰਨ ਜਾਣਾ, ਵੀ ਜੋ ਤੁਸੀਂ ਖੇਡ ਮੇਲਾ ਬਣਾਉਣਾ। ਸੋ ਉਹ ਨਹੀਂ ਚਾਹੀਦਾ, ਐਜ਼ ਏ ਜਰਨਲ ਆਪਾਂ ਨੂੰ ਇਹ ਚਾਹੀਦਾ ਕਿ ਆਪਾਂ ਉਹਨੂੰ ਕੁਆਲਿਟੀ ਤੇ ਫੋਕਸ ਕਰੀਏ, ਨਾ ਕਿ ਕੁਆਂਟਿਟੀ ਦੇ ਉੱਪਰ, ਤੇ ਟੋਟਲ ਸਾਰੇ ਸਹੀ ਤਰੀਕੇ ਨਾਲ ਅੱਗੇ ਚੱਲੀਏ।
ਔਲਖ ਸਾਹਿਬ ਇੱਕ ਸਾਰੇ, ਹਾਂਜੀ ਗੁਰਸ਼ੇਰ
ਭਾਜੀ ਨੇ ਜਿਵੇਂ ਹੁਣੇ ਗੱਲ ਕੀਤੀ ਸਟੈਂਡਰਡ ਦੀ, ਮੈਂ ਛੋਟੀ ਜਿਹੀ ਤੁਹਾਨੂੰ ਇੱਕ ਐਗਜ਼ਾਮਪਲ ਦਿਆਂਗਾ ਜੀ ਕਿ ਆਪਾਂ ਕਲੇਮ ਕਰਦੇ ਹਾਂ ਕਿ ਸਿੱਖਾਂ ਦੀਆਂ ਦੁਨੀਆ 'ਚ ਸਭ ਤੋਂ ਵੱਡੀਆਂ ਗੇਮਾਂ ਨੇ। ਦੁਨੀਆ 'ਚ ਇਸਲਾਮਿਕ ਸੋਲੀਡੈਰਿਟੀ ਗੇਮਸ ਹੁੰਦੀਆਂ ਨੇ ਜਿਹਦੇ 'ਚ ਸਿਰਫ ਮੁਸਲਿਮ ਪਾਰਟਿਸਪੇਟ ਕਰਦੇ ਨੇ, ਤੇ ਜੇ ਮੈਂ ਉਹਦੇ ਅਥਲੈਟਿਕਸ ਦੇ ਰਿਜ਼ਲਟ ਕੱਢਾਂ ਜੀ ਤਾਂ ਆਪਣੇ ਇੰਡੀਆ ਦੇ ਜਿੰਨੇ ਵੀ ਨੈਸ਼ਨਲ ਰਿਕਾਰਡ ਨੇ ਉਹਨਾਂ ਸਾਰਿਆਂ ਤੋਂ ਬੈਟਰ ਆ ਜੀ ਉਹ। ਸੋ ਉਹਨਾਂ ਨੇ ਉੱਤੇ ਕੰਮ ਕੀਤਾ, ਜਿਹੜੇ ਅਥਲੀਟ ਉਹਦੇ 'ਚ ਪਾਰਟੀਸਪੇਟ ਕਰਦੇ ਨੇ ਉਹ ਤੁਹਾਨੂੰ ਜਿਹੜੀ 100 ਮੀਟਰ ਆ ਉਹ 10 ਸੈਕਿੰਡ 20 'ਚ, 10 25 'ਚ, ਹੈਮਰ ਥਰੋ 75 ਮੀਟਰ, ਮਤਲਬ ਬਹੁਤ ਤਗੜੇ ਤਗੜੇ ਰਿਜ਼ਲਟਸ ਨੇ ਜਿਹੜੇ ਵਰਲਡ ਅਥਲੈਟਿਕਸ ਰਿਕੋਗਨਾਈਜ਼ ਕਰਦੀ ਆ। ਸੋ ਆਪਾਂ ਨੂੰ ਉਧਰ ਨੂੰ ਮੂਵ ਕਰਨਾ ਚਾਹੀਦਾ ਹੌਲੀ ਹੌਲੀ, ਸਫ਼ਰ ਬੜਾ ਲੰਮਾ ਜੀ, ਪਰ ਆਪਾਂ ਨੂੰ ਜਿਵੇਂ ਭਾਜੀ ਨੇ ਗੱਲ ਕੀਤੀ ਸਰਾਂ ਸਾਹਿਬ ਨੇ, ਇੱਕ ਸਟੈਂਡਰਡ ਤੇ ਕੁਆਂਟ ਜਿਹੜੀ ਕੁਆਲਿਟੀ ਆ ਉਧਰ ਵੱਲ ਧਿਆਨ ਦੇਣਾ ਚਾਹੀਦਾ, ਨਾ ਕਿ ਵੱਡਾ ਕਰੀਏ ਜੀ।
ਔਲਖ ਸਾਹਿਬ ਇੱਕ ਜਿੱਦਾਂ ਆਪਾਂ ਚਲੋ ਪ੍ਰਬੰਧਕਾਂ ਦਾ ਮਾਇੰਡ ਸੈੱਟ ਰੱਖ ਲਿਆ, ਤੁਹਾਡਾ ਮਾਇੰਡ ਸੈੱਟ ਰੱਖ ਲਿਆ ਕੀ ਆ, ਅਤੇ ਹੁਣ ਥੋੜ੍ਹਾ ਜਿਹਾ ਮਤਲਬ ਪੇਰੈਂਟਸ ਦਾ ਅਤੇ ਲੋਕਾਂ ਦਾ ਵੀ ਮਾਇੰਡ ਸੈੱਟ ਰੱਖ, ਉਹ ਵੀ ਇਸੇ ਮੰਸ਼ਾ ਨਾਲ ਆਉਂਦੇ ਆ ਕਿ ਆਪਾਂ ਭਾਈ ਐਂਟਰੀ ਉਂਟਰੀ ਨਹੀਂ ਦੇਣੀ ਹੈਗੀ, ਉੱਥੇ ਜਾ ਕੇ ਆਪਾਂ ਬਸ ਨਿਆਣੇ ਖੜੇ ਕਰ ਦੇਣੇ ਲਾਈਨ ਦੇ ਵਿੱਚ।
ਹੁਣ ਆਪਾਂ ਭਾਜੀ ਗੱਲ ਦੱਸਾਂ, ਇੱਕ ਇਹ ਤੋਂ ਪਹਿਲਾਂ ਮੈਂ ਇੱਕ ਸ਼ੇਅਰ ਕਰ ਲਾਂ
ਜੀ,
ਹੁਣ ਕਾਰਨ ਦੱਸਾਂ ਕਿਉਂ ਬਣਿਆ ਕਿ ਅਥਲੈਟਿਕ ਇਕੱਲੀ ਚਰਚਾ 'ਚ ਆ ਗਈ। ਉਹ ਕਿਉਂਕਿ ਜਦੋਂ ਗੁਰਸ਼ੇਰ ਹੋਣਾ ਦੀ ਇੰਟਰਵਿਊ ਆਈ ਨਾ, ਤੇ ਉਹਨੇ ਅਥਲੈਟਿਕ ਨਾਲ ਜੁੜੇ ਆ, ਉਹ ਥੋੜਾ ਜਿਹਾ ਬਾਹਰ ਮੈਸੇਜ ਇਹ ਚੱਲ ਗਿਆ ਵੀ ਸ਼ਾਇਦ ਇਕੱਲੀ ਅਥਲੈਟਿਕ ਦੇ ਵਿੱਚ ਕੁਝ ਗੜਬੜ ਆ ਗਈ, ਬਾਕੀ ਸਾਰਾ ਕੁਝ ਬਹੁਤ ਸਮੂਥ ਚੱਲ ਗਿਆ। ਹਾਲਾਂਕਿ ਸਾਡੇ ਕੋਲ ਫੀਡਬੈਕ ਇਹ ਸੀਗੀ ਕਿ ਭਾਈ ਬੜੇ ਤਕੜੇ ਹੋ ਗਏ ਤੁਸੀਂ, ਜਿੰਨਾ ਕੰਮ ਸਾਂਭ ਲਿਆ ਨਾ, ਵੀ ਵਧੀਆ ਜੇ ਵੈਲ ਮੈਨੇਜ ਕੋਈ ਹੋਈ ਤੇ ਅਥਲੈਟਿਕ ਹੋਈ, ਬਾਕੀ ਸਾਰੇ ਕੁੱਤੀ ਚੀਕਾ ਹੀ ਸੀਗਾ।
ਤੁਸੀਂ ਕਦੇ ਹੋਰ ਮਰਿਆ ਦਾ ਪਗਲੇ ਨਾ ਪਾ ਲਿਓ।
ਨਹੀਂ ਨਹੀਂ ਭਾਜੀ, ਮਤਲਬ ਮੈਂ ਮੈਨੂੰ ਤੇ ਸਾਨੂੰ ਤੇ ਇਹ ਹੋਇਆ ਨਾ ਵੀ ਭਾਜੀ ਮੈਨੂੰ ਅੱਜ ਤੱਕ ਮੇਰਾ ਨੰਬਰ ਪਹਿਲਾਂ ਲਾ ਲਓ 1200-1500 ਕਾਲ ਮੈਨੂੰ ਆਉਂਦੀ ਰਹੀ ਆ, ਹਨਾ, ਇਹਦੇ ਰਿਲੇਟਡ ਇੱਕ ਵੀ ਨੈਗੇਟਿਵ ਕਾਲ ਨਹੀਂ ਆਈ ਹਜੇ ਤੱਕ ਮੈਨੂੰ। ਫੇਸਬੁੱਕ ਖੁੱਲੀ ਛੱਡੀ ਆ, ਆਪਾਂ ਆਪਣੇ ਪੋਸਟ ਪਾਈ ਆ, ਤੇ ਉਹ ਇੱਕ ਵੀ ਨੈਗੇਟਿਵ ਕਮੈਂਟ ਨਹੀਂ ਹਜੇ ਤੱਕ ਆਇਆ, ਤੇ ਸਾਰੇ ਜੱਫੀਆਂ ਪਾ ਪਾ ਗਏ ਆਪਾਂ ਨੂੰ, ਕਿ ਭਾਜੀ ਤਗੜੇ ਹੋ, ਬਹੁਤ ਵਧੀਆ ਕੰਮ ਤੁਸੀਂ ਕੀਤਾ। ਚਲੋ ਦੋ ਚਾਰ ਨਾਰਾਜ਼ ਹੁੰਦੇ ਆ, ਨਾਰਾਜ਼ ਉਹ ਹੁੰਦੇ ਆ ਵੀ ਜਿਨ੍ਹਾਂ ਦੀ ਮੌਕੇ ਤੇ ਐਂਟਰੀ ਨਹੀਂ ਹੋਈ, ਜਾਂ ਜਿਨ੍ਹਾਂ ਦੇ ਬੱਚੇ ਦੀ ਹੋਰ ਗੇਮ ਹੀ ਸੋਕਰ ਸੀਗਾ, ਬਾਸਕਟਬਾਲ ਸੀਗਾ, ਹਾਕੀ ਸੀ, ਹਨਾ, ਉਹਨਾਂ ਦੀ ਪ੍ਰੈਫਰੈਂਸ ਉਹੀ, ਉਹਨਾਂ ਨੂੰ ਲੱਗਦਾ ਸੀ ਵੀ ਮੇਰੇ ਬੱਚੇ ਦੀ ਰੇਸ ਹੋ ਜੇ ਤੇ ਮੈਂ ਜਾਵਾਂ, ਤੇ ਪਰ ਸਾਡੇ ਲਈ ਜਾਂ ਸਾਡੀ ਟੀਮ ਲਈ ਜਿਹੜਾ 800 ਬੱਚਾ 100 ਮੀਟਰ 'ਚ ਹੋਰ ਬੈਠਾ, ਸਾਡੇ ਲਈ ਉਹ ਸਾਰੇ ਹੀ ਗੇ।
ਇੱਕ ਨਾ ਆਪਣੇ ਕੁਲਦੀਪ, ਕਈ ਪੇਰੈਂਟਸ ਜਿਹੜੇ ਨੇ ਉਹ ਮਲਟੀਪਲ ਐਂਟਰੀਆਂ ਕਰ ਦਿੰਦੇ ਨੇ, ਬੱਚੇ ਨੂੰ ਇੰਨਾ ਕੁ ਸਟ੍ਰੈਚ ਕਰ ਦਿੰਦੇ ਨੇ ਕਿ ਸੋਕਰ ਵੀ ਖੇਡ ਰਿਹਾ ਜੀ, ਹਾਕੀ ਵੀ ਖੇਡ ਰਿਹਾ, ਫਿਰ ਉਹ ਅਥਲੈਟਿਕ 'ਚ ਵੀ ਦੇ ਦੇ, ਕੋਈ ਨਹੀਂ ਜੇ ਟਾਈਮ ਲੱਗਾ ਤਾਂ ਚੱਲ ਜਾਂਗੇ, ਨਹੀਂ ਤਾਂ ਨਾ ਚੱਲ।
ਬਸ ਸਭ ਤੋਂ ਵੱਡਾ ਕਾਰਨ ਹੀ ਭਾਜੀ ਆ ਜਿਹੜਾ ਮਿਸਮੈਨੇਜਮੈਂਟ ਹੁੰਦਾ ਵਾ ਪ੍ਰਬੰਧਕਾਂ ਕੋਲੋਂ ਵੀ, ਤੇ ਜਿੱਦਾਂ ਸਾਡੇ ਲਈ ਔਖਾ ਕੰਮ ਹੋ ਜਾਂਦਾ ਵਾ ਕਿ ਹੁਣ ਪਹਿਲਾਂ ਅਸੀਂ ਲਿਸਟ ਬਣਾ ਲਈ, ਫਰਜ਼ ਕਰੋ ਵੀ ਸਾਡੇ ਕੋਲ 70 ਬੱਚੇ ਅੰਡਰ 6 ਜਾਂ ਕਿਸੇ ਏਜ ਗਰੁੱਪ ਦਾ ਲਾ ਲਓ, ਅਸੀਂ ਬਣਾਉਣਾ ਵੀ ਸਾਡੇ ਕੋਲ 8 ਲੇਨ 100 ਮੀਟਰ ਦੀਆਂ, ਇੰਨੀਆਂ ਹੀਟਸ ਹੋ ਗਈਆਂ, ਤੇ ਇਹ ਹਿਸਾਬ ਨਾਲ ਅਸੀਂ ਰਿਜ਼ਲਟ ਤਿਆਰ ਕਰਨੇ, ਟਾਈਮਿੰਗ ਗੇਟ ਲੱਗ ਗਏ। ਹੁਣ ਜਾਂ ਤੇ ਜੇ ਮੌਕੇ ਤੇ ਉਹ ਸਾਰੇ ਪਹੁੰਚਦੇ ਨਹੀਂ ਤਾਂ ਵੀ ਪ੍ਰੋਬਲਮ ਹੈ, ਤੇ ਜੇ ਮੌਕੇ ਤੇ ਜਿਹੜੇ ਰਜਿਸਟਰਡ ਨਹੀਂ ਆ ਉਹ ਆਉਂਦੇ ਜਾਂ ਲੈਣਾ ਖਾਲੀ ਪਈਆਂ ਸਾਨੂੰ ਵਿੱਚ ਵਾੜ ਦੋ ਇੱਥੇ, ਉਹ ਤੋਂ ਵੀ ਵੱਡੀ ਪ੍ਰੋਬਲਮ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਜੀ ਜੇ ਤਾਂ ਅਸੀਂ ਪ੍ਰੋਫੈਸ਼ਨਲ ਵੇ ਨਾਲ ਲੈ ਕੇ ਜਾਣਾ ਹੈ, ਹਨਾ। ਸਭ ਤੋਂ ਪਹਿਲਾਂ ਤਾਂ ਭਾਜੀ ਸਾਨੂੰ ਸਾਡੀ ਵੈਬਸਾਈਟ ਜਿਹੜੀ ਆ ਫੁੱਲ ਡਿਵੈਲਪ ਕਰਨੀ ਪਊਗੀ, ਅੱਜ ਵੈਬਸਾਈਟ ਤੇ ਜਾ ਕੇ ਵੇਖ ਲਓ ਕੁਛ ਨਹੀਂ ਲੱਭਦਾ ਉੱਥੇ। ਆ ਪਹਿਲਾ ਮੌਕਾ ਹੁਣ ਭਾਜੀ ਗੁਰਸ਼ੇਰ ਹੁਣਾਂ ਗੱਲ ਕੀਤੀ ਰਿਜ਼ਲਟ ਜਿਹੜੇ ਇਸਲਾਮਿਕ ਸਪੋਰਟਸ ਦੇ, ਸਾਡੀ ਸਾਡੀ ਵੈਬਸਾਈਟ ਦੇ ਰਿਜ਼ਲਟ ਹੈ ਹੀ ਨਹੀਂ ਅੱਜ ਤੋਂ ਪਹਿਲਾਂ, ਆ ਪਹਿਲਾ ਰਿਜ਼ਲਟ ਹੁਣ ਚੜਿਆ ਆ। ਤੇ ਦੂਜਾ ਇਹ ਵੀ ਭਾਜੀ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਅੱਜ ਤੋਂ 7-8 ਸਾਲ ਪਹਿਲਾਂ ਗੱਲ ਹੋਈ ਗ੍ਰਿਫਤ ਮੇਲੇ ਤੋਂ ਬਾਅਦ, ਕਾਫੀ ਚਰਚਾ ਚੱਲੀ ਵੀ ਇੰਨੀ ਜਿਹੜੀ ਗਿਣਤੀ ਆ ਨਾ ਉਹਨੂੰ ਮੈਨੇਜ ਕਰਨਾ ਵੀ ਉਹਦਾ ਕੋਈ ਹੱਲ ਲੱਭਿਆ ਜਾਵੇ। ਤੇ ਮੈਂ ਉਦੋਂ ਹੀ ਕਹਿਤਾ ਵੀ ਭਾਜੀ ਕਿਸੇ ਨਾ ਕਿਸੇ ਦਿਨ ਸਾਨੂੰ ਜਾ ਕੇ ਕੋਈ ਕੁਆਲੀਫਾਈ ਰਾਊਂਡ ਜਾਂ ਇੱਥੇ ਕੈਪ ਲਾਉਣਾ ਪਊਗਾ, ਭਾਵੇਂ ਉਹ ਕੋਈ ਵੀ ਸਪੋਰਟ ਆ, ਭਾਵੇਂ ਉਹ ਸੋਕਰ ਆ, ਅਥਲੈਟਿਕਸ ਆ, ਕੋਈ ਵੀ ਆ। ਤੇ ਉਹ ਵੇਖ ਲਓ ਅੱਜ ਗੱਲ ਆਪਾਂ ਨੂੰ ਮਹਿਸੂਸ ਹੋ ਰਹੀ ਨਾ ਵੀ ਹੁਣ ਇਹ ਲਾਉਣਾ ਪਊਗਾ।
ਨਹੀਂ ਉਦੋਂ ਉਦੋਂ ਇਹ ਹੋਈ ਸੀ, ਇਹ ਤਾਂ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਸੀਗਾ ਕਿ ਰੀਜਨਲ ਬਾਡੀਜ਼ ਬਣੀਆਂ ਕਿ ਹਰੇਕ ਸ਼ਹਿਰ 'ਚ 2-3 ਮਹੀਨੇ ਪਹਿਲਾਂ ਇੱਕ ਲੋਕਲ ਟੂਰਨਾਮੈਂਟ ਹੋਵੇ, ਉੱਥੋਂ ਟੀਮਾਂ ਵੀ ਫਿਲਟਰ ਹੋ ਕੇ ਆਉਣ, ਅਥਲੀਟ ਵੀ ਫਿਲਟਰ ਹੋ ਕੇ। ਇਹ ਤਾਂ ਆਲਰੇਡੀ ਪਲੇਸ 'ਚ ਸੀਗਾ, ਪਰ ਗਲਤ ਹੈ ਵੀ ਇੰਪਲੀਮੈਂਟ ਕਿਨ ਕਰਨਾ ਹੈ। ਠੀਕ ਹੈ,
ਹਾਂਜੀ, ਹੁਣ
ਉਹ
ਜਿਹੜਾ ਗੁੱਸਾ ਗੁਰਸ਼ੇਰ ਦਾ ਸਹੀ ਸੀਗਾ, ਚਲੋ ਇਹਨਾਂ ਨੇ ਉਦਣ ਜਾ ਕੇ ਕੀਤਾ, ਉਹ ਅਸਲ ਵਿੱਚ ਨਾ ਗੱਲ ਕਾਲੀ ਚ ਕਿਹੋ ਜਿਹਾ ਹੋ ਜਾਂਦੀ ਆ, ਸਾਨੂੰ ਵੀ ਸਾਡੇ ਵੀ ਹੈਗਾ ਸੀ ਵੀ ਯਾਰ ਅਥਲੈਟਿਕ ਜੇ ਤੁਸੀਂ ਸਾਨੂੰ ਜਿਹੜੀ ਫੈਸਿਲਿਟੀ ਦਓਗੇ ਭਾਜੀ, ਜਿਹੋ ਜਿਹੀ ਮਿਲੀ ਉਹ ਹੀ ਕਰਾਵਾਂਗੇ ਨਾ।
ਜੀ
ਹੁਣ ਫਰਜ਼ ਕਰੋ ਜੇ ਆਪਾਂ ਕੋਈ ਵਿਆਹ ਰੱਖਿਆ ਤੇ ਜੇ ਆਪਣਾ ਪੈਲਸ ਚੰਗਾ ਨਹੀਂ, ਵੈਲਿਊ ਚੰਗੀ ਨਹੀਂ, ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ, ਪ੍ਰੋਗਰਾਮ ਵਧੀਆ ਨਹੀਂ ਹੋ ਸਕਦਾ।
ਬਿਲਕੁਲ ਬਿਲਕੁਲ
ਤੇ ਹਾਂਜੀ, ਪਰ ਫਿਰ ਵੀ ਅਸੀਂ ਸਾਡੀ ਟੀਮ, ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ, ਨਿਰਪਾਲ ਭਾਈ, ਕਲਗੀਧਰ ਵਿਦਿਆਲਿਆ ਦੀ ਟੀਮ ਜਾਂ ਸਾਡੇ ਆਪਣੇ, ਜਾਂ ਕਈ ਮੈਂ ਉੱਥੇ ਜਦੋਂ ਵਿੱਚ ਘੁੰਮ ਰਿਹਾ ਸੀਗਾ ਭਾਜੀ, ਕਈ ਬੰਦੇ ਜਿਨ੍ਹਾਂ ਨੂੰ ਮੈਂ ਕਦੀ ਮਿਲਿਆ ਨਹੀਂ, ਕਦੀ ਜਾਣਿਆ ਨਹੀਂ,
ਜੀ
ਉਹ ਵਿਚਾਰੇ ਮੇਰੇ ਤੋਂ ਵੀ ਜ਼ਿਆਦਾ ਬੜੀ ਜ਼ੋਰ ਨਾਲ ਲੱਗੇ ਹੋਏ ਵੀ ਆਪਾਂ ਇਹਨੂੰ ਕੰਮ ਸਿਰੇ ਚਾੜਨਾ।
ਜੀ,
ਹੁਣ ਸਾਡੇ ਕੋਲ ਉੱਥੇ ਹਾਂਜੀ
2019 'ਚ ਇਹ ਟੀਮ ਬਣੀ ਸੀ ਤੁਹਾਡੇ, ਉਦੋਂ ਵੀ ਗੇਮਾਂ ਦੇ ਵਿੱਚ ਹੀ ਸਤਨਾਮ ਭਾਜੀ ਹੋਣੀ, ਰਣਜੀਤ ਭਾਜੀ ਹੋਣੀ, ਸਾਬੀ ਭਾਜੀ ਇੱਥੋਂ ਨਾ, ਅਤੇ ਉਹਦੇ ਵਿੱਚ ਮੈਨੂੰ ਲੱਗਦਾ ਹੁਣ ਆਪਣਾ ਕਾਫਲਾ ਹੋਰ ਵੱਡਾ ਹੋ ਗਿਆ, ਹੁਣ ਨਿਰਪਾਲ ਸਿੰਘ ਜੀ ਹੁਣੀ ਵੀ ਜੁੜ ਗਏ ਨੇ ਅਤੇ ਗੁਰਸ਼ੇਰ
ਬਿਲਕੁਲ
ਹੁਣੀ
ਭਾਜੀ
ਵੀ ਜੁੜ
ਬਿਲਕੁਲ,
ਗਏ ਨੇ
ਇਹ ਕਿਉਂਕਿ ਕਲੱਬ ਉਦੋਂ ਤੋਂ ਹੀ ਫਿਰ ਆਪਾਂ ਹੈ ਨਾ ਬਣਾਇਆ, ਤੇ ਚਲੋ ਇੱਕ ਕੋਈ ਆਪਣੇ ਨਾਂ ਹਿਸਟਰੀ ਵੀ ਲੱਗ ਜਾਂਦੀ ਆ। ਹੁਣ 5 ਕਿਲੋਮੀਟਰ ਦੀ ਰੇਸ ਜਦੋਂ ਵੀ ਹੋਊਗੀ, ਜਿੰਨਾ ਚਿਰ ਚੱਲੂਗੀ, ਉਹ ਜਦੋਂ ਦੱਸਿਆ ਜਾਊਗਾ ਤੇ ਉਹ ਹਰ ਵੀ ਦੱਸਦੇ ਵੀ ਆ ਵੀ ਉਹ ਮੈਲਬਰਨ ਤੋਂ ਸਟਾਰਟ ਆਪਾਂ ਕੀਤੀ, ਵੀ ਇੱਕ ਕਮਿਊਨਿਟੀ ਰਨ ਆਪਣਾ ਫਨ ਰਨ ਹੋ ਗਿਆ ਵੀ ਸਭ ਨੂੰ ਮੌਕਾ ਆ ਜਾਓ, ਹਨਾ, ਉਹ ਵੀ ਇੱਥੋਂ ਆ। ਹੁਣ ਆਪਾਂ ਫਿਰ ਮੈਲਬਰਨ ਜੂਨੀ ਤੇ ਮੈਂ ਗੱਲ ਥੋੜੀ ਕਰਨੀ ਚਾਹੁੰਦਾ ਕਿ ਹੁਣ ਕਮਿਊਨੀਕੇਸ਼ਨ ਵਾਸਤੇ ਵਾਕੀ ਟੋਕੀ ਭਾਈ ਬਹੁਤ ਜ਼ਰੂਰੀ ਹੁੰਦੀ ਆ, ਸਟਾਰਟਰ ਲਈ ਹੋ ਗਿਆ ਜਾਂ ਸਾਡਾ ਬੰਦੇ ਸਾਰੇ ਜਿੰਨੇ ਖਾਸ ਕਰਕੇ ਚਲੋ ਇੱਕ ਕੁਝ ਮੇਨ ਮੇਨ ਬੰਦਿਆਂ ਕੋ, ਉਹ ਵੀ ਹੁਣ ਭਾਜੀ ਮੇਨ ਕਮੇਟੀ ਦਾ ਹੈਗਾ ਹਨਾ ਜ਼ਿੰਮੇਵਾਰੀ, ਵੀ ਉਹਨਾਂ ਨੂੰ ਕਹਿ ਤਾ ਵੀ ਸਾਨੂੰ ਭਾਜੀ ਇੰਨੇ ਕੁ ਵਾਕੀ ਟੋਕੀ ਚਾਹੀਦੇ ਆ, ਦੋ ਸਾਨੂੰ ਸਿਕਿਉਰਿਟੀ ਗਾਰਡ ਚਾਹੀਦੇ ਆ, ਤੇ ਸਪੀਕਰ ਸਿਸਟਮ ਤੋਂ ਬਿਨਾਂ ਤੇ ਅਸੀਂ ਕੁਝ ਕਰ ਹੀ ਨਹੀਂ ਸਕਦੇ, ਇਹ ਚੀਜ਼ਾਂ
ਆਵਾਜ਼ਾਂ ਮਾਰਨੀਆਂ ਹੁੰਦੀਆਂ ਪਲੇਅਰਾਂ ਨੂੰ, ਪੇਰੈਂਟਸ ਨੂੰ ਵੀ ਆ ਜਾਓ ਆ ਜਾਓ ਹਨਾ। ਤੇ
ਹਾਂਜੀ, ਉਹ ਹੁਣ ਚਲੋ ਪਤਾ ਨਹੀਂ ਕੀ ਰੀਜ਼ਨ ਹੋਏ ਹੋਣਗੇ ਕਿਉਂ, ਮਤਲਬ ਚਲੋ ਉੱਥੇ ਨਹੀਂ ਲਾ ਪੇ ਮਿਲਿਆ ਨਹੀਂ, ਤੇ ਫਿਰ ਅਸੀਂ ਸਪੀਕਰ ਸਿਸਟਮ ਵੀ ਚਲੋ ਹਾਇਰ ਕਰ ਲਿਆ, ਉਹਨਾਂ ਕੋਲ ਪ੍ਰੂਫ ਕਰਾ ਲਿਆ ਵੀ ਇੰਨੇ ਪੈਸੇ ਉਹਨੇ ਲੈਣੇ ਆ, ਤੇ ਦੋ ਦੋ ਦਿਨਾਂ ਦਾ $1500 ਉਹਨੇ ਕਿਹਾ ਹੁੰਦਾ ਭਾਈ ਮੈਂ ਲਾ ਜਾਊਂਗਾ, ਬਾਅਦ ਵਿੱਚ ਲਾਉਣਾ ਵੀ ਤੁਹਾਨੂੰ ਪਊਗਾ, ਨੈਕਸਟ ਡੇ ਫਿੱਟ ਵੀ ਤੁਹਾਨੂੰ ਆਪੇ ਕਰਨਾ ਪਊਗਾ, ਤੇ ਔਨ ਦਾ ਸਪੋਟ ਮੈਂ ਇਹੀ ਕਰ ਸਕਦਾ।
ਅੱਛਾ,
ਫਿਰ ਮਾਰਕ ਹੀ ਹੁਣ ਇੱਕ ਮਾਰਕ ਹੀ ਸਾਨੂੰ ਜ਼ਰੂਰੀ ਸੀ, ਜਿਹਦੇ ਵਿੱਚ ਜਿਹੜਾ ਟਾਈਮਿੰਗ ਗੇਟ ਲਈ ਜਿਹੜੇ ਲੈ ਕੇ ਆਏ ਆਪਾਂ ਗੋਰੇ ਹਾਇਰ ਕੀਤੇ ਸੀਗੇ, ਉੱਥੇ ਉਹ ਜ਼ਰੂਰੀ ਸੀ, ਉਹਦੇ ਵਿੱਚ ਉਹਨੇ ਆਪਣਾ ਕੰਪਿਊਟਰ ਸਿਸਟਮ ਸਾਰਾ ਕੁਝ ਲਾ ਕੇ ਬਹਿਣਾ, ਇੱਕ ਮਾਰਕੀ ਦਾ ਇੰਤਜ਼ਾਮ ਕੀਤਾ, ਉਹ ਵੀ $800-900 ਉਹਨੇ ਲਿਆ 2 ਦਿਨਾਂ ਦਾ ਸਭ ਤੋਂ ਮਾਰਕੀ ਦਾ।
ਅੱਛਾ,
ਤੇ ਚਲੋ ਅਸੀਂ ਉਹਨਾਂ ਨੂੰ ਭੇਜ ਦਾਂਗੇ ਵੀ ਆ ਵੀ ਜੇ ਹਾਂ ਸਾਡਾ ਖਰਚਾ ਆਇਆ ਜੇ ਕਰ ਦੇਣਗੇ ਕਲੀਅਰ, ਚਲੋ ਹੈ ਕਹਿ ਰਿਹਾ, ਪਰ ਇਹ ਚੀਜ਼ਾਂ ਦਾ ਗੁੱਸਾ ਜਿਹੜਾ ਉਹ ਸਾਨੂੰ ਵੀ ਹੈਗਾ ਹੀ ਤਾਂ, ਤੇ ਜਿੰਨੇ ਵੀ ਅਥਲੈਟਿਕ ਨੂੰ ਪਿਆਰ ਕਰਨ ਵਾਲੇ ਆ ਆਏ। ਹਾਂ, ਉਸ ਤੋਂ ਇਲਾਵਾ ਜੇ ਕੋਈ ਮਿਸਮੈਨੇਜਮੈਂਟ ਈਵੈਂਟ ਰਨਿੰਗ ਦੇ ਵਿੱਚ ਹੋਈ ਹੋਵੇ, ਵੀ ਦੇ ਕੋਈ ਟਾਈਮ ਲੱਗਾ ਹੋਵੇ, ਮੇਰੇ ਕੋਲ ਇਕੱਲੇ ਇਕੱਲੇ ਟਾਈਮ ਪਏ ਆ, ਸਿਰਫ ਜਿਹੜੀ 100 ਮੀਟਰ ਦੇ ਵਿੱਚ ਅਸੀਂ 45 ਮਿੰਟ, ਪਹਿਲਾਂ ਮੈਂ 35 ਲਿਖਿਆ ਪਰ ਮੈਂ ਰਾਤੀ ਦੁਬਾਰਾ ਚੈੱਕ ਕੀਤਾ ਕਿ ਅਸੀਂ 12:45 ਤੇ 100 ਸਟਾਰਟ ਫਿਨਿਸ਼ ਕਰ ਰਹੇ ਸੀਗੇ, ਸਟਾਰਟ ਕਰ ਰਹੇ ਸੀਗੇ 12:45 ਤੇ, ਤੇ ਮੇਰਾ ਖਿਆਲ ਹਾਂ ਨਹੀਂ ਡੇ ਸੱਚੀ 12:45 ਤੇ ਫਿਨਿਸ਼ ਕਰਾਉਣੀ ਸੀ, ਜਿਹੜੀ ਕਿ 1:30 ਵਜੇ ਫਿਨਿਸ਼ ਹੋਈ। ਹਾਂ, 1:30 ਵਜੇ ਫਿਨਿਸ਼ ਹੋਈ, ਤੇ ਉਹ ਭਾਜੀ ਇੱਦਾਂ ਹੀ ਹੋਣੀ ਸੀ ਕਿਉਂਕਿ ਅਸੀਂ ਸਾਡੇ ਨਹੀਂ ਬੱਚੇ ਜਾਂਦੇ ਹਾਂ ਸਟੇਟ ਦੇ ਵਿੱਚ ਨਾ, ਏਜ ਗਰੁੱਪ ਹੁੰਦਾ ਭਾਜੀ 9 ਤੋਂ ਲੈ ਕੇ ਤੇ 17 ਤੱਕ, ਤੇ 24 ਬੱਚੇ ਹੁੰਦੇ ਆ ਇੱਕ ਏਜ ਗਰੁੱਪ ਦੇ ਇੱਕ ਈਵੈਂਟ 'ਚ, ਯਾਨੀ ਕਿ ਉਹਨਾਂ ਨੇ ਬਣਾਈਆਂ ਹੁੰਦੀਆਂ 3 ਹੀਟਾਂ, 8×3=24, 8 ਬੱਚੇ ਭੱਜਦੇ ਨੇ, ਤੇ ਸਾਡੇ ਕੋਲ ਕੀ ਸੀਗਾ 6 ਤੋਂ ਲੈ ਕੇ 80+
ਜੀ,
ਤੇ ਹੈਗੀ ਹੀਟਾਂ ਕਿੰਨੀਆਂ ਸੀ, 7 ਹੀਟਾਂ, 8 ਹੀਟਾਂ, 9 ਹੀਟਾਂ, ਲੈਣਾ ਸਾਡੇ ਕੋਲ ਹੀ 8।
ਅੱਛਾ,
ਤੇ ਉਹ ਅਸੀਂ ਉੱਥੇ ਸਟੇਟ ਜਾਂਦੇ ਹਾਂ, ਸਾਡੇ ਬੱਚਿਆਂ ਨੂੰ 40 ਮਿੰਟ ਪਹਿਲਾਂ ਉਹ ਕੋਰੂਮ 'ਚ ਲੈ ਜਾਂਦੇ ਆ, 40 ਮਿੰਟ ਤੋਂ ਬਾਅਦ ਫਿਰ ਫਿਨਿਸ਼ ਲਾਈਨ ਜੋ ਸੋਰੀ ਸਟਾਰਟਿੰਗ ਲਾਈਨ ਤੱਕ ਪਹੁੰਚਣ ਪਹੁੰਚੇ ਤੱਕ 1 ਘੰਟੇ ਤੋਂ ਲੈ ਕੇ 1.25 ਘੰਟਾ ਲੱਗਦਾ, ਅਸੀਂ ਬੰਨੇ ਖਲੋਤੇ ਹੋਏ ਫੈਂਸਾਂ ਤੇ। ਉਹ 100 ਮੀਟਰ ਭਾਜੀ ਇੱਦਾਂ ਹੀ ਚੱਲਦੀ ਆ ਕਿਉਂਕਿ ਸਭ ਤੋਂ ਵੱਧ ਗਿਣਤੀ 100 'ਚ ਹੀ ਹੁੰਦੀ ਆ।
ਇੱਕ ਨਾ ਚਲੋ ਸਮਾਂ ਥੋੜ੍ਹਾ ਸਮੇਟਣਾ ਆ, ਤੇ ਚਾਰੇ ਵੀਰ ਬੈਠੇ ਹੋ ਤੁਸੀਂ ਤੇ ਬੜੇ ਐਕਸਪੀਰੀਅੰਸ ਹੈ, ਹੋਰ ਵੀ ਐਕਸਪੀਰੀਅੰਸ ਗੇਨ ਹੋ ਰਿਹਾ ਡੇ ਬਾਏ ਡੇ। ਇੱਕ ਜਿਹੜਾ ਔਨ ਦਾ ਸਪੋਟ ਪੇਰੈਂਟਸ ਕਹਿੰਦੇ ਨੇ ਕਿ ਅਸੀਂ ਬੱਚਿਆਂ ਨੂੰ ਭਜਾਉਣਾ ਕਿਉਂਕਿ ਹਜੇ ਉਹ ਅਵੇਅਰ ਨਹੀਂ ਕਿ ਇਸ ਲੈਵਲ ਤੱਕ ਤੁਸੀਂ ਟਰਾਈ ਕਰ ਰਹੇ ਹੋ ਹਨ, ਉਹਦਾ ਇੱਕ ਇਹ ਹੱਲ ਨਹੀਂ ਹੋ ਸਕਦਾ ਕਿ ਮੰਨ ਲਓ 100-150 ਬੱਚਾ ਔਨ ਦਾ ਸਪੋਟ ਆ ਗਿਆ ਜਿਹੜਾ ਰਜਿਸਟਰਡ ਨਹੀਂ ਹੈਗਾ, ਉਹਨਾਂ ਨੂੰ ਇੱਕ ਨਿਰਧਾਰਿਤ ਟਾਈਮ ਦੇ ਦਿੱਤਾ ਜਾਵੇ, 2-3 ਏਜ ਗਰੁੱਪ ਬਣਾ ਕੇ ਬਈ ਸਾਰੇ ਉੱਚੇ ਭੱਜਣਗੇ ਹਨਾ, 200 ਮੀਟਰ ਜਾਂ 100 ਮੀਟਰ
ਭਾਜੀ ਜਵਾਬ ਦੇਣਗੇ ਗੱਲ।
ਉਹ ਭਾਜੀ ਉਹ ਬਸ ਠੀਕ ਹੈ ਜੀ, ਦੇਖਣ ਨੂੰ ਤਾਂ ਬਹੁਤ ਮਤਲਬ ਕਿ ਸਿੰਪਲ ਲੱਗਦਾ ਹੈਗਾ ਕਿ ਤੇ ਹੈ ਵੀ ਮਤਲਬ ਕਿ ਜੇ ਆਪਾਂ ਬੰਦਿਆਂ ਨੂੰ ਇਕੱਠੇ ਕਰਕੇ ਭਜਾਉਣਾ ਜੀ ਠੀਕ ਹੈ ਵੀ ਆਪਾਂ 2-2 ਇੰਚ ਬਣਾ ਲਈਏ, ਉੱਥੇ ਪ੍ਰੋਬਲਮ ਕੀ ਆ ਕਿ ਜਦੋਂ ਤੁਸੀਂ ਬੱਚਿਆਂ ਨੂੰ ਇਕੱਠੇ ਭਜਾਤਾ, ਨੰਬਰ 1 ਤਾਂ ਇਹ ਹੋ ਜਾਣਾ ਕਿ ਏਜ ਗਰੁੱਪ ਦੇ ਹਿਸਾਬ ਨਾਲ ਬੱਚੇ ਇਕੱਠੇ ਕਰਨੇ ਬਹੁਤ ਔਖੇ ਆ। ਸੈਕੰਡਲੀ ਜੇ ਕੋਈ 9 ਤੇ 10 ਵਾਲਾ ਕਿ ਵੱਖਰਾ ਹੈਗਾ ਤਾਂ ਕਈ ਵਾਰ ਗੱਲਾਂ ਇੱਥੋਂ ਤੱਕ ਪਹੁੰਚਦੇ, ਪੇਰੈਂਟਸ ਕਹਿੰਦਾ ਜੀ ਮੇਰਾ ਤਾਂ 9 ਦਾ ਸੀ, ਇਹ 9 ਤਰੀਕ ਨੂੰ 9 ਦਾ ਹੋਇਆ ਸੀਗਾ, ਇਹਨੂੰ ਤਾਂ ਤੁਸੀਂ 9 ਵਾਲਾ ਨਾ ਭਜਾਓ, 10 ਵਾਲਾ ਨਾ ਕਿਉਂ ਭਜਾ ਰਹੇ ਹੋ। ਸੋ ਆਪਾਂ ਨੂੰ, ਮੈਨੂੰ ਇਹ ਲੱਗਦਾ ਕਿ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਵੀ ਜਿਹੜਾ ਆਪਾਂ ਜਿਹੜੀ ਐਂਟਰੀ ਵਾਸਤੇ ਹੈਗਾ, ਪਰ ਜਿੰਨੇ ਹੀ ਸਾਰੇ ਕਲੱਬ ਜਿਵੇਂ ਹੁਣ ਸਿਡਨੀ ਗੁਰਸ਼ੇ ਭਾਈ ਕਹਿੰਦੇ ਅਸੀਂ ਕਰਵਾਉਂਦੇ ਹਾਂ, ਉਹ ਭਾਜੀ ਹੁਣੀ ਕਰਵਾਉਂਦੇ ਆਪਣੇ ਇਵੈਂਟ, ਅਸੀਂ ਇੱਥੇ ਕਰਵਾਉਂਦੇ ਹਾਂ, ਟਾਈਮ ਤਾਂ ਲੱਗੂਗਾ, ਬਟ ਸਾਨੂੰ ਐਜ਼ ਏ ਕਮਿਊਨਿਟੀ ਡਿਸਿਪਲਿਨ ਹੋਣਾ ਪਏਗਾ, ਜਿਹਦੇ ਵਿੱਚ ਕਿ ਜਦੋਂ ਹੁਣ ਆਪਣੀਆਂ ਐਂਟਰੀਆਂ ਖੁੱਲੀਆਂ ਨੇ, ਹੁਣ ਹਰ ਬੰਦਾ ਫੇਸਬੁੱਕ ਤੇ ਬੈਠਾ ਜੀ, ਹਰ ਬੰਦੇ ਕੋਲੇ ਫੇਸਬੁੱਕ ਹੈ, ਹਰ ਬੰਦੇ ਕੋਲੇ ਸੋਸ਼ਲ ਮੀਡੀਆ ਹੈ, ਹੁਣ ਕੋਈ ਬੰਦਾ ਕੱਲ ਨੂੰ ਇਹ ਆ ਕੇ ਕਹਿ ਰਿਹਾ ਜੀ ਜਿਹੜੀ 2 ਮਹੀਨੇ ਪਹਿਲਾਂ ਤੁਸੀਂ ਐਂਟਰੀ ਖੋਲੀ ਸੀ ਉਹਦਾ ਤਾਂ ਮੈਂ ਫੇਸਬੁੱਕ ਤੇ ਦੇਖਿਆ ਨਹੀਂ, ਪਰ ਮੈਂ ਇਹ ਦੇਖ ਲਿਆ ਜੀ ਕਿ ਅੱਜ ਮੇਰੀ ਐਂਟਰੀ ਬੰਦ ਹੋ ਗਈ ਆ ਤੇ ਅੱਜ ਮੇਰੀ ਹੁਣ ਕਰ ਦਿਓ। ਤੋ ਇਹ ਨਹੀਂ, ਆਪਾਂ ਨੂੰ ਮੈਨੂੰ ਲੱਗਦਾ ਕਿ ਐਜ਼ ਏ ਕਮਿਊਨਿਟੀ ਵੀ ਥੋੜੀ ਜਿਹੀ ਰਿਸਪੋਂਸਿਬਿਲਿਟੀ ਆਪਾਂ ਲਈਏ, ਤੇ ਜਿਹੜੇ ਬੰਦੇ ਨਹੀਂ ਕਰਦੇ ਸੀ ਜਾਂ ਤੁਸੀਂ ਉਹਨੂੰ ਐਜ਼ ਏ ਫਨ ਰਨ ਲੈ ਲਓ ਕਿ ਜਿਹੜਾ ਤੁਸੀਂ ਕਹਿੰਦੇ ਜੀ ਮਤਲਬ ਕਿ ਆਪਣੇ ਕੋਲ 50 ਬੰਦੇ ਆ ਗਏ ਆਪਾਂ ਭਜਾਤੇ, ਭਜਾ ਦਾਂਗੇ ਜੀ ਐਂਡ ਤੇ, ਪਰ ਫਿਰ ਉਹਦੇ ਵਿੱਚ ਆ ਕੇ ਜਿਹੜਾ ਪੇਰੈਂਟਸ ਦਾ ਹੁੰਦਾ ਜੀ ਕਿ ਮੇਰਾ ਤਾਂ ਛੋਟਾ ਸੀ ਹੁਣ ਇਹਨੂੰ ਤੁਸੀਂ ਵੱਡੇ ਨਾਲ ਬੈਟਲ ਕਿੱਦਾਂ ਦਿਓਗੇ, ਉਹ ਚੀਜ਼ਾਂ ਕਾਫੀ ਜ਼ਿਆਦਾ ਹੋ ਜਾਂਦੀਆਂ
ਉਹਨਾਂ
ਮਤਲਬ ਕਿ
ਵਾਸਤੇ। ਉਹਨਾਂ ਵਾਸਤੇ ਪਹਿਲਾਂ ਹੀ ਕਹਦਾ ਕਿ ਉਹਨਾਂ ਨੂੰ ਭਾਲੂ ਮਿਲੂਗਾ ਇੱਕ ਛੋਟਾ ਜਿਹਾ ਤੇ
ਭਾਜੀ ਤੁਸੀਂ 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 ਭਾਜੀ ਆਪਾਂ ਨਾ ਨੈਕਸਟ ਟਾਈਮ ਜਦੋਂ ਇਵੈਂਟ ਕਰਾਇਆ ਨਾ ਆਪਾਂ ਤੁਹਾਨੂੰ ਬੁਲਾ ਲੈਣਾ, ਤੁਸੀਂ ਆਪਾਂ ਉਹਨਾਂ ਨੂੰ ਭਾਲੂ ਲੈ ਕੇ ਖੜ ਜਾਣਾ ਸਾਈਡ ਤੇ, ਤੁਸੀਂ ਭਾਲੂ ਨਾਲ ਖੁਸ਼ ਕਰਕੇ ਦਿਖਾ ਦਿਓ,
ਹਾਂ ਤੁਸੀਂ ਕਹੋ
ਅਸੀਂ ਕੁਝ ਸਿੱਖ ਲਾਂਗੇ,
ਨਹੀਂ ਤੁਸੀਂ ਕਹੋ ਭਾਲੂ ਵਾਲਾ ਅੰਕਲ ਖੜਾ ਉਹ ਤੁਹਾਨੂੰ ਭਾਲੂ ਦੇਗਾ, ਤੇ ਇਦਾਂ ਦੇ ਅੰਕਲ ਬਹੁਤ ਮਿਲ ਜਾਣੇ ਆ, ਮੈਂ ਇਕੱਲਾ ਅੰਕਲ ਨਹੀਂ ਹੋਣਾ, ਹੋਰ ਵੀ ਅੰਕਲ ਆਪਾਂ ਭਾਲੂ ਵਾਲੇ ਲਿਆ ਸਕਦੇ ਹਾਂ ਮਤਲਬ।
ਬਾਕੀ ਭਾਜੀ ਮੈਂ ਇੱਕ ਨਿੱਕੀ ਜੀ ਗੱਲ ਇਹ ਵੀ ਕਹਾਂਗਾ, ਜੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਭਾਜੀ ਕੋਈ ਕਮੈਂਟ ਮੈਸੇਜ ਆਵੇ ਤੇ ਮੋਰ ਦੈਨ ਵੈਲਕਮ, ਤੇ ਨਿਰਪਾਲ ਭਾਈ ਗੁਰਸ਼ੇਰ ਭਾਈ ਜੀ ਕੋਈ ਵੀ ਐਡ ਆਨ ਕਰਨਾ ਚਾਹੁੰਦੇ ਤੁਸੀਂ ਹਨਾ, ਹੱਥ ਖੜਕ ਕਰਕੇ ਜੋ ਗੱਲ ਆਉਂਦੀ ਤੁਸੀਂ ਆਪਣਾ ਪਾ ਕੇ ਵੀ ਗੱਲ ਰੱਖ ਸਕਦੇ ਹਾਂ ਆਪਾਂ, ਤੇ ਅਸੀਂ ਵੀ ਉਹਦਾ ਆਂਸਰ ਦੇਣ ਨੂੰ ਤਿਆਰ ਹਾਂ ਵੀ ਇੱਥੇ ਆਪਾਂ ਬੈਠੇ ਖੁੱਲੇ ਕਿਤਾਬ ਹਾਂ ਭਾਜੀ, ਕਿਉਂਕਿ ਆਪਾਂ ਨੂੰ ਕੋਈ ਇਹਦੇ ਵਿੱਚ ਹੈ ਨਹੀਂ, ਨੈਗੇਟਿਵ ਪੋਜ਼ਿਟਿਵ ਵੈਲਕਮ।
ਠੀਕ ਹੈ ਜੀ, ਸੋ ਚਲੋ ਆਪਣੀ ਗੱਲਬਾਤ ਚੱਲ ਰਹੀ ਹੈ, ਐਥਲੈਟਿਕਸ ਤੇ ਹੀ ਫੋਕਸ ਹੈ। ਗੁਰਸ਼ੇਰ ਤੁਸੀਂ ਹੋਰ ਸਪੋਰਟਸ ਦੇ ਵਿੱਚ ਵੀ ਤੁਹਾਡੀਆਂ ਟੀਮਾਂ ਸੀਗੀਆਂ, ਨਿਰਪਾਲ ਤੁਹਾਡੀਆਂ ਵੀ ਟੀਮਾਂ ਸੀਗੀਆਂ, ਤੇ ਉਧਰ ਵੀ ਕੋਈ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੁਹਾਡਾ?
ਸੋਕਰ ਦਾ ਤੇ ਭਾਜੀ ਜਿਹੜਾ ਜੱਗ ਜਾ ਰਹੀ ਆ ਜੀ, ਉਹ ਤਾਂ ਜਿਹੜੇ ਸਾਡੇ ਬੱਚੇ ਸੀਗੇ ਅੰਡਰ 11 ਦੇ ਵਿੱਚ, ਤੇ ਇੱਕ ਸਾਡੀ ਸੀਨੀਅਰ ਡਿਵੀਜ਼ਨ 2 ਨਵੀਂ ਸੈੱਟ ਕੀਤੀ ਇਹਨਾਂ ਨੇ ਸਿੱਖ ਗੇਮਾਂ ਦੇ ਵਿੱਚ, ਸਾਡੀ ਉਹ ਟੀਮ ਓਵਰਆਲ ਸੈਕੰਡ ਰਹੀ ਆ।
ਅੱਛਾ,
ਤੇ ਪਰ ਅਚੰਭਾ ਦੇਖੋ ਇਹ ਆ ਜੀ ਕਿ ਅਸੀਂ ਜਿੱਤੇ ਹਾਂ ਤੇ ਸਾਡਾ ਨਾਂ ਹਾਰਿਆਂ ਚ ਪਾਤਾ ਜੀ, ਜਿਹੜੀਆਂ ਟੀਮਾਂ ਨੂੰ ਅਸੀਂ ਹਰਾ ਰਹੇ ਹਾਂ 3-0 ਦੇ ਨਾਲ, ਤੇ ਅਸੀਂ 3 ਸਕੋਰ ਕੀਤੇ ਨੇ ਤੇ ਸਾਡਾ ਸਕੋਰ 0 ਲਿਖਿਆ ਗਿਆ ਆ। ਫਿਰ ਸਾਨੂੰ ਫੋਨ ਕਰਨਾ ਪੈਂਦਾ ਸਰਦਾਰ ਮਨਦੀਪ ਸਿੰਘ ਜੋਹਲ ਉਹਨਾਂ ਨੂੰ ਕਿ ਭਾਜੀ ਆ ਰਿਜ਼ਲਟ ਵੇਖੋਗੇ ਮਾੜਾ ਜਿਹਾ, ਫਿਰ ਉਹਨੇ ਨਹੀਂ ਨਹੀਂ ਕੋਈ ਨੀ ਕੋਈ ਨੀ ਮੇਰੇ ਕੋਲ ਮਾੜੇ, ਬਸ ਗਲਤੀ ਹੋ ਗਈ। ਮਤਲਬ 3-4 ਵਾਰੀ ਸਾਨੂੰ ਇਹ ਚੀਜ਼ਾਂ ਵਾਰ ਵਾਰ ਯਾਦ ਕਰਾਉਣੀਆਂ ਪਈਆਂ ਨੇ, ਐਨੇ ਮਿਸਟੇਕਸ ਹੋਈਆਂ ਨੇ। ਅੰਡਰ 11 ਦੇ ਜਿਹੜੇ ਛੋਟੇ ਬੱਚੇ ਸੀਗੇ, 1.5 ਘੰਟਾ ਰੈਫਰੀ ਨਹੀਂ ਆਏ ਜੀ, ਉਹਦੇ ਨਾਲ ਕੀ ਹੋਇਆ ਕਿ ਇਹ ਬੱਚੇ ਸਾਡੇ ਪ੍ਰੋਫੈਸ਼ਨਲ ਅਥਲੈਟਿਕਸ ਵਾਲੇ ਸੀਗੇ, ਅਸੀਂ ਸੋਕਰ ਚ ਪਾਏ ਸੀ, ਤੇ ਅਸੀਂ ਤਾਂ ਟਾਈਮ ਦੇ ਅਕੋਰਡਿੰਗ ਸੀ ਸਵੇਰੇ 8 ਵਜੇ ਤੇ ਅਥਲੈਟਿਕਸ 9-10 ਵਜੇ ਤੋਂ ਬਾਅਦ ਸ਼ੁਰੂ ਹੋਣੀ ਸੀ ਕਿ 1 ਘੰਟੇ ਚ ਮੈਚ ਰੈਪ ਅਪ ਹੋ ਕੇ ਬੱਚਾ ਇੱਧਰ ਆਜੂਗਾ, ਪਰ ਉਹ ਬੱਚੇ ਪਹੁੰਚ ਨਹੀਂ ਸਕੇ ਜੀ। ਸੋ ਨੀਅਰਲੀ ਮੈਂ ਕਹਿ ਲਵਾਂ ਕਿ ਸਾਡੇ 15 ਤੋਂ 18 ਈਵੈਂਟ ਜਿਹੜੇ ਆ ਉਹ ਮਿਸ ਹੋ ਗਏ, ਕਿਉਂਕਿ 10-11 ਬੱਚੇ ਸੀ ਉੱਧਰ ਭੇਜੇ ਸੀਗੇ, ਸੋ ਉਹ ਆ ਨਹੀਂ ਸਕੇ। ਇਸ ਤੋਂ ਬਾਅਦ ਵਾਲੀਬਾਲ ਦੇ ਲਾਸਟ ਮਿੰਟ ਤੱਕ ਜੀ ਫਿਕਸਚਰ ਜਿਹੜੇ ਉਹ ਚੇਂਜ ਹੁੰਦੇ ਰਹੇ, ਟਾਈਮ ਚੇਂਜ ਹੁੰਦਾ ਰਿਹਾ ਜੀ। ਤੇ
ਇਹ ਇਹ ਪ੍ਰੋਬਲਮ ਤਾਂ 2015-16 ਦੀਆਂ ਹੀ ਸੋਲਵ ਹੋਈਆਂ ਸੀਗੀਆਂ, ਮਤਲਬ ਆਬਜੈਕਸ਼ਨਾਂ ਦੀਆਂ, ਆਈਡੀਜ਼ ਦੀਆਂ, ਫਿਕਸਚਰ ਸਾਰੇ ਆਨਲਾਈਨ ਪਏ ਹੁੰਦੇ ਸੀ, ਪਤਾ ਹੀ ਹੁੰਦਾ ਸੀਗਾ ਸਾਰਿਆਂ ਨੂੰ।
ਤੁਸੀਂ ਬਲੀਵ ਕਰੋਗੇ ਭਾਜੀ, ਜਿੱਦਣ ਸਾਡਾ ਮੈਚ ਸੀਗਾ, ਹੁਣ ਸਾਨੂੰ ਨਹੀਂ ਪਤਾ ਕਿ ਇਹ ਏਜ ਕਿਵੇਂ ਕੈਲਕੂਲੇਟ ਕਰਦੇ ਨੇ ਟੀਮ ਗੇਮਸ ਵਾਸਤੇ, ਤੇ ਮੈਨੂੰ ਸਵੇਰੇ ਅਰਲੀ ਮਾਰਨਿੰਗ ਜਦੋਂ 8 ਵਜੇ ਮੈਚ ਸ਼ੁਰੂ ਹੋਣਾ ਜੀ, ਮੈਸੇਜ ਆ ਰਿਹਾ ਕੋਆਰਡੀਨੇਟਰ ਦਾ ਕਿ ਤੁਹਾਡਾ ਇੱਕ ਬੱਚਾ 13 ਸਾਲ ਦਾ ਆ, ਉਹ 11 ਸਾਲ ਚ ਨਹੀਂ ਖੇਡ ਸਕਦਾ। ਮੈਂ ਕਿਹਾ ਜੀ ਉਹ ਤਾਂ ਹੁਣ ਪਹੁੰਚ ਗਿਆ ਇੱਥੇ, ਤੁਸੀਂ ਮਤਲਬ ਅੱਜ ਤੋਂ ਐਟਲੀਸਟ 1 ਹਫ਼ਤਾ ਪਹਿਲਾਂ ਇਹਨਾਂ ਚੀਜ਼ਾਂ ਨੂੰ ਰੈਕਟੀਫਾਈ ਕਰਕੇ ਸਾਨੂੰ ਅਪਡੇਟ ਕਰ ਦਿਓ। ਸੋ ਇਹ ਚੀਜ਼ਾਂ ਲਾਸਟ ਮਿੰਟ ਤੱਕ ਚੱਲਦੀਆਂ ਰਹੀਆਂ ਜੀ ਉੱਧਰ ਵੀ।
ਸਾਰਾ ਕੁਝ ਡੇਟਸ ਜਿਹੜੀਆਂ ਕੱਟ ਆਫ ਡੇਟਸ ਆ ਸਾਰਾ ਕੁਝ ਸਪੈਸੀਫਾਈਡ ਆ ਆਲਰੇਡੀ, ਪਰ ਉਹ ਤੋਂ ਬਾਅਦ ਚਲੋ ਐਨੀਵੇ। ਨਰਪਾਲ ਸਿੰਘ ਜੀ ਤੁਹਾਡਾ ਬਾਕੀ ਟੀਮਾਂ ਦਾ ਕੀ ਐਕਸਪੀਰੀਅੰਸ ਰਿਹਾ?
ਸਾਡਾ ਭਾਜੀ ਮੇਨ ਐਥਲੈਟਿਕ ਦੀ ਫੋਕਸ ਸੀਗਾ, ਤੇ ਐਥਲੈਟਿਕ ਵਿੱਚ ਹੀ ਸਾਡੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ।
ਠੀਕ, ਤੇ
ਐਥਲੈਟਿਕ
ਹਾਂਜੀ ਕਰੀਓ।
ਹਾਂਜੀ ਹਾਂਜੀ ਭਾਜੀ ਤੁਸੀਂ ਦੱਸੋ ਕੋਈ
ਨਹੀਂ, ਮੈਂ ਗੱਲ ਇਹ ਕਹਿਣਾ ਚਾਹੁੰਦਾ ਸੀਗਾ ਵੀ ਜਿਹੜਾ ਤੁਸੀਂ ਵਿਦਿਆਲਿਆ ਵੱਲੋਂ ਬਹੁਤ ਸੇਵਾ ਕੀਤੀ ਆ, ਮਤਲਬ ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ, ਹੈ ਨਾ, ਜਿਹੜਾ ਖਾਣਾ ਦਾਣਾ ਤੁਸੀਂ
ਹਾਂਜੀ
ਆਪਣੀ ਟੀਮ ਲਈ ਲੈ ਕੇ ਆ ਰਹੇ, ਤੁਸੀਂ ਉਹ ਵੰਡ ਕੇ ਛਕਿਆ ਆ, ਅਤੇ ਦੂਜੇ ਦਿਨ
ਹਾਂਜੀ
ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੁਸੀਂ
ਹਾਂਜੀ
ਉਹ ਅਰੇਂਜਮੈਂਟ ਕੀਤੇ ਆ, ਮਤਲਬ ਤੁਸੀਂ ਵਧਾਈ ਦੇ ਪਾਤਰ ਹੋ, ਰੀਅਲੀ ਐਪਰੀਸ਼ੀਏਟਿਡ। ਅਤੇ ਬਾਕੀ ਵੀ ਮਤਲਬ ਅਗਰ ਉਹ ਤਾਂ ਚਲੋ ਬਾਹਰ ਸੀ ਨਾ, ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਸੀਗੇ, ਪਰ ਜੇ ਤੁਸੀਂ ਮੁੱਖ ਗਰਾਊਂਡਾਂ 'ਚ ਲੈ ਕੇ ਆਉਂਦੇ ਸ਼ਾਇਦ ਐਂਟਰੀ ਨਾ ਮਿਲਦੀ, ਜਿਹੜੀ ਕਿ ਨਹੀਂ ਮਿਲੀ। ਹੁਣ ਬਲੈਕਬਰਨ ਗੁਰਦੁਆਰਾ ਸਾਹਿਬ ਵੀ ਲੰਗਰ ਲੈ ਕੇ ਆਏ, ਹੈ ਨਾ, ਆਪ ਬਣਾ ਕੇ ਦੂਜੇ ਦਿਨ। ਸੋ ਉਹ ਕਿਤੇ ਨਾ
ਹਾਂਜੀ
ਕਿਤੇ ਉੱਥੇ ਫਿਰ ਉਹ ਜਿਹੜੀ ਸਿਕਿਉਰਟੀਜ਼ ਐਂਡ ਲੋਜਿਸਟਿਕਸ ਉਹਦਾ ਵੀ ਪ੍ਰੋਬਲਮ ਹੈ। ਇੱਕ ਗੱਲ ਤਾਂ ਚੰਗੀ ਹੋ ਗਈ ਕਿ ਤੁਸੀਂ ਬਾਹਰ ਸੀਗੇ, ਤੁਹਾਨੂੰ ਇਹ ਰੋਕ ਟੋਕ ਨਹੀਂ ਹੋਈ, ਹੈ ਨਾ, ਅਦਰਵਾਈਜ਼ ਇਹ ਵੀ ਨਹੀਂ ਸੀ ਮਿਲਣਾ,
ਹਾਂਜੀ
ਹੈ ਨਾ।
ਬਿਲਕੁਲ ਬਿਲਕੁਲ ਜੀ, ਬਾਕੀ ਸਭ ਤੋਂ ਪਹਿਲਾਂ ਸ਼ੁਕਰਾਨਾ ਮਹਾਰਾਜ ਦਾ ਜੀ,
ਹਾਂਜੀ
ਤੇ ਇਹ ਲੰਗਰ ਮਹਾਰਾਜ ਦਾ ਲੰਗਰ ਆ, ਤੇ ਸਾਰਿਆਂ ਨੇ ਛਕਣਾ, ਤੇ ਹੀ ਆਪਣਾ ਸਿਧਾਂਤ ਆ ਕਿ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ ਆ।
ਬਿਲਕੁਲ
ਤੇ ਉਹਦੇ ਮੁਤਾਬਕ ਹੀ ਚਲੋ ਸਾਡੇ ਸਿਧਾਂਤ ਜਿਹੜੇ ਹੈਗੇ ਨੇ ਸਾਨੂੰ ਫੋਲੋ ਵੀ ਕਰਨੇ ਚਾਹੀਦੇ ਨੇ।
ਜੀ
ਤੇ ਇਹ ਤੋਂ ਬਿਨਾਂ ਭਾਜੀ ਕਿ ਆ ਵੀ ਜਿਵੇਂ ਆਪਾਂ ਗੱਲ ਕਰਦੇ ਸੀਗੇ ਕਿਤੇ ਨਾ ਕਿਤੇ ਜਿੱਥੇ ਆਪਣੀਆਂ ਕਮੀਆਂ ਪੇਸ਼ੀਆਂ ਹੈਗੀਆਂ ਨੇ, ਜਿਵੇਂ ਆਪ ਜੀ ਨੇ ਪਹਿਲਾਂ ਕੁਲਦੀਪ ਔਲਖ ਭਾਈ ਜੀ ਨਾਲ ਗੱਲ ਕੀਤੀ ਆ, ਸਭ ਤੋਂ ਪਹਿਲਾਂ ਜਿਵੇਂ ਪੇਰੈਂਟਸ ਦੀ ਬੜੀ ਜ਼ਿੰਮੇਵਾਰੀ ਬਣਦੀ ਆ ਕਿ ਜਿਵੇਂ ਐਨ ਪੂਰਾ ਜਦੋਂ ਬਾਅਦ ਦੇ ਵਿੱਚ ਨਾ ਆਪਣਾ 31 ਜਨਵਰੀ ਨੂੰ ਐਂਟੀਜ਼ ਕਲੋਜ਼ ਹੋ ਗਈਆਂ, ਉਸ ਤੋਂ ਬਾਅਦ ਵੀ ਮੇਰੇ ਖਿਆਲ ਦੇ ਨਾਲ 2-3 ਹਜ਼ਾਰ ਕਾਲਸ ਆਈਆਂ ਹੋਣਗੀਆਂ ਭਾਈ ਜੀ ਨੂੰ ਵੀ ਸਾਡੇ ਬੱਚਿਆਂ ਦੀ ਤੁਸੀਂ ਐਂਟਰੀ ਕਰਾ ਲਓ। ਤੇ ਜਦੋਂ ਕਿਤੇ ਈਵੈਂਟ ਇੱਥੋਂ ਦਾ ਕੋਈ ਵੀ ਲੋਕਲ ਮੈਨੇਜਮੈਂਟ ਕਰਾਉਂਦੀ ਆ ਜਾਂ ਇੱਥੋਂ ਦੇ ਲੋਕਲ ਆਪਾਂ ਦੇਖੀਏ ਜਿਵੇਂ ਲਿਟਲ ਅਥਲੈਟਿਕ ਵਾਲੇ ਕਰਾਉਂਦੇ ਨੇ, ਅਸੀਂ ਸਾਰੇ ਰੂਲ ਫੋਲੋ ਕਰਦੇ ਹਾਂ ਜਿਵੇਂ ਗੋਰੇ ਕਰਾਉਂਦੇ ਨੇ।
ਬਿਲਕੁਲ
ਜਦੋਂ ਆਪਣਾ ਭਾਈਚਾਰਾ ਕਰਾਉਂਦਾ ਜੀ ਉੱਥੇ ਫਿਰ ਆਪਾਂ ਇੱਕ ਦੂਜੇ ਦੀ ਸਿਫਾਰਿਸ਼ ਲੱਭਦੇ ਹਾਂ ਵੀ ਚਲੋ ਇਹਨੂੰ ਕਹਿ ਦਈਏ ਜਾਂ ਉਹਨੂੰ ਕਹਿ ਦਈਏ, ਤੇ ਜ਼ਿੰਮੇਵਾਰੀ ਨਾਲ ਆਪਾਂ ਨੂੰ ਕੰਮ ਕਰਨਾ ਚਾਹੀਦਾ। ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਇੱਕ ਢਾਂਚਾ ਚੱਲ ਰਿਹਾ ਮਜ਼ਬੂਤ ਢਾਂਚਾ ਹੁੰਦਾ ਉਹ ਸਾਰਾ ਖਰਾਬ ਹੋ ਜਾਂਦਾ ਜੀ। ਤੇ ਕਿਤੇ ਨਾ ਕਿਤੇ ਇੱਕ ਜਿਹੜੀ ਚੇਨ ਆਫ ਰਿਸਪੋਂਸੀਬਿਲਿਟੀ ਆ ਇਹ ਵੀ ਮੇਰੇ ਖਿਆਲ ਦੇ ਨਾਲ ਜਿਹਦੇ ਵਿੱਚ ਫੋਲੋ ਆਪਾਂ ਨੂੰ ਕਰਨੀ ਚਾਹੀਦੀ ਆ।
ਅੱਛਾ
ਉਹਦੇ ਵਿੱਚ
ਸੌਰੀ, ਤੁਹਾਡੇ ਕੋਲ ਕਿੰਨੇ ਗੁਰਸ਼ੇਰ ਰਜਿਸਟਰ, ਤੁਸੀਂ ਕਿੰਨੇ ਬੱਚਿਆਂ ਨੂੰ ਟ੍ਰੇਨ ਕਰਦੇ ਹੋ ਓਵਰਆਲ ਸਿਡਨੀ 'ਚ?
ਸਾਡੇ ਕੋਲ ਭਾਜੀ ਸਾਡਾ ਦੇ ਥੋੜਾ ਸਿਸਟਮ ਡਿਫਰੈਂਟ ਆ, ਸਾਡੇ ਕੋਲ ਹੁਣ ਤੱਕ ਸਿਸਟਮ 'ਚ 550 ਦੇ ਆਸ ਪਾਸ ਅਥਲੀਟ ਜਿਹੜਾ ਰੋਲ ਓਵਰ ਹੋ ਗਿਆ, ਪਰ ਜਿਹੜਾ ਐਕਟਿਵ ਅਥਲੀਟ ਆ ਜੀ ਉਹ 170 ਦੇ ਆਸ ਪਾਸ ਆ।
ਕੁਲਦੀਪ ਤੁਹਾਡੇ ਕੋਲ?
ਸਾਡਾ ਭਾਜੀ ਗਰੁੱਪ ਤੁਹਾਨੂੰ ਪਤਾ ਵੀ ਲੋਕ ਸੇਵਾ ਤੱਕ ਹੀ ਚੱਲਦਾ, ਅੱਜ ਤੱਕ ਚੱਲਿਆ ਰਿਹਾ। ਤੇ ਹੁਣ ਅਸੀਂ ਵੀ ਸਾਡੇ ਤਾਂ ਅਪ ਡਾਊਨ ਹੁੰਦੀ ਰਹਿੰਦੀ ਹੈ, ਜਿਹੜੇ ਐਕਟਿਵ ਆ ਕਹਿ ਸਕਦੇ ਹਾਂ ਵੀ ਜਿਹੜੇ ਸਟੇਟ ਸਟੂਡ ਲੈਵਲ ਤੱਕ ਵਾਲੇ ਉਹ 50 ਬੱਚੇ ਕੰਟੀਨਿਊ ਰਹਿੰਦੇ ਆ, ਕਦੀ 5-7 ਵੱਧ ਜਾਂਦੇ ਆ 5-7 ਆ ਜਾਂਦੇ ਆ। ਤੇ ਕਈਆਂ ਵੱਲੋਂ ਇਹ ਵੀ ਹੋ ਜਾਂਦਾ ਵਾ ਕਿ ਹੁਣ ਅਸੀਂ ਥੋੜਾ ਪਲਾਨ ਐਤਕੀ ਬਣਾਉਣ ਲੱਗੇ ਹਾਂ ਕਿ ਓਨਲੀ ਸੀਰੀਅਸ ਪੇਰੈਂਟਸ ਤੇ ਸੀਰੀਅਸ ਆਉਣਗੇ, ਕਿਉਂਕਿ ਕਈ ਸਮਝ ਲੈਂਦੇ ਵੀ ਚਲੋ 2 ਘੰਟੇ ਬੱਚਾ ਛੱਡੋ ਉੱਥੇ, ਜਿੱਦਾਂ ਬੇਬੀ ਸਿਟਿੰਗ ਫੋਨ ਤੋਂ ਦੂਰ ਰਹੂਗਾ। ਉਹ ਕੰਮ ਅਸੀਂ ਬਾਜੀ ਬੰਦ ਕਰਨ ਲੱਗੇ ਹਾਂ। ਅਸੀਂ ਕੱਲ ਮੈਸੇਜ ਪਾਤਾ ਗਰੁੱਪ ਦੇ ਵਿੱਚ ਕਿ ਉਹ ਅਸੀਂ ਵੀ ਥੋੜਾ ਜਿਹਾ ਤਰੀਕੇ ਨਾਲ ਚੱਲਾਂਗੇ ਕਿ ਹੁਣ ਸਾਨੂੰ ਰੀਅਲਾਈਜ਼ ਹੋ ਰਿਹਾ ਕਿ ਕਿਤੇ ਨਾ ਕਿਤੇ ਭਾਜੀ ਅਕਾਊਂਟ ਖਾਤੇ ਚ ਕੁਛ ਹੋਣਾ ਜ਼ਰੂਰੀ ਵੀ ਆ। ਹੁਣ ਬੱਚੇ ਜਦੋਂ ਨੈਸ਼ਨਲ ਜਾਣਗੇ, ਸਟੇਟ ਜਾਣ, ਕਿਤੇ ਜਾਣ, ਉੱਥੇ ਬਜਟ ਤੋਂ ਬਾਹਰ ਗੱਲਾਂ ਹੋ ਜਾਂਦੀਆਂ ਪਰਿਵਾਰਾਂ ਵਾਸਤੇ, ਕਿਉਂਕਿ ਗਵਰਨਮੈਂਟ ਵੱਲੋਂ ਜਾਂ ਪਾਸਿਆਂ ਸਪੋਰਟ ਉਦੋਂ ਮਿਲਦੀ ਆ। ਇਹ ਵੀ ਗੱਲ ਮੈਂ ਨਾ ਵੀ ਆਪਾਂ ਸਿੱਖ ਇੱਥੇ ਵਿੱਚ ਜੋੜ ਲਈਏ ਕਿ 38 ਸਾਲਾਂ ਹੋ ਗਏ ਆਪਾਂ ਨੂੰ, ਇਹਦੇ ਬਾਰੇ ਸੋਚਣਾ ਚਾਹੀਦਾ ਕੁਝ ਨਾ ਕੁਝ ਕਿ ਅਸੀਂ ਇੱਕ ਸਾਰੀ ਕਮਿਊਨਿਟੀ ਆਪਣੀ ਇੰਨੀ ਵੱਡੀ ਸੰਸਥਾ ਹੈ, ਰਲ ਕੇ ਕੋਈ ਇਹੋ ਜਿਹਾ ਫੰਡ ਕ੍ਰੀਏਟ ਨਹੀਂ ਕਰ ਸਕਦੇ ਕਿ ਸਾਡੀ ਕਮਿਊਨਿਟੀ 'ਚੋਂ ਬੱਚਾ ਕੋਈ ਓਵਰਸੀਜ਼ ਖੇਡਣ ਜਾ ਰਿਹਾ ਜਾਂ ਨੈਸ਼ਨਲ ਜਾ ਰਿਹਾ ਆ, ਵੀ ਉਹਦੀ ਅਸੀਂ ਕੁਝ ਨਾ ਕੁਝ ਵਿੱਚੋਂ 10-20% ਉਹਦਾ ਅਸੀਂ ਸਾਥ ਨਹੀਂ ਦੇ ਸਕਦੇ, ਉਹਦਾ ਕਵਰ ਨਹੀਂ ਕਰ ਸਕਦੇ ਖਰਚਾ।
ਦੇਖੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੇਰਾ ਖਿਆਲ ਬੱਚਿਆਂ ਨੂੰ ਤਾਂ ਤੁਸੀਂ ਟ੍ਰੇਨ ਕਰ ਹੀ ਰਹੇ ਹੋ ਕਿ ਜਿੰਨੇ ਜਿੰਨੇ ਵੀ 500 ਤੁਹਾਡਾ, 250 ਉਹਨਾਂ ਦਾ, 250 ਉਹਨਾਂ ਦਾ, ਵੀ ਪੇਰੈਂਟਸ ਨੂੰ ਵੀ ਇੱਕ ਥੋੜ੍ਹਾ ਜਿਹਾ ਸੈਮੀਨਾਰ ਲਾਉਣ ਤਾਂ ਜ਼ਿਆਦਾ ਵਧੀਆ ਨਹੀਂ ਹੋਏਗਾ, ਵੀ ਉਹਨਾਂ ਨੂੰ ਵੀ ਦੱਸੋ ਵੀ। ਹਾਂਜੀ
ਅਸੀਂ ਜੀ ਟਰਾਈ ਕਰਦੇ ਹਾਂ ਜੀ ਇਸ ਗੱਲ ਦੀ, ਸਾਡੇ ਜਿਹੜੇ ਸਾਡੇ ਨਾਲ ਪੇਰੈਂਟਸ ਜੁੜੇ ਹੋਏ ਨੇ ਅਸੀਂ ਉਹਨਾਂ ਨੂੰ ਪ੍ਰੋਪਰ ਦੱਸਦੇ ਹਾਂ ਸਾਰਾ ਕੁਛ ਇਹ। ਤੇ ਮੋਸਟਲੀ ਜਿਹੜੇ ਪੇਰੈਂਟਸ ਨੇ, ਵਾਂਸ ਅਗੇਨ ਉਹ ਆ ਜਾਂਦਾ ਸੀਰੀਅਸਨੈਸ ਦੇ ਉੱਪਰ ਕਿ ਬੱਚੇ ਕਿਹਦੇ ਬੱਚੇ ਸੀਰੀਅਸ ਨੇ ਅਥਲੈਟਿਕਸ ਵਾਸਤੇ ਜਾਂ ਕਿਸੇ ਵੀ ਗੇਮ ਵਾਸਤੇ ਆਪਾਂ ਲਾ ਲਈਏ, ਕੋਈ ਵੀ ਜਿਹੜਾ ਜਾਂਦਾ ਹੈਗਾ ਉਹਦੀ ਉਹ ਪ੍ਰਾਇੋਰਟੀ ਹੋ ਜਾਂਦੀ ਆ। ਜਸਟ ਥੋੜੇ ਜਿਹੜੇ ਫੀਡਬੈਕ, ਜਿਹੜੇ ਸੁਝਾਅ ਸੀਗੇ, ਅਸੀਂ ਉਹ ਪਹਿਲਾਂ ਵੀ ਸ਼ੇਅਰ ਕਮੇਟੀ ਨਾਲ ਵੀ ਕਰ ਦਿੰਦੇ ਹਾਂ, ਤੁਹਾਡੇ ਨਾਲ ਵੀ ਕਰ ਦਿੰਦੇ ਹਾਂ ਕਿ ਸਾਨੂੰ ਲੱਗਦਾ ਕਿ ਜਿੱਦਾਂ ਕਿ ਆਪਾਂ ਖਿਲਾਰਾ ਪਾ ਲਿਆ ਵਿਦ ਦ ਗੇਮਸ, ਆਪਣੇ ਲੋਕੀ ਕਿ ਜਿਹੜੀਆਂ ਆਪਣੀਆਂ ਪੋਸਟ ਨੇ, ਕਮੈਂਟਸ ਨੇ, ਉਹ ਸਾਰੇ ਕੱਲ ਨੂੰ ਕਿਤੇ ਨਾ ਕਿਤੇ ਉਹ ਸਾਨੂੰ ਹੀ ਆ ਕੇ ਬੈਕਫਾਇਰ ਕਰਨਗੇ ਸਾਡੀ ਕਮਿਊਨਿਟੀ ਨੂੰ। ਸਾਨੂੰ ਇਹ ਲੱਗਦਾ ਕਿ ਜਿਹੜੀ ਕਮੇਟੀ ਹੈਗੀ ਆ ਉਹਨਾਂ ਨੂੰ ਅੱਗੇ ਆ ਕੇ ਆਪਦੀ ਰਿਸਪੋਂਸੀਬਿਲਿਟੀ ਲੈ ਲੈਣੀ ਚਾਹੀਦੀ ਆ ਉਹਦੀ ਵੀ, ਜੇ ਕੋਈ ਜਿਹੜੀਆਂ ਹੁਣ ਆਪਾਂ ਰੱਬ ਤਾਂ ਹੈ ਨਹੀਂ ਗਏ, ਕਿਸੇ ਤੋਂ ਵੀ ਹੁੰਦੀਆਂ, ਸਭ ਤੋਂ ਹੁੰਦੀਆਂ, ਜੇ ਕੁਛ ਰਹਿ ਗਿਆ ਉਹਦੀ ਰਿਸਪੋਂਸੀਬਿਲ
ਜੀ
ਤੇ ਉਹਦੇ ਵਧੀਆ ਹੋ ਜਾਏਗਾ ਜੀ ਅੱਗੇ। ਜਿੱਦਾਂ
ਜੀ
ਚੱਲੇਗਾ।
ਚਲੋ ਬਹੁਤ ਵਧੀਆ। ਤੇ ਹੁਣ ਆਪਾਂ ਥੋੜਾ ਜਿਹਾ ਕਮੈਂਟ ਵਗੈਰਾ ਵੀ ਲੈਣੇ ਦੇ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਕਿ ਤੁਸੀਂ ਆਪਣਾ ਟਾਈਮ ਕੱਢਿਆ ਔਰ ਆਪਣੀ ਗੱਲ ਕੀਤੀ, ਦੱਸਿਆ।
ਭਾਜੀ ਮੈਨੂੰ
ਹਾਂਜੀ ਹਾਂਜੀ
ਬਸ ਤੁਹਾਡੇ 2 ਮਿੰਟ ਲਵਾਂਗਾ
ਨਹੀਂ
ਜੀ।
ਨਹੀਂ ਕਹਿ ਰਹੇ
ਜਿਵੇਂ ਭਾਜੀ ਨੇ ਹੁਣੇ ਗੱਲ ਕੀਤੀ ਆਪਣੇ ਕੁਲਦੀਪ ਭਾਜੀ ਨੇ ਕਿ ਇਹ ਚੀਜ਼ਾਂ ਸਾਨੂੰ ਫਿਕਸ ਕਰਨੀਆਂ ਪੈਣਗੀਆਂ, ਭਾਜੀ ਸਾਨੂੰ ਵਾਕਈ ਇੱਕ ਸਕਾਲਰਸ਼ਿਪ ਸ਼ੁਰੂ ਕਰਨੀ ਚਾਹੀਦੀ ਹੈ ਸਿੰਘੇ ਮਾਂ ਵਾਲਿਆਂ ਨੂੰ, ਚਾਹੇ 1100 2100 500 ਕੁਛ ਵੀ ਹੋਵੇ। ਜਿਹੜੇ ਬੱਚੇ ਸਾਡੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਾ ਰਹੇ ਨੇ, ਆਪਾਂ ਉਹਨਾਂ ਨੂੰ ਆਪਣੀਆਂ ਨੈਸ਼ਨਲ ਗੇਮਸ ਦੇ ਉੱਤੇ ਮੈਰਿਟ ਦੇ ਆਧਾਰ ਤੇ ਹਰ ਸਾਲ ਗੇਮਾਂ ਦੀ ਓਪਨਿੰਗ ਸੈਰੇਮਨੀ ਜਾਂ ਆਪਾਂ ਜਦੋਂ ਵੀ ਗੇਮਾਂ ਦਾ ਕੋਈ ਫੰਕਸ਼ਨ ਹੁੰਦਾ ਆਪਾਂ ਉੱਥੇ ਉਹਨਾਂ ਨੂੰ ਸਨਮਾਨਿਤ ਕਰੀਏ,
ਤੁਹਾਨੂੰ ਪਤਾ
ਸਾਡਾ ਇਹ
ਨਹੀਂ,
ਮੁੱਢਲਾ ਫਰਜ਼ ਹੈ।
ਤੁਹਾਨੂੰ ਪਤਾ ਨਹੀਂ ਹੈ ਤਾਂ 2017 ਤੋਂ ਵੀ ਅਸੀਂ ਕੀਤਾ ਹੋਇਆ, ਪਰ ਪਤਾ ਕਿਸੇ ਨੂੰ
ਆਈ ਥਿੰਕ ਆਈ
ਨਹੀਂ।
ਥਿੰਕ ਇਹ ਨਹੀਂ ਭਾਜੀ, ਆਈ ਥਿੰਕ ਉਹ ਇੱਕ ਪਰਿਵਾਰ ਕਰਵਾਉਂਦਾ ਹੈ
ਨਹੀਂ
ਸ਼ਾਇਦ।
ਨਹੀਂ ਨਹੀਂ ਨਹੀਂ
ਮੈਂ
ਨਹੀਂ
ਕੌਫ
ਨਹੀਂ
ਸਰਵਰ ਦੇਖਿਆ
ਹਾਂ,
ਸੀਗਾ।
ਮੈਨੂੰ ਪਤਾ ਉਹ ਮੁਲਤਾਨੀ ਪਰਿਵਾਰ ਨੇ, ਉਹ ਆਪਣੀ ਬੇਟੀ ਐਕਸਪਾਇਰ ਹੋ ਗਈ ਸੀਗੀ, ਸਾਡੀ ਬੜੀ ਮਤਲਬ ਸੀਗੀ ਹੈ ਨਾ, ਤੇ ਉਹ ਕਰਾਇਆ। ਪਰ 8-10 ਹੋਰ ਵੀ ਨੇ ਮਤਲਬ ਸਾਡੇ ਜਿਹੜੀ ਸਕਾਲਰਸ਼ਿਪ ਚੱਲਦੀਆਂ ਨੇ, ਪਰ ਉਹਨਾਂ ਦੀ ਜਿੱਦਾਂ ਹੁਣ ਤੁਹਾਨੂੰ ਕਲੱਬਾਂ ਨੂੰ ਨਹੀਂ ਆ ਰਹੀ ਈਮੇਲਸ ਵਗੈਰਾ, ਕੋਈ ਬਹੁਤੀ ਐਕਟਿਵ ਪਾਰਟਿਸਿਪੇਸ਼ਨ ਨੈਸ਼ਨਲ ਕਮੇਟੀ ਨਹੀਂ ਕਰ ਰਹੀ। ਪਹਿਲਾਂ ਤਾਂ ਈਮੇਲਸ ਕਲੱਬਾਂ ਨੂੰ ਜਾਂਦੀਆਂ ਹੁੰਦੀਆਂ ਸੀ, ਸਾਰਾ ਕੁਝ ਹੁੰਦਾ ਹੁੰਦਾ ਸੀ, ਪਰ ਪਿਛਲੇ ਹਾਂਜੀ ਸਰਾਂ ਸਾਹਿਬ
ਇਹ ਭਾਜੀ, ਇਹ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸਾਰਾ ਕੁਝ ਹੋਇਆ ਹੋਇਆ, ਜਿਹੜਾ ਕਨਸਟੀਟਿਊਸ਼ਨ ਹੈ ਉਹਦੀ ਸਾਨੂੰ ਕਾਪੀ ਕਿੱਥੋਂ ਮਿਲ ਸਕਦੀ ਹੈ? ਬਾਕੀ ਅਸੀਂ ਵੀ ਰੀਡ
ਕਾਪੀ
ਕਰਕੇ ਆਪਣਾ
ਹਾਂਜੀ, ਕੋਈ ਨਹੀਂ,
ਫਾਈਲ
ਮੈਂ ਤੁਹਾਨੂੰ
ਸੀਗੀ ਅਸੀਂ।
ਕਾਪੀ ਤਾਂ ਭੇਜ ਦਵਾਂਗਾ, ਕਾਪੀ ਤਾਂ ਅਵੇਲੇਬਲ ਹੈ, ਪਰ ਜਿਹੜੇ ਬਾਈ ਲਾਜ਼ ਐਂਡ ਆਲ ਦੈਟ ਹੈ ਇਹ ਸਾਰੇ ਪਾਸ ਹੋਏ ਉਹਨੇ, ਪਰ ਰੌਲਾ ਕਮਿਊਨੀਕੇਸ਼ਨ ਦਾ ਆ ਨਾ, ਜਿੱਦਾਂ ਜਿਹੜੇ ਜਿਹੜੇ ਐਕਟ ਜਿਨ੍ਹਾਂ ਨੇ ਕਮਿਊਨੀਕੇਟ ਕਰਨਾ ਤੁਹਾਨੂੰ ਦੱਸਣਾ ਆ, ਉਹ ਅਸੀਂ ਥੋੜ੍ਹਾ ਦੱਸਣਾ, ਮੈਂ ਨਹੀਂ ਦੱਸਣਾ ਇੱਥੇ ਬੈਠ ਕੇ, ਉਹ ਤਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਹਨਾਂ ਦੀ ਹੀ ਡਿਊਟੀ ਈਮੇਲਸ ਦਾ ਜਵਾਬ ਦੇਣਾ ਜਾਂ ਹੋਰ ਕਰਨਾ ਬਣਦਾ ਨਾ। ਪਰ ਚਲੋ ਕਿਉਂਕਿ ਅਸੀਂ ਕੀਤਾ ਹੋਇਆ ਨਾ ਇਹਦੇ ਵਿੱਚ ਤਾਂ ਸਾਨੂੰ ਪਤਾ, ਜੇ ਅਸੀਂ ਵਿੱਚ ਨਾ ਇਨਵੋਲਵ ਹੁੰਦੇ ਤਾਂ ਸਾਨੂੰ ਵੀ ਨਹੀਂ ਸੀ ਪਤਾ ਹੋਣਾ। ਸੋ ਇਸ ਕਰਕੇ ਕਿਤੇ ਨਾ ਕਿਤੇ ਮਤਲਬ ਜਿਹੜੇ ਪ੍ਰਬੰਧਕ ਨੇ ਨਾ, ਉਹਨਾਂ ਨੇ ਥੋੜ੍ਹੇ ਜਿਹਾ ਅੱਖਾਂ ਮੀਟੀਆਂ ਨੇ, ਅਤੇ ਉਹਦੇ ਕਰਕੇ ਇਹ ਕਲੈਪਸ ਹੋਇਆ ਕੰਮ। ਚਲੋ ਕੈਰੀ ਓਨ ਜੀ, ਆਪਾਂ ਹੋਰ ਗਾਂਹ ਵੀ ਗੈਸਟ ਲੈਣੇ ਆ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤਿੰਨਾਂ ਚੌਹਾਂ ਜਣਿਆਂ ਦਾ। ਥੈਂਕ ਯੂ, ਫਿਰ ਆਪਾਂ ਆਉਣ ਵਾਲੇ ਸਮੇਂ 'ਚ ਫਿਰ ਕਨਵਰਸੇਸ਼ਨ ਕਰਦੇ ਰਹਾਂਗੇ ਜੀ।
ਭਾਜੀ ਐਨੀ ਟਾਈਮ ਆਪਾਂ ਰੈਡੀ ਹਾਂ, ਕਿਉਂਕਿ ਅਥਲੈਟਿਕ ਨੂੰ ਲੈ ਕੇ ਅਸੀਂ ਅਥਲੈਟਿਕ ਨੂੰ ਪਿਆਰ ਕਰਨ ਵਾਲੇ ਬੰਦੇ ਹਾਂ, ਫੈਮਿਲੀਆਂ ਦੇ ਅਥਲੈਟਿਕ ਵਾਸਤੇ ਸਾਨੂੰ ਕੁਛ ਵੀ ਕਰਨਾ ਪਵੇ ਅਸੀਂ ਕਰਾਂਗੇ, ਬਾਕੀ ਸਾਰੇ ਤਰ੍ਹਾਂ ਦੀ ਫੀਡਬੈਕ, ਕਿਉਂਕਿ ਮੇਰਾ ਭਾਈ ਥੋੜਾ ਇਹ ਹਿਸਾਬ ਆ ਕਿ ਮੈਨੂੰ ਕੋਈ ਚੇਤੇ ਨਹੀਂ ਰੱਖਣਾ ਪੈਂਦਾ, ਨਾ ਮੈਂ ਕਦੀ ਪੁਆਇੰਟ ਲਿਖ ਕੇ ਬੈਠਾ, ਕਿਉਂਕਿ ਮੈਨੂੰ ਪਤਾ ਜਿਹੜਾ ਭਾਜੀ ਬੰਦਾ ਖੜਾ ਹੀ ਆਪਾਂ ਸੱਚ ਤੇ ਆ, ਤੇ ਮੈਨੂੰ ਚੇਤਾ ਰੱਖਣ ਦੀ ਲੋੜ, ਮੈਂ ਤੇ ਜੋ ਪਰਸੋਂ ਕਿਹਾ ਉਹੀ ਅੱਜ ਕਹਿਣਾ, ਜੋ ਮੈਂ ਸਾਲ ਪਹਿਲਾਂ ਕਿਹਾ ਉਹੀ ਮੈਂ ਅੱਜ ਕਹਿਣਾ।
ਠੀਕ ਹੈ ਪੈਰਿਓ, ਮਿਲਦੇ ਹਾਂ ਫਿਰ ਅਗਲੇ ਹਫਤੇ ਜਾਂ ਆਉਣ ਵਾਲੇ ਹਫਤੇ। ਧੰਨਵਾਦ ਤੁਹਾਡਾ ਬਹੁਤ ਬਹੁਤ।
ਧੰਨਵਾਦ ਭਾਈ,
ਥੈਂਕ ਯੂ, ਸਤਿ
ਠੀਕ
ਸ਼੍ਰੀ
ਹੈ ਜੀ।
ਅਕਾਲ।
ਸੋ ਇਹ ਸਨ ਸਾਡੇ ਮਿੱਤਰ ਪਿਆਰੇ ਵੱਖ ਵੱਖ ਸ਼ਹਿਰਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਅਤੇ ਅਸੀਂ ਗੱਲਾਂ ਬਾਤਾਂ ਕੀਤੀਆਂ, ਸਾਰਾ ਕੁਛ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਨਾਲ ਸ਼ਾਮਲ ਨੇ ਸਾਡੇ ਬੜੇ ਸਤਿਕਾਰਤ ਸਤਨਾਮ ਸਿੰਘ ਬਾਜਵਾ ਜੀ, ਅਤੇ ਬੜੀ ਦੇਰ ਤੋਂ ਇਹ ਐਥਲੈਟਿਕਸ ਨਾਲ ਜੁੜੇ ਹੋਏ ਨੇ। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਤੇਰੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਵੀ ਕਰਦੇ ਕਰਦੇ ਵੀ ਐਥਲੈਟਿਕਸ ਦੇ ਵਿੱਚ ਐਨ ਗੜੁੱਚ ਹੋਏ ਪਏ ਹੋ, ਹੁਣ ਵੀ ਤੁਸੀਂ ਸੈਰ ਹੀ ਕਰ ਰਹੇ ਹੋ ਜਾਂ ਵਾਕਿੰਗ?
ਪਾਰਕ ਰਨ ਮਸੇ ਖਤਮ ਹੋਈ ਜੀ, ਉਹ ਰਿਜ਼ਲਟ ਪ੍ਰੋਸੈਸ ਕੀਤੇ ਨੇ ਅੱਜ ਇੱਥੇ ਰੋਜ਼ਿਲ ਪਾਰਕ ਰਨ ਸੀ ਜਿਹੜੀ,
ਹਾਂਜੀ
ਸਾਡੇ ਕੋਲ 200 ਬੰਦਿਆਂ ਨੇ 5 ਕਿਲੋਮੀਟਰ ਜਿਹੜੀ ਰੇਸ ਹੁੰਦੀ ਵੀਕਲੀ ਉਹ ਫਿਨਿਸ਼ ਕਰਕੇ ਹਟੇ ਆ। ਹਾਂਜੀ, ਲੱਕੀਲੀ ਰਿਜ਼ਲਟ ਸਭ ਠੀਕ ਹੋ ਗਏ ਨੇ ਤੁਹਾਡੇ ਕੋਲ ਲੈਣ ਤੋਂ ਪਹਿਲਾਂ। ਹਾਂਜੀ,
ਠੀਕ ਹੈ,
ਆਲਮੋਸਟ ਫਿਨਿਸ਼, ਹੁਣ ਬੈਕ ਜਾ ਰਹੇ ਹਾਂ। ਹਾਂਜੀ,
ਹਾਂ ਚਲੋ ਬਹੁਤ ਵਧੀਆ,
ਥੈਂਕ ਯੂ।
ਤੇ ਮੈਂ ਦੱਸ ਦਵਾਂ ਕਿ ਸਾਡੇ ਸਤਨਾਮ ਭਾਜੀ, ਸਤਨਾਮ ਬਾਜਵਾ ਭਾਜੀ ਨੈਸ਼ਨਲ ਕੋਆਰਡੀਨੇਟਰ ਨੇ ਐਥਲੈਟਿਕਸ ਦੇ, ਤਾਂ ਵੈਸੇ ਜਿਹੜੀ ਆ ਮਾਡਰਨਾਈਜੇਸ਼ਨ ਹੋਈ ਆ, ਮਤਲਬ ਪਹਿਲਾਂ ਕਹਿ ਲਓ ਉਹ ਨਠਾ ਲਓ ਉੱਥੇ ਕਿ ਨਠਾ ਲਓ ਬੱਚੇ, ਉਹਨਾਂ ਉੱਥੋਂ ਕੱਢ ਕੇ ਜਿਹੜਾ ਹੁਣ ਟਰੈਕ ਐਂਡ ਟਰੈਕ 'ਤੇ ਲੈ ਕੇ ਆਏ ਨੇ ਸਤਨਾਮ ਭਾਜੀ, ਉਹਨਾਂ ਦਾ ਬਹੁਤ ਵੱਡਾ ਹੱਥ ਹੈ ਭਾਜੀ। ਜਿਸ ਤਰ੍ਹਾਂ ਐਤਕੀ ਰਿਕਾਰਡ ਤੋੜ ਐਥਲੀਟਸ ਭੱਜੇ ਨੇ, ਤੁਸੀਂ ਮਤਲਬ ਬੈਕ ਐਂਡ 'ਤੇ ਸੀ, ਸਾਰਾ ਕੁਛ ਵਾਚ ਕੀਤਾ ਦੇਖਿਆ ਹੈ ਨਾ, ਅਤੇ ਤੁਸੀਂ ਨੈਸ਼ਨਲ ਕੋਆਰਡੀਨੇਟਰ ਹੋ, ਅਤੇ ਐਤਕੀ ਥੋੜ੍ਹੀ ਜਿਹੀ ਊਣਤਾ ਹੀ ਆਈ ਆ ਕਿ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਅਪਰੋਪਰੀਏਟ ਸਮਾਨ ਪਹੁੰਚਾ ਨਹੀਂ ਸਕੀ ਟਾਈਮ ਸਿਰ। ਜਿੱਦਾਂ ਹੁਣ ਸਿਡਨੀ ਦੇ ਵਿੱਚ ਸਾਰਾ ਸੀਗਾ ਸਮਾਨ, ਉੱਥੇ ਤੁਹਾਡਾ ਲੋਕਲ ਕੋਆਰਡੀਨੇਟਰ ਦੇ ਕੋਲ ਅਥਾਰਟੀ ਸੀ ਜਾਂ ਨਹੀਂ ਸੀ, ਜਾਂ ਕੀ ਕੀ ਸਿਸਟਮ, ਕੀ ਤੁਹਾਡੀ ਕੀ ਆਬਜ਼ਰਵੇਸ਼ਨ ਹੈ?
ਮੈਂ ਜੀ ਜਿਹੜੇ ਆਪਣੇ ਕੁਛ ਦਿਨ ਪਹਿਲਾਂ ਗੱਲਾਂ ਕਰਕੇ ਗਏ, ਮੈਂ ਸੁਣੀਆਂ ਨਹੀਂ, ਬਟ ਆਪਾਂ ਗੱਲ ਕਰਦੇ ਹਾਂ ਸਿਡਨੀ ਅਤੇ ਮੈਲਬਰਨ ਦੀ। ਸਿਡਨੀ ਦੇ ਵਿੱਚ ਮੈਂ ਕੋਆਰਡੀਨੇਟਰ ਸੀ, ਸਾਡੇ ਕੋਲ ਕੁਛ ਹੱਦ ਤੱਕ ਤਾਂ ਪਾਵਰ ਸੀਗੀਆਂ, ਬਟ ਅਸੀਂ ਰੈਗੂਲਰਲੀ ਉਹਨਾਂ ਦੇ ਨਾਲ ਜਿਹੜੀ ਕਮੇਟੀ ਸੀ ਉਹਨਾਂ ਦੇ ਨਾਲ ਇਨ ਟੱਚ ਸੀ ਕਿ ਭਾਈ ਸਾਡੀਆਂ ਆਹ ਰਿਕੁਆਇਰਮੈਂਟ ਹੈ, ਜਿਵੇਂ ਟਾਈਮਿੰਗ ਗੇਟ ਨੇ ਵਲੰਟ ਅਤੇ ਮਾਰਕੀਆਂ ਲਾਉਣੀਆਂ ਸੀ ਧੁੱਪ ਦੇ ਵਿੱਚ ਫਿਨਿਸ਼ ਲਾਈਨ 'ਤੇ, ਸ਼ਾਰਟਪੁੱਟ ਵਾਲਿਆਂ ਲਈ ਮਾਰਕੀ ਲਾਉਣੀ ਸੀ, ਲੌਂਗ ਜੰਪ ਵਾਲਿਆਂ ਲਈ ਮਾਰਕੀ ਲਾਉਣੀ ਸੀ, ਹੋਰ ਜਿਹੜਾ ਬਾਕੀ ਸਮਾਨ ਤਾਂ ਉਹਨਾਂ ਨੇ ਦੇਣਾ ਸੀ ਕੌਂਸਲ ਵੱਲੋਂ ਹੀ ਲੈਣਾ ਸੀ ਆਪਾਂ, ਤੇ ਕੌਂਸਲ ਨਾਲ ਵੀ ਭੱਜ ਨੱਠ ਕਰਕੇ ਅਸੀਂ ਸਾਰਾ ਉਹ ਕੀਤਾ ਸੀ ਪਹਿਲਾਂ ਹੀ ਅਰੇਂਜਮੈਂਟ, ਮੇਕ ਸ਼ੋਰ ਕਿ ਉਸ ਦਿਨ ਜਿਸ ਦਿਨ ਸਾਡੀਆਂ ਗੇਮਾਂ ਨੇ ਸਾਰਾ ਸਮਾਨ ਰੈਡੀ ਹੋਵੇ। ਫਿਰ ਵੀ ਉਹ ਜਿਵੇਂ ਜਿਨ੍ਹਾਂ ਨੇ ਸਟਾਫ ਨੇ ਆਉਣਾ ਸੀ ਉਹ ਉਸ ਦਿਨ ਕੁਛ 10-15 ਮਿੰਟ ਲੇਟ ਹੋ ਗਏ, ਕਿਉਂਕਿ ਟ੍ਰੈਫਿਕ ਬਹੁਤ ਵੱਧ ਜਾਂਦੀ ਹੈ, ਉਹ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੂੰ ਅਜ਼ੂਮ ਹੀ ਨਹੀਂ ਕਰ ਸਕਦੇ ਰੈਫਰੀ ਜਾਂ ਜੋੜੇ ਕਿ ਇੰਨਾ ਰਸ਼ ਹੋਊਗਾ, ਹੈ ਨਾ, ਤੇ ਉਹ 10-15 ਮਿੰਟ ਸਾਡੇ ਵੀ ਲੇਟ ਹੋ ਗਏ ਸੀ, ਬਟ ਫਿਰ ਵੀ ਮੈਨੇਜ ਕੇ ਸਾਰਾ ਕੁਛ ਠੀਕ ਹੋ ਗਿਆ ਸੀ। ਤੇ ਜਿਹੜੇ ਉੱਥੇ ਦੀ ਹੁਣ ਜਿਹੜੀਆਂ ਤੁਸੀਂ ਗੱਲ ਕਰ ਰਹੇ ਵੀ ਕੰਪੈਰੀਜ਼ਨ, ਉੱਥੇ ਕੁਲਦੀਪ ਸਿੰਘ ਦੱਸਿਆ ਸੀ ਕਿ ਮਾਰਕੀ ਲਈ ਇਹਨਾਂ ਨੇ ਕਿਹਾ ਸੀ ਪਰ ਉਹਨਾਂ ਨੇ ਨਹੀਂ ਲਵਾਈਆਂ, ਆਈ ਡੋਂਟ ਨੋ ਕਿ ਉਹਦੇ 'ਚ ਹੁਣ ਕਿਹਦਾ ਫਾਲਟ ਕਹਿ ਸਕਦੇ ਹਾਂ, ਕਿੰਨੇ ਕਮੇਟੀ ਨੇ ਕਿਉਂ ਨਹੀਂ ਲਵਾਈਆਂ, ਕੋਈ ਮਿਸਕਮਿਊਨੀਕੇਸ਼ਨ ਸੀ ਇਹਨਾਂ ਦੀ। ਮੈਂ ਪੁੱਛਿਆ ਸੀ, ਕਹਿੰਦੇ ਵੀ ਅਸੀਂ ਤਾਂ ਭਾਈ ਉਹਨਾਂ ਰਿਕੁਆਇਰਮੈਂਟ ਦਿੱਤੀ ਸੀ ਉਹਨਾਂ ਨੇ ਲਾਉਣੀ ਸੀ, ਹੈ ਨਾ, ਅਤੇ ਉਹਦੇ ਕਰਕੇ ਜਿਹੜੇ ਖਾਸ ਕਰਕੇ ਬੱਚਿਆਂ ਨੂੰ ਵੀ ਜਿਹੜੇ ਧੁੱਪ 'ਚ ਬੈਠਦੇ ਨੇ ਉਹਨਾਂ ਨੂੰ ਥੋੜ੍ਹੀ ਔਖਾ ਹੁੰਦਾ, ਅਤੇ ਜਨਰਲੀ ਜਿਹੜੀਆਂ ਮਾਰਕੀਆਂ ਹੁੰਦੀਆਂ ਨੇ ਉਹ ਤਕਰੀਬਨ ਓਫੀਸ਼ੀਅਲੀ ਹੁੰਦੀਆਂ ਨੇ ਕਿ ਉਹਨਾਂ ਨੇ 7-8 ਦਿਨ ਬੈਠ ਕੇ ਜਿਹੜੇ ਜਿਵੇਂ ਰਿਕਾਰਡ ਕਰਦੇ ਨੇ ਫਿਨਿਸ਼ ਲਾਈਨ 'ਤੇ, ਜਾਂ ਜਿਹੜੇ ਸ਼ਾਰਟਪੁੱਟ ਵਾਲੇ ਨੇ ਜਿਹੜੇ ਮੈਸ਼ਰ ਕਰਦੇ ਨੇ ਜਿਹੜਾ ਉਹ ਰਿਕਾਰਡ ਕਰ ਰਿਹਾ ਹੁੰਦਾ, ਧੁੱਪ 'ਚ ਖੜ੍ਹੇ ਰਹੇ ਨਹੀਂ ਰਹਿ ਸਕਦੇ ਇੰਨੀ ਦੇਰ, 8-8, 10-10 ਘੰਟੇ ਦੀ ਹੁੰਦਾ ਵਰਕ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤਾਂ ਉਹ ਨਹੀਂ ਸੀ। ਬਾਕੀ ਜਿਹੜੀਆਂ ਕੁਛ ਸ਼ਿਕਾਇਤਾਂ ਆਈਆਂ ਸੀ ਮੇਰੇ ਖਿਆਲ ਲੰਗਰ ਦੀਆਂ, ਲੰਗਰ ਔਫ ਕੋਰਸ ਜਿਹੜਾ ਜਿਵੇਂ ਜਿੰਨਾ ਸਿਡਨੀ 'ਚ ਪ੍ਰਬੰਧ ਸੀ ਕਿਉਂਕਿ ਟਰੈਕ ਨੇੜੇ ਸੀ, ਇੱਥੇ ਤਾਂ ਨਾਲ ਦੀ ਨਾਲ ਸੀ, ਜਾਂ ਪਹਿਲਾਂ ਬਹੁਤ ਪਲਾਨਿੰਗ ਕੀਤੀ ਸੀ ਕਿ ਜਿਹੜੇ ਫੀਲਡ ਨੇ ਉੱਥੇ ਕੌਣ ਪਹੁੰਚਾਊਗਾ, ਕਿੰਨੇ ਬੰਦੇ ਹੋਣਗੇ, ਕੀ ਕੁਛ ਹੈ। ਇੱਥੇ ਸ਼ਾਇਦ ਉਹਨਾਂ ਨੇ ਲੰਗਰ ਨਹੀਂ ਪਹੁੰਚਾਇਆ ਕਮੇਟੀ ਨੇ, ਬਟ ਪ੍ਰਾਈਵੇਟਲੀ ਉਹ ਜਿਹੜੇ ਸ਼ਾਇਦ ਮੇਰੇ ਖਿਆਲ ਵਿਦਿਆਲਿਆ ਵਾਲੇ ਨੇ ਉਹਨਾਂ ਦਾ ਲੰਗਰ ਸੀ ਪਹਿਲੇ ਦਿਨ, ਅਸੀਂ ਛਕਿਆ ਜੀ ਬੈਠ ਕੇ ਪ੍ਰਸ਼ਾਦਾ ਛਕਿਆ ਹੱਥਾਂ ਤੇ, ਦਾਲ ਮਤਲਬ ਪ੍ਰਸ਼ਾਦਾ ਲੈ ਕੇ ਦਾਲ, ਮਤਲਬ ਉਹ ਵਧੀਆ ਲੱਗਿਆ, ਬਟ ਲੋੜਯੋਗ ਹੈਗਾ ਸੀ, ਬਟ ਜਿਹੜਾ ਕਮੇਟੀ ਵੱਲੋਂ ਨਹੀਂ ਸੀ ਆਇਆ। ਤੇ ਇਸ ਤੋਂ ਇਲਾਵਾ ਜਿਹੜੀ ਅਥਲੈਟਿਕਸ ਦੀ ਕਾਫੀ ਸੋਲਵ ਠੇਕ ਨਹੀਂ, ਇਹਦੇ ਚ ਇੰਨੀ ਹੈ ਕੋਈ ਪ੍ਰੋਬਲਮ ਨਹੀਂ ਸੀ, ਕਿਉਂਕਿ ਜਦੋਂ ਤੁਸੀਂ ਕੋਈ ਸਟੇਟ ਲੈਵਲ ਦੇ ਜਿਹੜੇ ਇੱਥੇ ਕੰਪੀਟੀਸ਼ਨ ਹੁੰਦੇ ਨੇ, ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਹੁੰਦੇ ਨੇ ਅਥਲੈਟਿਕਸ ਦੇ, ਤੇ ਜਾਂ ਬੱਚਿਆਂ ਦੇ ਹੁੰਦੇ ਨੇ ਜਾਂ ਜਵਾਨਾਂ ਦੇ ਹੁੰਦੇ ਨੇ ਜਾਂ ਬਜ਼ੁਰਗਾਂ ਦੇ ਹੁੰਦੇ ਨੇ ਮਾਸਟਰਸ ਦੇ, ਹੈ ਨਾ। ਤੇ ਇੱਥੇ ਕੀ ਸੀਗੇ ਕਿ ਹੁਣ ਦੇਖੋ 1,000-1,200 ਨੇ ਟੋਟਲ, ਜਿਹਦੇ 'ਚ 50 ਸਾਲ ਤੋਂ ਉੱਪਰ ਵਾਲੇ, 35 ਤੋਂ ਉੱਪਰ ਵਾਲੇ, 40 ਤੋਂ ਉੱਪਰ ਵਾਲੇ ਸਾਰੇ ਕਰਕੇ, ਉੱਧਰੋਂ 6 ਤੋਂ ਲੈ ਕੇ ਕਹਿ ਲਓ ਵੀ 18 ਤੱਕ ਜਿਹੜੇ ਸੀ 1 ਸਾਲ ਦੇ ਗੈਪ ਤੇ, ਤੇ 6-6, 7-7 ਈਵੈਂਟ ਜਿਹੜੇ ਸੀ ਕਰਾਉਣੇ ਸੀ। ਤੇ ਜਦੋਂ ਏਡਾ ਵੱਡਾ ਈਵੈਂਟ ਹੋਊਗਾ ਤੇ 5-10-20 ਮਿੰਟ ਡਿਲੇ ਹੋ ਹੀ ਜਾਂਦੀ ਹੈ, ਤੁਸੀਂ ਜਿੰਨਾ ਮਰਜ਼ੀ ਕੋਈ ਕੋਈ ਓਲੰਪਿਕਸ ਵੀ ਨਹੀਂ ਚੱਲਦੀਆਂ ਇੰਨੀਆਂ, ਕਿਉਂਕਿ ਉਹਦੇ 'ਚ ਤਾਂ ਬਹੁਤ ਲਿਮਿਟਡ ਜੇ ਬੰਦੇ ਹੁੰਦੇ ਨੇ।
ਨਹੀਂ ਨਹੀਂ ਤੁਸੀਂ 15-20 ਮਿੰਟ ਦਾ ਡਿਲੇ ਨਾ ਕਰੋ, ਇੰਡੀਅਨ ਸਟੈਂਡਰਡ ਟਾਈਮ ਤਾਂ 2-2, 2.5-2.5 ਘੰਟੇ ਦਾ।
ਹਾਂਜੀ, 2-2, 2.5 ਘੰਟੇ,
ਪਰ ਉਹ ਤਾਂ ਚਲੋ
ਹਾਂਜੀ
ਤੁਸੀਂ ਐਕਨੋਲੇਜ ਕਰ ਰਹੇ ਹੋ ਨਾ, ਤੁਸੀਂ ਆਪ ਦੱਸ ਰਹੇ ਹੋ ਕਿ ਇੰਨਾ ਹੁੰਦਾ ਆ ਐਥਲੈਟਿਕਸ ਦੇ ਵਿੱਚ।
ਹਾਂਜੀ, ਤੇ ਇਹਦੇ 'ਚ ਹੁਣ ਇੰਨੇ ਬੱਚੇ ਨੇ, ਬੱਚਿਆਂ ਕੋਈ ਅੱਗੇ ਪਿੱਛੇ ਹੋ ਗਿਆ ਉਹਨੂੰ ਤੁਸੀਂ ਡਾਂਟ ਨਹੀਂ ਸਕਦੇ, ਹੈ ਨਾ, ਕਿ ਤੂੰ ਕਿਉਂ ਨਹੀਂ ਕਰ ਰਿਹਾ, ਇੱਕ ਫਾਲਸ ਸਟਾਰਟ ਹੋ ਗਿਆ, ਦੂਜਾ ਹੋ ਗਿਆ, ਤੇ ਉਹ ਡਿਲੇ ਹੋ ਸਕਦੀ ਹੈ। ਹੁਣ ਜਿਵੇਂ ਕੁਛ ਕਹਿੰਦੇ ਨੇ ਕਿ ਫੇਲ ਹੋ ਗਿਆ ਕਿਉਂਕਿ 35 ਮਿੰਟ ਦੀ ਲੇਟ ਸੀ ਜਾਂ 30 ਮਿੰਟ ਦੀ ਲੇਟ ਸੀ, ਇਟਸ ਨੋਟ ਅ ਫੇਲ ਓਵਰ, ਇਟਸ ਅ ਸਕਸੈਸ, ਬਹੁਤ ਵੱਡੀ ਸਕਸੈਸ ਹੈ ਕਿ ਬੱਚਿਆਂ ਨੂੰ ਸਾਰਿਆਂ ਨੂੰ ਟਾਈਮ ਦਿੱਤਾ ਗਿਆ, ਅਕੋਮੋਡੇਟ ਕੀਤਾ ਗਿਆ, ਕਿਸੇ ਨੂੰ ਜਿਹੜੇ ਜਿਹਨਾਂ ਜਿਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਸਾਰਿਆਂ ਨੂੰ ਮੌਕਾ ਮਿਲਿਆ। ਤੇ ਈਵਨ ਜਿਹੜੇ 5 ਕਿਲੋਮੀਟਰ ਦੀ ਦੌੜ ਸੀ ਉੱਥੇ ਦੇਖਣ ਵਾਲਾ ਸੀ ਨਜ਼ਾਰਾ ਕਿ 4 ਸਾਲ ਦੀ ਬੱਚੀ ਤੋਂ ਲੈ ਕੇ ਜਿਹੜੀ ਜਿਹਨੇ ਪੂਰੇ ਕੀਤੀ ਤੇ 80 ਸਾਲ ਤੋਂ ਉੱਪਰ ਵਾਲੇ ਸਾਡੇ ਮਹਿੰਦਰ ਸਿੰਘ ਧਨੋਵਾ ਉਹਨਾਂ ਨੇ ਪੂਰੀ ਕੀਤੀ, ਤੇ 100 ਤੋਂ ਉੱਪਰ ਸੀ ਪਾਰਟੀਸਪੈਂਟ, ਐਗਜੈਕਟਲੀ ਗਿਣੇ ਨਹੀਂ ਕਿਉਂਕਿ ਉਸ ਦਿਨ ਮੌਕੇ ਤੇ ਉਹਨਾਂ ਨੂੰ ਓਪਨ ਸੀ ਵੀ ਜਿਹੜਾ ਵੀ ਆ ਕੇ ਭੱਜ ਸਕਦਾ ਕਿ ਜਿੰਨਾ ਰਜਿਸਟਰਿੰਗ ਕਰਵਾਈਏ ਪਹਿਲਾਂ ਠੀਕ ਹੈ, ਨਹੀਂ ਤਾਂ ਉੱਥੇ ਤੁਸੀਂ ਆ ਜਾਓ। ਤੇ ਇਹ ਇੱਕੋ ਇਵੈਂਟ ਹੈ ਜਿਹਦੇ 'ਚ ਤੁਸੀਂ ਅਸੀਂ ਆਪਾਂ ਇਨਕਰੇਜ ਕਰਦੇ ਹਾਂ, ਜੇ ਕੋਈ ਕਹਿੰਦਾ ਵੀ ਮੈਨੂੰ ਜੀ ਮੌਕਾ ਨਹੀਂ ਮਿਲਿਆ ਖੇਡਾਂ 'ਚ ਪਾਰਟੀਸਪੇਟ ਕਰਨ ਦਾ, ਤੇ ਭਾਈ ਆ ਜਾਓ 5 ਕਿਲੋਮੀਟਰ ਲਾ ਲਓ, ਇਫ ਯੂ ਵਿਨ ਦੈਨ ਇਟਸ ਅ ਡਿਫਰੈਂਟ ਸਟੋਰੀ, ਵਿਲ ਕੀਪ ਦਾ ਰਿਕਾਰਡ, ਬਟ ਅਦਰਵਾਈਜ਼ ਤੁਹਾਡਾ ਪਾਰਟੀਸਪੇਸ਼ਨ ਮੈਡਲ ਹੈ, ਹੈ ਨਾ। ਉਹਦੇ ਵਿੱਚ ਤੁਹਾਨੂੰ ਇੱਕ ਬਹੁਤ ਵੱਡੀ, ਆਪਾਂ ਪੋਜ਼ਿਟਿਵ ਵੱਲ ਗੱਲ ਚੱਲਦੇ ਹਾਂ, ਦੂਜੇ ਪਾਸੇ ਵੀ ਗੱਲਾਂ ਕਰਾਂਗੇ, ਕਿ ਇੱਕ ਵੱਡੀ ਗੱਲ ਹੋਈ ਕਿ ਜਿਹੜਾ ਡਿਸਟੈਂਸ ਮੈਸ਼ਰ ਜਾਂ ਉਹਨਾਂ ਦੀ ਸੀਗੀ, ਉਹਨਾਂ ਦੀ ਪਲਾਨਿੰਗ ਸੀ, ਉਹਦੇ 'ਚ ਇੱਕ ਸੀਗਾ ਕਿ ਇੱਕ ਚੱਕਰ ਪੂਰਾ ਲਾਉਣਾ ਸੀ ਤੇ ਮੁੜ ਕੇ ਇੱਕ ਛੋਟਾ ਲਾਉਣਾ ਸੀ। ਤੇ ਹੋਇਆ ਕਿ ਉਹ ਜਿਹੜਾ ਛੋਟਾ ਲਾਉਣਾ ਸੀ ਉਹਦਾ ਉਹਨਾਂ ਨੂੰ ਰਹਿ ਗਿਆ ਕਨਫਿਊਜ਼ਨ, ਤੇ ਉਹ ਇੱਕ ਚੱਕਰ ਦੇ ਨਾਲ ਕੁਛ ਡਿਸਟੈਂਸ ਘੱਟ ਗਿਆ ਕਿ 3.7 ਕਿਲੋਮੀਟਰ ਰਹਿ ਗਿਆ ਉਹ ਨਾ, ਤੇ ਪਰ ਉਹ ਸਾਰਿਆਂ ਲਈ ਸੀ, ਤੇ ਇਸ ਕਰਕੇ ਕਿਸੇ ਨੇ ਵੀ ਕਿਸੇ ਨੇ ਵਾਲ ਨਹੀਂ ਪਾਇਆ, ਮਤਲਬ ਮੱਥੇ ਤੇ ਵੀ ਪਈ ਉਹ ਅਸੀਂ ਮਰ ਗਿਆ ਇਸ ਦਾ ਵੀ ਇੰਜ ਹੋ ਗਿਆ ਉਂਝ ਹੋ ਗਿਆ, ਉਹ ਵੇਖਣ ਵਾਲਾ ਸੀ ਪਿਆਰ ਆਪਸ ਦੇ ਵਿੱਚ ਸਾਰਿਆਂ ਦਾ। ਤੇ ਜਿਹੜੀ ਸਭ ਤੋਂ ਵੱਡੀ ਗੱਲ ਉੱਥੇ ਕੀ ਹੋਈ ਕਿ ਜਿਹੜਾ ਸਭ ਤੋਂ ਅੱਗੇ ਜਾ ਰਿਹਾ ਸੀ ਬੱਚਾ ਸਹਿਜ ਬਾਜਵਾ ਸਾਡੇ ਆ ਰੂਹ ਪੰਜਾਬ ਦੀ ਕਲੱਬ ਦਾ ਹੀ ਸੀਗਾ ਉਹ, ਤੇ ਉਹਨੇ ਉਹ ਗਲਤ ਮੁੜ ਗਿਆ, ਅੱਗੇ ਸਿੱਧਾ ਲੰਘ ਗਿਆ।
ਅੱਛਾ
ਜਦੋਂ ਉਹ ਮੁੜ ਕੇ ਆਇਆ ਅੱਗੋਂ ਪਿੱਛੋਂ, ਤੇ ਉਹ ਬੱਚੇ ਦੋਨੇ ਅੱਗੇ ਲੰਘ ਗਏ, ਦੂਜੇ ਉਹਦੇ ਪਿੱਛੇ ਦਵਿੰਦਰ ਸਿੰਘ ਸੀ ਐਡਲੇਡ ਤੋਂ, ਤੇ ਅਨਮੋਲ ਬੈਨੀਪਾਲ ਮੈਲਬੋਰਨ ਦਾ ਅਥਲੀਟ ਆ। ਮੈਂ ਬਹੁਤ ਚਿਰ ਤੋਂ ਜਾਣਦਾ ਉਸ ਅਥਲੀਟ ਨੂੰ, 1500 ਦੇ ਮੀਟਰ ਤੇ 5 ਕਿਲੋਮੀਟਰ ਭੱਜਦਾ। ਤੇ ਉਹ ਅੱਗੇ ਉਹ ਪਿੱਛੇ ਰਹਿ ਗਿਆ, ਤੇ ਜਦੋਂ ਮੁੜ ਕੇ ਉਹਨਾਂ ਨਾਲ ਉਹ ਆਇਆ ਉੱਪਰ ਦੇ ਚੱਕਰ ਕੱਟ ਕੇ, ਤੇ ਉਹਨਾਂ ਨਾਲ ਰਲ ਤਾਂ ਗਿਆ ਪਰ ਅੱਗੇ ਨੀ ਲੰਘ ਸਕਿਆ।
ਅੱਛਾ
ਤੇ ਜਦੋਂ ਰੇਸ ਫਿਨਿਸ਼ ਹੋਈ ਤਾਂ ਉਹਨੇ ਕੁਲਦੀਪ ਨੂੰ ਕਿਹਾ ਜਾ ਕੇ, ਆਪਣੇ ਕੁਲਦੀਪ ਸਿੰਘ ਔਲਖ ਜੀ ਨੂੰ, ਕਿ ਉਹ ਜਿਹੜਾ ਦਵਿੰਦਰ ਸਿੰਘ ਜਿਹੜਾ ਦੂਜੇ ਨੰਬਰ ਵਾਲਾ, ਵੀ ਇਹ ਸਹਿਜ ਸਾਡੇ ਤੋਂ ਅੱਗੇ ਸੀ ਬਹੁਤ, ਤੇ ਇਹ ਫਸਟ ਬਣਦਾ, ਇਹਨੂੰ ਫਸਟ ਦਾ ਪ੍ਰਾਈਜ਼ ਦਿਓ। ਮਤਲਬ ਇਹ ਅਮੇਜ਼ਿੰਗ ਕਿ ਇੰਨਾ ਪਿਆਰ ਆਪਸ ਦੇ ਵਿੱਚ ਅਥਲੀਟਾਂ ਦਾ, ਤੇ ਇੰਨਾ ਸਰ। ਸੋ ਇਹ ਅਲਟੀਮੇਟਲੀ ਤਾਂ ਇਹ ਹੋਈ ਹੈ ਕਿ ਵਟ ਵੀ ਗੈਟ ਆਊਟ ਆਫ ਫਰੋਮ ਦਾ ਅਥਲੈਟਿਕਸ, ਹਨਾ, ਕਿ ਆਪਣਾ ਜਿਹੜੇ ਬ੍ਰਿਸਬਨ ਤੋਂ ਬੱਚੇ ਆਏ ਜਾਂ ਮੈਲਬਰਨ ਤੋਂ ਆਏ ਜਾਂ ਐਡਲੇਡ ਵਾਲੇ ਨੇ ਜਾਂ ਸਾਰੇ ਨੇ, ਦੇ ਮੀਟ ਈਚ ਅਦਰ, ਦੇ ਪਾਰਟਿਸਪੇਟ ਰਨ ਵਿਦ ਈਚ ਅਦਰ, ਹਨਾ। ਜੇ ਨਿੱਕੀਆਂ ਮੋਟੀਆਂ ਆਉਂਦੀਆਂ ਨੇ ਤਾਂ ਉਹ ਆਪਾਂ ਨੂੰ ਬੀਅਰ ਕਰਨੀਆਂ ਪੈਂਦੀਆਂ ਨੇ, ਤੇ ਇਹ ਇੱਦਾਂ ਦਾ ਸੀਗਾ ਕਿ ਜਿਹੜੇ ਬਾਕੀ ਹੁਣ ਤੁਸੀਂ ਦੂਜੇ ਪਾਸੇ ਜਾਂਦੇ ਆ, ਜਿਹੜੇ ਕੁਛ ਗੁਰਸ਼ੇਰ ਸਿੰਘ ਨੇ ਪੁਆਇੰਟ ਉਠਾਏ ਸੀ, ਜੇ ਉਹ ਉਹ ਗੱਲ ਕਰਨੀ ਤਾਂ ਉਹਨਾਂ ਦੇ ਵੀ ਕਰ ਸਕਦੇ ਹਾਂ ਆਪਾਂ ਵੀ।
ਨਹੀਂ ਚਲੋ, ਉਹ ਉੱਤੇ ਥੋੜ੍ਹੀ ਜਿਹੀ ਗੱਲ ਹੋ ਚੁੱਕੀ ਹੈ, ਪਰ ਐਜ਼ ਅ ਨੈਸ਼ਨਲ ਕੋਆਰਡੀਨੇਟਰ, ਕਿਉਂਕਿ ਇਹ ਹੁਣ ਅਥਲੈਟਿਕਸ ਜਿਹੜੀ ਆ ਉਹ ਹੁਣ ਕਾਫੀ ਮਤਲਬ ਪ੍ਰੋਫੈਸ਼ਨਲ ਵੱਲ ਨੂੰ ਤੁਸੀਂ ਲੈ ਗਏ ਹੋ, ਮਤਲਬ ਪ੍ਰੋਫੈਸ਼ਨਲੀ ਮਤਲਬ ਵਧੀਆ ਤਰੀਕੇ ਨਾਲ ਔਰਗਨਾਈਜ਼ਰ ਨੂੰ ਟਰੈਕ ਐਂਡ ਫੀਲਡ ਵੀ ਹੁਣ ਤੁਸੀਂ ਡਿਮਾਂਡ ਕਰਦੇ ਹੋ, ਮਿਲਣਗੇ ਵੀ, ਮਿਲਦੇ ਵੀ ਨੇ। ਮੈਂ ਐਕਸਪੈਕਟ ਕਰਦਾ ਹਾਂ ਕਿ ਤੁਸੀਂ ਡਿਟੇਲਡ ਰਿਪੋਰਟ ਪੋਜ਼ਿਟਿਵ ਦੀ ਅਤੇ ਫੇਲੀਅਰਸ ਵੀ ਤੁਸੀਂ ਜ਼ਰੂਰ ਲਿਖੋ, ਅਤੇ ਤਕਰੀਬਨ ਤੁਸੀਂ ਈਮੇਲ ਵੀ ਕਰ ਸਕਦੇ ਹੋ ਨੈਸ਼ਨਲ ਕਮੇਟੀ ਨੂੰ, ਜੇ ਅਗਰ ਜਵਾਬ ਦੇ ਦੇਣ, ਪਰ ਤੁਸੀਂ ਸੋਸ਼ਲ ਮੀਡੀਆ 'ਤੇ ਦਿਓ ਸਾਰੀ ਰਿਪੋਰਟ ਵੀ ਬਈ ਇੱਦਾਂ ਹੋਣਾ ਚਾਹੀਦਾ, ਇਹ ਡਿਵੈਲਪਮੈਂਟ ਕਰਨੀ, ਕਿਉਂਕਿ ਲੋਕ ਵੀ ਜਾਣਨਾ ਚਾਹੁੰਦੇ ਨੇ। ਮੈਨੂੰ ਖਬਰਾਂ ਮਿਲ ਰਹੀਆਂ ਨੇ, ਆ ਰਿਹਾ ਵੀ ਅਸੀਂ ਫੀਡਬੈਕ ਤਾਂ ਦੇ ਰਹੇ ਹਾਂ, ਸਾਰਾ ਕੁਝ ਦੇ ਰਹੇ ਹਾਂ, ਪਰ ਈਮੇਲ ਦਾ ਕਦੇ ਕੋਈ ਜਵਾਬ ਹੀ ਨਹੀਂ ਆਇਆ, ਦੋ ਦੋ ਸਾਲ ਪੈਂਡਿੰਗ ਪਈਆਂ ਨੇ ਈਮੇਲ ਨਾਲ, ਹੈ ਨਾ। ਅਤੇ ਮੈਂ ਤੁਹਾਨੂੰ ਕੱਲ੍ਹ ਨੂੰ ਇੱਕ ਸੱਜਣ ਨਾਲ ਵੀ ਇੰਟਰਵਿਊ ਕਰਾਵਾਂਗਾ, ਜਿਹਨੇ 3 ਸਾਲ ਪਹਿਲਾਂ ਈਮੇਲ ਕੀਤੀ ਸੀ ਉਹਦਾ ਜਵਾਬ 2 ਮਹੀਨੇ ਪਹਿਲਾਂ ਮਿਲਿਆ। ਸੋ ਉਹ ਇੱਕ ਨੈਸ਼ਨਲ ਕਮੇਟੀ ਦੇ ਵੀ ਫੇਲੀਅਰ ਨੇ ਨਾ, ਤੁਸੀਂ ਉਹ ਨੈਸ਼ਨਲ ਕਮੇਟੀ ਦੇ ਹੈਗੇ ਹੋ ਮੈਂਬਰ, ਵਟ ਯੂ ਗੋਇੰ ਟੂ ਡੂ ਅਬਾਊਟ ਇਟ, ਤੁਸੀਂ ਕੀ ਕਰਨਾ ਚਾਹੋਗੇ ਇਹਦੇ ਬਾਰੇ? ਫਿਰ ਤੁਸੀਂ ਰਿਪੋਰਟਾਂ ਤਾਂ ਲਿਖ ਲਿਖ ਕੇ ਦੇਈ ਜਾਂਦੇ, ਪਰ ਉਹ ਤਾਂ ਈਮੇਲ ਨਹੀਂ ਪੜ੍ਹਦੇ। ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਤੁਹਾਡੀ ਕੱਟ ਹੋ ਰਹੀ ਭਾਜੀ, ਆਵਾਜ਼ ਕੱਟ ਹੋ ਰਹੀ ਭਾਜੀ ਤੁਹਾਡੀ, ਇੱਕ ਮਿੰਟ ਮੈਂ ਦੁਬਾਰਾ ਤੁਹਾਨੂੰ ਐਡ ਕਰਦਾ ਅਗਰ। ਹਾਂਜੀ ਭਾਜੀ, ਤੁਸੀਂ ਭਾਜੀ ਇੱਕ ਵਾਰੀ ਕੱਟ ਕੇ ਦੁਬਾਰਾ ਐਂਟਰ ਕਰੋ 2 ਮਿੰਟ, ਫਿਰ ਸ਼ਾਇਦ ਮੈਨੂੰ ਲੱਗਦਾ ਕਿਤੇ ਕਨੈਕਸ਼ਨ ਦਾ ਟੁੱਟ ਗਿਆ, ਦੁਬਾਰਾ ਜੁਆਇਨ ਕਰੋ। ਅਤੇ ਚਲੋ, ਬਹੁਤ ਸਾਰੇ ਮੈਸੇਜ ਆ ਰਹੇ ਨੇ, ਅਤੇ ਮੈਂ ਨਾ ਐਕਚੁਅਲੀ ਅੱਜ ਫੇਸਬੁੱਕ ਅਤੇ ਯੂਟਿਊਬ ਦੇ ਮੈਸੇਜ ਔਨ ਏਅਰ ਜਿਹੜੇ ਆ ਉਹ ਮੈਂ ਨਹੀਂ ਸ਼ੋ ਕਰ ਸਕਦਾ, ਪਰ ਮੈਂ ਕੱਲ੍ਹ ਵੀ ਕਰਾਂਗਾ। ਪਰ ਸਾਡੇ ਰਣਜੋਤ ਸਿੰਘ ਹੁਣੀ ਜੁੜੇ ਨੇ ਐਡਲੇਟ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਿ ਮੈਨੂੰ ਪਤਾ ਲੱਗਾ ਕਿ AGM ਵੀ ਨਹੀਂ ਹੋਈ ਇਸ ਵਾਰ, ਅਤੇ ਇਹ ਤਾਂ ਖੇਡਣ 'ਤੇ ਕਬਜ਼ਾ ਕਰਨ ਨੂੰ ਫਿਰਦੇ ਨੇ। ਚਲੋ, ਇਹ ਸੈਪਰੇਟ ਟੋਪਿਕ ਹੈ। ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਅਤੇ ਈਮੇਲ ਦੇ ਜ਼ਰੀਏ ਹਰਜਿੰਦਰ ਘੁੰਮਣ ਜੀ ਜੁੜੇ ਨੇ, ਇਹਨਾਂ ਨੂੰ ਹਾਂਜੀ ਮੈਂ ਬਾਜਵਾ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ। ਬਾਜਵਾ ਸਾਹਿਬ ਸੋਰੀ, ਉਦੋਂ ਆਡੀਓ ਕੱਟ ਹੋ ਰਹੀ ਸੀ।
ਅੱਛਾ, ਉਹ ਤੁਸੀਂ ਰਿਪੋਰਟ ਦੀ ਗੱਲ ਕੀਤੀ ਹੈ, ਤੇ ਮੈਂ ਥੋੜੀ ਜਿਹੀ ਬੈਕਗ੍ਰਾਉਂਡ ਦੇ ਦਿੰਦਾ ਕਿ ਜਿਹੜੇ ਐਥਲੈਟਿਕਸ ਸੀ ਨਾ, ਕਿ ਬੇਸਿਕਲੀ ਹੁਣ ਥੋੜੀ ਜਿਹੀ ਕਮਰਸ਼ੀਅਲ ਹੋ ਰਹੀ ਹੈ, ਇਟਸ ਨੋਟ ਰਿਮੇਨ ਐਜ ਏ ਨੋਰਮਲ ਅਥਲੈਟਿਕਸ। ਜਿਵੇਂ ਕਬੱਡੀ ਇੱਕ ਵਾਰੀ ਚੜੀ ਸੀ ਕਿ ਉਹ ਮਾਰ ਦੇਣਾ, ਚੱਕ ਦੇਣਾ, ਅਸੀਂ ਕਲੱਬ ਬਣਾ ਦੇਣੇ ਨੇ, ਅਸੀਂ ਇੱਥੇ ਇੰਝ ਕਰ ਦੇਣਾ, ਉਂਝ ਕਰ ਦੇਣਾ, ਉੱਦਾਂ ਦਾ ਕੁਛ ਰੁਝਾਨ ਵੱਧ ਗਿਆ, ਜਿਹੜਾ ਕਿ ਮਾੜਾ ਹੈ ਸਾਡੇ ਨਾ ਇੱਥੇ, ਕਿ ਇਹਨੂੰ ਐਜ ਸੱਚ ਐਥਲੈਟਿਕਸ ਅਮੈਚਿਓਰ ਅਥਲੈਟਿਕ, ਜਿਵੇਂ ਤੁਸੀਂ ਟ੍ਰਿਪਲ ਏ ਪੜ੍ਹਿਆ ਹੋਣਾ, ਅਮੈਚਿਓਰ ਅਥਲੈਟਿਕ ਐਸੋਸੀਏਸ਼ਨ, ਹੈ ਨਾ, ਕਿ ਪੈਸੇ ਵੱਲੋਂ ਨਹੀਂ, ਕਿ ਹੁਣ ਜਿਹੜੇ ਕੁਛ ਕਲੱਬ ਨੇ ਜਿਵੇਂ ਪੈਸੇ ਲੈ ਕੇ ਮਤਲਬ ਬੱਚਿਆਂ ਨੂੰ ਟ੍ਰੇਨ ਕਰਦੇ ਨੇ, ਤੇ ਫਿਰ ਉਹ ਕੋਚਾਂ ਨੂੰ ਵੀ ਮਤਲਬ ਤਨਖਾਹਾਂ ਤੇ ਰੱਖੇ ਨੇ, ਤੇ ਉਹ ਬੋਸਟ ਕਰਦੇ ਨੇ ਕਿ ਅਸੀਂ ਇੰਝ ਕਰਤਾ ਉਂਝ ਕਰਤਾ, ਉਹ ਕਬੱਡੀ ਚ ਰੁਝਾਨ ਆਇਆ ਸੀ ਤੇ ਉਹਨੇ ਬਹੁਤ ਨੁਕਸਾਨ ਕੀਤਾ। ਜਦੋਂ ਹੁਣ ਕਬੱਡੀ ਚ ਦੁਬਾਰਾ ਕਲੀਅਰ ਹੋਈ, ਅੱਜ ਤੁਸੀਂ ਦੇਖਿਆ ਹੋਣਾ ਕਿ ਕਬੱਡੀ ਵਾਜ਼ ਮੱਚ ਬੈਟਰ, ਜਦੋਂ ਆਮ ਬੱਚੇ ਖੇਡਣ ਲੱਗ ਪਏ, ਸਾਰਾ ਕੁਛ ਹੋ ਗਿਆ, ਤੇ ਲੋਕਾਂ ਨੇ ਕੋਈ ਇੱਦਾਂ ਦਾ ਨਹੀਂ ਕੀਤਾ ਕਿ ਉਹ ਜਿਹੜੇ ਚੱਕ ਲੋ ਥੱਕ ਲੋ ਵਾਲੀ ਹੋ ਗਈ। ਸੋ ਸਾਡੇ ਇਹ ਇੱਦਾਂ ਦਾ ਰਿਹਾ ਤੇ ਨੁਕਸਾਨ ਕਰੂਗਾ ਅਥਲੈਟਿਕਸ ਨੂੰ, ਕਿਉਂਕਿ ਅਲਟੀਮੇਟਲੀ ਤਾਂ ਆਪਾਂ ਇਹ ਇੱਕ ਕਮਿਊਨਿਟੀ ਦੀਆਂ ਖੇਡਾਂ ਨੇ ਤੇ ਕਮਿਊਨਿਟੀ ਨੇ ਭਾਈਚਾਰਕ ਸਾਂਝ ਵਧਾਉਣੀ ਹੈ। ਜਿਨ੍ਹਾਂ ਨੇ ਨੈਸ਼ਨਲ ਲੈਵਲ ਤੇ ਅਥਲੀਟ ਇਹਨਾਂ ਨੇ ਮੈਡਲ ਲੈਣੇ ਨੇ ਉਹ ਨੈਸ਼ਨਲ ਲੈਵਲ ਤੇ ਲੈਣਗੇ ਹੀ। ਇਹ ਇਹ ਇੱਕ ਆਪਣਾ ਜਿਹੜਾ ਹੈ ਕਿ ਇੱਕ ਆਪਸ ਜੁੜਨ ਦਾ ਤਰੀਕਾ ਵੀ ਕਿੰਨੇ ਬੱਚੇ ਆਪਣੇ ਕਰਦੇ ਨੇ ਜਿਹੜੇ ਆਣ ਕੇ ਕਰਨ ਪਾਰਟੀਸਪੇਟ ਕਰਨ ਦਿਖਾਉਣ ਆਪਣਾ ਜਲਵਾ ਦਿਖਾਉਣ। ਬਟ ਉਹਨੂੰ ਕੈਸ਼ ਕਰਨਾ ਜਾਂ ਉਹਨੂੰ ਉਹਨਾਂ ਨੂੰ ਅਵਾਰਡਾਂ ਦੇ ਨਾਲ ਗਿਣਨਾ ਤੇ ਉਹਦੇ ਨਾਲ ਆਪਣਾ ਪ੍ਰੋਫਾਈਲ ਵੱਡੇ ਵੱਡੇ ਕਰਨੇ ਤੇ ਉਹਨੂੰ ਬਿਜ਼ਨਸ ਦੇ ਤੌਰ ਤੇ ਯੂਜ਼ ਕਰਨਾ, ਇਹ ਜੇ ਰੁਝਾਨ ਵੱਧ ਗਿਆ ਤੇ ਸਾਨੂੰ ਨੁਕਸਾਨ ਹੋਊਗਾ। ਆਪਣੇ ਕੁਲਦੀਪ ਸਿੰਘ ਔਲਖ ਜੀ ਨੇ
ਕਬੱਡੀ ਵਾਲਾ ਹੀ ਹਾਲ ਹੋਣਾ ਬਾਜਵਾ ਸਾਹਿਬ ਫਿਰ, ਮਤਲਬ ਜੇ
ਹਾਂਜੀ ਜੇ ਜੇ ਆਪਾਂ ਨਾ ਇਹਨੂੰ ਥੋੜਾ ਜਿਹਾ ਰੱਖਿਆ, ਕਿਉਂਕਿ ਸੰਜਮ ਦੇ ਨਾਲ ਜਿਹੜੇ ਚੱਲਦੇ ਨੇ, ਜਿਵੇਂ ਹੁਣ ਸੋਕਰ ਹੈ ਬਹੁਤ ਮੈਚੋਰ ਹੋ ਚੁੱਕਾ ਹੈ, ਵਾਲੀਬਾਲ ਚ ਵੀ ਥੋੜਾ ਜਿਹਾ ਖਲਾਰਾ ਪੈਣ ਲੱਗਿਆ ਮੇਰੇ ਖਿਆਲ, ਉਹ ਕੁਛ ਬਾਹਰੋਂ ਪ੍ਰੇਅਰ ਲਾ ਕੇ ਤੇ ਉਹ ਕਰ ਲਿਆ ਸੀ, ਕੰਪੀਟੀਸ਼ਨ ਹੋ ਗਿਆ। ਸੋ ਇਹਨੂੰ ਐਜ ਸੱਚ ਆਪਾਂ ਨਾ ਇਹਨਾਂ ਕੰਪੀਟੀਟਿਵ ਆਪਾਂ ਕੋਸ਼ਿਸ਼ ਕਰੀਏ ਬਣ ਦੇਣ ਦੀ, ਸਾਰਿਆਂ ਨੂੰ ਭਰਾਵਾਂ ਨੂੰ ਮੈਂ ਸਾਰੇ ਕਲੱਬਾਂ ਵਾਲਿਆਂ ਨੂੰ ਕਹਾਂਗਾ ਕਿ ਇਹਨੂੰ ਐਜ ਸੱਚ ਰੱਖੀਏ ਤੇ ਬੋਸਟ ਨਾ ਕਰੀਏ ਕਿ ਆਪਾਂ ਆਹ ਕਰ ਲਿਆ, ਇੰਨੇ ਮੈਡਲ ਹੋ ਗਏ ਨੇ ਸਾਡੇ, ਦੋ ਫਲਾਣੇ ਕਰੋਬ ਨਾਲੋਂ ਵੱਧ ਹੋ ਗਏ ਤੇ ਅਸੀਂ ਆਹ ਕਰਤਾ। ਤੇ ਮੇਨਲੀ ਤਾਂ ਮੈਂ ਹੁਣ ਜਿਵੇਂ ਦੇਖੋ ਹੁਣ ਬੁਲਬੁਲ ਗਾ ਹੈ, ਉਹਦੇ ਚ ਸਾਨੂੰ ਇੰਨਾ ਅਸੀਂ ਇੰਨੇ ਇਵੈਂਟ ਨਹੀਂ ਕਰਵਾ ਸਕਣੇ, ਆਈ ਡੋਂਟ ਨੋ ਕਿ ਜੇ ਕੋਈ ਟਰੈਕ ਉਦੋਂ ਬਣਿਆ ਨਹੀਂ ਸੀ, ਪਿਛਲੇ ਦੋ ਗੇਮਾਂ ਚ ਟਰੈਕ ਹੈ ਨਹੀਂ ਸੀ ਸਾਡੇ ਕੋਲ, ਇੱਕ ਉੱਥੇ ਟਰੈਕ ਸੀਗਾ ਸ਼ਾਇਦ ਉਹਦੀ ਰਿਪੇਅਰ ਚੱਲ ਰਹੀ ਸੀ, ਜੇ ਸਾਨੂੰ ਟਰੈਕ ਮਿਲਦਾ ਫਿਰ ਤਾਂ ਇਵੈਂਟ ਕਰਵਾ ਸਕਦੇ ਹਾਂ, ਨਹੀਂ ਤਾਂ ਆਪਾਂ ਪਿਛਲੀ ਵਾਰੀ ਚਿੱਕੜ ਦੇ ਵਿੱਚ ਹੀ ਅਸੀਂ 5 ਕਿਲੋਮੀਟਰ ਕਰਵਾਈ ਸੀ ਤੇ 100 ਮੀਟਰ ਦੀਆਂ ਕਰਵਾਈਆਂ ਸੀ। ਸੋ ਹਰ ਸ਼ਹਿਰ ਦੀ ਅਲੱਗ ਕਪੈਸਿਟੀ ਹੈ, ਹੁਣ ਸਿਡਨੀ ਕਰ ਸਕਦਾ, ਮੈਲਬਰਨ ਕਰ ਸਕਦਾ, ਬ੍ਰਿਸਬਨ ਵਾਲੇ ਕਰ ਸਕਦੇ ਨੇ, ਪਰਥ ਵਾਲਿਆਂ ਕੋਈ ਸ਼ਾਇਦ ਇੰਨੀ ਲਿਮਿਟ ਹੋਊਗੀ ਕਿ ਨਹੀਂ ਹੋਊਗੀ, ਪਰ ਆਪਾਂ ਰਲ ਮਿਲ ਕੇ ਸਾਰੇ ਕਰਾਉਣੇ ਕਿ ਇਹ ਸਾਰੇ ਸਾਰਿਆਂ ਦਾ ਰਲ ਮਿਲ ਕੇ ਹੀ ਹੈ।
ਭਾਜੀ ਤੁਸੀਂ ਮਿਹਣਾ ਮਾਰ ਰਹੇ ਹੋ ਬਿਲਕੁਲ ਕੇ ਵਾਲਿਆਂ ਨੂੰ, ਅਸੀਂ ਮੈਂ ਤੁਹਾਨੂੰ ਦੱਸਾਂ ਅਸੀਂ ਭੱਜਣ ਨਹੀਂ ਦਿੰਦੇ, ਸਿੱਧੀ ਜੀ ਗੱਲ ਹੈ।
ਨਹੀਂ ਮੈਨੂੰ ਦੇਖੋ ਇੱਕ ਗੱਲ ਇੱਦਾਂ ਕਿ ਉੱਥੇ ਉਹਨੂੰ ਟਰੈਕ ਨਹੀਂ ਸੀ, ਉਹ ਤੁਸੀਂ ਦੇਖਿਆ ਹੋਣਾ ਕਿ ਸੱਜੇ ਪਾਸੇ ਗਰਾਊਂਡਾਂ ਸੀ, ਅਸੀਂ ਉਹਦੇ ਚ ਆ ਮਤਲਬ ਲਾਈਨਾਂ ਲਵਾਈਆਂ ਉਦੋਂ ਮੌਕੇ ਤੇ, ਲਾਈਨਾਂ ਲਾ ਕੇ ਚਲੋ ਬੱਚਿਆਂ ਨੂੰ ਮੌਕਾ ਦਿੱਤਾ ਤੇ ਬੱਚਿਆਂ ਨੇ ਪਾਰਟੀਸਪੇਟ ਵੀ ਕੀਤਾ ਤੇ ਬੱਚਿਆਂ ਨੇ ਇੰਜੋਏ ਕੀਤਾ ਤੇ ਕਈ ਬੱਚੇ ਜਿਹੜੇ ਉਦੋਂ ਦੇ ਜੁੜੇ ਨੇ ਉਦੋਂ ਉਹਨਾਂ ਨੇ ਪਹਿਲੀ ਵਾਰ ਕੀਤਾ, ਉਸ ਤੋਂ ਬਾਅਦ ਉਹ ਲਗਾਤਾਰ ਆ ਰਹੇ ਨੇ। ਸੋ ਮੇਨ ਤਾਂ ਇਹ ਕਿ ਬੱਚਿਆਂ ਨੂੰ ਜੋੜਨਾ, ਕਿੰਨੇ ਬੱਚੇ ਨਾਲ ਜੁੜਦੇ ਨੇ, ਨਵੇਂ ਜੁੜਦੇ ਨੇ ਕਿੰਨੇ ਹੁੰਦੇ, ਹੁਣ ਜਿਹੜੇ ਜਿਹਨਾਂ ਨੇ ਮੈਡਲ ਲੈਣੇ ਉਹ ਤਾਂ ਸਾਰਾ ਸਾਲ ਕਰਦੇ ਹੀ ਨੇ, ਠੀਕ ਹੈ ਨਾ, ਜਿਹਨਾਂ ਨੇ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਜਾਣਾ ਉਹ ਤਾਂ ਹੈਗੇ ਨੇ, ਜੇ ਕੋਈ ਨਵੇਂ ਬੱਚੇ ਜੁੜਦੇ ਨੇ ਸਾਡੀ ਉਹ ਪ੍ਰਾਪਤੀ ਹੈ, ਭਾਈਚਾਰੇ ਲਈ ਵੀ, ਸਿੱਖਾਂ ਲਈ ਵੀ, ਕਮਿਊਨਿਟੀ ਲਈ, ਸਾਰਿਆਂ ਦੇ ਲਈ, ਆਸਟ੍ਰੇਲੀਅਨ ਕਮਿਊਨਿਟੀ ਲਈ ਵੀ ਉਹ ਹੈ ਕਿ ਨਵੇਂ ਬੱਚੇ ਜਾਂ ਨਵੇਂ ਬਜ਼ੁਰਗ ਜੁੜੇ, ਉਹਨਾਂ ਨੇ ਆਪਣਾ ਸਿਹਤ ਦਾ ਸਟੈਂਡਰਡ ਇੰਪਰੂਵ ਕੀਤਾ, ਉਹ ਮੈਡੀਕਲ ਤੇ ਘੱਟ ਜਾਊਗਾ, ਸਾਰਾ ਕੁਛ ਹੈ, ਸਾਡਾ ਨਾਮ ਵਧੀਆ ਲੱਗਦਾ ਵੀ ਸਾਰੇ ਫਿੱਟ ਬੰਦੇ ਨੇ, ਹੈ ਨਾ ਜੀ, ਕਿਉਂਕਿ ਬੇਸਿਕਲੀ ਆਪਾਂ ਨੂੰ ਗਰਾਸ ਰੂਟ ਤੇ ਚੱਕਣੇ ਪੈਣੇ ਨੇ ਕਿ ਕਮਿਊਨਿਟੀ ਦੇ ਵਿੱਚ ਵੱਧ ਤੋਂ ਵੱਧ ਬੱਚੇ ਬੰਦੇ ਅੱਗੇ ਆਉਣ, ਜਿਹੜੇ ਬੈਠੇ ਰਹਿੰਦੇ ਦੇਖਦੇ ਨੇ ਉਹ ਵੀ ਆ ਕੇ ਪਾਰਟੀਸਪੇਟ ਕਰੋ।
ਬਾਜਵਾ ਸਾਹਿਬ
ਮੇਰਾ ਮਾਡਲ ਇਹ ਵੇ,
ਆਉਣ ਵਾਲੇ ਟਾਈਮ 'ਚ ਗੱਲਬਾਤ ਲੰਬੀ ਕਰਾਂਗੇ, ਆਪਾਂ ਹੁਣ ਨਿਊਜ਼ੀਲੈਂਡ ਤੋਂ ਵੀ ਆਪਾਂ ਗੈਸਟ ਲੈਣੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।
ਥੈਂਕ ਯੂ ਅਮਨਦੀਪ, ਹੋ ਸਕਦਾ ਮੇਰੇ ਕੋਲ ਗੱਲਾਂ ਇੱਧਰੋਂ ਤੇ ਚੱਲੀਆਂ ਹੋਣ, ਸੋਰੀ ਉਹਦੇ ਲਈ, ਬਟ ਅਸੀਂ ਸਾਰੇ ਪਿਆਰ ਕਰਦੇ ਹਾਂ ਅਥਲੈਟਿਕਸ ਨੂੰ, ਤਾਂ ਤੁਸੀਂ ਮੇਰਾ ਨਾਮ ਪ੍ਰਪੋਜ਼ ਕੀਤਾ ਸੀ ਜਦੋਂ ਮੈਂ ਨੈਸ਼ਨਲ ਕੋਆਰਡੀਨੇਟਰ ਬਣਿਆ ਤੇ ਉਦੋਂ ਤੋਂ ਹੀ ਚੱਲ ਰਿਹਾ ਕੰਮ, ਤੇ ਹੁਣ ਬੰਦੇ ਆ ਗਏ ਨੇ ਆਪਣੇ ਅੱਗੇ, ਮੈਨੂੰ ਲੱਗਦਾ ਕਿ ਲੁੱਕ ਆਊਟ ਕਰ ਸਕਦੇ ਨੇ, ਬਟ ਅਸੀਂ ਸਾਡਾ ਜਿਹੜਾ ਦੌੜਾਂ ਦੇ ਨਾਲ ਪਿਆਰ ਇੱਦਾਂ ਹੀ ਬਣਿਆ ਰਹੂਗਾ।
ਬਹੁਤ ਬਹੁਤ ਥੈਂਕ ਯੂ, ਥੈਂਕ ਯੂ। ਸੋ ਇਹ ਸਨ ਸਾਡੇ ਸਤਿਕਾਰਯੋਗ ਵੀਰ, ਕੱਲ੍ਹ ਕੋਈ ਵੱਡੇ ਵੀਰ ਸਤਨਾਮ ਬਾਜਵਾ ਜੀ, ਅਤੇ ਗੱਲਬਾਤ ਚੱਲ ਰਹੀ ਹੈ ਜੀ ਸਾਡੀ, ਅਸੀਂ ਵੱਧ ਤੋਂ ਵੱਧ ਟਰਾਈ ਕਰ ਰਹੇ ਹਾਂ, ਨਿਊਜ਼ੀਲੈਂਡ ਤੋਂ ਵੀ ਅਸੀਂ ਆਪਣੇ ਭੈਣ ਜੀ ਨੂੰ ਲੈਣਾ ਆ, ਅਤੇ ਐਡਲੇਡ ਤੋਂ ਵੀ ਗੁਰਮੀਤ ਲੋਹਣੀ ਵੀ ਸ਼ਾਇਦ ਜੁਆਇਨ ਕਰਨਗੇ ਸਾਨੂੰ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਅਤੇ ਗੱਲਾਂ ਬਾਤਾਂ ਚੱਲਦੀਆਂ ਨੇ, ਪੋਜ਼ੀਟਿਵ ਗੱਲਾਂ ਵੀ ਚੱਲਦੀਆਂ ਨੇ ਥੋੜ੍ਹੀਆਂ, ਜਿਹੜੀਆਂ ਨੈਗੇਟਿਵ ਫੀਡਬੈਕ ਵੀ ਆ ਉਹ ਵੀ ਆਪਾਂ ਲੈ ਰਹੇ ਹਾਂ, ਪਬਲਿਕ ਦੇ ਵਿੱਚ ਸਾਂਝੀ ਕਰ ਰਹੇ। ਸੋ ਮੈਂ ਤੁਹਾਡੇ ਨਾਲ ਹੁਣ ਇੰਟਰੋਡਿਊਸ ਕਰਾਉਣਾ ਭੈਣ ਜੀ ਰਾਜ ਮੁੰਡੇ ਨੂੰ, ਜਿਹੜੇ ਕਿ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਇਹਨਾਂ ਬਾਰੇ ਦੱਸ। ਸਤਿ ਸ਼੍ਰੀ ਅਕਾਲ ਭੈਣ ਜੀ, ਪਹਿਲਾਂ ਮੈਂ ਤੁਹਾਨੂੰ
ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ, ਅਤੇ ਮੈਂ ਭੈਣ ਜੀ ਬਾਰੇ ਦੱਸਦਾ ਕਿ ਬਹੁਤ ਦੇਰ ਤੋਂ ਇਹ ਸਿੱਖ ਖੇਡਾਂ ਨਾਲ ਜੁੜੇ ਹੋਏ ਨੇ, ਆਪਣੀਆਂ ਟੀਮਾਂ ਲੈ ਕੇ ਆਉਂਦੇ ਨੇ, ਅਤੇ ਖਾਸ ਕਰਕੇ ਫੀਮੇਲ ਵਿਮੈਨ ਟੀਮਾਂ ਜਿਹੜੀਆਂ ਲੈ ਕੇ ਆਉਂਦੇ ਨੇ। ਸੋ ਭੈਣ ਜੀ, ਕਦੋਂ ਤੋਂ ਸਿੱਖ ਖੇਡਾਂ ਨਾਲ ਤੁਸੀਂ ਜੁੜੇ ਹੋਏ ਹੋ?
ਅਸੀਂ ਤਾਂ ਦੇਖੋ ਹੁਣ ਮੈਨੂੰ ਲੱਗਦਾ ਐਟਲੀਸਟ 30 ਸਾਲ ਹੋ ਗਏ, ਪਰ 30 ਸਾਲਾਂ ਦੇ ਵਿੱਚ ਤਾਂ ਟੀਮ ਨਹੀਂ ਲੈ ਕੇ ਆ ਰਹੇ ਸੀਗੇ। ਟੀਮ ਮੈਨੂੰ ਲੱਗਦਾ ਲੇਡੀਜ਼ ਦੀਆਂ ਅਸੀਂ 7-8 ਸਾਲ ਪਹਿਲਾਂ 2-3 ਗੇਮਸ ਤੇ ਆਏ ਸੀਗੇ, ਤੇ ਪਰ ਮੇਰੇ ਬ੍ਰਦਰ ਖੇਡਦੇ ਆ ਸੋਕਰ, ਪੀਕੇ ਨਾਈਟਸ, ਉਹਨਾਂ ਨੂੰ 32 ਸਾਲ ਹੋ ਗਏ ਇੱਥੇ ਟੀਮ ਲੈ ਕੇ ਆਉਂਦੇ ਰਹੇ। ਤੇ ਜੋ ਤੁਸੀਂ ਗੱਲ ਸ਼ੁਰੂ ਕੀਤੀ ਆ ਕਿ ਇਸ ਵਾਰ ਮੈਨੂੰ ਲੱਗਦਾ ਮੈਲਬਰਨ ਦਾ ਕਾਫੀ ਹਾਈਪ ਸੀਗਾ, ਇੱਕ ਤਾਂ ਆਪਣੇ ਪੰਜਾਬੀ ਇੱਥੇ ਓਬਵੀਅਸਲੀ ਕਾਫੀ ਕਮਿਊਨਿਟੀ ਬਹੁਤ ਵੱਡੀ ਆ, ਤੇ ਲੋਕਾਂ ਨੂੰ ਵੀ ਇੱਕ ਚਾਅ ਸੀਗਾ ਕਿ ਆਪਣਾ ਮੈਲਬਰਨ ਦੀਆਂ ਗੇਮਸ ਦਾ, ਤੇ ਇਸ ਸਾਲ ਅਨਫੋਰਚੂਨੇਟਲੀ ਨਹੀਂ ਡਿਊ ਟੂ ਫੈਮਿਲੀ ਸਰਕਮਸਟੈਂਸਸ ਨਹੀਂ ਆ ਹੋਇਆ, ਪਰ ਥਰੂ ਸੋਸ਼ਲ ਮੀਡੀਆ ਬਹੁਤ ਕੁਛ ਸੁਣਨੇ ਨੂੰ ਪਤਾ ਲੱਗਾ ਕਿ ਕਾਫੀ, ਮੈਂ ਨੈਗੇਟਿਵ ਤਾਂ ਨਹੀਂ ਕਹੂੰਗੀ ਕਿ ਇੱਕ ਕ੍ਰਿਟਿਸਿਜ਼ਮ ਹੁੰਦੀ ਆ ਜਿਹੜੀ ਆਪਾਂ ਨੂੰ ਸੁਣਨੀ ਚਾਹੀਦੀ ਆ। ਕਈ ਚੀਜ਼ਾਂ ਵਧੀਆ ਵੀ ਸੁਣੀਆਂ, ਕਈ ਨੋਟ ਸੋ ਗੁੱਡ, ਤੇ ਉਹ ਚੀਜ਼ਾਂ ਤੁਸੀਂ ਭਾਜੀ ਬਹੁਤ ਵਧੀਆ ਕਰ ਰਹੇ ਹਾਂ ਕਿ ਆਹ ਚੀਜ਼ ਨੂੰ ਹਰੇਕ ਦਾ ਵਿਊ ਲੈ ਕੇ ਤੇ ਆਪਾਂ ਅੱਗੇ ਇਹ ਚੀਜ਼ ਨੂੰ ਕਿੱਦਾਂ ਠੀਕ ਕਰ ਸਕਦੇ ਹਾਂ।
ਹਾਂਜੀ ਭੈਣ ਜੀ, ਦੇਖੋ ਇੱਕ ਤਾਂ ਨੈਗੇਟਿਵ ਫੀਡਬੈਕ ਜਿਹੜੀ ਆ, ਜਦੋਂ ਆਪਾਂ ਮਹਿਫਲਾਂ 'ਚ ਬਹਿੰਦੇ ਹੋ, ਫੋਨ ਕਰਦੇ ਹੋ, ਤਾਂ ਉਹ ਨਾ
ਹਾਂਜੀ
ਬੜੀ ਰੂਡ ਅਤੇ ਵਾਇਲਡ ਹੋ ਜਾਂਦੀ ਆ, ਠੀਕ ਹੈ ਨਾ?
ਹਾਂਜੀ
ਇੱਕ
ਹਾਂਜੀ
ਮਤਲਬ ਫੇਸਬੁੱਕ ਦੇ ਕਮੈਂਟ ਵੀ ਕੋਈ ਮਤਲਬ ਬਹੁਤ ਖਰਾਬ ਤਰ੍ਹਾਂ ਦੇ ਹੁੰਦੇ ਨੇ, ਵਾਇਲਡ ਤਰ੍ਹਾਂ ਦੇ ਹੁੰਦੇ, ਉਹ ਕੋਈ ਰੈਗੂਲੇਟਡ ਨਹੀਂ ਹੁੰਦੀ। ਅਤੇ
ਹਾਂਜੀ
ਜਿਹੜੀ ਅਸੀਂ ਸੁਹਿਰਦ ਬੰਦਿਆਂ ਨੇ ਗੱਲਬਾਤ ਕੀਤੀ ਮੈਲਬਰਨ, ਹੁਣ 3-4 ਰਿਪੋਰਟਸ ਹੋਰ ਵੀ ਆਈਆਂ, ਅਸੀਂ ਇਹ ਅਹਿਦ ਕੀਤਾ, ਫੈਸਲਾ ਕੀਤਾ ਕਿ ਅਸੀਂ ਕਰਾਂਗੇ, ਅਸੀਂ ਫੀਡਬੈਕ ਦੇਵਾਂਗੇ, ਪਰ ਅਸੀਂ ਉਹਨੂੰ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ ਦੇਵਾਂਗੇ ਅਤੇ
ਹਾਂਜੀ
ਪੂਰੀ ਮੋਡਰੇਸ਼ਨ 'ਚ ਦੇਵਾਂਗੇ। ਇੱਕ ਉਹਦੇ 'ਚੋਂ ਕੋਈ ਕੱਢਣ ਪਾਣ ਨੂੰ ਮਿਲੇ, ਉਹ ਐਜ਼ ਏ ਮੈਨੂਅਲ ਵੀ ਯੂਜ਼ ਹੋ ਸਕਦੇ ਨੇ, ਹੈ ਨਾ? ਬੜੇ ਇੰਟੈਲੀਜੈਂਟ
ਹਾਂਜੀ
ਬੰਦੇ ਨੇ, ਹੈ ਨਾ? ਰਾਦਰ ਦੈਨ ਕਿ ਰਫ ਭਾਸ਼ਾ ਦੇ ਵਿੱਚ ਇੱਕ ਦੂਜੇ ਨੂੰ ਤੂੰ ਤੂੰ ਮੈਂ ਕਰਨੀ, ਉਹ ਤੂੰ ਐਂ ਕਰਦਾ, ਤੂੰ ਐਂ ਕਰਦਾ, ਹੈ?
ਹਾਂਜੀ ਹਾਂਜੀ
ਕੁਛ ਬੰਦੇ ਇਹਨਾਂ ਰਿਟਰਨ ਸਾਡੇ ਨਾਲ ਟਰਾਈ ਕਰ ਰਹੇ ਨੇ ਕੁਛ ਕਰਨ ਦੀ, ਪਰ ਵੀ ਨੋ ਹਾਊ
ਹਾਂਜੀ
ਟੂ ਹੈਂਡਲ ਦੈਮ।
ਭਾਜੀ ਪਤਾ ਕੀ ਆ ਕਿ ਤੁਸੀਂ ਕੋਈ ਵੀ ਐਸੋਸੀਏਸ਼ਨ ਲੈ ਲਓ, ਭਾਵੇਂ ਆਪਣੀਆਂ ਗੁਰਦੁਆਰੇ ਦੀਆਂ ਕਮੇਟੀਆਂ ਜਾਂ ਕੋਈ ਵੀ ਹਿਸਟੋਰੀਕਲ ਗੁਰਦੁਆਰੇ ਆ ਕਿ ਆਪਣੇ ਹਰੇਕ ਦੇਸ਼ ਦੇ ਵਿੱਚ ਬਣ ਗਏ ਆ, ਜਿਹੜਾ 50-60 ਸਾਲ ਪੁਰਾਣੇ ਆ, ਹਨਾ, ਤੇ ਜਿਸ ਬੰਦੇ ਨੇ ਉਹ ਚੀਜ਼ ਸ਼ੁਰੂ ਕੀਤੀ ਹੁੰਦੀ ਆ ਜਾਂ ਕਿਸੇ ਗਰੁੱਪ ਨੇ ਬੈਕ ਇਨ 60-70 ਈਅਰਸ ਅਗਾਊ ਜਾਂ ਈਵਨ ਆਪਣੀਆਂ ਗੇਮਸ ਦੇ 30 ਸਾਲ ਪਹਿਲਾਂ, ਇੱਕ ਉਹ ਚੀਜ਼ ਆਪਾਂ ਇਹ ਨਹੀਂ ਹੈਗਾ ਕਿ ਆਪਾਂ ਆਪਣੀ ਸਮਝ ਕੇ ਬਹਿ ਜਾਂਦੇ ਹਾਂ, ਪਰ ਆਪਾਂ ਨੂੰ ਇੱਕ ਪ੍ਰਾਈਡ ਹੁੰਦੀ ਆ ਕਿ ਇੱਕ ਆਹ ਚੀਜ਼ ਆਪਾਂ ਸ਼ੁਰੂ ਕੀਤੀ ਤੇ ਅੱਗੇ ਇਹ ਚੀਜ਼ ਨੂੰ ਕਿੱਦਾਂ ਵਧਣਾ। ਪਰ ਆਪਣੀ ਜਿਹੜੀ ਡਾਊਨਫੋਲ ਆ ਪੰਜਾਬੀਆਂ ਦੀ, ਜਿੱਥੇ ਮਰਜ਼ੀ ਦੁਨੀਆ 'ਚ ਚੱਲ ਜਾਓ, ਕਿ ਆਪਾਂ ਕਿਸੇ ਨੂੰ ਹੋਰ ਨੂੰ ਲਾਗੇ ਲੱਗਣ ਨਹੀਂ ਦਿੰਦੇ,
ਜੀ
ਰਾਈਟ? ਹੁਣ ਇੱਥੇ ਆਏ ਮੈਲਬਰਨ, ਆਈ ਥਿੰਕ 2 ਲੱਖ ਕਹਿੰਦੇ ਬੰਦਾ ਆਇਆ, ਹਨਾ,
ਜੀ
ਗੇਮਸ ਦੇਖਣ, ਤੇ ਉਹ 2 ਲੱਖ ਦੇ ਵਿੱਚੋਂ ਸਿਰਫ ਜਿਹੜੇ ਐਕਚੁਅਲ ਤੁਹਾਡੇ 10,000 ਪਲੇਅਰਸ ਆ, ਰਾਈਟ? ਤੇ 10,000 ਦੇ ਨਾਲ ਤੁਹਾਡੀਆਂ ਜਿਹੜੀਆਂ ਐਕਚੁਅਲ ਜਿਹਨਾਂ ਨੂੰ ਗੇਮ ਦੇ ਨਾਲ ਪਿਆਰ ਹੋਗਾ, ਉਹਨਾਂ ਦੇ ਪੇਰੈਂਟਸ ਹੋਗੇ, ਫਰੈਂਡਸ, ਦੋਸਤ, ਤੇ ਉਹ ਥੋੜੇ ਵੱਧ ਤੋਂ ਵੱਧ ਮੈਨੂੰ ਲੱਗਦਾ 25-30% 30,000 ਬੰਦਾ ਰਹਿ ਗਿਆ ਜਿਹਨੂੰ ਐਕਚੁਅਲ ਗੇਮਸ ਦੇ ਨਾਲ ਕੋਈ ਮਤਲਬ ਆ। ਸੋ ਇਹ ਇੱਕ ਫੈਸਟੀਵਲ ਬਣ ਗਈ ਆ, ਵਿਚ ਇਜ਼ ਗ੍ਰੇਟ, ਹਨਾ। ਸੋ ਪਰ ਜੇ ਉਹ ਚੀਜ਼ ਇੰਨੀ ਵੱਧ ਗਈ ਆ, ਦੇ ਫੋਰ ਤੁਹਾਡੇ ਵਾਲੰਟੀਅਰਸ ਜਾਂ ਤੁਹਾਡੇ ਐਡਮਿਨ ਪੀਪਲ, ਉਹ ਵੀ ਵਧਣੇ ਚਾਹੀਦੇ ਨਾਲ ਦੀ ਨਾਲ। ਪਰ ਆਪਣੇ ਲੋਕਾਂ ਦੀ, ਐਂਡ ਇਟਸ ਐਵਰੀਵੇਅਰ, ਇਟਸ ਨਾਟ ਜਸਟ ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਮਰਜ਼ੀ ਚੱਲ ਜਾਓ, ਕੋਈ ਚੀਜ਼ ਜਿਹੜੀ ਵਧਣ ਲੱਗ ਪੈਂਦੀ ਆ, ਆਪਾਂ ਨੂੰ ਹੁੰਦਾ ਕਿ ਆਪਾਂ ਹੋਰ ਕਿਸੇ ਨੂੰ ਲੱਗੇ ਲੱਗਣ ਨਹੀਂ ਦੇਣਾ ਉਹ ਚੀਜ਼ ਦੇ, ਰਾਈਟ?
ਇਸ ਵਾਰੀ ਇੱਕ ਕਾਰਨ ਰਹੀ ਆ ਵੀ ਮਤਲਬ ਡੈਲੀ,
ਹਾਂਜੀ
ਇਹ ਮੈਂ ਰਿਪੋਰਟ 'ਚ ਵੀ ਲਿਖਿਆ ਕਿ ਜਿਹੜੀਆਂ ਡਿਊਟੀਜ਼ ਆ ਡੈਲੀਗੇਟ ਨਹੀਂ ਕੀਤੀਆਂ ਗਈਆਂ, 2-3 ਬੰਦੇ ਹੀ
ਹਾਂਜੀ
ਮਲਟੀਪਲ ਪੋਰਟਫੋਲੀਓ ਲੈ ਕੇ ਬੈਠੇ ਸੀਗੇ।
ਹਾਂਜੀ ਸੋ ਉਹ ਇੱਕ, ਹੁਣ ਅਸੀਂ ਇੱਥੇ ਮੇਲੇ ਕਰਦੇ ਹਾਂ ਤੇ ਸਾਨੂੰ ਜਿੱਦਾਂ ਓਬਵੀਅਸਲੀ ਅਸੀਂ ਜ਼ਿਆਦਾ, ਮੇਰਾ ਫੋਕਸ ਲੇਡੀਜ਼ ਦੇ ਹੁੰਦੇ ਆ, ਤੀਆਂ ਦੇ ਮੇਲੇ ਲੈ ਲਓ। ਹੁਣ ਅਸੀਂ, ਸਾਡਾ ਗਰੁੱਪ ਸੀ ਜਿਹੜਾ ਤੀਆਂ ਦਾ ਫੰਕਸ਼ਨ ਅਸੀਂ 30 ਸਾਲ ਪਹਿਲਾਂ
ਜੀ
ਇੱਥੇ ਨਿਊਜ਼ੀਲੈਂਡ ਕੀਤਾ ਸੀ, ਉਹ ਨਾ ਉਦੋਂ ਆਸਟ੍ਰੇਲੀਆ ਕੋਈ ਮੇਲੇ ਹੁੰਦੇ ਸੀ ਤੇ ਨਾ ਨਿਊਜ਼ੀਲੈਂਡ ਦੇ ਵਿੱਚ।
ਜੀ
ਕੈਨ ਯੂ ਬਲੀਵ ਕਿ ਅਜੇ ਤੱਕ ਸਾਡੀ ਸੇਮ ਕਮੇਟੀ ਚੱਲਦੀ ਆ, ਬਿਕੋਜ਼ ਕੋਈ ਪੈਸੇ ਦਾ ਰੌਲਾ ਨਹੀਂ,
ਜੀ
ਜਿੰਨਾ ਟਿਕਟ $10 ਦੀ ਲਾ ਕੇ
ਜੀ
ਫੰਕਸ਼ਨ ਕਰ ਲਈ ਦਾ, ਉੱਥੇ ਦੀ ਉੱਥੇ ਹਿਸਾਬ ਕਿਤਾਬ ਹੋ ਕੇ ਤੇ ਨੈਕਸਟ ਈਅਰ ਫੇਰ ਅਸੀਂ ਪਲੈਨਿੰਗ ਕਰ ਲਈ ਦੀ। ਮੇਰਾ ਮਤਲਬ ਇਹ ਆ ਕਿ ਜੇ ਤੁਸੀਂ, ਜੇ ਤਾਂ ਉਹ ਚੀਜ਼ ਬਹੁਤ ਜ਼ਿਆਦਾ ਵੱਧ ਗਈ, ਤੁਸੀਂ ਡੈਲੀਗੇਸ਼ਨ ਪ੍ਰੋਪਰ ਕਰੋ, ਐਂਡ ਡੈਲੀਗੇਸ਼ਨ ਉਹਨਾਂ ਬੰਦਿਆਂ ਨੂੰ ਕਰੋ ਜਿਨ੍ਹਾਂ ਨੂੰ ਨੌਲੇਜ ਆ। ਹੁਣ ਸੋਕਰ ਹੋ ਗਿਆ, ਜਾਂ ਮੈਨੂੰ ਜੇ ਕੋਈ ਕਵੇ ਕਿ ਜਾ ਕੇ ਐਥਲੈਟਿਕਸ ਦੀ ਕਰ ਲਾ, ਮੈਨੂੰ ਉਹ ਨੌਲੇਜ ਨਹੀਂ ਹੈਗੀ, ਹਨਾ। ਸੋ ਦ ਰਾਈਟ ਪੀਪਲ ਹੈਵ ਟੂ ਬੀ ਇਨ ਦ ਰਾਈਟ ਪਲੇਸਿਸ। ਐਂਡ ਐਂਡ ਗੇਮਸ ਦੇ ਇਲਾਵਾ ਉਹੀ ਮੈਂ ਗੱਲ ਤੁਹਾਨੂੰ ਕਰ ਰਹੀ ਹਾਂ ਬਾਰ ਬਾਰ, ਕਿ ਮੈਜੋਰਿਟੀ ਆਫ ਦਾ ਲੋਕ ਜਿਹੜੇ ਆਉਂਦੇ ਆ, ਉਹਨਾਂ ਲਈ ਇੱਕ ਇਹ ਫੈਸਟੀਵਲ ਬਣ ਗਈ ਆ ਕਿ
ਹਾਂਜੀ
ਪੰਜਾਬੀ ਫੈਸਟੀਵਲ ਆ ਤੇ
ਬਿਲਕੁਲ
ਉੱਥੇ ਜੇ ਤਾਂ, ਐਂਡ ਉਹ ਬੈਕ ਟੂ ਬੇਸਿਕਸ ਜਾਓ, ਆਪਣਾ ਓਬਜੈਕਟਿਵ ਦੇਖੋ ਕਿ ਅਸੀਂ ਕੀ ਕਰ ਰਹੇ ਹਾਂ, ਅਸੀਂ ਗੇਮਸ ਕਰਨੀ ਆ
ਜੀ
ਕਿ ਅਸੀਂ ਇੱਕ ਫੈਸਟੀਵਲ ਕਰਨੀ ਆ।
ਜੀ
ਐਂਡ ਜਿੱਥੇ, ਐਂਡ ਮੈਂ ਕਿਸੇ ਦੇ ਅਗੇਂਸਟ ਨਹੀਂ, ਜਾਂ ਗਿੱਧੇ ਭੰਗੜੇ ਸਾਨੂੰ ਸਾਰਾ ਚੀਜ਼ਾਂ ਦਾ ਇਹ ਸ਼ੌਂਕ ਆ, ਪਰ ਹੁਣ ਉਹ ਚੀਜ਼ ਹੋ ਗਈ ਆ ਕਿ ਇਹ ਚੀਜ਼ਾਂ ਥਰੂ ਆਊਟ ਦਾ ਈਅਰ ਹੁੰਦੀਆਂ ਆ, ਗਿੱਧੇ ਭੰਗੜੇ ਦੇ ਫੰਕਸ਼ਨ ਇਹ। ਹਾਂਜੀ
ਪਹਿਲਾਂ ਵੀ ਕਿਹਾ ਵੀ ਕਲਚਰ ਤਾਂ ਆਲਰੇਡੀ ਹੋ ਹੀ ਰਿਹਾ ਆ, ਮਤਲਬ 3-3 ਤੀਆਂ ਹਫ਼ਤੇ ਦੀਆਂ ਹੋ ਰਹੀਆਂ ਨੇ, ਪਰ
ਯਾ
ਇਹ ਮੇਰਾ ਖਿਆਲ ਸਿੱਖ ਗੇਮਸ ਰੱਖ ਲਓਗੇ ਵੀ ਆਰ ਐਟ ਦ ਕ੍ਰੋਸ ਰੋਡਸ, ਹੈ ਨਾ?
ਯਾ ਯਾ
ਪੇ ਹੈ ਨਾ
ਤੇ
ਤੇ
ਜਾਂ ਤੁਸੀਂ ਉਹ ਜਿਹੜੀ ਸਟੇਜ ਦੀ ਅਦਰ ਥਿੰਗ, ਤੁਸੀਂ ਹਰੇਕ ਸਾਲ ਨੋਟ ਕਰ ਲਿਓ ਕਿ ਜਿਹੜੇ ਲੋਕ ਆਉਂਦੇ ਆ ਉਹ ਮੈਜੋਰਿਟੀ ਠੀਕ ਆ ਉਹ ਆਉਂਦੇ ਇਹਨਾਂ ਚੀਜ਼ਾਂ ਲਈ ਵੀ ਆ, ਤੇ ਦੂਸਰਾ ਮੈਂ ਲੰਗਰ ਦੀ ਜਿੱਦਾਂ ਗੱਲ ਕਰ ਰਹੀ ਹਾਂ ਕਿ ਲੋਕਾਂ ਦੀ ਆਪਣੀ ਪਤਾ ਨਹੀਂ ਪੰਜਾਬੀਆਂ ਦੀ ਇਹ ਕਿਉਂ ਹੈਬਿਟ ਬਣ ਗਈ ਆ ਕਿ ਜਿੱਥੇ ਕੁਛ ਫ੍ਰੀ ਮਿਲ ਰਿਹਾ ਆ ਕਿ ਲੰਗਰ ਮਿਲ ਰਿਹਾ ਤੇ ਉੱਥੇ ਹੀ ਅਸੀਂ ਇਕੱਠੇ ਹੋਣਾ, ਹਨਾ। ਤੋ ਨੋ ਡਾਊਟ ਕਿ ਆਪਣੇ ਗੁਰੂਆਂ ਨੇ ਇੰਨੀ ਵਧੀਆ ਚੀਜ਼ ਉਹ ਸ਼ੁਰੂ ਕੀਤੀ ਆ, ਜਾਂ ਆਪਾਂ ਉਹ ਚੀਜ਼ ਨੂੰ ਅੱਗੇ ਦੀ ਅੱਗੇ ਦੁਨੀਆਂ ਦੇ ਵਿੱਚ ਆਪਾਂ ਮਸ਼ਹੂਰ ਹੋ ਗਏ ਇਹਨਾਂ ਚੀਜ਼ਾਂ ਲਈ। ਲੇਕਿਨ ਤੁਸੀਂ ਇਹ ਸੋਚੋ ਕਿ ਵਾਟ ਇਜ਼ ਦਾ ਪਰਪਸ, ਕਿ ਗੇਮਸ ਦਾ ਪਰਪਸ ਕੀ ਆ, ਹਨਾ। ਐਂਡ ਉਹ ਜੇ ਆਪਾਂ ਲੋਕੀ ਸਾਰੇ ਪੰਜਾਬੀ ਉਹ ਚੀਜ਼ ਨੂੰ ਸਮਝ ਲੈਣ, ਤੇ ਮੈਜੋਰਿਟੀ ਦੇਖੋ ਜਿਹੜੇ ਖੇਡ ਰਹੇ ਉਹ ਬੱਚੇ ਆ, ਠੀਕ ਆ। ਕੋਈ ਇੱਕ ਦੋ ਅੱਧੀਆਂ ਚੀਜ਼ਾਂ ਆਪਾਂ ਕਰ ਲਈਆਂ ਜਿੱਥੇ ਬਜ਼ੁਰਗ ਵੀ ਆਪਣੇ ਪਾਰਟ ਲੈ ਸਕਦੇ, ਪਰ 99% ਐਸ ਕਿਡਸ, ਹੈ ਨਾ। ਐਂਡ ਉਹਨਾਂ ਨੂੰ ਇਹ ਹੁਣ ਮੈਨੂੰ ਇਹ ਵੀ ਸੁਣਨੇ ਨੂੰ, ਮੈਂ ਉੱਥੇ ਨਹੀਂ ਸੀ ਤੇ ਰੈਫਰੀਜ਼ ਵੀ ਰੁਸ ਕੇ ਗਏ ਆ, ਕੋਈ ਗੁੱਸੇ ਹੋ ਕੇ ਗਿਆ, ਦੇ ਰਿਫਿਊਜ਼ ਟੂ ਪਾਰਟਿਸਿਪੇਟ। ਕਿਸੇ ਨੂੰ ਫੀਲਡ ਨਹੀਂ ਚੰਗੀ ਮਿਲੀ, ਕਿਸੇ ਨੂੰ ਇਹ ਨਹੀਂ ਪਤਾ ਕਿ ਅਸੀਂ ਅੱਗੇ ਸਾਡੀ ਗੇਮ ਹੈ ਕਿੱਥੇ ਆ ਕਿੱਥੇ ਨਹੀਂ, ਉਹ ਚੀਜ਼ ਤੇ ਆਪਾਂ ਫੋਕਸ ਹੀ ਨਹੀਂ ਕਰ ਰਹੇ ਕਿ ਹਾਓ ਇਹ ਚੀਜ਼ਾਂ ਨੂੰ ਪ੍ਰੋਫੈਸ਼ਨਲ ਕਿੱਦਾਂ ਕਰੀਏ। ਤੇ ਸੋ ਦੇ ਐਂਡ ਆਪਣੇ ਬੱਚੇ, ਆਮ ਸੋਰੀ ਮੈਨੂੰ ਪਤਾ ਨਹੀਂ ਪਹਿਲਾਂ ਵੀਰ ਜੀ ਜਿਹੜੇ ਬੋਲ ਕੇ ਗਏ ਆ, ਤੇ ਜੇ ਆਪਣੇ ਇੱਕ ਦੋ ਬੱਚੇ ਪ੍ਰੋਫੈਸ਼ਨਲ ਹੈਗੇ, ਲੇਟ ਦਮ ਫਲਾਈ, ਬਿਕੋਜ਼ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਐਡਮਾਇਰ ਕਰਦੇ ਆ ਕਿ ਹਾਂ ਬਈ
ਹਾਂ
ਸਾਨੂੰ ਵੀ ਇਸ ਲੈਵਲ ਤੇ ਪਹੁੰਚਣਾ ਚਾਹੀਦਾ।
ਭੈਣ ਜੀ, ਉਹਨਾਂ ਦਾ ਮਤਲਬ ਇਹ ਸੀਗਾ ਵੀ ਜੇ ਅਸੀਂ ਇਹਨੂੰ ਨਾ ਮਤਲਬ ਪ੍ਰਾਈਡ ਦਾ ਇਸ਼ੂ ਬਣਾ ਲਿਆ ਵੀ ਅਸੀਂ ਇੰਨੇ ਜਿੱਤ ਲਏ, ਅਸੀਂ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਵੀ ਆਪਾਂ ਇਹਨੂੰ ਐਮਚਰ ਗੇਮ, ਕਮਿਊਨਿਟੀ ਗੇਮ ਰਹਿਣ ਦਈਏ ਰਾਦਰ ਦੈਨ ਜਿੱਦਾਂ ਕਬੱਡੀ ਦਾ ਨਹੀਂ ਹੋਇਆ ਪਹਿਲਾਂ, ਮਤਲਬ ਕਲੈਪਸ ਹੀ ਹੋ ਗਈ ਕਬੱਡੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ, ਹੁਣ ਦੁਬਾਰਾ ਵਿਚਾਰੇ ਬੱਚੇ ਖੇਡਣ ਲੱਗੇ ਨੇ ਅਤੇ ਹੁਣ ਜਿਹੜੀਆਂ ਅਸੀਂ ਗੱਲਾਂ 10 ਸਾਲ ਪਹਿਲਾਂ ਦੱਸਦੇ ਆਏ ਸੀ ਹੁਣ ਸਮਝ ਆਉਣ ਲੱਗੀਆਂ ਕਲੱਬਾਂ ਨੂੰ, ਹੈ ਨਾ। ਅਤੇ ਆਫਟਰ ਸਪੈਂਡਿੰਗ ਮਤਲਬ ਮਿਲੀਅਨਸ ਆਫ ਡਾਲਰਸ, ਹੈ ਨਾ, ਕਲੈਕਟਿੰਗ।
ਹਾਂਜੀ ਬਿਲਕੁਲ ਸਹੀ ਹੈ। ਲਾਈਕ ਹੁਣ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ, ਦੂਸਰਾ ਦੇਖ ਲਓ ਹੁਣ ਐਜ਼ ਅ ਫੀਮੇਲ ਸਪੈਸ਼ਲੀ ਨਿਊਜ਼ੀਲੈਂਡ ਦੇ ਵਿੱਚ, ਜਿਹੜੀ ਇੱਥੇ ਜਿਹੜੀਆਂ ਗੇਮਸ ਹੋ ਰਹੀਆਂ ਸੀ ਜਿੱਦਾਂ ਅੱਗੇ ਵੀ ਹੋਣੀਆਂ, ਕੁੜੀਆਂ ਅੱਗੇ ਆਈ ਨਹੀਂ ਰਹੀਆਂ ਬਿਕੋਜ਼ ਇੱਕ ਪ੍ਰੋਫੈਸ਼ਨਲਿਜ਼ਮ ਨਾਲ ਉਹ ਚੀਜ਼ਾਂ ਨਹੀਂ ਮਿਲ ਰਹੀਆਂ, ਹਨਾ। ਹੁਣ ਜੇ ਆਪਾਂ ਕਹਿ ਰਹੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਕਿ 38 ਸਾਲ ਹੋ ਗਏ ਤੁਹਾਨੂੰ, ਆਈ ਦੇ ਉਹੀ ਸੇਮ ਟੀਮਸ ਆ ਰਹੀਆਂ ਆ ਨੈਟਬਾਲ ਦੀਆਂ, ਦੇਖ ਲਓ ਕੋਈ ਚੀਜ਼ਾਂ ਵਧੀਆ ਉਹਨੂੰ ਆਪਾਂ ਵਧਾਉਣਾ ਕਿੱਦਾਂ ਹੈ, ਉਹਨੂੰ ਪ੍ਰੋਫੈਸ਼ਨਲ ਮੈਨਰ ਨਾਲ ਕਿੱਦਾਂ ਲੈ ਕੇ ਆਉਣਾ। ਹੁਣ ਨਿਊਜ਼ੀਲੈਂਡ ਵੁਮੈਨ ਇੱਕ ਖਰਚਾ ਕਰਕੇ ਹਰੇਕ ਬੰਦਾ, ਈਵਨ ਚਾਹੇ ਪਰਥ ਤੋਂ ਕੋਈ ਮੈਲਬਰਨ ਆਉਂਦਾ ਉਹਦਾ ਵੀ ਸੇਮ ਖਰਚਾ ਜਿੰਨਾ ਨਿਊਜ਼ੀਲੈਂਡ ਤੋਂ ਪੈਂਦਾ ਹੋਊਗਾ, ਹੈ ਨਾ। ਐਂਡ ਬੱਚੇ ਕਈ ਸਟੂਡੈਂਟ ਹੁੰਦੇ ਕੋਈ ਕਿਸੇ ਤਰ੍ਹਾਂ ਕੋਈ ਸਪੋਂਸਰਸ਼ਿਪ ਕਰਕੇ ਜਾਂ ਉਹ, ਤੇ ਉੱਥੇ ਮੋਹਰੇ ਤੁਹਾਨੂੰ ਉਹ ਚੀਜ਼ ਮਿਲ ਨਹੀਂ ਰਹੀ ਜੋ ਉਹ ਚੀਜ਼ ਸੈਲ ਕੀਤੀ ਜਾਂਦੀ ਆ ਕਿ ਆਹ ਹੁਣ ਆ, ਫਿਰ ਉਹ ਡਿਸਅਪੋਇੰਟਮੈਂਟ ਤਾਂ ਵੀਰ ਜੀ ਹੁੰਦੀ ਆ ਨਾ ਕਾਫੀ।
ਤੇ ਤੁਸੀਂ ਮਤਲਬ ਕਈ ਸਾਲ ਲੈ ਕੇ ਆਉਂਦੇ ਰਹੇ ਟੀਮਾਂ, ਮੈਨੂੰ ਪਤਾ ਕਿ ਤੁਸੀਂ ਸਿਡਨੀ ਦੇ ਵਿੱਚ ਵੀ ਲੈ ਕੇ ਆਏ
ਹਾਂਜੀ
ਸੀ, ਉੱਥੇ ਅਸੀਂ ਪਹਿਲੀ ਵਾਰੀ ਮਿਲੇ ਸੀਗੇ, ਪਰ
ਹਾਂਜੀ
ਵੀ ਨੋ ਈਚ ਅਦਰ ਥਰੂ, ਹੈ ਨਾ,
ਹਾਂਜੀ
ਸਾਡੀ ਰਿਸ਼ਤੇਦਾਰੀ ਵੀ ਆ। ਤਾਂ ਹੁਣ ਦੇਖੋ ਉਹਦੇ ਮੱਦੇਨਜ਼ਰ ਨਿਊਜ਼ੀਲੈਂਡ 'ਚ ਵੀ ਸਿੱਖ ਖੇਡਾਂ ਸ਼ੁਰੂ ਕੀਤੀਆਂ ਗਈਆਂ, ਅਤੇ ਉਹਦੇ ਬਾਰੇ ਕੀ ਕਹਿਣਾ ਜਾਂ ਕੁਛ ਕਹਿਣਾ ਚਾਹੋਗੇ ਕਿ ਉਹ ਖਰੀਆਂ ਉਤਰ ਰਹੀਆਂ ਨੇ ਤੁਹਾਡੀਆਂ ਆਸਾਂ ਉਮੀਦਾਂ 'ਤੇ ਜਾਂ?
ਦੇਖੋ ਗੱਲ ਇਹ ਉਹੀ ਹੋ ਜਾਂਦੀ ਹੈ ਨਾ, ਮੈਂ ਕਿਸੇ ਦੇ ਅਗੇਂਸਟ ਨਹੀਂ ਬੋਲਣਾ ਚਾਹੁੰਦੀ, ਪਰ ਵਾਂਸ ਅਗੇਨ ਜਦੋਂ ਵੀ ਕੋਈ ਚੀਜ਼ ਸ਼ੁਰੂ ਹੁੰਦੀ ਆ, ਆਪਾਂ ਦ ਰਾਈਟ ਪੀਪਲ ਜਿਹੜੇ ਆ ਨੇਵਰ ਪਲੇਸਡ ਇਨ ਦ ਰਾਈਟ ਜੋਬਸ, ਠੀਕ ਆ। ਹੁਣ ਉਹ ਪਹਿਲੇ ਸਾਲ ਇੱਕ ਹਾਈਪ ਹੁੰਦੀ ਆ ਕਿ ਇੱਕ ਵਧੀਆ ਚੀਜ਼ ਆ ਰਹੀ ਆ, ਉਹ ਐਂਡ ਵੈਲ ਜਿਹੜਾ ਪੈਸਾ ਵੀ ਲੱਗਦਾ ਸਭ ਕੁਝ, ਐਨਾ ਸਲੂਟ ਕੇ ਜਿਹੜੇ ਆਰਗੇਨਾਈਜ਼ਰਸ ਹੁੰਦੇ ਆ, ਪਰ ਓਵਰ ਟਾਈਮ ਉਹ ਚੀਜ਼ ਨੂੰ ਗਰੋ ਕਿੱਦਾਂ ਕਰਨਾ, ਅੱਗੇ ਕਿੱਦਾਂ ਵਧਣਾ, ਉਹ ਫਿਰ ਆਪਣੀ ਬਣਾ ਕੇ ਬਹਿ ਜਾਂਦੇ ਆ। ਐਨੋ ਮੈਂ ਕਿਸੇ ਦੀ ਡਿਸਰਿਸਪੈਕਟ ਨਹੀਂ ਕਰਨਾ ਚਾਹੁੰਦੀ, ਇਹ ਹਰੇਕ ਕਮਿਊਨਿਟੀ ਦੇ ਵਿੱਚ ਇਹ ਕੁਛ ਹੁੰਦਾ ਆ। ਤੇ ਹੁਣ ਮੈਂ ਦੇਖਿਆ ਇਨ ਦਾ ਲਾਸਟ 2 ਈਅਰਸ ਉਹ ਰੈਦਰ ਦਨ ਗੋਇੰਗ ਅਪ ਦੇ ਗੋਨ ਡਾਊਨ, ਹਨਾ। ਦੂਸਰੀ ਗੱਲ ਜੇ ਇੱਕ ਸਿੱਖ ਗੇਮ ਆਪਾਂ ਰੱਖਦੇ ਹਾਂ ਤੇ ਫਿਰ ਉੱਥੇ ਅਖਾੜਿਆਂ ਦਾ ਕੀ ਮਤਲਬ ਆ ਕਿ ਰਾਤ ਨੂੰ ਤੁਸੀਂ ਕਿਸੇ ਅਖਾੜਾ ਲਾ ਕੇ ਤੇ ਰਾਤ ਲੋਕਾਂ ਦੀ ਸ਼ਰਾਬ ਪੀ ਕੇ ਸਪੈਸ਼ਲੀ ਦਾ ਬੋਇਸ ਤੇ ਉੱਥੇ ਆਪਾਂ ਭੰਗੜੇ ਪਾਉਂਦੇ ਫਿਰਦੇ ਹਾਂ, ਡਾਂਸ ਕਰਦੇ, ਬਿਕੋਜ਼ ਉਹ ਚੀਜ਼ਾਂ ਨਾਲ ਜਾ ਨਹੀਂ ਰਹੀਆਂ, ਹਨਾ, ਉਹ ਮੈਚ ਨਹੀਂ
ਹੁੰਦੀਆਂ। ਇੱਥੇ ਵੀ ਮੁੜ ਕੇ ਉਹੀ ਕਲੇਸ਼ ਫੇਰ ਸ਼ੁਰੂ ਕੀਤਾ ਜਿਹੜਾ 10 ਸਾਲ ਪਹਿਲਾਂ ਬੰਦ ਕਰਤਾ ਸੀ ਨਾ, ਸੇਮ ਥਿੰਗ
ਹਾਂਜੀ
ਸਟਾਰਟਡ ਹੀਅਰ। ਪਰ ਮੈਨੂੰ ਇੱਦਾਂ ਦੱਸੋ, ਤੁਸੀਂ ਇੰਨੇ ਖੁੱਲ੍ਹ ਕੇ ਬੋਲ ਰਹੇ ਹੋ, ਤੁਸੀਂ ਆਸਟ੍ਰੇਲੀਅਨ ਬੋਰਨ, ਨਿਊਜ਼ੀਲੈਂਡ ਬੋਰਨ ਹੋ ਜਾਂ ਇੰਡੀਆ ਬੋਰਨ ਹੋ?
ਨਹੀਂ ਮੈਂ ਪੰਜਾਬ, 7 ਸਾਲ ਦੇ ਸੀ ਜਦੋਂ ਫੈਮਿਲੀ ਇੱਥੇ ਆ
ਓਕੇ
ਗਈ
ਓਕੇ
ਸੀਗੀ,
ਠੀਕ
ਸਾਨੂੰ
ਹੈ,
ਆਲਮੋਸਟ 50 ਸਾਲ ਹੋ ਗਏ ਨਿਊਜ਼ੀਲੈਂਡ ਦੇ ਵਿੱਚ,
ਠੀਕ ਹੈ।
ਲੇਕਿਨ ਮੇਰੀ ਮੈਰਿਜ ਇੰਡੀਆ ਹੋਈ ਸੀ,
ਠੀਕ ਹੈ,
ਐਂਡ ਬੱਚੇ ਵੀ ਇੱਥੇ ਦੇ ਬੋਰਨਾ, ਪਰ ਸਾਡਾ ਅਸੀਂ ਹਰੇਕ ਸਾਲ ਵਾਪਸ ਮੋਹਾਲੀ ਤੋਂ ਆ ਪਿੱਛੋਂ,
ਠੀਕ
ਤੇ
ਹੈ ਠੀਕ
ਪੇਰੈਂਟਸ ਹੈਗੇ ਫਗਵਾੜੇ ਤੋਂ ਅਸੀਂ ਮੇਰੇ ਪੇਕੇ, ਤੇ ਅਸੀਂ ਹਰੇਕ ਸਾਲ ਜਾਂਦੇ ਰਹੇ ਹਾਂ, ਤਾਂ ਮੇਰਾ ਇੱਕ ਪੈਸ਼ਨ ਕਹਿ ਲਓ ਜਾਂ ਵਧ।
ਤੁਸੀਂ
ਹਾਂਜੀ
ਗਿੱਧੇ ਦੀਆਂ ਟੀਮਾਂ ਵੀ ਕਾਫੀ ਆਰਗੇਨਾਈਜ਼ ਕਰਦੇ ਹੋ, ਤੀਆਂ ਵੀ ਕਰਦੇ ਹੋ, ਪਰ
ਹਾਂਜੀ, ਅਸੀਂ ਸ਼ੁਰੂ ਤੋਂ ਮੇਰਾ ਫੋਕਸ ਸਪੈਸ਼ਲੀ ਕੁੜੀਆਂ ਦੇ ਵਿੱਚ, ਜਾਂ ਬੱਚੇ ਜਿਹੜੇ ਸਪੈਸ਼ਲੀ ਸਟੂਡੈਂਟਸ ਕੁੜੀਆਂ ਆਉਂਦੀਆਂ ਹੁੰਦੀਆਂ ਸੀ, ਉਹਨਾਂ ਨੂੰ ਇੱਕ ਆਈਸੋਲੇਸ਼ਨ ਫੀਲ ਹੁੰਦੀ ਸੀ, ਤਾਂ ਅਸੀਂ ਉਹ ਟੀਮਸ ਵਗੈਰਾ ਇਦਾਂ ਦੀ ਚੀਜ਼ ਲਈ ਸ਼ੁਰੂ ਕੀਤੀਆਂ ਸੀਗੀਆਂ।
ਪਰ ਇੱਕ ਨਾ ਤੁਸੀਂ ਬੜੀ ਬੇਬਾਕੀ ਨਾਲ ਬੜਾ ਖੁੱਲ੍ਹ ਕੇ ਗੱਲ ਕੀਤੀ ਹੈ ਕਿ ਕਈ ਬੰਦੇ ਕੀ ਕਰਦੇ ਨੇ, ਜਿੱਦਾਂ ਹੁਣ ਤੁਸੀਂ ਗਿੱਧੇ ਜਾਂ ਇੱਧਰ ਨੂੰ ਇਹਨਾਂ ਦਾ, ਉਹ ਹਰ ਚੀਜ਼ 'ਚ ਗਿੱਧਾ ਹੀ ਪਵਾਉਣਾ ਚਾਹੁੰਦੇ ਹੁੰਦੇ ਨੇ, ਪਰ
ਬਸ
ਆਈ ਆਈ ਐਪਰੀਸ਼ੀਏਟ ਕਿ ਤੁਸੀਂ ਇਹ ਗੱਲ ਇੱਕ ਠੋਕ ਕੇ ਕਹਿ ਰਹੇ ਹੋ ਕਿ ਭਈ ਬਈ ਸਪੋਰਟਸ ਨੂੰ ਸਪੋਰਟਸ ਰਹਿਣ ਦਿਓ, ਗਿੱਧੇ ਨੂੰ ਗਿੱਧਾ
ਬਸ
ਰਹਿਣ ਦਿਓ।
ਹਾਂਜੀ,
ਇਹ ਜਿਹੜੀ
ਹੁਣ
ਮਤਲਬ
ਮੇਰੇ ਦੇਖੋ, ਮੇਰੀਆਂ ਬੇਟੀਆਂ ਦੋ ਤੇ ਬੇਟਾ ਆ, ਦੋਨੇ ਬੇਟੀਆਂ ਗਿੱਧੇ ਦੀ ਟੀਮ ਚ ਵੀ ਆ, ਭੰਗੜੇ ਦੀ, ਤੇ ਦੋ ਤਿੰਨ ਵਾਰ ਆ ਕੇ ਮੈਲਬਨ ਵੀ ਕੰਪੀਟੀਸ਼ਨ ਜਿੱਤ ਹਟੀਆਂ,
ਜੀ
ਠੀਕ
ਜੀ
ਆ, ਇੱਥੇ ਵੀ ਇੱਕ ਦੋ ਵਾਰ ਕੰਪੀਟੀਸ਼ਨ ਹੋਣੀ ਫੋਕ ਭੰਗੜੇ ਦੇ ਵਿੱਚ। ਸੋ ਮੇਰਾ ਪੈਸ਼ਨ ਭੰਗੜੇ ਗਿੱਧੇ ਦੇ ਵਿੱਚ ਉਨਾ ਹੀ ਆ ਜਿੰਨਾ ਬਾਕੀਆਂ ਦਾ ਹੋਊਗਾ, ਮੈਂ ਉਹਨਾਂ ਚੀਜ਼ਾਂ ਦੇ ਅਗੇਂਸਟ ਨਹੀਂ, ਪਰ
ਜੀ
ਹਰੇਕ ਚੀਜ਼ ਦੀ ਇੱਕ ਜਗ੍ਹਾ ਹੁੰਦੀ ਆ, ਹਨਾ। ਸੋ ਐਂਡ ਮੈਂ ਹੈਗੀ ਆ ਸਪੋਰਟਸ ਪਰਸਨ, ਮੈਂ ਫੁੱਟਬਾਲ, ਮੈਨੂੰ ਮੈਂ ਐਟਲੀਸਟ 30-32 ਸਾਲ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਖੇਡੀ ਆ, ਸਟੇਟ ਲੈਵਲ ਤੇ ਵੀ ਖੇਡੇ ਆ, ਟੀਮਸ ਨੂੰ ਵੀ ਕੋਚ ਕੀਤਾ। ਸੋ ਉਹ ਇੱਕ ਸਪੋਰਟਸ ਦਾ ਵੀ ਪੈਸ਼ਨ ਹੈਗਾ ਆ, ਪਰ ਜਿੱਥੇ, ਤੇ ਉਹੀ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਜਿਹੜੀਆਂ ਗੇਮਸ ਆ ਉਹਦਾ ਇੱਕ ਓਬਜੈਕਟਿਵ ਦੁਆਰਾ ਦੇਖੋ ਕਿ ਆਪਣਾ ਓਬਜੈਕਟਿਵ ਕੀ ਆ। ਇਟ ਇਜ਼ ਅ ਫੈਸਟੀਵਲ, ਐਂਡ ਇਹ ਇੱਕ ਓਪਰਚੁਨਿਟੀ ਵੀ ਹੈਗੀ ਆ ਕਿ ਆਪਣੇ ਇੰਨੇ ਪੰਜਾਬੀ ਆਸਟ੍ਰੇਲੀਆ ਦੇ ਵਿੱਚ ਹੈਗੇ ਜਾਂ ਨਿਊਜ਼ੀਲੈਂਡ ਦੇ ਵਿੱਚ, ਜਿੱਥੇ ਇੱਕ ਆਪਾਂ ਥੋੜ੍ਹਾ ਦਿਖਾਵਾ ਕਰਨਾ ਚਾਹੁੰਦੇ ਹੁੰਦੇ ਕਿ ਵੀ ਸਾਨੂੰ ਵੀ ਦੇਖੋ, ਹਨਾ।
ਜੀ ਜੀ ਨਹੀਂ ਉਹ
ਤੇ
ਚਲੋ ਉਹ ਇੱਕ ਨਾ ਇਹਨੂੰ ਹੁਣ ਉਹੀ ਆ ਵੀ ਦ ਸਕੇਲ ਹੈਜ਼ ਗੋਨ ਸੋ ਬਿਗ, ਤੇ ਉਹ ਸਾਰਾ ਕੁਝ
ਯੈਸ
ਸਾਨੂੰ ਰੀਕਨਸਿਡਰ ਕਰਨ ਦੀ ਲੋੜ ਹੈ, ਰੀਫਰੈਸ਼ ਕਰਨ ਦੀ ਲੋੜ ਹੈ, ਵੀ ਨੀਡ ਟੂ ਐਕਸਪੈਂਡ ਦਾ ਟੀਮਸ ਹੈ ਨਾ ਤੇ ਪਾਰਟਿਸਿਪੇਸ਼ਨ। ਭੈਣ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਸਮਾਂ ਆਲਮੋਸਟ ਟੁਵਰਡਸ ਦ ਐਂਡ
ਹਾਂਜੀ
ਹੈ, ਤੇ ਅਸੀਂ ਵੀ ਵਿਲ ਕੰਟੀਨਿਊ ਦ ਟਾਕ ਇਨ ਕਮਿੰਗ ਪ੍ਰੋਗਰਾਮਸ, ਆਉਣ ਵਾਲੇ ਪ੍ਰੋਗਰਾਮ ਤੁਹਾਨੂੰ ਅਸੀਂ ਹੋਰ
ਠੀਕ ਹੈ ਜੀ,
ਕਨਵਰਸੇਸ਼ਨ
ਨਾ
ਕਰਾਂਗੇ।
ਬਹੁਤ ਵਧੀਆ ਲੱਗਾ, ਐਂਡ ਥੈਂਕ ਯੂ ਭਾਜੀ ਸੋ ਮਚ ਕਿ ਤੁਸੀਂ ਯਾਦ ਕੀਤਾ, ਤੇ ਮੈਂ ਤਾਂ ਸਿਰਫ ਇੱਕ ਲਾਸਟ ਗੱਲ ਇਹ ਕਹਿਣਾ
ਹਾਂਜੀ
ਚਾਹੁੰਦੀ ਆ ਕਿ ਜਿਹੜੀ ਵੀ ਕਮੇਟੀ ਹੋਵੇ, ਮੇਕ ਸ਼ੋਰ ਕਿ ਤੁਹਾਡੇ ਯੂ ਹੈਵ ਦਾ ਰਾਈਟ ਪੀਪਲ ਵਿਦ ਦਾ ਰਾਈਟ ਨੋਲੇਜ ਕਮੇਟੀ ਦੇ ਵਿੱਚ, ਤੇ ਅੱਗੇ ਵਾਲੰਟੀਅਰਸ ਨੂੰ ਵੀ ਹੋਰ ਵਧਾਓ ਕਿ ਹਰੇ ਬਹੁਤ ਜਣੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ।
ਜੀ ਥੈਂਕ ਯੂ ਭੈਣ, ਥੈਂਕ ਯੂ
ਥੈਂਕ ਯੂ ਜੀ,
ਸੋ ਨਾਈਸ,
ਓਕੇ
ਥੈਂਕ ਯੂ। ਸੋ ਇਹ ਸਨ ਰਾਜ ਮੁੰਡੇ ਜੀ ਸਾਡੇ ਨਾਲ ਨਿਊਜ਼ੀਲੈਂਡ ਤੋਂ ਜੁੜੇ ਨੇ, ਤੇ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਮੈਸੇਜ ਭੇਜ ਰਹੇ ਨੇ, ਤੇ ਮੈਂ ਸਾਰੇ ਅੱਜ ਨਹੀਂ ਪੜ੍ਹ ਸਕਦਾ, ਕੱਲ ਨੂੰ ਪੜਾਂਗਾ, ਅੱਜ ਮੇਰਾ ਮੈਸੇਜਿੰਗ ਸਿਸਟਮ ਜਿਹੜਾ ਫੇਸਬੁੱਕ ਯੂਟਿਊਬ ਵਾਲਾ ਉਹ ਡਾਊਨ ਚੱਲ ਰਿਹਾ ਹੈ। ਤੇ ਮੇਰੇ ਨਾਲ ਐਡਲੇਡ ਤੋਂ ਇੱਕ ਵੈਟਰਨ ਖਿਡਾਰੀ ਤੇ ਕਰੰਟ ਖਿਡਾਰੀ ਵੀ ਗੁਰਮੀਤ ਢਿੱਲੋਂ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਗੁਰਮੀਤ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਜੀ, ਤੇ ਸੁਣਨ ਵਾਲਿਆਂ ਨੂੰ ਵੀ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਮੈਂ ਦੱਸਦਾ ਗੁਰਮੀਤ 2017 ਦੀਆਂ ਸਭ ਤੋਂ ਜਿਹੜੀਆਂ ਸਫਲ ਖੇਡਾਂ ਅਜੇ ਤੱਕ ਮੰਨੀਆਂ ਜਾਂਦੀਆਂ, ਉਹਦੇ ਕਮੇਟੀ ਮੈਂਬਰ ਵੀ ਸਨ, ਤੇ ਹਾਕੀ ਦੇ ਇੱਕ ਐਕਟਿਵ ਆਰਗੇਨਾਈਜ਼ਰ ਪਲੇਅਰ ਹੈਨ ਤੇ ਰਹੇ ਵੀ ਨੇ, ਤੇ ਫਸਟ ਟਾਈਮ ਐਵਰ ਉਦੋਂ ਤੁਸੀਂ ਹਾਕੀ ਦੀ ਰਿਫੋਰਮ ਕੀਤੀ ਸੀ, ਮੈਨੂੰ ਯਾਦ ਹੈ 2017 'ਚ ਕਿ ਇੱਕ ਪ੍ਰੋਪਰ ਡੈਡੀਕੇਟਿਡ ਹਾਕੀ ਸਟੇਡੀਅਮ ਲੈ ਕੇ ਤੇ ਪ੍ਰੋਪਰ ਗੋਰਿਆਂ ਤੋਂ ਮੈਨੇਜ ਕਰਵਾਈ ਸੀ ਉਦੋਂ, ਕਿਉਂਕਿ ਹਾਕੀ ਉਦੋਂ ਬੜੀ ਟ੍ਰਬਲ ਚੱਲ ਰਹੀ ਸੀ ਹਾਕੀ 'ਚ, ਇਹਦੇ ਬਾਰੇ ਗੱਲ ਕਰੂੰਗੇ ਕੁਝ।
ਹਾਂਜੀ ਹਾਂਜੀ ਜ਼ਰੂਰ, ਦੇਖੋ ਆਪਾਂ ਸਪੋਰਟ ਨੂੰ ਲੈ ਕੇ, ਹਾਕੀ ਨੂੰ ਲੈ ਕੇ ਹਮੇਸ਼ਾ ਹੀ ਪੈਸ਼ਨੇਟ ਰਹੇ ਹਾਂ, ਤੇ ਫਿਰ ਜਦੋਂ ਪ੍ਰੋਫੈਸ਼ਨਲ ਲੈਵਲ ਤੇ ਖਿਡਾਰੀ ਖੇਡਦਾ ਤੇ ਫਿਰ ਆਪਾਂ ਇਹ ਵੀ ਟਰਾਈ ਕਰਦੇ ਹਾਂ ਕਿ ਵੀ ਜਿੱਥੇ ਵੀ ਤੁਸੀਂ ਪਾਰਟਿਸਿਪੇਟ ਕਰਦੇ ਹੋ, ਤੇ ਖਾਸ ਕਰਕੇ ਸਿੱਖ ਗੇਮਾਂ ਤਾਂ ਇੱਕ ਬਹੁਤ ਵੱਡੀ ਇਵੈਂਟ ਆ ਆਪਣੀ ਕਮਿਊਨਿਟੀ ਲਈ, ਤੇ ਉਦੋਂ ਅਸੀਂ ਟਰਾਈ ਕੀਤਾ ਸੀ ਕਿ ਬਈ ਜੋ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਸਟੈਂਡਰਡ ਦੀ ਹਾਕੀ ਦੀ ਗੇਮ ਹੁੰਦੀ ਹੈ, ਉਸ ਸਟੈਂਡਰਡ ਦੀ ਅਸੀਂ ਗਰਾਊਂਡ ਤੋਂ ਲੈ ਕੇ ਟੂਰਨਾਮੈਂਟ ਕੋਆਰਡੀਨੇਟਰ ਤੇ ਉਸ ਤੋਂ ਇਲਾਵਾ ਹੋਰ ਵੀ ਸਪੋਰਟ ਸਟਾਫ ਕਈ, ਜਿਹੜਾ ਕਿ ਆਪਣੇ ਵਾਲੰਟੀਅਰ ਸੇਵਾਦਾਰਾਂ ਕਲੱਬਾਦਾਰਾਂ ਤੋਂ ਕਲੱਬਾਂ ਤੋਂ ਵੱਖਰਾ ਸੀਗਾ, ਤੇ ਉਹ ਲਾ ਕੇ ਫਿਰ ਇੱਕ ਵਧੀਆ ਕੁਆਲਿਟੀ ਦਾ ਟੂਰਨਾਮੈਂਟ ਆਪਾਂ ਕਰਵਾ ਪਾਏ ਸੀ ਉਦੋਂ।
ਤੇ ਹੁਣ ਜਿਹੜਾ ਮੌਜੂਦਾ ਚੱਲ ਰਿਹਾ ਹਾਕੀ ਦੇ ਵਿੱਚ ਕਾਫੀ ਟ੍ਰਬਲ ਰਹੀ ਹੈ, ਕਿ ਤਕਰੀਬਨ ਹਰ ਕਲੱਬ ਨੇ, ਮਤਲਬ ਜਿਹੜੇ ਬਾਹਰੋਂ ਗਏ ਨੇ ਕਲੱਬ, ਉਹਨਾਂ ਨੇ ਕੰਪਲੇਂਟ ਕੀਤੀ ਹੈ, ਕੁਛ ਇਹਦੇ ਬਾਰੇ ਕਹਿਣਾ ਚਾਹੋਗੇ ਤੁਸੀਂ?
ਹਾਂਜੀ ਦੇਖੋ, ਇਹ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ, ਫੀਡਬੈਕ ਫੇਸਬੁੱਕ ਤੇ ਵੀ ਬੜੀ ਆ ਰਹੀ ਹੈ, ਪਰ ਮੈਂ ਜਿਹੜੀ ਗੱਲਬਾਤ ਆਪਦੀ ਰੱਖਣੀ ਚਾਹੁੰਦਾ ਸਾਡੇ ਕਲੱਬ ਦੀ, ਐਡਲੇਡ ਸਿਕਸ ਹਾਕੀ ਕਲੱਬ ਦੀ ਜਿਹੜੀ ਗੱਲਬਾਤ ਆ, ਉਹ ਕੋਈ ਸੋਸ਼ਲ ਮੀਡੀਆ ਤੋਂ ਸੁਣੀ ਸੁਣਾਈ ਗੱਲ ਜਾਂ ਕੋਈ ਕਿਸੇ ਦੇ ਕਮੈਂਟ ਤੇ ਜਾ ਕੇ ਗੱਲ, ਇੱਦਾਂ ਨਹੀਂ, ਉਹ ਸਾਡਾ ਆਪਦਾ ਐਕਸਪੀਰੀਅੰਸ ਹੈ, ਆਪਦਾ ਐਕਸਪੀਰੀਅੰਸ ਜਿਹੜਾ ਕਿ ਸਾਡਾ ਗੇਮਾਂ ਤੋਂ ਕਹਿ ਲਓ ਕਿ ਇੱਕ ਮਹੀਨਾ ਪਹਿਲਾਂ ਜਿਹੜੀ ਕਿ ਸਾਨੂੰ ਖੱਜਲ ਖੁਆਰੀ ਹੋਈ ਹੈ, ਜਿਹੜੀ ਕਿ ਈਜ਼ੀਲੀ ਅਵੋਇਡ ਕੀਤੀ ਜਾ ਸਕਦੀ ਸੀਗੀ, ਇਟ ਵਾਸ ਐਬਸੋਲੂਟਲੀ ਅਨਨੈਸੈਸਰੀ ਜਿਹੜੀ ਚੀਜ਼ ਹੋਈ ਹੈ।
ਤੇ
ਉਹ ਬੇਸਿਕਲੀ ਉਹ ਸਾਡੀ ਫੀਡਬੈਕ ਇਹ ਹੈ ਕਿ ਦੇਖੋ ਖੇਡਾਂ ਨੂੰ ਲੈ ਕੇ ਕੁਛ ਆਪਣੇ ਰੂਲਸ ਬਣੇ ਹੋਏ ਆ, ਬਾਏ ਲਾਜ ਬਣੇ ਆ, ਇੱਕ ਕੰਸਟੀਟਿਊਸ਼ਨ ਹੈਗਾ, ਤੇ ਬਾਕੀ ਖੇਡਾਂ ਦੇ ਵੀ ਇੱਕ ਬਕਾਇਦਾ ਰੂਲਸ ਬਣੇ ਹੋਏ ਆ ਜਿਹਨੂੰ ਫੋਲੋ ਕਰਕੇ ਹਰ ਵਾਰੀ ਟੀਮਾਂ ਦੀਆਂ ਸਿਲੈਕਸ਼ਨ ਤੇ ਪਾਰਟੀਸਪੇਸ਼ਨ ਹੁੰਦੀ ਹੈ। ਤੇ ਇਸ ਵਾਰੀ ਸਾਡਾ ਜਿਹੜਾ ਐਕਸਪੀਰੀਅੰਸ ਇਹ ਰਿਹਾ ਕਿ ਵੀ ਉਹ ਜਿਹੜੇ ਰੂਲਸ ਆ ਉਹ ਸ਼ਰੇਆਮ ਬ੍ਰੀਚ ਕੀਤੇ ਗਏ। ਤੇ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ 31 ਜਨਵਰੀ ਜਿਹੜੀ ਕੱਟ ਆਫ ਡੇਟ ਹੁੰਦੀ ਹੈ ਟੀਮ ਰਜਿਸਟ੍ਰੇਸ਼ਨ ਭੇਜਣ ਦੀ, ਠੀਕ ਹੈ ਜੀ, ਕਿ ਤੁਸੀਂ ਆਪਦੀ ਫਾਈਨਲ ਟੀਮ ਭੇਜਣੀ ਹੈ 31 ਜਨਵਰੀ ਤੱਕ। ਓਬਵੀਅਸਲੀ ਪ੍ਰੈਸ਼ਰ ਵੀ ਬਹੁਤ ਹੁੰਦਾ ਤੇ ਤੁਸੀਂ ਆਪਦੀ ਰਜਿਸਟ੍ਰੇਸ਼ਨ ਫੀ ਵਗੈਰਾ ਸਾਰਾ ਕੁਛ ਪੇ ਕਰਕੇ ਭੇਜਣੀ ਹੁੰਦੀ ਹੈ, ਜਿਹੜੀ ਕਿ ਅਸੀਂ ਭੇਜਤੀ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਫਰਵਰੀ ਦੇ ਵਿੱਚ, ਫਰਵਰੀ ਐਕਚੁਅਲੀ 1 ਮਾਰਚ ਨੂੰ ਕੁਛ ਰੂਲ ਚੇਂਜ ਕਰਕੇ ਇੱਕ ਈਮੇਲ ਭੇਜੀ ਜਾਂਦੀ ਹੈ ਕਿ ਵੀ ਆਹ ਰੂਲ ਚੇਂਜ ਹੋਏ ਆ, ਇਹਦੇ ਨਾਲ ਇੰਟਰਸਟੇਟ ਦੇ ਪਲੇਅਰ ਅਲਾਓ ਹੋ ਜਾਣਗੇ, ਕੁਛ ਹੋਰ ਪਲੇਅਰ ਅਲਾਓ ਹੋ ਜਾਣਗੇ ਤੇ ਇਹਨਾਂ ਨੂੰ ਐਗਜ਼ੈਂਪਸ਼ਨਾਂ ਮਿਲ ਜਾਣਗੀਆਂ, ਠੀਕ ਹੈ ਜੀ। ਹੁਣ ਇਹ ਚੀਜ਼ ਜਿਹੜੀ ਆ ਇਹ ਵਿਦਆਊਟ ਐਨੀ ਕੰਸਲਟੇਸ਼ਨ, ਵਿਦਆਊਟ ਐਨੀ ਡਿਸਕਸ਼ਨ ਕਿਸੇ ਵੀ ਕਲੱਬ ਦੇ ਨਾਲ ਕੀਤੀ ਗਈ। ਤੇ ਅਸੀਂ ਹੁਣ ਇਹਦੇ ਪ੍ਰੋਟੈਸਟ ਕੀਤਾ ਕਿ ਵੀ ਜੇ ਤੁਸੀਂ ਰੂਲ ਨੂੰ ਫੋਲੋ ਹੀ ਨਹੀਂ ਕਰਨਾ ਤੇ ਫਿਰ ਉਹ ਰੂਲ ਬਣਾਏ ਦਾ ਫਾਇਦਾ ਕੀ ਹੋਇਆ, ਫਿਰ ਉਹ 31 ਜਨਵਰੀ ਦੀ ਕੱਟ ਆਫ ਡੇਟ ਰੱਖੀ ਦਾ ਫਾਇਦਾ ਕੀ ਹੋਇਆ। ਬਈ ਉਸ ਨਾਲ ਹੋਇਆ ਕੀ ਕਿ 31 ਜਨਵਰੀ ਨੂੰ, ਸੋਰੀ 1 ਮਾਰਚ ਨੂੰ ਇਹਨਾਂ ਨੇ ਰੂਲ ਭੇਜੇ ਸਾਰੇ ਕਲੱਬਾਂ ਨੂੰ ਤੇ ਅਸੀਂ ਉਹਦੇ ਤੇ ਪ੍ਰੋਟੈਸਟ ਕੀਤਾ ਕਿ ਬਈ ਇਹ ਸਹੀ ਨਹੀਂ ਹੈ, ਵੀ ਇਹ ਕੰਸਟੀਟਿਊਸ਼ਨਲ ਨਹੀਂ ਹੈ, ਨਾ ਇਹ AGM ਚ ਪਾਸ ਹੋਏ ਆ, ਨਾ ਇਹ ਕਿਸੇ ਦੀ ਕੰਸਲਟੇਸ਼ਨ ਨਾਲ ਪਾਸ ਹੋਏ ਆ। ਸਾਨੂੰ ਇਹ ਫੀਲ ਹੋਇਆ ਕਿ ਬਸ ਕੁਛ ਕਲੱਬਾਂ ਨੇ ਆਪਦਾ ਪਰਸਨਲ ਗੇਨ ਕਰਨ ਲਈ ਜਾਂ ਆਪਦੇ ਪਲੇਅਰ ਬਾਹਰੋਂ ਖਿਡਾਉਣ ਲਈ, ਇੰਟਰਸਟੇਟ ਦੇ ਪਲੇਅਰ ਖਿਡਾਉਣ ਲਈ, ਤਕੜੇ ਪਲੇਅਰ ਖਿਡਾਉਣ ਲਈ, ਤੇ ਉਹ ਰੂਲ ਆਪ ਹੀ ਚੇਂਜ ਕਰਕੇ ਕਮੇਟੀ ਨੇ ਪਾਸ ਕਰਤੇ। ਤੇ ਅਖੀਰ ਸਾਡੀ ਈਮੇਲਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਕਾਫੀ ਜਗ੍ਹਾ ਤੋਂ ਫੀਡਬੈਕ ਆਈ ਆ ਵੀ ਈਮੇਲਾਂ ਦੇ ਰਿਪਲਾਈ ਨਹੀਂ ਦਿੰਦੇ ਸੀ ਤੇ ਉਹ ਸਾਰਾ ਕੁਝ।
ਮੈਂ ਕੱਲ ਨੂੰ ਜਾ ਕੇ, ਸੌਰੀ, ਮੈਂ ਕੱਲ ਨੂੰ ਲੈ ਕੇ ਕੋਸ਼ਿਸ਼ ਕਰਾਂਗਾ। ਇੱਕ ਸੱਜਣ ਪਿਆਰੇ ਨੇ, ਵੱਡਾ ਕਲੱਬ ਹੈ, ਉਹ ਪਿਛਲੇ ਮਹੀਨੇ ਹੀ 3 ਸਾਲ ਬਾਅਦ ਉਹਨਾਂ ਦੀ ਈਮੇਲ ਦਾ ਜਵਾਬ ਮਿਲਿਆ ਉਹਨਾਂ ਨੂੰ, ਮਤਲਬ ਇਹ ਵੀ ਇੱਕ ਰਿਕਾਰਡ ਹੈ।
ਆਪਾਂ ਦੇਖੋ ਤੇ ਜੇ ਇੰਨਾ ਇੰਨਾ ਟਾਈਮ ਤਾਂ ਫਿਰ ਤਾਂ ਆਪਾਂ ਚਲੋ ਕੋਈ ਹੋਰ ਹੈ, ਅਸੀਂ ਫਿਰ ਸਟੈਪ ਇਨ ਕਰਕੇ ਜਦੋਂ ਸਾਡੀ ਈਮੇਲਾਂ ਤੇ ਨਹੀਂ ਆਉਂਦੇ ਸੀ, ਕਦੀ ਕਿਸੇ ਇਧਰੋਂ ਕਿਸੇ ਤੋਂ ਫੋਨ ਕਰਾਤਾ, ਉਧਰੋਂ ਫੋਨ ਕਰਾਤਾ ਕਿਸੇ ਕਿਸੇ ਪੁਰਾਣੇ ਬੰਦੇ ਤੋਂ, ਤੇ ਕਰਕੇ ਚਲੋ ਅਸੀਂ ਪ੍ਰੈਸ਼ਰ ਪਵਾਇਆ ਤੇ ਉਹ ਜਿਹੜੇ ਰੂਲ ਐਕਚੁਅਲੀ ਗਲਤ ਤਰੀਕੇ ਨਾਲ ਬਣੇ ਸੀਗੇ ਉਹ ਰੂਲ ਫਿਰ ਇਹਨਾਂ ਨੇ 31 ਮਾਰਚ ਨੂੰ ਜਾ ਕੇ ਐਕਚੁਅਲੀ ਪਾਸ ਕਰਕੇ ਦੁਬਾਰਾ ਰਿਲੀਜ਼ ਕੀਤੇ। ਤੇ ਉਹਦੇ ਨਾਲ ਕਾਫੀ ਏਦਾਂ ਹੋਇਆ ਕਿ ਜਿਹੜੇ ਪਲੇਅਰ ਇੰਟਰਸਟੇਟ ਦੇ ਸੀਗੇ ਜਿਨ੍ਹਾਂ ਨੂੰ ਨਹੀਂ ਖਿਡਾਉਣਾ ਚਾਹੀਦਾ ਸੀਗਾ, ਠੀਕ ਹੈ, ਅਸੀਂ ਹੁਣ ਐਡਲੇਡ ਸਿਕਸ ਹਾਕੀ ਕਲੱਬ ਅਸੀਂ 2009 ਤੋਂ ਲੈ ਕੇ ਬਣੇ ਹੋਏ ਹਾਂ ਤੇ ਜਦੋਂ ਤੋਂ ਅਸੀਂ ਖੇਡਣ ਲੱਗੇ ਹਾਂ 2011 ਤੋਂ ਅਸੀਂ ਇੱਕ ਵੀ ਸਿੱਖ ਗੇਮਾਂ ਮਿਸ ਨਹੀਂ ਕੀਤੀਆਂ, ਠੀਕ ਹੈ ਜੀ। ਤੇ ਹੁਣ ਅਸੀਂ ਜਿਹੜੀ ਟੀਮ ਲੈ ਕੇ ਗਏ ਹਾਂ ਉਹ ਅਸੀਂ ਪੂਰੀ 1 ਨੰਬਰ ਲੀਗਲ ਟੀਮ ਲੈ ਕੇ ਗਏ ਹਾਂ, ਠੀਕ ਹੈ, ਕੋਈ ਇੰਟਰਸਟੇਟ ਪਲੇਅਰ ਦਾ ਰੌਲਾ ਨਹੀਂ, ਕੋਈ ਰੌਲਾ ਨਹੀਂ ਕਿਸੇ ਵੀ ਟਾਈਪ ਦਾ, ਵੀ ਅਸੀਂ ਤਾਂ ਟਰਾਈ ਕਰ ਰਹੇ ਹਾਂ ਕਿ ਵੀ ਇਹਨਾਂ ਨੂੰ ਹੋਰ ਸੁਧਾਰ ਕੇ ਪ੍ਰੋਫੈਸ਼ਨਲ ਰੱਖਿਆ ਜਾਵੇ। ਤੇ ਉਧਰ ਜਿਹੜੀ ਕਮੇਟੀ ਵੱਲੋਂ ਐਕਸ਼ਨ ਹੋ ਰਹੇ ਆ ਜਾਂ ਕੋਆਰਡੀਨੇਟਰ ਵੱਲੋਂ ਐਕਸ਼ਨ ਹੋ ਰਹੇ ਆ,
ਇਹ ਨੈਸ਼ਨਲ ਕਮੇਟੀ, ਸੌਰੀ, ਨੈਸ਼ਨਲ ਕਮੇਟੀ ਨੇ ਰੂਲ ਬਦਲੇ ਜਾਂ ਲੋਕਲ ਕਮੇਟੀ ਨੇ, ਮੈਲਬਨ ਦੀ ਨੇ,
ਇਹ ਦੋਨਾਂ ਨੇ ਹੀ ਰਲ ਮਿਲ ਕੇ ਕੀਤਾ ਗਿਆ ਜੀ ਕੰਮ। ਤੇ ਸਾਨੂੰ ਤਾਂ ਮਤਲਬ ਸਿੱਧੀ ਜਿਹੜੀ ਗੱਲ ਆ ਵੀ ਹਨੇਰੇ 'ਚ ਹੀ ਰੱਖਿਆ ਗਿਆ ਜਿਵੇਂ ਕਹਿੰਦੇ ਹੁੰਦੇ ਆ, ਕਿਉਂਕਿ ਜੇ ਤਾਂ ਦੇਖੋ ਆਪਾਂ ਨੀ ਕਹਿੰਦੇ ਕਿ ਵੀ ਰੂਲ ਬਈ ਕੁਛ ਨਈ ਚੀਜ਼ ਚੇਂਜ ਕੀਤੀ ਜਾ ਸਕਦੀ, ਪਰ ਹਰ ਚੀਜ਼ ਦਾ ਇੱਕ ਤਰੀਕਾ, ਤੁਸੀਂ ਸਾਰੇ ਕਲੱਬਾਂ ਨਾਲ ਕੰਸਲਟ ਕਰੋ ਕਿ ਭਾਈ ਅਸੀਂ 3-3 ਪਲੇਅਰ ਬਾਹਰੋਂ ਲੈਣਾ ਚਾਹੁੰਦੇ ਹੋ, ਜੇ ਤਾਂ ਤੁਸੀਂ ਸਾਰੇ ਐਗਰੀ ਆ ਤਾਂ ਠੀਕ ਆ, ਫਿਰ ਸਾਰੇ ਇਹਦੇ ਵਿੱਚ ਆਪਾਂ ਇਕੱਠੇ ਆ, ਤੇ ਜੇ ਕੋਈ ਵੀ ਕਿਸੇ ਨੂੰ ਕਲੱਬ ਨੂੰ ਪ੍ਰੋਬਲਮ ਆ ਤਾਂ ਫਿਰ ਉਹ ਰੂਲ ਨਹੀਂ ਬਣ ਸਕਦੇ। ਉਹ ਸਟੈਪ ਤਾਂ ਹੋਇਆ ਹੀ ਨਹੀਂ, ਸਿੱਧੇ ਰੂਲ ਪਾਸ ਹੀ ਹੋਏ ਗਏ, ਤੇ ਪਾਸ ਦੇ ਬਾਅਦ ਵੀ ਮਤਲਬ ਤੁਸੀਂ ਕਹਿ ਲਓ ਕਿ ਕਈ ਪਲੇਅਰ ਤਾਂ ਸਾਡੇ ਪ੍ਰੋਟੈਸਟ ਦੇ ਨਾਲ ਇਹਨਾਂ ਨੂੰ ਫਿਰ ਇਹਨਾਂ ਦੀ ਕਹਿ ਲਓ ਕਿ ਮਜਬੂਰੀ ਬਣ ਗਈ ਕਿ ਵਿਚਾਰੇ, ਆਪਾਂ ਉਹਨਾਂ ਨੂੰ ਨੀ ਬਲੇਮ ਕਰਦੇ ਪਲੇਅਰਾਂ ਨੂੰ ਵੀ ਉਹ ਨਹੀਂ ਖੇਡ ਪਾਏ, ਪਰ ਜੇ ਇਹ ਰੂਲ ਪਹਿਲਾਂ ਕਲੀਅਰ ਹੁੰਦੇ ਤੇ ਹੋ ਸਕਦਾ ਅਸੀਂ ਵੀ ਪਲੇਅਰ ਕੋਈ ਇੰਟਰਸਟੇਟ ਤੋਂ ਜਾਂ ਅਸੀਂ ਵੀ ਫਿਰ ਆਪਦੀ ਸਟਰੈਂਥ ਵਧਾਉਣ ਦੀ ਕੋਸ਼ਿਸ਼ ਕਰਦੇ। ਇਹ ਸਾਡੀ ਜਿਹੜੀ ਸਭ ਤੋਂ ਵੱਡੀ ਫੀਡਬੈਕ ਆ ਕਿ ਵੀ ਜਿਹੜਾ ਰੂਲ ਆ, ਜਿਹੜਾ ਲਾਅ ਆ ਖੇਡਾਂ ਦਾ, ਉਹ ਫੋਲੋ ਹੋਣਾ ਚਾਹੀਦਾ। ਹੁਣ ਇੱਥੇ ਆਇਆਂ ਨੂੰ ਆਪਾਂ ਨੂੰ ਨੀਅਰਲੀ 40 ਸਾਲ ਹੋਣ ਵਾਲੇ ਆ, ਖੇਡਾਂ ਨੂੰ ਚੱਲਦੀਆਂ ਨੂੰ 40 ਸਾਲ ਹੋਣ ਵਾਲੇ ਆ,
ਗੁਰਮੀਤ
ਤੇ ਜੇ ਆਪਾਂ ਅੱਜ ਵੀ ਇਹ ਰੂਲ ਲਾਅ ਨਹੀਂ ਫੋਲੋ ਕਰਨਾ ਤਾਂ ਫਿਰ ਤਾਂ ਅੱਜ ਤੋਂ 40 ਸਾਲ ਬਾਅਦ ਵੀ ਇਹੀ ਕੰਮ ਚੱਲੂਗਾ।
ਇਹ ਅੱਗੇ ਪਿੰਡ ਪੱਧਰ ਦੇ ਟੂਰਨਾਮੈਂਟ ਹੁੰਦੇ ਹੁੰਦੇ ਸੀ ਨਾ, ਉੱਥੇ ਇੱਦਾਂ ਦੇ ਕੰਮ ਚੱਲਦੇ ਹੁੰਦੇ ਸੀ ਵੀ ਰਾਤ ਪਿਛਲੇ ਉਹ ਆ ਉਹਦਾ ਪੈ ਲਿਆ, ਉਹ ਫਰਦਾਂ ਢੇਰ 'ਚ ਬਣਾ ਕੇ ਉਹ ਇੱਧਰ ਬਣਾ ਲਈ, ਉਹ ਸਾਡੇ ਪਿੰਡ ਦਾ ਹੈ ਜੀ। ਇਹ 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 ਸਾਰੀ ਜਾਣੀ ਕਿ ਸਕੇਲ ਆਪਾਂ ਪਹੁੰਚ ਗਏ ਹਾਂ 1.7 ਮਿਲੀਅਨ ਤੱਕ, ਸਰਕਾਰਾਂ ਪ੍ਰਾਈਮ ਮਿਨਿਸਟਰ ਐਂਡ ਆਲ ਦੈਟ, ਇੰਟਰਨੈਸ਼ਨਲ ਕਾਨਫਰੰਸ ਤੇ ਕੰਮ ਕਰ ਰਹੇ ਹਾਂ ਆਪਾਂ ਪਿੰਡ ਪੱਧਰ ਦੇ ਟੂਰਨਾਮੈਂਟਾਂ ਵਾਲੇ, ਹੈ ਨਾ, ਬਿਹਾਇੰਡ ਦਾ ਸੀਨ ਜਿਹੜੇ ਸਾਡੇ ਪ੍ਰਬੰਧਕ ਹੈ। ਅਤੇ ਹਾਲਾਂਕਿ ਇਹ ਸਾਰੇ ਸਪਸ਼ਟ ਰੂਲ ਬਣੇ ਹੋਏ ਨੇ, ਜੇ ਚੇਂਜ ਕਰਨੀ ਹੈ ਤਾਂ ਤੁਹਾਨੂੰ ਸਾਰੇ ਕਲੱਬਾਂ ਦੀ ਕੰਸੈਂਟ ਲੈਣੀ ਪੈਣੀ ਆ, ਉਹ ਤੋਂ ਬਾਅਦ AGM 'ਚ ਜਾਊਗਾ, ਪਾਸ ਹੋਊਗਾ, ਅਗਲੇ ਸਾਲ ਲਾਗੂ ਹੋ ਗਏ, ਸਾਰੀਆਂ ਪ੍ਰੋਵੀਜ਼ਨਸ ਹੈਗੀਆਂ ਨੇ, ਹੈ ਨਾ। ਪਰ ਇੱਥੇ ਇਸੇ ਕਰਕੇ ਫੇਲੀਅਰ ਵੱਲ ਨੂੰ ਬੰਦਾ ਜਾਂਦਾ ਆ, ਜਦੋਂ ਉਹ ਆਪਣਾ ਹੀ ਬਣਾਇਆ ਹੋਇਆ ਕੋਨਸਟੀਟਿਊਸ਼ਨ, ਜਨਤਾ ਦਾ ਬਣਾਇਆ ਹੋਇਆ ਕੋਨਸਟੀਟਿਊਸ਼ਨ, ਸੰਗਤ ਦਾ ਜਾਂ ਕਹਿ ਲਓਗੇ ਮੈਂਬਰਸ ਦਾ ਬਣਾਇਆ ਕੋਨਸਟੀਟਿਊਸ਼ਨ, ਫੋਲੋ ਨਹੀਂ ਕਰਦੇ, ਜਿੱਥੇ ਈਮੇਲਾਂ ਦਾ ਜਵਾਬ ਹੀ ਨਹੀਂ ਦਿੰਦੇ, ਹੈ ਨਾ, ਦੇ ਡੋਂਟ ਕੇਅਰ। ਹਾਂ ਵੀ ਮੀਟਿੰਗਾਂ ਚੱਲਦੀਆਂ ਹੀ ਆ ਰੂਲ ਚੇਂਜ ਕਰਨ ਦੀਆਂ, ਈਮੇਲਾਂ ਜਵਾਬ ਕਿਉਂ ਨਹੀਂ ਦੇ ਰਹੇ ਹੋ ਸਾਰਾ ਕੁਛ?
ਹਾਂਜੀ ਬਿਲਕੁਲ, ਨਹੀਂ ਦੇਖੋ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਵੀ ਦੇਖੋ ਪਲੇਅਰ ਫੈਮਿਲੀਜ਼ ਸਪੋਰਟਰਸ ਕਿੱਥੋਂ ਕਿੱਥੋਂ ਟਰੈਵਲ ਕਰਕੇ ਆਉਂਦੇ ਆ, ਮਤਲਬ ਹਾਕੀ ਦੇ ਵਿੱਚ ਹੀ ਤੁਸੀਂ ਲੈ ਲਓ ਵੀ ਹੰਡਰਡਸ ਆਫ ਜਿਹੜੇ ਪਲੇਅਰ ਸਪੋਰਟਰਸ ਸਾਰੇ ਇਕੱਠੇ ਹੋ ਕੇ, ਹਨਾ, ਅਲੱਗ ਅਲੱਗ ਥਾਵਾਂ ਤੋਂ ਜਾਂਦੇ ਆ। ਤੇ ਜੇ ਆਪਾਂ ਇੱਕ ਸਿੰਪਲ ਆ ਚੀਜ਼ ਨੂੰ ਪ੍ਰੋਪਰ ਚੈਨਲਾਈਜ਼ ਨਹੀਂ ਕਰ ਸਕਦੇ ਤਾਂ ਫਿਰ ਕੀ ਫਾਇਦਾ? ਫਿਰ ਉਹੀ ਗੱਲ ਆ ਵੀ ਧੱਕੇ ਵਾਲੀ ਗੱਲ ਆ ਵੀ ਜਿਹੜਾ ਕੁਛ ਪਹਿਲਾਂ ਕਬੱਡੀ ਚ ਹੁੰਦਾ ਸੀ, ਜਿਹੜਾ ਧੱਕਾ ਕਰ ਗਿਆ ਕਰ ਗਿਆ, ਤੇ ਉਹ ਦੈਟ ਇਜ਼ ਨੋਟ ਦ ਰਾਈਟ ਡਾਇਰੈਕਸ਼ਨ।
ਹੁਣ ਕਬੱਡੀ ਸੁਧਾਰ ਵੱਲ ਨੂੰ ਚੱਲ ਰਹੀ ਹੈ ਤੇ ਬਾਕੀ ਸਪੋਰਟ, ਮਤਲਬ ਐਕਚੁਅਲੀ ਚਲੋ ਮੈਂ ਕਹਿਣਾ ਕੀ ਚਾਹੁੰਦਾ ਪਤਾ ਹੀ ਹੈ, ਮੈਂ ਬਹੁਤ ਕੁਛ ਕਹਿਣਾ ਚਾਹੁੰਦਾ ਹਾਂ ਵੀ ਇੱਦਾਂ ਕਹਿ ਲਓ ਕਿ ਇੱਕ ਬੂਟਾ ਲਾਇਆ ਸੀ, ਹੈ ਨਾ, ਸਾਡੇ ਬਜ਼ੁਰਗਾਂ ਨੇ ਇਹ, ਠੀਕ ਹੈ, ਸਾਨੂੰ ਵੀ ਮੌਕਾ ਮਿਲਿਆ ਉਹਨੂੰ ਪਾਣੀ ਪਾਉਣ ਦਾ, ਵਧਾਉਣ ਦਾ, ਅਤੇ ਅਸੀਂ ਆਪਣੀ ਟਿੱਲ ਲਾ ਕੇ ਸਾਰੀ ਟੀਮਾਂ ਨੇ ਮਤਲਬ ਵਾਹ ਲਾ ਕੇ ਉਹਨੂੰ ਬਹੁਤ ਵਧੀਆ ਫੁੱਲ ਫਲਾਰ ਦਾ ਕਰਤਾ। ਹੁਣ ਮਤਲਬ ਕਹਿ ਲਓ ਕਿ ਦੁੱਖ ਲੱਗਦਾ ਜਦੋਂ ਫੁੱਲ ਸੁੱਕਦੇ ਨੇ, ਹੈ ਨਾ, ਉਹਨਾਂ ਨੂੰ ਪਾਣੀ ਨਹੀਂ ਪਾਇਆ ਜਾਂਦਾ, ਮੈਂਬਰਾਂ ਦੀ ਗੱਲੇ ਨਹੀਂ ਸੁਣੀ ਜਾਂਦੀ, ਕਮਿਊਨੀਕੇਸ਼ਨ ਹੀ ਨਹੀਂ ਕੀਤੀ ਜਾਂਦੀ, ਤਾਂ ਫਿਰ ਦੁੱਖ ਤਾਂ ਲੱਗੂਗਾ ਹੀ ਨਾ। ਜਿਹਨੂੰ ਕਹਿੰਦੇ ਆ ਸਾਡੇ ਐਲਡਰਸ ਨੇ ਇਹ ਗੇਮਾਂ ਸ਼ੁਰੂ ਕੀਤੀਆਂ ਬਣਾਈਆਂ, ਅਸੀਂ ਵੀ ਉਹਨਾਂ ਐਲਡਰਸ ਦੇ ਵਿੱਚੋਂ ਹੀ ਹਾਂ, ਹੈ ਨਾ,
ਹਾਂਜੀ,
ਤੇ ਉਹ ਸਾਨੂੰ ਪਤਾ ਕਿ ਸਾਨੂੰ ਲਾਲਾ ਮਾਰਦੇ ਨੇ, ਨਹੀਂ ਨਹੀਂ ਉਹ ਤੁਸੀਂ ਨਹੀਂ ਐਲਡਰ,
ਹਾਂਜੀ, ਨਹੀਂ ਨਾਲੇ ਜਦੋਂ ਦੇਖੋ ਅਸੀਂ ਹੁਣ ਕਲੱਬ ਚਲਾਉਣੇ ਆ ਬਹੁਤ ਦੇਰ ਦੇ, ਕਮਿਊਨੀਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਤੇ 2017 ਦੇ ਵਿੱਚ ਮੈਂ ਇੱਥੇ ਟੀਮ ਦੇ ਵਿੱਚ ਵੀ ਸੀਗਾ ਐਡਲੇਡ ਦੇ ਵਿੱਚ, ਸਾਨੂੰ ਇਹ ਸੀ ਵੀ ਜੇ ਕਿਸੇ ਦੀ ਈਮੇਲ ਆ ਗਈ ਤੇ ਹਫਤਾ ਟੱਪਿਆ ਤਾਂ ਬਹੁਤ ਦੂਰ ਦੀ ਗੱਲ ਆ ਵੀ ਹਫਤਾ ਟੱਪ ਗਿਆ ਈਮੇਲ ਨੂੰ, ਮਤਲਬ ਅਸੀਂ ਉਹਨੂੰ ਐਜ਼ ਪ੍ਰੋਫੈਸ਼ਨਲ ਹੀ ਲਿਆ ਸੀ ਕਿ ਵੀ ਅਸੀਂ ਜੇ ਹੁਣ ਸਾਡੀ ਡਿਊਟੀ ਲੱਗੀ ਆ, ਸਾਡੀ ਸੇਵਾ ਲੱਗੀ ਆ ਇੱਥੇ, ਤੇ ਫਿਰ ਅਸੀਂ ਜੇ ਆਪਦਾ ਬਿਜ਼ਨਸ ਚਲਾ ਰਹੇ ਹਾਂ ਜਾਂ ਆਪਦੀ ਜੋਬ ਤੇ ਜਿਵੇਂ ਕਰ ਰਹੇ ਹਾਂ ਇਹਨੂੰ ਵੀ ਓਨਾ ਹੀ ਸੀਰੀਅਸਲੀ ਲੈਣਾ ਵੀ ਜੇ ਜੇ ਤੇ ਨਹੀਂ ਤਾਂ ਫਿਰ ਉਹ ਕਹਿੰਦੇ ਹੁੰਦੇ ਆ ਵੀ ਜਾਂ ਤਾਂ ਕਰੋ ਨਾ ਕੰਮ ਤੇ ਜੇ ਕਰਨਾ ਤਾਂ ਫਿਰ ਪ੍ਰੋਪਰਲੀ ਕਰੋ।
ਨਹੀਂ ਦੇਖੋ 2017 ਐਡਲੇਡ ਬੈਂਚਮਾਰਕ ਹੈ ਰਾਈਟ, ਜਿਹੜੀ ਤੁਹਾਡੀ ਟੀਮ ਨੇ ਕੰਮ ਕੀਤਾ, ਮਤਲਬ ਸਾਰੇ ਜੱਗ ਨੂੰ ਪਤਾ, ਮਤਲਬ ਇੱਥੋਂ ਇੰਸਪਾਇਰ ਹੋ ਕੇ ਨਿਊਜ਼ੀਲੈਂਡ ਵੀ ਗੇਮਾਂ ਚੱਲੀਆਂ, ਅਮੈਰੀਕਾ ਵੀ ਸਾਤੋਂ ਲਈ ਇਨਫੋਰਮੇਸ਼ਨ, ਕਨੇਡਾ ਵੀ ਲਈ, ਦਿੱਲੀ ਵੀ ਚੱਲ ਰਹੀਆਂ ਗੇਮਾਂ, ਹੈ ਨਾ, ਅਤੇ ਸਾਨੂੰ ਅਗਾਂਹ ਵਧਣ ਦੀ ਲੋੜ ਹੈ, ਸਾਨੂੰ ਉਹ ਸਟੈਂਡਰਡ ਅਸੀਂ ਉਨਾ ਕੁ ਮੇਨਟੇਨ ਰੱਖ ਲਈਏ, ਮੈਂ ਤਾਂ ਕਹਿੰਦਾ ਉਹੀ ਬਹੁਤ ਹੈ, ਪਰ ਜਿਹੜੀ ਲੋੜ ਪੈ ਗਈ ਆ ਹੁਣ ਸਾਨੂੰ ਹੋਰ ਵੀ ਲੋੜ ਪੈ ਗਈ ਆ ਕਮਿਊਨਿਟੀ ਨੂੰ। ਇਕੱਲੀਆਂ ਇੱਦਾਂ ਕਹਿ ਲਓ ਕਿ ਉਹ ਕਲੱਬਾਂ ਦੀਆਂ ਗੇਮਾਂ ਨਹੀਂ, ਕਲੱਬਾਂ ਦੀ ਗੱਲ ਕਰਾਂਗੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ, ਨਾ, ਕਲੱਬਾਂ ਦੀ ਵੀ ਗੱਲ ਕਰਾਂਗੇ ਕਿ ਕਲੱਬਾਂ ਦੇ ਜਿਹੜੇ ਕੁਛ ਨੁਮਾਇੰਦੇ ਆ ਉਹ ਆਪਣੇ ਕਲੱਬਾਂ ਨੂੰ ਕਿੱਦਾਂ ਧੋਖਾ ਦਿੰਦੇ ਆ, ਇਹਦੀ ਫਿਰ ਗੱਲ ਕਰਾਂਗੇ ਅਸੀਂ। ਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਮੀਤ, ਜਾਂਦੇ ਜਾਂਦੇ ਕੁਛ ਕਹਿਣਾ ਚਾਹੋ?
ਹਾਂਜੀ, ਇੱਕ ਮੈਂ ਹੋਰ ਪੁਆਇੰਟ ਐਡ ਕਰ ਦਿੰਦਾ, ਚਲੋ ਅਸੀਂ ਉਹਦੇ ਤੇ ਕੋਈ ਬਾਹਲੀ ਏਦਾਂ ਸ਼ਿਕਾਇਤ ਨਹੀਂ ਕਰਦੇ, ਪਰ ਇੱਕ ਫੀਡਬੈਕ ਵਜੋਂ ਹੀ ਆ ਕਿ ਵੀ ਅਸੀਂ ਹਾਕੀ ਹੁਣ ਖੇਡਦੇ ਹਾਂ, ਜਦੋਂ ਹਾਕੀ ਦੇ ਮੈਚ ਚੱਲਦੇ ਆ ਤੇ ਪਾਣੀ ਦੀ ਗੱਲ ਮੈਂ ਤੁਹਾਨੂੰ ਫੀਡਬੈਕ ਦਿੰਦਾ ਵੀ ਪਾਣੀ ਹਰ ਵਾਰੀ ਹੁੰਦਾ ਹੀ ਹੁੰਦਾ ਗਰਾਊਂਡਾਂ ਦੇ ਉੱਤੇ, ਤੇ ਇਸ ਵਾਰੀ ਜਿਹੜਾ ਸਾਡਾ ਐਕਸਪੀਰੀਅੰਸ ਹੋਇਆ ਕਿ ਵੀ ਇੱਕ ਉੱਥੇ, ਚਲੋ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ, ਪਰ ਵਧੀਆ ਚੰਗੀ ਪੋਜੀਸ਼ਨ ਤੇ ਉੱਥੇ ਮੈਂਬਰ ਕਮੇਟੀ ਦੇ, ਉਹ ਕਹਿੰਦੇ ਕਿ ਬਈ ਪਾਣੀ ਨਾ ਅਸੀਂ, ਸਾਡੀ ਪੋਲਿਸੀ ਆ ਕਿ ਵੀ ਪਾਣੀ ਪਲੇਅਰਾਂ ਨੇ ਆਪ ਲੈ ਕੇ ਆਉਣੀ ਆ ਆਪਦੀਆਂ ਬੋਟਲਾਂ, ਤੇ ਉਹ ਰੀਫਿਲ ਵਾਲੀ ਟੂਟੀ ਲੱਗੀ ਆ ਉੱਥੇ ਤੇ ਉੱਥੋਂ ਭਰਨੀ ਆ, ਤੇ ਹੁਣ ਚਲੋ ਅਸੀਂ ਕਿਵੇਂ ਨਾ ਕਿਵੇਂ ਸਾਰ ਲਿਆ, ਪਰ ਸੋਚਣ ਵਾਲੀ ਗੱਲ ਇਹ ਆ ਦੇਖੋ ਕਿ ਪਲੇਅਰ ਜਦੋਂ ਹਾਕੀ ਦਾ ਮੈਚ ਤੁਸੀਂ ਇੱਕ ਕੁਆਟਰ ਖੇਡ ਕੇ ਤੇ ਵਿੱਚ ਜਿਹੜੀ ਬ੍ਰੇਕ ਹੁੰਦੀ ਆ 2 ਮਿੰਟਾਂ ਦੀ, ਹੁਣ ਉਹ 2 ਮਿੰਟਾਂ ਦੀ ਬ੍ਰੇਕ ਦੇ ਵਿੱਚ ਕੋਚ ਨੇ ਤਾਂ ਤੁਹਾਨੂੰ ਦੱਸੇ ਗੱਲਬਾਤ ਕਰਨੀ ਹੁੰਦੀ ਆ ਕਿ ਵੀ ਆਪਾਂ ਕੀ ਕੀਤਾ ਪਿਛਲੇ ਕੁਆਟਰ ਚ ਤੇ ਆਪਾਂ ਗਾਹ ਕੀ ਕਰਨਾ, ਵੀ ਉਦੋਂ ਤੁਸੀਂ ਦੇਖੋ ਵੀ ਪਲੇਅਰ ਟੂਟੀਆਂ ਤੋਂ ਪਾਣੀ ਭਰਨ ਜਾਣਗੇ, ਚਲੋ ਉਹ ਤਾਂ ਅਸੀਂ ਕਿਵੇਂ ਨਾ ਕਿਵੇਂ ਸਾਰ ਲਿਆ, ਚਲੋ ਮੈਨੇਜ ਕਰ ਲਿਆ, ਪਰ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਈਜ਼ੀਲੀ ਅਵੋਇਡ ਕੀਤੀਆਂ ਜਾ ਸਕਦੀਆਂ, ਤੇ ਜਿਵੇਂ ਜਿਵੇਂ ਗੇਮਾਂ ਵੱਡੀਆਂ ਹੋ ਰਹੀਆਂ ਤੇ ਇਹਨਾਂ ਤੇ ਤਾਂ ਕੋਈ ਸਵਾਲ ਹੋਣਾ ਹੀ ਨਹੀਂ ਚਾਹੀਦਾ ਇਹੋ ਜਿਹੀਆਂ ਗੱਲਾਂ ਤੇ।
थैंक यू गुरमीत, आपां कंटिन्यू रखांगे कन्वर्सेशन, धन्नवाद तुहाडा।
हाँ जी थैंक यू जी, थैंक यू।
सो प्यारे हो, ये कन्वर्सेशन कल नूं जारी रहेगी, घट्टो घट 15-20 बुलारे साढ़े को होर ने जिहड़े गल करना चाहुंदे ने, ते वख वख क्लबां तों वख वख इलाकियां तों। सो मैं कोशिश कर रहा कि ये जिहड़ी फीडबैक कन्वर्सेशन है बहुत सार्थक सभ्यक रखी जाए और पॉजिटिव रखी जाए, फीडबैक भी पॉजिटिव ही रखी जाए कि जे नैगेटिव भी है तो उन्होंने वधिया तरीके आपां एक्सप्रैस कर सकीए। सो तुसी भी अगर ज्वाइन करना चाहते हो, किसी क्लब ना रिलेटिड हो, टीम ना रिलेटिड हो, तो मेरे परसनल नंबर पर मैसेज छोड़ दो, क्योंकि अगले 3-4 घंटे मैं एक बहुत जरूरी फंक्शन पर जा रहा, मैं थोड़ा जरूर रिप्लाई करूँगा, थोड़े नाल गल भी करूँगा। सो इन्ना कुछ कहिंदे मैनू माफ़ी दिओ, ये प्रोग्राम पॉडकास्ट से बड़ी छेती मैं चढ़ा देना है, माफ़ी चाहना अज मैसेज नहीं लै पाया, थोड़ी टैक्नीकल दिक्कत आ रही है, पर कल नूं असीं सारी गल्लबात फिर खुल के करांगे ते इहनूं कंटिन्यू रखांगे। सो अपना रखियो ख्याल जी, रब रखां।